ਆਪਣੀ ਗੱਲ ਸੁਣਨ ਦਾ। ਇਹੋ ਤਾਂ ਹੈ ਸੰਵਾਦ। ਗੱਲਾਂ ਅਣਗੌਲੀਆਂ ਕਿਉਂ ਰਹਿਣ, ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ, ਇਹ ਖੁਆਇਸ਼ਾਂ ਇਹ ਪਰਵਾਜ਼। ਇਹੋ ਤਾਂ ਹੈ ਦਿਲ ਵਾਲੀ ਗੱਲ। ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜੀ ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਅੱਜ ਪ੍ਰੋਗਰਾਮ ਪੇਸ਼ ਕਰ ਰਿਹਾ, ਕਿਉਂਕਿ ਮੇਨ ਪ੍ਰੈਜੈਂਟਰ ਨੇ ਜਿਹੜੇ ਸਾਡੇ ਅਮਨਦੀਪ ਸਿੰਘ ਸਿੱਧੂ, ਉਹ ਇਸ ਵੇਲੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਆਪਣੀਆਂ ਖੇਡਾਂ ਜਿਹੜੀਆਂ ਹੋਣੀਆਂ ਨੇ ਈਸਟਰ ਵੀਕਐਂਡ ਤੇ ਸਿੱਖ ਗੇਮਸ, ਉਸ ਤੋਂ ਪਹਿਲਾਂ ਰਾਗੀ ਜਥੇ ਇੱਕ ਰਾਗੀ ਜਥਾ ਆਇਆ ਜੀ ਆਪਣੇ ਭਾਰਤ ਤੋਂ ਪੰਜਾਬ ਤੋਂ, ਤੇ ਉਹ ਆਸਟ੍ਰੇਲੀਆ ਵਾਈਡ ਉਹਨਾਂ ਦਾ ਟੂਰ ਆ। ਆਸਟ੍ਰੇਲੀਆ ਦੇ ਹਰੇਕ ਜਿਹੜੀ ਕੈਪੀਟਲ ਸਿਟੀ ਆ ਉਹਦੇ ਵਿੱਚ ਜਾ ਕੇ ਉਹਨਾਂ ਨੇ ਤੰਤੀ ਸਾਜਾਂ ਦੇ ਨਾਲ ਬਾਣੀ ਦਾ ਕੀਰਤਨ ਕਰਨਾ, ਤੇ ਉਹਦਾ ਟੂਰ ਪਰਸ ਤੋਂ ਸ਼ੁਰੂ ਹੋਇਆ। ਪਰਸੋਂ ਦਾ ਤੁਸੀਂ ਜੇ ਅਮਨਦੀਪ ਸਿੰਘ ਸਿੱਧੂ ਉਹਨਾਂ ਨੂੰ ਫੇਸਬੁੱਕ ਤੇ ਫੋਲੋ ਕਰਦੇ, ਉਹਨਾਂ ਨੇ ਕੁਛ ਤਸਵੀਰਾਂ ਵੀ ਉੱਥੋਂ ਸ਼ੇਅਰ ਕੀਤੀਆਂ ਸੀ, ਤੇ ਉਹ ਹੁਣ ਇਸ ਵੇਲੇ ਉਹਨਾਂ ਦੀ ਫਲਾਈਟ ਆ, ਤੇ ਨਹੀਂ ਤਾਂ ਬਾਈ ਜੀ ਉਹਨਾਂ ਨੇ ਪ੍ਰੋਗਰਾਮ ਪਰਸ ਤੋਂ ਕਰਨਾ ਸੀ, ਤੇ ਉਹਨਾਂ ਨੇ ਮੇਰੀ ਡਿਊਟੀ ਲਾਈ ਆ ਵੀ ਮੈਂ ਅੱਜ ਜ਼ਿੰਮੇਵਾਰੀ ਨਿਭਾਵਾਂ। ਸੋ ਮੇਰਾ ਪਹਿਲਾ ਪ੍ਰੋਗਰਾਮ ਹੈ ਜੀ, ਆਸ ਕਰਦਾ ਤੁਹਾਨੂੰ ਪਸੰਦ ਆਊਗਾ। ਜੇ ਨਹੀਂ ਪਸੰਦ ਆਇਆ ਤੇ ਫੀਡਬੈਕ ਜ਼ਰੂਰ ਦਿਓ, ਜੇ ਪਸੰਦ ਆਇਆ ਤਾਂ ਵੀ ਫੀਡਬੈਕ ਜ਼ਰੂਰ ਦਿਓ। ਸਾਡੇ ਟੈਲੀਗ੍ਰਾਮ ਤੇ ਤੁਸੀਂ ਮੈਸੇਜ ਕਰ ਸਕਦੇ ਹੋ, ਸਾਨੂੰ ਈਮੇਲ ਕਰ ਸਕਦੇ ਹੋ, ਤੇ ਅਗਲੇ ਮੈਂ ਕੋਸ਼ਿਸ਼ ਕਰਦਾ 1.5 ਤੋਂ 2 ਘੰਟੇ ਤੁਹਾਡੇ ਨਾਲ ਮੇਰਾ ਸਾਥ ਰਹੇਗਾ। ਅਸੀਂ ਗਾਣੇ ਵੀ ਸੁਣਾਂਗੇ, ਮੈਂ ਤੁਹਾਨੂੰ ਖਬਰਾਂ ਵੀ ਪੜ੍ਹ ਕੇ ਦੱਸੂਗਾ ਵੀ ਜਿਹੜੀਆਂ ਜੀ ਮੇਨ ਮੇਨ ਚੱਲ ਰਹੀਆਂ ਨੇ ਇਸ ਵੇਲੇ ਭਾਰਤ ਤੋਂ, ਆਸਟ੍ਰੇਲੀਆ ਤੋਂ, ਦੁਨੀਆਂ ਤੋਂ, ਤੇ ਆਪਾਂ ਦਿਲ ਵਾਲੀਆਂ ਗੱਲਾਂ ਵੀ ਕਰਾਂਗੇ। ਤੁਸੀਂ ਆਪਣੀ ਦਿਲ ਵਾਲੀ ਗੱਲ ਸਾਂਝੀ ਕਰ ਸਕਦੇ ਹੋ, ਮੈਂ ਆਪਣੀ ਦਿਲ ਵਾਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਤੁਸੀਂ ਵੀਕਐਂਡ ਤੇ ਕੀ ਕਰ ਰਹੇ ਹੋ, ਕੀ ਪਲੈਨ ਨੇ ਇਸ ਵੇਲੇ, ਕੀ ਕਰ ਰਹੇ ਹੋ, ਕੰਮ ਤੇ ਹੋ, ਘਰੇ ਹੋ, ਉਹਦੇ ਬਾਰੇ ਤੁਸੀਂ ਆਪਣੀ ਕੋਈ ਵੀ ਐਕਟੀਵਿਟੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਦਾ ਆਗਾਜ਼ ਕਹਿ ਲਈਏ ਉਹ ਆਪਾਂ ਇੱਕ ਗਾਣੇ ਤੋਂ ਸ਼ੁਰੂ ਕਰਦੇ ਹਾਂ। ਮੇਰੇ ਨਾਲ ਇਸ ਵੇਲੇ ਮੈਨੂੰ ਸਪੋਰਟ ਕਰਨ ਲਈ ਸਰਬਜੀਤ ਭਾਜੀ ਵੀ ਹੈ ਜਿਹਨੇ ਪਿੱਛੇ ਬਿਹਾਇੰਡ ਦਾ ਸੀਨ ਕਹਿ ਲਈਏ ਆਪਾਂ ਪਟਿਆਲੇ ਤੋਂ, ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਭਾਈ ਜੀ ਆਪਾਂ ਇੱਕ ਵਧੀਆ ਜਿਹਾ ਗਾਣਾ ਲਾ ਕੇ ਵੀਕਐਂਡ ਦੀ ਸ਼ੁਰੂਆਤ ਕਰੀਏ, ਤੇ ਸਰੋਤਿਆਂ ਦਾ ਜਿਹੜਾ ਪ੍ਰੋਗਰਾਮ ਹੈ ਦਿਲ ਵਾਲੀ ਗੱਲ ਉਹਨੂੰ ਆਪਾਂ ਸ਼ੁਰੂ ਕਰੀਏ।
ਬੂਟਾ ਫਲਦਾਰ ਕੋਈ ਹੱਥ ਬਨ ਕੇ ਫਤਿਹ ਬੁਲਾਈਏ, ਮਿਲ ਜੇ ਸਰਦਾਰ ਕੋਈ ਟੁੱਟੀ ਤੋਂ ਪੰਡੀ ਦੀ ਨੀ ਮਿੱਤਰੋ ਮੁਟਿਆਰ ਕੋਈ ਜਿਤਾ ਨੂੰ ਦਾਗ ਨਾ ਲਾਈਏ। ਗੱਭਰੂ ਕੋਈ ਪੁੱਤ ਕਿਸੇ ਦਾ, ਗੱਭਰੂ ਕੋਈ ਪੁੱਤ ਕਿਸੇ ਦਾ, ਨਾਰਾਂ ਲਈ ਵੱਡੀਏ ਨਾ ਮਿਲਦੇ ਨਾ ਪੁੱਤ ਬਾਜ਼ਾਰੋਂ। ਟੂਖਣ ਵਾਈ ਦਾ ਨੀ ਖੰਡੇ ਕਿਰਪਾਨਾਂ ਦਾ ਧਰਮਾਂ ਨੂੰ ਲੀਕ ਨਾ ਲਾਈਏ ਕੜੇ ਨਾਲ ਡੱਟ ਨਾ ਪੁੱਟੀਏ ਪਾਠ ਖੁਲਾ ਕੇ ਘਰ ਦੇ ਵਿੱਚ ਪਾਠ ਖੁਲਾ ਕੇ ਮੁਰਗੇ ਨੀ ਝੁੰਡੀ ਦੇ ਚੁੱਕੀ ਹੋਈ ਅੱਤ ਬੁਰੀ ਹੈ ਹੋ ਸਾਥ ਨਵਾਈਏ ਫੜੀਏ ਜੇ ਪੱਲੇ ਨੂੰ ਕੱਲੀਏ ਨਾ ਦੇਸ ਬਾਹਰ ਲੈ ਭੁੱਲ ਕੇ ਪੁੱਤ ਕੱਲੇ ਨੂੰ ਮਾਪਿਆਂ ਦਾ ਰੋਲੇ ਬੁੱਢੇ ਪਾ ਹੋ
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਗਾਣਾ ਬਹੁਤ ਸੋਹਣਾ ਲਾਇਆ ਇਹ ਪੰਮਾ ਡੁੱਬੇ ਵਾਲੀਆ ਦਾ ਤੁਸੀਂ ਗਾਣਾ ਸੁਣ ਰਹੇ ਸੀ ਗਾਣਾ ਦੇਖੋ ਕਿੰਨਾ ਵਧੀਆ ਹੈ ਮੈਂ ਬੋਲ ਸੁਣਿਆ ਵੀ ਕਦੀ ਵੀ ਘੜੇ ਦੇ ਨਾਲ ਬੋਤਲ ਦਾ ਡੱਟ ਨਾ ਪੱਟੀਏ ਸਿੱਖ ਜਿਹੜਾ ਧਰਮ ਹੈ ਆਪਣਾ ਧਰਮ ਹੈ ਉਹਨੂੰ ਕਦੀ ਲਾਜ ਨਾ ਲਾਈਏ ਤੇ ਤੁਸੀਂ ਗਾਣਾ ਸੁਣ ਕੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਤੁਹਾਡੇ ਦਿਮਾਗ ਨੂੰ ਕਿੰਨਾ ਸਕੂਨ ਮਿਲ ਰਿਹਾ ਤੁਸੀਂ ਇੱਕ ਵਧੀਆ ਮਾਹੌਲ ਦੇ ਵਿੱਚ ਇਸ ਗਾਣੇ ਨੂੰ ਸੁਣ ਰਹੇ ਹੋ ਤੁਹਾਨੂੰ ਵਧੀਆ ਬੋਲ ਲੱਗ ਰਹੇ ਨੇ ਤੇ ਉਹ ਵੀ ਲੋਕ ਹੈਗੇ ਆ ਜਿਹੜੇ ਗਾਣਾ ਗਾਉਣ ਵੇਲੇ ਮੈਂ ਆਹ ਕਰ ਦੂ ਮੈਂ ਉਹ ਕਰ ਦੂ ਮੈਂ ਆਹ ਵੈਪਨ ਚਲਾ ਲੂੰਗਾ ਮੈਂ ਉਹ ਵੈਪਨ ਚਲਾ ਲੂੰਗਾ ਮੈਂ ਤੈਨੂੰ ਇੱਥੇ ਟੱਕਰ ਲੂੰਗਾ ਮੈਂ ਤੈਨੂੰ ਉੱਥੇ ਟੱਕਰ ਲੂੰਗਾ ਉਹ ਗਾਣੇ ਸੁਣ ਕੇ ਤੁਸੀਂ ਦੇਖੋ ਵੀ ਚਲੋ ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜੇ 30 ਧੋਤੇ ਨੇ ਜਾਂ 25 ਧੋਤੇ ਨੇ ਜਿਨ੍ਹਾਂ ਨੇ ਵੀ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ ਵੀ ਵਿਆਹ ਕਰਾ ਲਿਆ ਪੱਕੇ ਹੋ ਗਏ ਨੇ ਆਪਣਾ ਕੋਈ ਕੰਮ ਧੰਦਾ ਸ਼ੁਰੂ ਕਰ ਲਿਆ ਉਹਦਾ ਉਹ ਗਾਣਿਆਂ ਨੂੰ ਰਿਜੈਕਟ ਕਰ ਲੈਂਦੇ ਨੇ ਪਰ ਜਿਹੜਾ ਜਵਾਨੀ ਚ ਪੈਰ ਰੱਖ ਰਿਹਾ 16-17 ਸਾਲ ਦਾ ਬੱਚਾ ਜਾਂ 15 ਸਾਲ ਦਾ ਆਪਾਂ ਕਹਿ ਲਈਏ ਉਹ ਇਹ ਗਾਣਾ ਸੁਣ ਕੇ ਉਹਨੂੰ ਤਾਂ ਪੰਪ ਮਿਲਦਾ ਨਾ ਉਹਦੇ ਕੋਲ ਕੁਛ ਹੋਵੇ ਵੀ ਨਾ ਤੇ ਉਹ ਕੁਛ ਨਾ ਕੁਛ ਜੁਗਾੜ ਕਰੂਗਾ ਵੀ ਜਿੱਦਾਂ ਸਿੰਗਰ ਕਹਿ ਰਿਹਾ ਮੈਂ ਓਦਾਂ ਹੀ ਕਰਕੇ ਦੇਖਦਾ ਤੇ ਉਹਦੇ ਕਰਕੇ ਹੁਣ ਮੈਂ ਜਦੋਂ ਪੰਜਾਬ ਹੋ ਕੇ ਆਇਆ ਤੇ ਉੱਥੇ ਵੀ ਬ੍ਰੈਂਡਾਂ ਦੀ ਇੰਨੀ ਕੁ ਹੋੜ ਆ ਨਾ ਵੀ ਬ੍ਰੈਂਡ ਹੀ ਬ੍ਰੈਂਡ ਹੈ ਜੀ ਸਾਰੇ ਪਾਸੇ ਜਿਹੜੇ ਅਸੀਂ ਬਾਹਰਲੇ ਮੁਲਕਾਂ 'ਚ ਬ੍ਰੈਂਡ ਨਹੀਂ ਦੇਖਦੇ ਉਹ ਇੰਡੀਆ 'ਚ ਬ੍ਰੈਂਡ ਚੱਲ ਰਹੇ ਨੇ ਤੇ ਪੈਸਾ ਵੀ ਇੱਕ ਆਪਾਂ ਕਹਿ ਲਈਏ ਚੱਜ ਦੀ ਕਮੀਜ਼ ਵੀ ਲੈਣੀ ਹੋਵੇ ਨਾ ਤੇ ਉਹ ਵੀ ਤੁਸੀਂ 3,000 ਤੋਂ ਉੱਤੇ ਦੇਖਦੇ ਹੋ ਤੇ ਹੁਣ ਤੁਸੀਂ ਦੇਖੋ ਵੀ ਜਿਹਨਾਂ ਕੋਲ ਤਾਂ ਖਰੀਦ ਹੋ ਜਾਂਦੀ ਹੈ ਜਿਹੜੇ ਅਫੋਰਡ ਕਰ ਸਕਦੇ ਨੇ ਉਹ ਤਾਂ ਲੈ ਲੈਂਦੇ ਨੇ ਤੇ ਜਿਹੜੇ ਕਹਿ ਲਓ ਨੋਰਮਲ ਘਰ ਤੋਂ ਨੇ ਨੋਰਮਲ ਕਿਸਾਨੀ ਘਰ ਤੋਂ ਨੇ ਜਿਹਨਾਂ ਦੇ ਵੀ 10-5 ਕਿੱਲੇ ਪੈਲੀ ਹੈ ਤੇ ਉਹਨਾਂ ਦੇ ਬੱਚੇ ਜਦੋਂ ਦੂਜਿਆਂ ਨੂੰ ਆਪਣੇ ਦੋਸਤਾਂ ਨੂੰ ਦੇਖਦੇ ਨੇ ਕਾਲਜਾਂ 'ਚ ਜਾਂ ਸਕੂਲ ਦੇ ਵਿੱਚ ਜਾਂ ਸਕੂਲ ਤੋਂ ਬਾਅਦ ਤੇ ਉਹ ਜਦੋਂ ਦੇਖਦੇ ਨੇ ਵੀ ਇਹ ਬ੍ਰੈਂਡਡ ਕੱਪੜੇ ਪਾਈ ਫਿਰਦਾ ਤੇ ਉਹਨੇ ਤਾਂ ਫਿਰ ਕੋਈ ਨਾ ਕੋਈ ਜੁਗਾੜ ਲਾ ਕੇ ਪੈਸੇ ਇਕੱਠੇ ਕਰਨੇ ਨੇ ਜੇ ਤਾਂ ਜੁਗਾੜ ਉਹਨੂੰ ਲਾਉਣਾ ਆਉਂਦਾ ਉਹ ਕਰੂਗਾ ਪਰ ਜੇ ਉਹ ਸਿੱਧਾ ਆਪਣੇ ਵੀ ਫਾਦਰ ਨੂੰ ਆਪਣੇ ਪਿਓ ਨੂੰ ਕਹੂਗਾ ਮੈਂ ਆਹ ਕਮੀਜ਼ ਲੈਣੀ ਹੈ ਜਿਹੜੀ 3,000 ਰੁਪਏ ਦੀ ਹੈ ਤੇ ਉਹ ਤਾਂ ਫਿਰ ਘਰੇ ਕਲੇਸ਼ ਹੀ ਇਕੱਠਾ ਵੀ ਖੜਾ ਹੁੰਦਾ ਨਾ ਮੈਂ 3-4 ਦਿਨ ਪਹਿਲਾਂ ਹੀ ਮੈਨੂੰ ਜਿਦਾਂ ਬੈਠੇ ਬੈਠੇ ਨੂੰ ਖਿਆਲ ਆਇਆ, ਮੈਂ ਨਾ ਜੱਟ ਜੱਟ ਸ਼ਬਦ ਜਿਹੜਾ ਆਪਾਂ ਗਾਣਿਆਂ ਚ ਸੁਣਦੇ ਹਾਂ, ਮੈਨੂੰ ਇੰਨੀ ਕੁ ਚੇੜ ਆ ਗਈ ਨਾ, ਮੈਂ ਕਿਹਾ ਵੀ ਇਹਨਾਂ ਨੇ ਜਿਹੜੇ ਸਿੰਗਰ ਇਹਨਾਂ ਨੇ ਠੇਕਾ ਹੀ ਲੈ ਲਿਆ ਵੀ ਜੱਟਾਂ ਨੂੰ ਬਦਨਾਮ ਹੀ ਕਰਨਾ, ਕਿਉਂਕਿ ਮੈਂ ਵੀ ਜੱਟ ਫੈਮਿਲੀ ਤੋਂ ਹਾਂ, ਮੈਨੂੰ ਕਦੀ ਏਦਾਂ ਦੀ ਫੀਲਿੰਗ ਨੀ ਆਈ ਵੀ ਮੈਂ ਆਹ ਕਰ ਦੂ ਮੈਂ ਉਹ ਕਰ ਦੂ, ਪਰ ਇੱਕ ਨਾ ਬੰਦੇ ਨੂੰ ਓਦਾਂ ਲੈਵਲ ਤੇ ਲੈ ਜਾਂਦੇ ਨੇ ਵੀ ਤੂੰ ਸਭ ਤੋਂ ਬੈਸਟ ਆ, ਵੀ ਤੂੰ ਜੱਟ ਆ ਤਾਂ ਤੂੰ ਸਭ ਤੋਂ ਬੈਸਟ ਆ, ਜਿਹੜੀ ਗੱਲ ਸੱਚੀ ਨੀ ਹੈਗੀ ਸਹੀ ਨੀ ਹੈਗੀ, ਬੰਦਾ ਉਹੀ ਬੈਸਟ ਆ ਜੀ ਜਿਹੜਾ ਆਪਣਾ ਦਸਨੋਹਾਂ ਦੀ ਕਿਰਤ ਕਰਦਾ, ਆਪਣੀ ਫੈਮਿਲੀ ਨੂੰ ਲੋਇਲ ਆ ਤੇ ਡਿਸਿਪਲਿਨ ਚ ਆਪਾਂ ਕਹਿ ਲਈ ਰਹਿੰਦਾ, ਤੇ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੇ ਆਪਣੇ ਚੰਗੇ ਟਾਈਮਸ ਨੇ ਜਾਂ ਪਾਰਟੀਜ਼ ਨੇ ਜਾਂ ਕੁਛ ਵੀ ਬਰਥਡੇ ਪਾਰਟੀਜ਼ ਨੇ, ਆਪਣੀ ਖੁਸ਼ੀ ਹੈ ਜਿਹੜੀ ਸੈਲੀਬ੍ਰੇਟ ਕਰਦਾ ਬੰਦਾ ਉਹੀ ਚੰਗਾ ਜੀ। ਤੇ ਪਰ ਮੈਂ ਸੋਚਿਆ ਵੀ ਜਿੱਦਾਂ ਬਾਹਰਲੇ ਦੇਸ਼ਾਂ ਚ ਇਹ ਸਿਸਟਮ ਹੈ ਵੀ ਤੁਸੀਂ ਕਿਸੇ ਦਾ ਵਰਡ ਜਿੰਨੇ ਰਜਿਸਟਰਡ ਕਰਾਇਆ ਹੋਵੇ ਜੇ ਤੁਸੀਂ ਉਹ ਯੂਜ਼ ਕਰੋਗੇ ਤੇ ਤੁਹਾਨੂੰ ਤਾਂ ਉਹਦੀ ਇਜਾਜ਼ਤ ਲੈਣੀ ਪੈਂਦੀ ਹੈ ਜਾਂ ਉਹਦੇ ਫਿਰ ਪੈਸੇ ਪੇ ਕਰਨੇ ਪੈਂਦੇ ਆ। ਪਰ ਪੰਜਾਬ ਦੇ ਵਿੱਚ ਇਹ ਜਿਹੜੇ ਸਿੰਗਰ ਨੇ ਸਾਰੇ ਆਪਾਂ ਥੱਲੇ ਸ਼ੁਰੂ ਹੋ ਜਾਈਏ ਤਾਂ ਤੱਕ ਇਹਨਾਂ ਦੇ ਰੇਟ ਹੈ ਇਸ ਵੇਲੇ 3 ਲੱਖ ਤੋਂ ਲੈ ਕੇ 15 ਲੱਖ ਰੁਪਇਆ, ਤੇ ਇਹ ਸਾਰਿਆਂ ਦੇ ਤੁਸੀਂ ਹਿਸਟਰੀ ਖੋਲ ਕੇ ਦੇਖ ਲਓ, ਸਾਰਿਆਂ ਨੇ ਜੱਟਾਂ ਦੇ ਗਾਣੇ ਗਾ ਗਾ ਕੇ ਇਹ ਸਕਸੈਸਫੁਲ ਆਪਾਂ ਕਹੀਏ ਸਫਲ ਹੋਏ ਨੇ। ਤੇ ਪਰ ਇਹਨਾਂ ਨੇ ਇੱਕ ਵੀ ਸਿੰਗਰ ਹੈ ਨੀ ਇਹਨਾਂ ਚੋਂ ਜਿੰਨੇ ਈਵਨ ਕਿ ਆਪਣੇ ਪਿੰਡ ਦੇ ਜੱਟਾਂ ਦਾ ਹੱਥ ਫੜਿਆ ਹੋਵੇ। ਪਿੰਡ ਚ ਕਿੰਨੇ ਕੁ ਵੀ ਆਪਾਂ ਫੈਮਿਲੀ ਚ ਕਹਿ ਲਈਏ 300-400 ਨੋਰਮਲ ਪਿੰਡ ਦੇ ਵਿੱਚ ਇੰਨੀ ਕੁ ਫੈਮਿਲੀ ਹੁੰਦੀਆਂ ਨੇ ਵੀ ਇਹਨਾਂ ਨੇ ਇਹ ਵੀ ਨੀ ਕਰ ਸਕੇ ਵੀ ਕੋਈ ਡਿਸਪੈਂਸਰੀ ਆਪਾਂ ਆਪਣੇ ਪਿੰਡ ਚ ਬਣਾ ਦਈਏ, ਆਪਣੇ ਨਾਂ ਤੇ ਬਣਾ ਦਈਏ, ਆਪਣੇ ਫਾਦਰ ਸਾਹਿਬ ਦੇ ਨਾਂ ਤੇ ਬਣਾ ਦਈਏ, ਮਾਤਾ ਦੇ ਨਾਂ ਤੇ ਬਣਾ ਦਈਏ, ਆਪਣੇ ਪਿੰਡ ਚ ਇੰਨਾ ਕੁ ਹੋ ਸਕਿਆ। ਪਰ ਇਹਨਾਂ ਨੇ ਜੱਟਾਂ ਦੇ ਉੱਤੇ ਜੱਟ ਫੈਮਿਲੀ ਤੋਂ ਆ ਕੇ, ਈਵਨ ਕਿ ਹਾਸੇ ਵਾਲੀ ਗੱਲ ਤੇ ਇਹ ਵੀ ਜਿਹੜੇ ਸਿੰਗਰ ਜੱਟ ਫੈਮਿਲੀ ਚ ਹੈ ਵੀ ਨੀਗੇ ਉਹ ਵੀ ਜੱਟਾਂ ਦੇ ਉੱਤੇ ਗਾਣੇ ਗਾਉਂਦੇ ਨੇ, ਇਹ ਵਰਡ ਨੂੰ ਇੰਨਾ ਕਿ ਇਹਨਾਂ ਨੇ ਮਿਸਯੂਜ਼ ਕੀਤਾ। ਤੇ ਹੁਣ ਮੇਰੀ ਜਿਹੜੀ ਗੱਲ ਮੈਂ ਕਹਿਣੀ ਜਾ ਰਿਹਾ, ਮੈਂ ਇਹ ਕਹਿ ਰਿਹਾ ਵੀ ਤੁਸੀਂ ਵਰਡ ਨੂੰ ਯੂਜ਼ ਕਰਦੇ ਹੋ ਥੋੜਾ ਪੇ ਬੈਕ ਕਰਨਾ ਵੀ ਸਿੱਖੋ ਵੀ ਹਾਂ ਤੁਸੀਂ ਜੱਟ ਵਰਡ ਤੁਹਾਡੇ ਕੋਲ ਤੁਸੀਂ ਯੂਜ਼ ਕੀਤਾ, ਉਹਨੂੰ ਅਕਨੋਲੇਜ ਕਰੋ ਵੀ ਹਾਂ ਮੈਂ ਇੰਨੇ ਪੈਸੇ ਇਹਤੋਂ ਬਣਾ ਲਏ ਆ, ਮੇਰਾ ਕਰੀਅਰ ਸਾਰਾ ਇਹਤੋਂ ਸ਼ੁਰੂ ਹੋਇਆ, ਤੇ ਤੁਸੀਂ ਘੱਟੋ ਘੱਟ ਕੁਛ ਪੇ ਬੈਕ ਕਰੋ ਆਪਣੇ ਪਿੰਡ ਚ ਹੀ ਕਰ ਦੋ, ਪੰਜਾਬ ਚ ਤਾਂ ਤੁਸੀਂ ਛੱਡੋ, ਆਪਣੇ ਪਿੰਡਾਂ ਨੂੰ ਹੀ ਮਾੜਾ ਮੋਟਾ ਵੀ ਸਹੀ ਕਰ ਲਓ। ਜਿਹੜੇ ਵਿਚਾਰੇ ਕਿਸਾਨ 20,000 ਦੇ ਕਰਜ਼ੇ ਤੇ ਆਪਣਾ ਖੁਦਕੁਸ਼ੀ ਕਰ ਰਹੇ ਨੇ ਤੇ ਉਹਨਾਂ ਦੀ ਬਾਂਹ ਫੜ ਲਓ, ਉਹਨਾਂ ਨੂੰ ਹੀ ਉਹਨਾਂ ਦੇ ਬੱਚਿਆਂ ਦਾ ਪੜ੍ਹਾਈ ਦਾ ਖਰਚਾ ਚੱਕ ਲਓ। ਕਿੰਨਾ ਕੁ ਖਰਚਾ ਹੈ ਜੇ ਸਰਕਾਰੀ ਸਕੂਲ 'ਚ ਜਾਂਦੇ ਨੇ, ਕਿਤਾਬਾਂ ਹੀ ਚਾਹੀਦੀਆਂ ਹੁੰਦੀਆਂ ਤੇ ਸਾਲ ਬਾਅਦ ਮਾੜੀ ਮੋਟੀ ਫੀਸ ਆਉਂਦੀ ਹੈ, ਪਰ ਇਹ ਸਿੰਗਰ ਕੁਛ ਨਹੀਂ ਕਰਦੇ। ਤੇ ਮੈਂ ਇਹ ਸੁਝਾਅ ਦਿੱਤਾ ਸੀ ਵੀ ਜੇ ਜਿਹੜੀਆਂ ਕਿਸਾਨ ਯੂਨੀਅਨ ਇਸ ਵੇਲੇ ਮੇਰੇ ਖਿਆਲ ਨਾਲ 7-8 ਕਿਸਾਨ ਯੂਨੀਅਨ ਹੈਗੀਆਂ ਨੇ ਪੰਜਾਬ ਦੇ ਵਿੱਚ, ਮੈਂ ਇਹ ਸੁਝਾਅ ਦਿੱਤਾ ਸੀ ਵੀ ਜੇ ਜੱਟ ਵਰਡ ਨੂੰ ਰਜਿਸਟਰਡ ਕਰਾ ਕੇ ਗੌਰਮੈਂਟ ਦੇ ਥਰੂ ਇਹ ਕਿਸਾਨ ਯੂਨੀਅਨ ਕਰਾ ਸਕਦੀਆਂ, ਕਿਉਂਕਿ ਇਹ ਜੱਟਾਂ ਦੇ ਹੱਕਾਂ ਲਈ ਲੜਦੀਆਂ ਜਾਂ ਕਿਸਾਨਾਂ ਦੇ ਹੱਕਾਂ ਲਈ ਲੜਦੀਆਂ, ਤੇ ਇਹਨਾਂ ਦਾ ਕੇਸ ਵੀ ਇਹ ਹੋਊਗਾ ਵੀ ਹਾਂ ਵੀ ਅਸੀਂ ਇਸ ਵਰਡ ਨੂੰ ਰਜਿਸਟਰਡ ਕਰਾਉਣਾ, ਤੇ ਜਿਹੜੇ ਇਸ ਸ਼ਬਦ ਨੂੰ ਮਿਸਯੂਜ਼ ਕਰਦੇ ਨੇ ਗਲਤ ਵਰਤੋਂ ਕਰਦੇ ਨੇ ਅਸੀਂ ਉਹਨਾਂ ਦੇ ਵਿਰੁੱਧ ਇਕੱਠੇ ਹੋ ਰਹੇ ਹਾਂ। ਤੇ ਹਾਂਜੀ ਮਾਫ਼ ਕਰਨਾ ਜੀ, ਕਾਲ ਮੇਰੇ ਵੱਲੋਂ ਵੀ ਪ੍ਰੋਗਰਾਮ ਵਿੱਚ ਥੋੜ੍ਹੀ ਜਿਹੀ ਡਿਸਟਰਬੈਂਸ ਆ ਗਈ ਸੀ, ਅਤੇ ਮੈਂ ਉਹੀ ਗਾਇਕਾਂ ਵਾਲੀ ਗੱਲ ਕਰ ਰਿਹਾ ਵੀ ਗਾਇਕਾਂ ਨੇ ਇੰਨੇ ਪੈਸੇ ਕਮਾ ਲਏ ਜੱਟ ਵਰਡ ਨੂੰ ਮਿਸਯੂਜ਼ ਕਰਕੇ, ਯੂਜ਼ ਕਰਕੇ, ਸਾਨੂੰ ਸਾਰਿਆਂ ਨੂੰ ਪਤਾ ਆ। ਤੁਸੀਂ ਮੇਰੇ ਨਾਲ ਇਸ ਗੱਲ ਤੇ ਤਾਂ ਸਹਿਮਤ ਹੋਵੋਗੇ ਵੀ ਜਿਹੜਾ ਜੱਟ ਸ਼ਬਦ ਆ। ਹਾਂਜੀ ਅੱਛਾ, ਜਿਹੜਾ ਜੱਟ ਸ਼ਬਦ ਆ ਉਹ ਕਿੰਨਾ ਇਹ ਗਾਣਿਆਂ ਦੇ ਵਿੱਚ ਵਰਤਿਆ ਗਿਆ, ਮਾੜੀ ਜਗ੍ਹਾ ਚ ਵੀ ਤੇ ਚੰਗੀ ਜਗ੍ਹਾ ਚ ਵੀ। ਤੇ ਮੈਂ ਇਹ ਸੁਝਾਅ ਦਿੱਤਾ ਸੀ ਵੀ ਜਿੰਨੀ ਵਾਰੀ ਵੀ ਕੋਈ ਜੱਟ ਸ਼ਬਦ ਯੂਜ ਕਰੂਗਾ ਗੀਤਕਾਰ ਜਾਂ ਗਾਇਕ, ਉਹਨੂੰ ਪੈਸੇ ਚਾਰਜ ਕੀਤੇ ਜਾਣ, ਤੇ ਉਹ ਜਿਹੜਾ ਪੈਸਾ ਆ ਉਹ ਕਿਸਾਨਾਂ ਦਾ ਕੋਈ ਰਾਹਤ ਫੰਡ ਬਣਾਇਆ ਜਾਵੇ, ਜਿੱਦਾਂ ਹੜ੍ਹ ਤੋਂ ਬਾਅਦ ਬਣਾਇਆ ਜਾਂਦਾ ਨਾ ਵੀ ਉਹਦੇ ਵਿੱਚ ਤੁਸੀਂ ਡੋਨੇਟ ਕਰ ਸਕਦੇ ਹੋ, ਬੈਂਕ ਅਕਾਊਂਟ ਨੰਬਰ ਦਿੱਤਾ ਜਾਂਦਾ, ਤੇ ਜਿਹੜੇ ਵਿਚਾਰੇ ਕਿਸਾਨ ਨੇ ਥੱਲਿਓਂ ਸ਼ੁਰੂ ਕੀਤਾ ਜਾਵੇ, ਜਿਨ੍ਹਾਂ ਦੇ ਥੋੜਾ ਕਰਜ਼ਾ ਆ, ਤੇ ਉਹਨਾਂ ਦੀ ਮਦਦ ਕੀਤੀ ਜਾਵੇ ਵੀ ਉਹ ਘੱਟੋ ਘੱਟ ਸੁਸਾਈਡ ਨਾ ਕਰਨ। ਸੁਸਾਈਡ ਤਾਂ ਬੰਦਾ ਉਦੋਂ ਕਰਦਾ ਵੀ ਜਦੋਂ ਜ਼ਿੰਮੇਵਾਰੀਆਂ ਅੱਗੇ ਹਾਰ ਜਾਂਦਾ ਵੀ ਮੇਰੀ ਬੱਸ ਹੋ ਗਈ ਆ, ਮੈਨੂੰ ਕੋਈ ਰਾਹ ਨਹੀਂ ਲੱਭ ਰਿਹਾ, ਤੇ ਮੈਂ ਹੁਣ ਵੀ ਬਸ ਵੀ ਮੈਂ ਗੋਡੇ ਟੇਕ ਦਿੱਤੇ ਹਨਾ। ਤੇ ਜੇ ਤੁਸੀਂ ਮਾੜਾ ਮੋਟਾ ਵੀ ਉਹਦੇ ਬੋਝ ਨੂੰ 20-30% ਵੀ ਹਲਕਾ ਕਰ ਦੂੰਗੇ, ਤੇ ਜਿਹੜਾ ਵਿਚਾਰਾ ਇੱਕ ਛੋਟਾ ਜ਼ਿਮੀਦਾਰ ਹੈ ਜਿਹੜਾ ਸੋਚ ਰਿਹਾ ਵੀ ਮੈਂ ਜੇ ਸੁਸਾਈਡ ਕਰ ਲਵਾਂ ਤੇ ਇਹੀ ਮੇਰਾ ਇੱਕ ਰਾਹ ਆ ਬਚਨ ਦਾ ਵੀ ਬੇਇੱਜ਼ਤੀ ਤੋਂ, ਹਿਊਮੀਲੇਸ਼ਨ ਤੋਂ ਜਿਹੜੀ ਸਮਾਜ ਵਿੱਚ ਵੀ ਹੋ ਰਹੀ ਹੈ ਉਹ ਬਚਨ, ਉਹ ਤੋਂ ਬਚਨ ਦਾ ਉਹਦਾ ਰਾਹ ਆ। ਤੇ ਪਰ ਜੇ ਤੁਸੀਂ ਉਹਦੀ ਬਾਂਹ ਫੜ ਲੂੰਗੇ, 20-30 ਹਜ਼ਾਰ ਦੀ ਵੀ ਉਹਦੀ ਮਦਦ ਕਰ ਦੂੰਗੇ, 20-30% ਵੀ ਮਦਦ ਕਰ ਦੂੰਗੇ ਉਹਦੇ ਕਰਜ਼ੇ ਦੇ ਵਿੱਚੋਂ, ਉਹਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕ ਲੂੰਗੇ, ਉਹਦੀ ਬੱਚੀ ਦਾ ਜਿਹੜਾ ਵਿਆਹ ਹੈ ਉਹਦੇ ਵਿੱਚ ਮਾੜੀ ਮੋਟੀ ਦਾਜ ਦੀ ਹੈਲਪ ਕਰ ਦੂੰਗੇ, ਤੇ ਉਹਦਾ ਜਿਹੜਾ ਸੁਸਾਈਡ ਦਾ ਖਿਆਲ ਆ ਉਹ ਉਹਦੇ ਦਿਮਾਗ ਵਿੱਚੋਂ ਜਾ ਸਕਦਾ। ਇਹ ਮੇਰਾ ਇੰਨਾ ਕੁ ਸੁਝਾਅ ਸੀ, ਲੋਕਾਂ ਨੇ ਕਾਫੀ ਪਸੰਦ ਕੀਤਾ ਵੀ ਇਹ ਵਧੀਆ ਸੁਝਾਅ ਆ, ਪਰ ਕਈ ਵਿੱਚ ਇਹ ਵੀ ਕਹਿੰਦੇ ਸੀ ਕਿਸੇ ਨੇ ਮੰਨਣ ਵਾਲਾ ਹੈ ਨੀ। ਮੰਨਣ ਤਾਂ ਬਾਅਦ ਦੀ ਗੱਲ ਹੈ ਜੀ, ਜਦੋਂ ਇੱਕ ਆਈਡੀਆ ਇੱਕ ਵਾਰੀ ਜਨਮ ਲੈ ਲੈਂਦਾ ਤੇ ਉਹ ਦੁਬਾਰਾ ਮਰਦਾ ਨੀ। ਆਈਡੀਆ ਤਾਂ ਇੱਕ ਵਾਰੀ ਜਦੋਂ ਆ ਗਿਆ ਤੇ ਆ ਗਿਆ, ਉਹਦੇ ਉੱਤੇ ਅਮਲ ਹੋਣਾ, ਉਹਨੂੰ ਅਮਲ ਹੋਣ ਲਈ 100 ਸਾਲ ਲੱਗ ਜਾਣ, 50 ਸਾਲ, 10 ਸਾਲ, 20 ਸਾਲ, ਜਿੰਨੇ ਮਰਜ਼ੀ ਲੱਗ ਜਾਣ, ਉਹ ਟਾਈਮ ਲੱਗ ਜਾਂਦਾ। ਕਈਆਂ ਨੂੰ ਸਾਨੂੰ ਇੰਪ੍ਰੈਸ ਕਰਨਾ ਪੈਂਦਾ, ਪ੍ਰਭਾਵਿਤ ਕਰਨਾ ਪੈਂਦਾ ਵੀ ਇਹ ਆਈਡੀਆ ਠੀਕ ਆ ਕਿ ਨਹੀਂ ਠੀਕ ਆ। ਹੁਣ ਜਿਹੜੇ ਅਮਰੀਕਾ ਦੇ ਵਿੱਚ ਸਲੇਵ ਸੀ ਉਹਨਾਂ ਨੂੰ ਛੱਡਣ ਦਾ ਆਈਡੀਆ ਵੀ ਕਿਸੇ ਨੂੰ 50 ਸਾਲ ਪਹਿਲੋਂ ਆਇਆ ਸੀ ਵੀ ਹਾਂ ਵੀ ਇਹ ਵੀ ਹੋ ਸਕਦਾ। ਉਹਨੂੰ ਸਾਰੇ ਵੀ ਚੀਜ਼ ਨੂੰ ਕਰਨ ਲਈ ਲਿੰਕਨ ਨੇ ਬਹੁਤ ਜ਼ੋਰ ਲਾਇਆ, ਅਬਰਾਹਿਮ ਲਿੰਕਨ ਨੇ ਸੈਨੇਟ ਨੂੰ ਕਨਵਿੰਸ ਕੀਤਾ, ਹਾਊਸ ਜਿਹੜਾ ਰੀਪ੍ਰੈਜੈਂਟੇਟਿਵ ਹੈ ਉਹਨਾਂ ਨੂੰ ਕਨਵਿੰਸ ਕੀਤਾ ਵੀ ਇਹ ਗਲਤ ਗੱਲ ਆ ਸਲੇਵ ਰੱਖਣੇ। ਉਹ ਦੇਖ ਲਓ, ਗਲਤ ਨੂੰ ਗਲਤ ਸਾਬਤ ਕਰਨ ਦੇ ਵਿੱਚ ਇਹਨਾਂ ਦਾ ਇੰਨਾ ਟਾਈਮ ਲੱਗ ਗਿਆ, ਪਰ ਉਹ ਆਈਡੀਆ ਮਰਿਆ ਨੀ, ਤੇ ਇਹ ਆਈਡੀਆ ਚੱਲਦੇ ਰਹਿੰਦੇ ਨੇ, ਆਪਣੀ ਕੌਮ ਦੇ ਵਿੱਚ ਵੀ ਆਈਡੀਆ ਚੱਲ ਰਹੇ ਨੇ ਵੀ ਇੱਕ ਅਲੱਗ ਦੇਸ਼ ਹੋਣਾ ਚਾਹੀਦਾ, ਸਾਡੇ ਹੱਕ ਜਿਹੜੇ ਨੇ ਉਹ ਬਰਾਬਰ ਦੇ ਹੋਣੇ ਚਾਹੀਦੇ, ਸੈਕਿੰਡ ਸਿਟੀਜ਼ਨ ਵਾਲੇ ਨਹੀਂ ਹੋਣੇ ਚਾਹੀਦੇ, ਪਰ ਉਹ ਹਜੇ ਮੰਨੇ ਨੀ ਜਾ ਰਹੇ। ਪਰ ਜਿਨ੍ਹਾਂ ਨੇ ਆਈਡੀਏ ਸ਼ੁਰੂ ਕੀਤੇ ਨੇ ਉਹ ਵੀ ਹਾਰ ਨੀ ਮੰਨ ਰਹੇ, ਉਹ ਵੀ ਲੱਗੇ ਹੋਏ ਨੇ, ਉਹ ਵੀ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਆ ਵੀ ਹਮੇਸ਼ਾ ਸਰਕਾਰਾਂ ਨੂੰ ਘੇਰਨ ਇਸ ਮੁੱਦੇ ਦੇ ਵੀ ਜਵਾਬ ਮੰਗਣ। ਸੋ ਇਹ ਇੱਕ ਆਈਡੀਏ ਦੇ ਥਰੂ ਹੀ ਸਾਰਾ ਕੁਛ ਚੱਲਦਾ ਜੀ। ਇਹ ਮੇਰਾ ਆਈਡੀਆ ਸੀ ਵੀ ਸ਼ਾਇਦ ਕੋਈ ਅਕਲ ਪੈ ਜਾਵੇ ਗੀਤਕਾਰਾਂ ਨੂੰ, ਗਾਇਕਾਂ ਨੂੰ, ਕੋਈ ਪੜ੍ਹ ਕੇ ਸ਼ਾਇਦ ਕਿਸੇ ਦਾ ਹੋ ਜਾਵੇ ਵੀ ਨਹੀਂ ਯਾਰ ਇਸ ਵਰਡ ਦੀ ਆਪਾਂ ਇੰਨੀ ਜ਼ਿਆਦਾ ਦੁਰਵਰਤੋਂ ਕਰਤੀ ਆ, ਇੰਨੀ ਇੱਕ ਕਹਿ ਲਈਏ ਰੋਂਗ ਪ੍ਰੈਜੈਂਟੇਸ਼ਨ ਕਰਤੀ ਆ, ਗਲਤ ਦਿਖਾਤਾ ਜੱਟਾਂ ਨੂੰ ਸੁਸਾਇਟੀ ਦੇ ਵਿੱਚ, ਸੱਭਿਆਚਾਰ ਦੇ ਵਿੱਚ ਵੀ ਇਹ ਤਾਂ ਬਸ ਦਾਰੂ ਪੀਂਦੇ ਨੇ, ਵਿਆਹ ਵੱਡੇ ਵੱਡੇ ਕਰਦੇ ਨੇ, ਇਹਨਾਂ ਕੋਲ ਤਾਂ ਵੱਡੀਆਂ ਵੱਡੀਆਂ ਗੱਡੀਆਂ ਨੇ, ਤੇ ਇਹਨਾਂ ਦੇ ਮੁੰਡੇ ਦਾ ਵੀ ਬੁਲਟ ਤੋਂ ਥੱਲੇ ਦਾ ਗੱਲ ਹੀ ਨਹੀਂ ਕਰਦੇ। ਤੇ ਤੁਸੀਂ ਹੁਣ ਇਹ ਦੱਸੋ ਵੀ ਉਸ ਬੱਚੇ ਦੀ ਜਾਂ ਉਸ ਮੁੰਡੇ ਦੀ ਕੀ ਹਾਲਤ ਹੋਊਗੀ ਵੀ ਜਿਹੜਾ ਬੁਲਟ ਬਾਰੇ ਸੋਚ ਵੀ ਨਹੀਂ ਸਕਦਾ ਪਰ ਉਹ ਜੱਟ ਆ, ਗਾਣਿਆਂ ਚ ਉਹ ਹਮੇਸ਼ਾ ਹੀ ਬੁਲਟ ਦੇਖਦਾ, ਤੇ ਉਹਦਾ ਘਰੇ ਫਿਰ ਆਪਣੇ ਲੜਾਈ ਪਾਊਗਾ ਲੋਕਾਂ ਦੇ, ਆਪਣੇ ਪਰਿਵਾਰ ਦੇ ਨਾਲ ਵੀ ਮੈਨੂੰ ਤਾਂ ਬੁਲਟ ਚਾਹੀਦਾ ਚਾਹੀਦਾ, ਤੇ ਜੇ ਉਹਨੂੰ ਨਹੀਂ ਬੁਲਟ ਮਿਲੂਗਾ ਤੇ ਉਹ ਤਾਂ ਫਿਰ ਜਵਾਨੀ ਦੇ ਵਿੱਚ ਹੀ ਡਿਪਰੈਸ਼ਨ ਦਾ ਸ਼ਿਕਾਰ ਹੋਊਗਾ। ਸੋ ਇਹ ਥੋੜਿਆ ਜਿਹਾ ਮੇਰਾ ਇੰਨਾ ਕੁ ਆਈਡੀਆ ਸੀ, ਮੈਂ ਜ਼ਿਆਦਾ ਨਹੀਂ ਇੱਥੇ ਗੱਲ ਕਰਦਾ, ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਵੀ ਜਿਹੜਾ ਇੱਕ ਜੱਟ ਵਰਡ ਆ ਉਹਨੂੰ ਜਿਹੜਾ ਦੁਰਵਰਤੋਂ ਆਪਾਂ ਸਿੰਗਰਾਂ ਨੇ ਕੀਤੀ ਆ ਕਿ ਉਹ ਜਾਇਜ਼ ਆ, ਉਹਦਾ ਕੀ ਹੱਲ ਹੋਣਾ ਚਾਹੀਦਾ। ਤੁਸੀਂ ਮਾੜਾ ਜਿਹਾ ਮੇਰੇ ਨਾਲ ਇਸ ਚੀਜ਼ ਤੇ ਮੇਰੀ ਮਦਦ ਕਰੋ, ਤੇ ਤੁਸੀਂ ਪਲੀਜ਼ ਸਾਨੂੰ ਮੈਸੇਜ ਕਰ ਸਕਦੇ ਹੋ, ਤੁਹਾਨੂੰ ਮੈਸੇਜ ਪਤਾ ਵੀ ਤੁਸੀਂ ਹਰਮਨ ਰੇਡੀ ਨੂੰ ਕਿੱਦਾਂ ਕਰ ਸਕਦੇ ਹੋ। ਜੇ ਨਵੇਂ ਸਰੋਤੇ ਹੋ ਤੁਹਾਨੂੰ ਦੱਸ ਦਈਏ ਵੀ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ, ਹਰਮਨ ਰੇਡੀਓ ਸਿਰਫ ਸਰਚ ਕਰਿਓ ਤੇ ਤੁਹਾਨੂੰ ਤੁਸੀਂ ਐਡ ਕਰ ਸਕਦੇ ਹੋ ਹਰਮਨ ਰੇਡੀਓ ਨੂੰ ਟੈਲੀਗ੍ਰਾਮ ਤੇ। ਤੇ ਜਿਹੜੀ ਈਮੇਲ ਦਾ ਤਰੀਕਾ ਹੈ ਉਹ ਜੀ request@harmanradio.com ਤੇ ਤੁਸੀਂ ਸਾਨੂੰ ਉੱਥੇ ਮੈਸੇਜ ਭੇਜ ਸਕਦੇ ਹੋ। ਟੈਲੀਗ੍ਰਾਮ ਦੀ ਜਿਹੜੀ ਖੂਬਸੂਰਤ ਗੱਲ ਆ ਉਹ ਤੁਸੀਂ ਡਾਇਰੈਕਟ ਸਾਡੇ ਨਾਲ ਫੋਟੋਜ਼ ਜਿਹੜੀਆਂ ਨੇ ਉਹ ਸ਼ੇਅਰ ਕਰ ਸਕਦੇ ਹੋ, ਜਿਵੇਂ ਕਿ ਵੀਰਪਾਲ ਹੰਜਰਾ ਉਹਨਾਂ ਨੇ ਆਪਣੀ ਬਿਟੀਆ ਦੀ ਬਹੁਤ ਹੀ ਸੋਹਣੀ ਫੋਟੋ ਸ਼ੇਅਰ ਕੀਤੀ ਹੈ, ਗੁੜੀਆ ਸੌਂ ਰਹੀ ਹੈ ਜੀ, ਤੇ ਵੀਰਪਾਲ ਭਾਈ ਹੁਣਾਂ ਨੇ ਫੋਟੋ ਖਿੱਚੀ ਹੈ ਜੀ। ਇਹ ਬਹੁਤ ਬਹੁਤ ਧੰਨਵਾਦ ਵੀਰਪਾਲ ਭਾਜੀ, ਤੁਸੀਂ ਫੋਟੋ ਭੇਜੀ ਹੈ, ਪੋਰਟਰੇਟ ਵਾਲੀ ਫੋਟੋ, ਇਹਨੂੰ ਪੋਰਟਰੇਟ ਜ਼ਰੂਰ ਕਰਾ ਲਿਓ। ਤੇ ਉਹਨਾਂ ਨੇ ਹੋਲੇ ਦੀ ਹਿਸਟਰੀ ਬਾਰੇ ਸਵਾਲ ਕੀਤਾ ਵੀ ਸਿੱਖ ਕਿਉਂ ਮਨਾਉਂਦੇ ਨੇ ਤੇ ਹੋਲੀ ਨਾਲੋਂ ਡਿਫਰੈਂਟ ਕਿਉਂ ਆ। ਤੇ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ ਵੀ ਮੈਂ ਸੋਚਦਾ ਵੀ ਐਵਰੀਵਨ ਸ਼ੁਡ ਹੈਵ ਅ ਡੌਟਰ, ਇਟ ਮੇਕ ਯੂ ਅ ਬੈਟਰ ਪਰਸਨ। ਇਹ ਬਹੁਤ ਹੱਦ ਤੱਕ ਇਹ ਗੱਲ ਸੱਚੀ ਹੈ ਜੀ, ਕਿਉਂਕਿ ਮੇਰੇ ਬੇਟਾ ਆ ਤੇ ਜਿਹੜੇ ਬੇਟੇ ਹੁੰਦੇ ਨੇ ਉਹ ਥੋੜਾ ਜਿਹਾ ਤੁਹਾਨੂੰ ਵਿਗਾੜ ਦਿੰਦੇ ਨੇ ਕਿਉਂਕਿ ਸ਼ਰਾਰਤੀ ਜ਼ਿਆਦਾ ਹੁੰਦੇ ਨੇ, ਤੇ ਜਿਹੜੀ ਬਿਟੀਆ ਆ ਉਹ ਥੋੜਾ ਜਿਹਾ ਤੁਹਾਨੂੰ ਕਹਿ ਲਈਏ ਇੱਕ ਰਿਸਪੋਂਸੀਬਲ ਪਰਸਨ ਸ਼ੁਰੂ ਤੋਂ ਹੀ ਬਣਾਉਣਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਸਾਡੇ ਗੁਆਂਢੀਆਂ ਦੇ ਹੈ ਗੁੜੀਆ ਤੇ ਉਹ ਇੰਨੇ ਕੁ ਸਵਾਲ ਕਰਦੀ ਹੈ ਹਰੇਕ ਚੀਜ਼ ਦੇ ਵੀ ਮੈਨੂੰ ਲੱਗਦਾ ਵੀ ਇਹਨੇ ਵੱਡੀ ਹੋ ਕੇ ਵਕੀਲ ਬਣ ਜਾਣਾ। ਪਰ ਜਿਹੜਾ ਮੇਰਾ ਬੇਟਾ ਆ ਉਹ ਥੋੜੀ ਪਰਵਾਹ ਘੱਟ ਦਾ, ਉਹ ਸਵਾਲ ਘੱਟ ਦਾ, ਉਹ ਦਾ ਯਕੀਨ ਆ ਵੀ ਹਰੇਕ ਆ ਬਸ ਮੈਂ ਉਹ ਵੀ ਕਰ ਲਵਾਂ, ਮੈਂ ਉਹ ਵੀ ਕਰ ਲਵਾਂ। ਸੋ ਮੈਂ ਤਾਂ ਵੀਰਪਾਲ ਹੰਜਰਾ ਹੋਣਾ ਦੀ ਗੱਲ ਨਾਲ ਸਹਿਮਤ ਆ ਵੀ ਜਿਹੜੀ ਡਾਟਰ ਆ ਇਟ ਮੇਡ ਯੂ ਅ ਬੈਟਰ ਪਰਸਨ, ਕਿਉਂਕਿ ਜਦੋਂ ਤੁਸੀਂ ਘਰੇ ਹੁੰਦੇ ਆ ਤੁਹਾਨੂੰ ਐਜ਼ ਅ ਫਾਦਰ ਤੁਹਾਨੂੰ ਐਗਜ਼ਾਮਪਲ ਬਣ ਕੇ ਰਹਿਣਾ ਪੈਂਦਾ, ਤੁਸੀਂ ਜੋ ਵੀ ਕਰਦੇ ਹੋ ਤੁਹਾਡੇ ਬੱਚੇ ਤੁਹਾਡੇ ਵੱਲ ਦੇਖ ਕੇ ਉਹਨੂੰ ਫੋਲੋ ਕਰਦੇ ਆ। ਮੈਂ ਪਰਸਨਲ ਗੱਲ ਦੱਸਦਾ ਵੀ ਜਿਵੇਂ ਮੈਂ ਕਈ ਵਾਰੀ ਫਰਸਟ੍ਰੇਸ਼ਨ ਦੇ ਵਿੱਚ ਕਹਿਣਾ ਹੁੰਦਾ ਵੀ ਕੀ ਆ ਯਾਰ ਇਹ ਹੋ ਨਹੀਂ ਰਿਹਾ ਨਾ, ਤੇ ਉਹ ਬੇਟੇ ਨੇ ਉਹ ਟਰਮ ਪਿੱਕ ਕਰ ਲਈ ਹੈ ਮੇਰੀ, ਜਦੋਂ ਵੀ ਜਾਂ ਆਈਪੈਡ ਤੇ ਜਾਂ ਕੁਛ ਗੇਮ ਖੇਡ ਰਿਹਾ ਹੋਵੇ ਤੇ ਉਹ ਜੇ ਕੁਛ ਹੋ ਨਾ ਰਹੇ ਤੇ ਉਹ ਕਹਿਣ ਦਿੰਦਾ ਉਸੇ ਵੇਲੇ ਕੀ ਆ ਇਹ ਹੋ ਨਹੀਂ ਰਿਹਾ ਨਾ। ਤੋ ਇਹ ਥੋੜਾ ਧਿਆਨ ਰੱਖਣਾ ਪੈਂਦਾ ਘਰ ਵਿੱਚ ਤੁਸੀਂ ਕਿੱਦਾਂ ਬਿਹੇਵ ਕਰਦੇ ਹੋ, ਕਿੱਦਾਂ ਬੋਲਦੇ ਹੋ, ਤੁਹਾਡੀ ਜਿਹੜੀ ਬੋਲੀ ਦੀ ਜਿਹੜੀ ਆਵਾਜ਼ ਆ ਉਹ ਕਿੰਨੀ ਕੁ ਉੱਪਰ ਥੱਲੇ ਆ, ਬੱਚਾ ਸਾਰਾ ਕੁਛ ਤੁਹਾਡੇ ਤੋਂ ਪਿੱਕ ਕਰਦਾ। ਤੇ ਪਰ ਜਿਹੜੀਆਂ ਬੇਟੀਆਂ ਨੇ ਉਹ ਬੇਟੀਆਂ ਪਿੱਕ ਵੀ ਕਰਦੀਆਂ ਨੇ ਤੇ ਬੇਟੀਆਂ ਤੁਹਾਨੂੰ ਉਸ ਚੀਜ਼ ਤੇ ਕੁਐਸਚਨ ਵੀ ਕਰਦੀਆਂ ਨੇ। ਸੋ ਇਸ ਕਰਕੇ ਮੈਂ ਵੀਰਪਾਲ ਹੰਜਰਾ ਹੋਣਾ ਦੀ ਗੱਲ ਨਾਲ ਸਹਿਮਤ ਹਾਂ ਵੀ ਜਿਹੜੀਆਂ ਬੇਟੀਆਂ ਨੇ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਣ ਵਿੱਚ ਤੁਹਾਡੀ ਮਦਦ ਕਰਦੀਆਂ ਨੇ। ਬਹੁਤ ਵਧੀਆ ਮੈਸੇਜ ਭੇਜਿਆ ਭਾਜੀ, ਅਸੀਂ ਸ਼ੇਅਰ ਕਰ ਦਿੱਤਾ ਆ ਬਲੌਗ ਦੇ ਉੱਤੇ ਤੁਹਾਡੀ ਬੇਟੀ ਦੀ ਪਿਕਚਰ ਨੂੰ, ਬਹੁਤ ਸੋਹਣੀ ਪਿਕਚਰ ਹੈ ਜੀ। ਰਾਜਵੰਤ ਸਿੰਘ ਹੋਣਾ ਦਾ ਮੈਸੇਜ ਆਇਆ ਸੀ 9:05 ਤੇ, ਉਹਨਾਂ ਨੇ ਸੌਂਗ ਦੀ ਤਾਰੀਫ ਕੀਤੀ ਹੈ ਜੀ। ਗੁਰਵਿੰਦਰ ਸਿੰਘ ਉਹਨਾਂ ਦਾ ਮੈਸੇਜ ਆਇਆ ਸੀ, ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ਼੍ਰੀ ਅਕਾਲ ਗੁਰਵਿੰਦਰ ਭਾਈ ਜੀ। ਤੇ ਉਹਨਾਂ ਨੇ ਆਸ ਕੀਤੀ ਹੈ ਵੀ ਅਸੀਂ ਅੱਜ ਦਿਲ ਵਾਲੀ ਗੱਲ ਪ੍ਰੋਗਰਾਮ ਇੰਜੋਏ ਕਰਾਂਗੇ, ਧੰਨਵਾਦ ਬਾਈ ਜੀ ਬਹੁਤ ਬਹੁਤ। ਤੇ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਵੀ ਅੱਜ ਕੋਈ ਮਹਾਂ ਵਿਚਾਰ ਚਰਚਾ ਨਹੀਂ ਹੋਣੀ, ਵੀ ਵਿਲ ਮਿਸ ਦੈਟ। ਬਿਲਕੁਲ ਜੀ, ਅਸੀਂ 9:30 ਦੇ ਨੇੜੇ ਤੇੜੇ ਨਾ ਸਾਡੇ ਮੇਰਾ ਬਹੁਤ ਵਧੀਆ ਫਰੈਂਡ ਹੈ ਜੀ ਅਮਰਜੀਤ ਬਰਾੜ, ਆਮ ਆਦਮੀ ਪਾਰਟੀ ਦੇ ਨਾਲ ਕਾਫੀ ਚਿਰ ਉਹ ਜੁੜੇ ਰਹੇ ਨੇ, ਹਜੇ ਵੀ ਜੁੜੇ ਨੇ ਤੇ ਪੰਜਾਬ ਦੀ ਸਿਆਸਤ ਤੇ ਬੜੀ ਤਿਰਛੀ ਅੱਖ ਤਾਂ ਨੀ ਸਿੱਧੀ ਅੱਖ ਹੀ ਮੈਂ ਕਹਿੰਦਾ, ਉਹਨਾਂ ਨੂੰ ਬਹੁਤ ਨੌਲੇਜ ਹੁੰਦੀ ਹੈ, ਉਹਨਾਂ ਨਾਲ ਆਪਾਂ ਵਿਚਾਰ ਚਰਚਾ ਜ਼ਰੂਰ ਕਰਾਂਗੇ ਅੱਜ ਤੋਂ ਵੀ ਹੁਣ ਤੋਂ ਆਪਾਂ ਕਹਿ ਲਈਏ 5-10 ਮਿੰਟ ਬਾਅਦ। ਤੇ ਉਸ ਤੋਂ ਬਾਅਦ ਜੀ ਵਿਜੇ ਵਿਰਦੀ ਉਹਨਾਂ ਦਾ ਫੋਨ ਆਇਆ, ਥੋੜੀ ਮੈਸੇਜ ਆਇਆ ਤੇ ਉਹਨਾਂ ਨੇ ਮੇਰੀ ਥੋੜੀ ਜਿਹੀ ਤਾਰੀਫ ਕੀਤੀ ਹੈ ਵੀ ਮੈਂ ਉਹਨਾਂ ਦਾ ਫੇਵਰੇਟ ਸਪੀਕਰ ਹਾਂ ਤੇ ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਮੈਂ ਇੰਜੋਏ ਕਰੂੰਗਾ। ਤੋ ਬਹੁਤ ਬਹੁਤ ਧੰਨਵਾਦ ਵਿਜੇ ਵਿਰਦੀ ਜੀ ਹੌਸਲਾ ਅਫਜਾਈ ਕਰਨ ਲਈ, ਕਿਉਂਕਿ ਮੇਰਾ ਪਹਿਲਾ ਪ੍ਰੋਗਰਾਮ ਹੈ, ਇਸ ਤੋਂ ਪਹਿਲਾਂ ਮੈਂ ਸ਼ਾਇਦ 3-4 ਸਾਲ ਪਹਿਲਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਸੀ ਤੇ ਹੁਣ ਜੀ ਅੱਜ ਦਿਲ ਵਾਲੀ ਗੱਲ ਕਾਫੀ ਵੱਡਾ ਪ੍ਰੋਗਰਾਮ ਹੈ ਜੀ ਹਰਮਨ ਰੇਡੀਓ ਦਾ ਵੀਕਐਂਡ ਤੇ, ਕਾਫੀ ਲੋਕ ਸਰੋਤੇ ਸੁਣਦੇ ਨੇ ਆਲ ਓਵਰ ਦਾ ਵਰਲਡ ਸੁਣਦੇ ਨੇ ਤੇ ਆਸਟ੍ਰੇਲੀਆ ਵਾਸਤੇ ਇਸ ਲਈ ਸਪੈਸ਼ਲ ਹੈ ਵੀ ਅੱਜ ਛੁੱਟੀ ਵਾਲਾ ਦਿਨ ਹੈ, ਲੋਕ ਜਿਹੜੇ ਸਾਡੇ ਸਰੋਤੇ ਨੇ ਚਾਹ ਪੀਂਦੇ ਨੇ ਸਵੇਰੇ 9 ਵਜੇ ਤੇ ਵੇਟ ਕਰਦੇ ਨੇ ਵੀ ਦਿਲ ਵਾਲੀ ਗੱਲ ਕਦੋਂ ਸ਼ੁਰੂ ਹੋਊਗਾ। ਤੇ ਜਿਹੜੇ ਵੀਰ ਇਸ ਵੇਲੇ ਖੇਤਾਂ ਵਿੱਚ ਕੰਮ ਕਰ ਰਹੇ ਨੇ, ਕਿਉਂਕਿ ਮੈਂ ਸੁਣਦਾ ਉਹਨਾਂ ਦੇ ਉਦੋਂ ਵੀ ਮੈਸੇਜ ਆਉਂਦੇ ਹੁੰਦੇ ਨੇ ਭਾਜੀ ਅਸੀਂ ਫੈਕਟ ਚਲਾ ਰਹੇ ਹਾਂ, ਅਸੀਂ ਪ੍ਰੂਨਿੰਗ ਕਰ ਰਹੇ ਹਾਂ ਤੇ ਉਹਨਾਂ ਦੇ ਮੈਸੇਜ ਆਉਂਦੇ ਨੇ। ਸੋ ਸਾਰੇ ਪਾਸੇ ਜਿਹੜਾ ਦਿਲ ਵਾਲੀ ਗੱਲ ਪ੍ਰੋਗਰਾਮ ਹੈ ਸਾਰੇ ਪਾਸੇ ਆਸਟ੍ਰੇਲੀਆ ਤੇ ਆਸਟ੍ਰੇਲੀਆ ਤੋਂ ਬਾਹਰ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਪਾਸੇ ਸੁਣਿਆ ਜਾਂਦਾ ਜੀ। ਤੇ ਸਾਡੇ ਦਲਜੀਤ ਭਾਜੀ ਦਾ ਫੋਨ ਆਇਆ, ਸੋਰੀ ਮੈਸੇਜ ਆਇਆ, ਉਹਨਾਂ ਨੇ ਮਨਪ੍ਰੀਤ ਬਾਦਲ ਉੱਤੇ ਥੋੜਾ ਜਿਹਾ ਕਟਾਸ਼ ਆਪਾਂ ਕਹਿ ਲਈਏ ਵਿਅੰਗ ਕੀਤਾ, ਕਿਉਂਕਿ ਮਨਪ੍ਰੀਤ ਬਾਦਲ ਦਾ ਕੱਲ ਇੱਕ ਬਿਆਨ ਆਇਆ ਵੀ ਟੀਚਰਾਂ ਦੀ ਜਿਹੜੀ ਤਨਖਾਹ ਆ ਉਹਨੂੰ ਘਟਾ ਕੇ 10,000 ਤੇ 300 ਰੁਪਇਆ ਅਸੀਂ ਕਰ ਸਕਦੇ, ਸਰਕਾਰ ਸੋਚ ਰਹੀ ਆ ਖਜ਼ਾਨੇ ਨੂੰ ਭਰਨ ਲਈ। ਤੇ ਦਲਜੀਤ ਭਾਈ ਨੇ ਸਵਾਲ ਕੀਤਾ ਵੀ ਜੇ ਟੀਚਰਾਂ ਦੀ ਤਨਖਾਹ ਘੱਟ ਕਰਕੇ ਖਜ਼ਾਨਾ ਭਰ ਸਕਦਾ ਵੀ ਫਿਰ ਵੀ ਜਿਹੜੇ 117 MLAs ਨੇ ਉਹਨਾਂ ਦਾ ਜਿਹੜਾ ਸਟਾਫ ਆ ਉਹਨਾਂ ਦੀ ਤਨਖਾਹਾਂ ਘੱਟ ਕਰੋ ਤੇ ਉਹਦੇ ਨਾਲ ਵੀ ਖਜ਼ਾਨਾ ਭਰਿਆ ਜਾ ਸਕਦਾ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਦਲੀਪ ਭਾਜੀ, ਕਿਉਂਕਿ ਇਹ ਜਿਹੜੀ ਸਰਕਾਰ ਇਹਨੂੰ ਸਾਲ ਹੋ ਜਾਣਾ 11 ਮਾਰਚ ਨੂੰ, ਤੇ ਤੁਹਾਡੇ ਸਾਹਮਣੇ ਦੇਖੋ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਰਿਹਾ ਹਜੇ ਵੀ ਹੈ, ਪਰ ਤੁਸੀਂ ਐਜ਼ ਅ ਨਿਊਟਰਲ ਮੈਂ ਤੁਹਾਨੂੰ ਕਹਿ ਦਿੰਦਾ ਵੀ ਇਹ ਜਿਹੜੀ ਸਰਕਾਰ ਆ ਇਹ ਨਾਲ ਸਾਨੂੰ ਬਿਲਕੁਲ ਨੀ ਲੱਗਾ ਬਾਹਰ ਬੈਠਿਆਂ ਨੂੰ, ਈਵਨ ਕਿ ਪੰਜਾਬ ਚ ਬੈਠਿਆਂ ਨੂੰ ਵੀ ਕੋਈ ਚੇਂਜ ਆਇਆ। ਹੁੰਦਾ ਨਾ ਵੀ ਆਪਾਂ ਕਿਸੇ ਨੂੰ ਵੀ, ਆਪਾਂ ਇੱਕ ਸਟੋਰ ਚ ਵੀ ਚੱਲ ਜਾਈਏ ਸਾਨੂੰ ਫੀਲਿੰਗ ਆਉਂਦੀ ਵੀ ਆਪਾਂ ਕਿਸੇ ਅਲੱਗ ਜਗ੍ਹਾ ਤੇ ਆ ਗਏ ਹਾਂ। ਜਿੱਦਾਂ ਹੁਣ ਸ਼ੋਪਿੰਗ ਆਪਾਂ ਕਰਦੇ ਹਾਂ, ਮਾਇਰ ਚ ਚੱਲ ਜਾਈਏ, ਡੇਵਿਡ ਜੋਨ ਚ ਚੱਲ ਜਾਈਏ, ਦੋਨੇ ਸੇਮ ਸਟੋਰ ਨੇ, ਇੰਚਾਂ ਵੀ ਸੇਮ ਸੈਲ ਕਰਦੇ ਨੇ, ਵੇਚਦੇ ਨੇ, ਪਰ ਤੁਹਾਨੂੰ ਦੋਨੇ ਸਟੋਰ ਚ ਤੁਹਾਨੂੰ ਫਰਕ ਲੱਗ ਜੂਗਾ ਵੀ ਇੱਥੇ ਕੀ ਫਰਕ ਹੈ, ਮੈਂ ਇੱਕ ਅਲੱਗ ਸਟੋਰ ਚ ਆਇਆ। ਨਹੀਂ ਤਾਂ ਬਾਹਰੋਂ ਤਾਂ ਫਿਰ ਆਪਾਂ ਇਕੱਲਾ ਸਾਈਨਿੰਗ ਚੇਂਜ ਕਰਦੀ ਨੇ ਵੀ ਮਾਇਰ ਦੀ ਜਗ੍ਹਾ ਡੇਵਿਡ ਜੋਨਸ ਲੈ ਦਈਏ, ਲੋਕਾਂ ਨੂੰ ਪਤਾ ਨੀ ਲੱਗੂਗਾ। ਪੰਜਾਬ ਚ ਇਹੀ ਗੱਲ ਹੋਈ ਹੈ ਜੀ, ਪੰਜਾਬ ਚ ਇੱਕ ਮੁੱਖ ਮੰਤਰੀ ਬਦਲਿਆ ਤੇ ਇੱਕ ਪਾਰਟੀ ਦਾ ਨਾਮ ਬਦਲਿਆ ਵੀ ਕੌਣ ਰਾਜ ਕਰ ਰਹੀ ਹੈ, ਹੋਰ ਉੱਥੇ ਕੁਛ ਨੀ ਬਦਲਿਆ। ਈਵਨ ਕਿ ਜਿਹੜੇ ਹਾਲਾਤ ਨੇ ਉਹ ਹੋਰ ਵੀ ਬਦਤਰ ਹੋਏ ਨੇ, ਮੈਂ ਉੱਥੇ ਦੇਖ ਕੇ ਆਇਆ। ਲੋਕਾਂ ਚ ਕੋਈ ਹੈ ਨੀ ਗਾ ਵੀ ਕੋਈ ਆਸ ਨੀ ਹੈਗੀ, ਇਹ ਸਭ ਤੋਂ ਖਤਰਨਾਕ ਗੱਲ ਹੁੰਦੀ। ਜਦੋਂ ਲੋਕਾਂ ਦੀ ਆਸ ਹੀ ਮਰ ਜਾਵੇ ਨਾ, ਫਿਰ ਲੋਕ ਨਿਰਾਸ਼ਾ ਦੇ ਵਿੱਚ ਜੀਣ ਲੱਗ ਪੈਂਦੇ ਨੇ, ਤੇ ਲੋਕਾਂ ਦੀ ਆਸ ਹੀ ਹੈਗੀ ਵੀ ਕੈਪਟਨ ਆਹ ਕਰ ਦੂਗਾ, ਕੈਪਟਨ ਉਹ ਕਰ ਦੂਗਾ। ਬਾਕੀ ਅਮਰਜੀਤ ਬਰਾੜ ਵਾਜਾ ਖਾਨਾ ਸਾਡੇ ਨਾਲ ਆਉਣ ਵਾਲੇ ਨੇ, ਬਹੁਤ ਛੇਤੀ ਛੇਤੀ 5 ਮਿੰਟ ਰਹਿ ਗਏ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਤੇ ਉਸ ਤੋਂ ਬਾਅਦ ਜੀ ਦਲਜੀਤ ਭਾਈ ਨੇ ਵੀ ਤਰੀਫ ਕੀਤੀ ਆ, ਲੱਕੀ ਖੱਟੜਾ ਉਹਨਾਂ ਦਾ ਮੈਸੇਜ ਆਇਆ ਜੀ, ਤੇ ਉਹਨਾਂ ਨੇ ਕੌਲ ਬਾਰੇ ਵੀ ਗੱਲ ਕੀਤੀ ਸੀ, ਉਹ ਦੁਬਾਰਾ ਅਸੀਂ ਕਨੈਕਟਡ ਹੋ ਗਏ ਹਾਂ। ਤੇ ਉਹਨਾਂ ਨੇ ਬ੍ਰਾਂਡ ਦੀ ਗੱਲ ਕੀਤੀ ਵੀ ਸਾਰੇ ਡੁਪਲੀਕੇਟ ਬ੍ਰਾਂਡ ਇੰਡੀਆ ਵਿੱਚ ਮਿਲਦੇ ਨੇ, ਬਿਲਕੁਲ ਮਿਲਦੇ ਨੇ ਜੀ, ਈਵਨ ਕਿ ਬ੍ਰਾਂਡਡ ਸਟੋਰ ਦੇ ਵਿੱਚ ਡੁਪਲੀਕੇਟ ਬ੍ਰਾਂਡ ਮਿਲਦੇ ਨੇ। ਤੇ ਉੱਥੇ ਬੰਦੇ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਵੀ ਮੈਂ 5,000 ਦੀ ਜੈਕਟ ਲੈਣ ਲੱਗਾ, ਇਹਨੂੰ ਅਸਲੀ ਵੀ ਮਿਲ ਰਹੀ ਹੈ ਕਿ ਨਹੀਂ। ਸੋ ਇਹ ਤੁਸੀਂ ਵਧੀਆ ਇੱਕ ਗੱਲ ਕੀਤੀ ਹੈ ਜੀ, ਮੇਰੇ ਉਹ ਬ੍ਰਾਂਡਡ ਵਾਲੀਆਂ ਜਿਹੜੀ ਮੈਂ ਤੁਹਾਡੇ ਨਾਲ ਨੁਕਤੇ ਸਾਂਝੇ ਕਰ ਰਿਹਾ ਸੀ। ਤੇ ਹੁਣ ਜੀ ਆਪਣਾ ਇੱਕ ਬ੍ਰੇਕ ਦਾ ਟਾਈਮ ਹੈ, ਤੇ ਬ੍ਰੇਕ ਤੋਂ ਬਾਅਦ ਅਸੀਂ ਆਉਂਦੇ ਹਾਂ ਜੀ, ਪੰਜਾਬ ਦੀਆਂ ਖ਼ਬਰਾਂ ਸ਼ੇਅਰ ਕਰਾਂਗੇ, ਆਸਟ੍ਰੇਲੀਆ ਦੀਆਂ ਖ਼ਬਰਾਂ ਸ਼ੇਅਰ ਕਰਾਂਗੇ, ਤੇ ਆਸਟ੍ਰੇਲੀਆ ਦਾ ਮੌਸਮ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, ਤੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਲਾਈਆਂ ਨਾ ਪਵੰਦੀਆਂ ਪੜਾਲੀ ਚੰਡੀਗੜ੍ਹ ਵੇ, ਤੂੰ ਹੀ ਦੱਸ ਬਾਪੂ ਦੇ ਨਾ ਕਿਵੇਂ ਲਵਾਂ ਲੜਵੇ,
ਤੂੰ ਹੀ ਦੱਸ ਬਾਪੂ ਦੇ ਨਾ ਕਿਵੇਂ ਲਵਾਂ ਲੜਵੇ।
ਮੇਰਾ ਬਾਬਲ ਵਿਚਾਰਾ,
ਬਾਬਲ ਵਿਚਾਰਾ,
ਮੇਰਾ ਬਾਬਲ ਵਿਚਾਰਾ, ਮੈਨੂੰ ਜਾਣ ਤੋਂ ਪਿਆਰਾ, ਉਹਦੇ ਮੱਥੇ ਵੱਟ ਜਰਦੀਆਂ। ਆ ਗਈ ਤੇਰੇ ਘਰੇ ਲਾਉਣ ਰੋਟੀਆਂ, ਕੌਣ ਵੇ ਵੇ ਆਹੂ ਮੈਥੋਂ, ਦੋਨੇ ਪੈਣਾ ਛੋਟੀਆਂ। ਭੱਜ ਕੇ ਜੇ ਆ ਗਈ ਤੇਰੇ ਘਰੇ ਲਾਉਣ ਰੋਟੀਆਂ, ਕੌਣ ਵੇ ਵੇ ਆਹੂ ਮੈਥੋਂ, ਦੋਨੇ ਪੈਣਾ ਛੋਟੀਆਂ। ਕੁਝ ਲਵੇ ਨਾ ਉਹ ਕਰ, ਮੇਰੇ ਪਿੱਛੋਂ ਜਾਊ ਮਰ, ਵੇਖ ਵੀਰੇ ਵੱਲ ਖਰ ਦੀਆਂ।
ਬਣਾ ਕੇ ਤੂੰ ਲੈ ਜਾ, ਤੂੰ ਬਣਾ ਕੇ ਰੌਲਾ ਪੈਣ ਤੋਂ ਵੇ ਡਰ ਦੀਆਂ, ਘਰ ਦੇ ਬਣਾ ਕੇ ਤੂੰ ਲੈ ਜਾ, ਤੂੰ ਬਣਾ ਕੇ ਰੌਲਾ ਪੈਣ ਤੋਂ ਵੇ ਡਰ ਦੀਆਂ।
ਕੋਈ ਆਖੂ ਵੀਰ ਕੋਈ ਬਲਾਊ ਸਾਹਿਬਾ ਨਾਮ ਤੇ, ਲੋਕਾਂ ਦੀ ਜ਼ੁਬਾਨ ਤੇ ਕੋਈ ਆਖੂ ਹੀਰ ਕੋਈ ਬਲਾਊ ਸਾਹਿਬਾ ਨਾਮ ਤੇ, ਕੌਣ ਲਾਊ ਜਿੰਦੇ ਦੱਸ ਲੋਕਾਂ ਦੀ ਜ਼ੁਬਾਨ ਤੇ। ਕੁੜੀ ਨਿਕਲੀ ਨਿਕੰਮੀ ਕਾਹਤੋਂ ਮਾਪਿਆਂ ਨੇ ਜੰਮੀ, ਇਹੋ ਸੋਚਾਂ ਸੋਚ ਮਰਦੀਆਂ।
ਘਰ ਦੇ ਬਣਾ ਕੇ ਤੂੰ ਲੈ ਜਾ, ਤੂੰ ਬਣਾ ਕੇ ਰੌਲਾ ਪੈਣ ਤੋਂ ਵੇ ਡਰਦੀਆਂ, ਘਰ ਦੇ ਬਣਾ ਕੇ ਤੂੰ ਲੈ ਜਾ, ਤੂੰ ਬਣਾ ਕੇ ਰੌਲਾ ਪੈਣ ਤੋਂ ਵੇ ਡਰਦੀਆਂ।
ਤੇਰੇ ਮਾਪੇ ਆਪਾਂ ਪਤਾ ਉਦੋਂ ਲੱਗੂ ਚੀਸ ਵੇ ਰਜ਼ਾਮੰਦੀ ਨਾਲ ਹੋਏ ਰਿਸ਼ਤੇ ਦੀ ਨਹੀਂ ਉਹ ਰੀਸ ਵੇ ਜਦੋਂ ਬਣੇ ਮਾਪੇ ਪਤਾ ਉਦੋਂ ਲੱਗੂ ਚੀਸ ਵੇ ਹੁਣ ਜੱਗੀ ਵੇ ਸੰਘੇੜੇ ਲਾਵਾਂ ਲੈ ਕੇ ਲੈ ਜਾ ਵੇੜੇ ਇੱਕੋ ਬੇਨਤੀ ਮੈਂ ਕਰਦੀ ਆ
ਘਰ ਦੇ ਬਣਾ ਕੇ ਦੂ ਲੈ ਜਾ ਤੂੰ ਬਣਾ ਕੇ ਰੌਲਾ ਪੈਣ ਤੋਂ ਵੇ ਡਰਦੀ
ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰੇ ਸਰੋਤਿਆਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਦਿਨ ਹੈਗਾ ਜੀ ਸ਼ਨੀਵਾਰ ਤੇ ਤਰੀਕ ਹੈਗੀ ਜੀ ਸੋਰੀ ਅੱਜ ਸੰਡੇ ਹੈ ਜੀ ਐਤਵਾਰ ਤੇ ਤਰੀਕ ਹੈਗੀ 4 ਮਾਰਚ ਕਿਉਂਕਿ ਕੱਲ ਪ੍ਰੋਗਰਾਮ ਹੋਇਆ ਨਹੀਂ ਸੀ ਇਸ ਕਰਕੇ ਹੁਣ ਥੋੜਾ ਕੱਲ ਦਾ ਭੁਲੇਖਾ ਪੈ ਰਿਹਾ ਸੀ ਤੇ ਸਾਡੇ ਨਾਲ ਜੀ ਅਮਰਜੀਤ ਬਰਾੜ ਬਾਜਾਖਾਨਾ ਵੀ ਜੁੜੇ ਹੋਏ ਨੇ ਉਹਨਾਂ ਨੂੰ ਵੀ ਅਸੀਂ ਲਾਈਨ ਤੇ ਲੈਂਦੇ ਹਾਂ ਪਹਿਲਾਂ ਆਸਟ੍ਰੇਲੀਆ ਦੀ ਮੈਂ ਥੋੜੀਆਂ ਜਿਹੀਆਂ ਖਬਰਾਂ ਸ਼ੇਅਰ ਕਰ ਦਵਾਂ ਤਸਮੈਨੀਆ ਦੇ ਵਿੱਚ ਕੱਲ ਇਲੈਕਸ਼ਨ ਹੋਈਆਂ ਸੀ ਤੇ ਇਲੈਕਸ਼ਨ ਹੋਣ ਤੋਂ ਬਾਅਦ ਜਿਹੜੀ ਸਰਕਾਰ ਹੈ ਲਿਬਰਲ ਦੀ ਉਹ ਪਹਿਲਾਂ ਸਰਕਾਰ ਦੇ ਵਿੱਚ ਹੈਗੇ ਸੀ ਉਹਨਾਂ ਵਾਸਤੇ ਚੈਲੰਜ ਸੀ ਬਹੁਤ ਵੱਡਾ ਕਿਉਂਕਿ ਲੇਬਰ ਵਾਲੇ ਇਹ ਪ੍ਰੋਮਿਸ ਕਰ ਰਹੇ ਸੀ ਵੀ ਜਿਹੜੀ ਪੋਕੀਜ਼ ਨੇ ਉਹ ਅਸੀਂ ਬੰਦ ਕਰ ਦਾਂਗੇ ਜੇ ਅਸੀਂ ਦੁਬਾਰਾ ਪਾਵਰ ਚ ਆਏ ਪੋਕੀਜ਼ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਵਾਂ ਹੁਣ ਇਹ ਨੀ ਵੀ ਤੁਸੀਂ ਜਾ ਕੇ ਟਰਾਈ ਕਰਨ ਲੱਗ ਪਿਓ ਮੈਂ ਥੋੜਾ ਜਿਹਾ ਦੱਸ ਦਵਾਂ ਵੀ ਉਹ ਗੈਂਬਲਿੰਗ ਜੂਆ ਖੇਡਣ ਵਾਲੀਆਂ ਮਸ਼ੀਨਾਂ ਨੇ ਤੁਸੀਂ ਉਹਦੇ ਵਿੱਚ $1-2 ਪਾਓ ਤੇ ਉਹ ਪ੍ਰੋਗਰਾਮ ਹੁੰਦਾ ਵੀ ਜੇ 3 ਮੈਚ ਹੋ ਗਏ ਤੁਹਾਡੇ ਤੇ ਤੁਸੀਂ ਪੈਸੇ ਜਿੱਤ ਲਉਂਗੇ ਉਹ ਬੜੀ ਵੱਡੀ ਅਡਿਕਸ਼ਨ ਆ ਪਰ ਉਹਦੇ ਨਾਲ ਇਹ ਵੀ ਆ ਵੀ ਜਿਹੜੇ ਉਹਦੇ ਹੱਕ ਦੇ ਵਿੱਚ ਨੇ ਉਹ ਇਹ ਵੀ ਕਹਿੰਦੇ ਨੇ ਜੋਬ ਕ੍ਰੀਏਟ ਹੁੰਦੀਆਂ ਨੇ ਸੋ ਜਿਹੜੇ ਨੈਕਸਟ ਪ੍ਰੀਮੀਅਰ ਤਸਮੈਨੀਆ ਦੇ ਬਣ ਗਏ ਵਿਲ ਹੌਜਮਨ ਉਹ ਵੀ ਹੁਣ ਵੀ ਪ੍ਰੀਮੀਅਰ ਨੇ ਪ੍ਰੀਮੀਅਰ ਦਾ ਵਰਡ ਅਸੀਂ ਇਸ ਲਈ ਯੂਜ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਵੀ ਪਾਵਰ ਮੁੱਖ ਮੰਤਰੀ ਵਾਲੀ ਹੁੰਦੀ ਹੈ ਪਰ ਇਹ ਸ਼ੁਰੂ ਤੋਂ ਹੀ ਪ੍ਰੀਮੀਅਰ ਦਾ ਵਰਡ ਯੂਜ ਕੀਤਾ ਜਾਂਦਾ ਆਸਟ੍ਰੇਲੀਆ ਦੇ ਵਿੱਚ ਤੇ ਤਸਮੈਨੀਆ ਲਿਬਰਲ ਨੇ ਦੁਬਾਰਾ ਫੇਰ ਸਰਕਾਰ ਬਣਾ ਲਈ ਆ ਅੱਜ ਬਣਾ ਲੈਣਗੇ ਉਹਨਾਂ ਨੇ ਚੋਣਾਂ ਜਿੱਤ ਲਈਆਂ ਨੇ ਇੱਥੋਂ ਤੇ ਸਵਿੰਗ ਹੋਈ ਹੈ ਜੀ ਲੇਬਰ ਦੇ ਫੇਵਰ ਦੇ ਵਿੱਚ 5.5% ਤੇ 13 ਸੀਟਾਂ ਜਿੱਤੀਆਂ ਨੇ ਲਿਬਰਲਸ ਨੇ 25 ਦੇ ਵਿੱਚੋਂ ਸੋ ਸਰਕਾਰ ਉਹਨਾਂ ਦੀ ਬਣ ਜਾਊਗੀ ਤੇ ਜਿਹੜੀਆਂ ਪੋਕੀਜ਼ ਨੇ ਉਹ ਬਚ ਜਾਣਗੀਆਂ ਪਰ ਕਈਆਂ ਵਾਸਤੇ ਨਿਰਾਸ਼ਾ ਵਾਲੀ ਗੱਲ ਹੈ ਕਿਉਂਕਿ ਪੋਕੀਜ਼ ਨਾ ਬਹੁਤ ਵੱਡੀ ਇੱਕ ਅਡਿਕਸ਼ਨ ਬਣ ਚੁੱਕੀ ਹੈ ਲੋਕਾਂ ਨੇ ਆਪਣੇ ਘਰ ਵੀ ਗਵਾ ਲਏ ਨੇ ਡਿਪਰੈਸ ਵੀ ਹੋਏ ਨੇ ਸੁਈਸਾਈਡ ਵੀ ਕੀਤਾ ਆ ਤੇ ਇਸ ਕਰਕੇ ਕਈਆਂ ਵਾਸਤੇ ਚੰਗੀ ਖਬਰ ਜਿਹੜੇ ਲਿਬਰਲ ਸਪੋਰਟਰ ਨੇ ਉਹਨਾਂ ਦੀ ਸਰਕਾਰ ਦੁਆਰਾ ਆ ਗਈ ਹੈ ਪਰ ਜਿਹੜੇ ਚਾਹੁੰਦੇ ਸੀ ਵੀ ਪੋਕੀਜ਼ ਕਲੱਬਸ ਦੇ ਵਿੱਚ ਬੰਦ ਹੋ ਜਾਣ ਤੇ ਉਹਨਾਂ ਵਾਸਤੇ ਥੋੜੀ ਜਿਹੀ ਮਾੜੀ ਖਬਰ ਹੈ ਆਪਾਂ ਕਹਿ ਲਈਏ ਪਰ ਉਹ ਆਪਣੀ ਜੰਗ ਉਹਨਾਂ ਨੇ ਜਾਰੀ ਰੱਖਣੀ ਹੈ ਉਹ ਇਹ ਨਹੀਂ ਹੈ ਵੀ ਹੁਣ ਉਹ ਹਥਿਆਰ ਸਿੱਟ ਕੇ ਬਹਿ ਜਾਣਗੇ ਉਹ ਸਰਕਾਰ ਨੂੰ ਘੇਰਨਗੇ ਉਹ ਨਵੇਂ ਸਰਕਾਰ ਤੋਂ ਰੈਗੂਲੇਸ਼ਨ ਮੰਗ ਕਰਨਗੇ ਵੀ ਇਸ ਚੀਜ਼ ਨੂੰ ਹੋਰ ਟਾਈਟ ਕੀਤਾ ਜਾਵੇ ਲਿਮਿਟਸ ਰੱਖੀਆਂ ਜਾਣ ਵੀ ਜਿਹਦੇ ਨਾਲ ਜਿਹੜੇ ਕੋਕੀਜ਼ ਦੇ ਜਿਹੜੇ ਜਿਹਦੇ ਨਾਲ ਘਰ ਉੱਜੜੇ ਨੇ ਉਹ ਚੀਜ਼ ਨੂੰ ਠੱਲ ਪਾਈ ਜਾਵੇ ਸੋ ਹੁਣ ਅਸੀਂ ਸਵਾਗਤ ਕਰਦੇ ਹਾਂ ਜੀ ਅਮਰਜੀਤ ਬਰਾੜ ਬਾਜਾ ਖਾਨਾ ਮੈਲਬਰਨ ਤੋਂ ਥੋੜਾ ਜਿਹਾ ਇਹਨਾਂ ਬਾਰੇ ਮੈਂ ਦੱਸ ਦਵਾਂ ਵੀ ਇਹ ਫੇਸਬੁੱਕ ਤੇ ਕਾਫੀ ਚਿਰ ਪਹਿਲਾਂ ਐਕਟਿਵ ਰਹੇ ਨੇ ਹੁਣ ਇਹਨਾਂ ਨੇ ਬੰਦ ਕੀਤੀ ਕੁਛ ਪਰਸਨਲ ਜ਼ਿੰਮੇਵਾਰੀਆਂ ਕਰਕੇ ਪਰ ਆਮ ਆਦਮੀ ਪਾਰਟੀ ਦੇ ਇਹ ਪੂਰੇ ਕਹਿ ਲਈਏ ਗਰਾਊਂਡ ਤੇ ਕੰਮ ਕਰਨ ਵਾਲੇ ਸਪੈਸ਼ਲੀ ਵਿਕਟੋਰੀਆ ਦੇ ਵਿੱਚ ਜਿੰਨੇ ਫੰਡ ਰਹੇ ਵਿਕਟੋਰੀਆ ਦੇ ਵਿੱਚ ਉਹ ਉਹਦੇ ਵਿੱਚ ਅਮਰਜੀਤ ਬਰਾੜ ਬਾਜਾ ਖਾਨਾ ਦਾ ਨਾਂ ਹੈ ਇਹਨਾਂ ਨੇ ਬਹੁਤ ਪੈਸਾ ਇਕੱਠਾ ਕਰਕੇ ਪੰਜਾਬ ਦੇ ਵਿੱਚ ਇਹ ਆਸ ਸੀ ਵੀ ਪੰਜਾਬ ਦੇ ਵਿੱਚ ਕੁਛ ਚੇਂਜ ਆਊਗਾ ਪਰ ਉਹ ਤੁਹਾਨੂੰ ਇਲੈਕਸ਼ਨ ਦਾ ਰਿਜ਼ਲਟ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ 20 ਸੀਟਾਂ ਆਮ ਆਦਮੀ ਪਾਰਟੀ 2 ਲੋਕ ਇਨਸਾਫ਼ ਪਾਰਟੀ ਨੂੰ ਆਈਆਂ ਸਰਕਾਰ ਨਹੀਂ ਬਣ ਸਕੀ ਕਾਂਗਰਸ ਦੁਬਾਰਾ ਆ ਗਈ ਉਹਦੇ ਪਿੱਛੇ ਕਈ ਸਟੋਰੀਆਂ ਨੇ ਪਰ ਆਪਾਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਅਮਰਜੀਤ ਬਰਾੜ ਬਾਜਾ ਖਾਨਾ ਹਾਂਜੀ ਅਮਰਜੀਤ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ
ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ
ਹਾਂਜੀ ਕੀ ਹਾਲ ਚਾਲ ਨੇ ਜੀ
ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ
ਬਸ ਠੀਕ ਠਾਕ ਤੇ ਮੈਲਬਰਨ ਦਾ ਕੀ ਹਾਲ ਹੈ ਜੀ
ਮੈਲਬਰਨ ਦਾ ਠੀਕ ਹੈ ਜੀ ਹਾਲ ਅੱਜ ਵਧੀਆ ਪਹਿਲਾਂ ਥੋੜੀ ਬਦਲਵਾਈ ਸੀਗੀ ਹੁਣ ਨਿਕਲਿਆ ਸੂਰਜ
ਮੈਲਬਰਨ ਤਾਂ ਜੀ ਜਦੋਂ ਮੈਂ ਲੈਂਡ ਕੀਤਾ ਸੀ ਮੈਨੂੰ ਮੇਰੇ ਫਰੈਂਡ ਨੇ ਕਿਹਾ ਸੀ ਕਹਿੰਦਾ ਵੀ ਇੱਥੇ 4 W ਆ ਉਹਨਾਂ ਦੇ ਕਦੀ ਟਰਸਟ ਨਹੀਂ ਕਰਨਾ ਵਰਕ ਵੈਦਰ ਵਾਈਫ ਇੱਕ ਪਤਾ ਨੀ ਚੌਥਾ ਮੈਂ ਭੁੱਲ ਗਿਆ ਤੇ ਵਾਈਫ ਵਾਲਾ ਚਲੋ ਆਪਾਂ ਕੱਟ ਦਿੰਦੇ ਆ, ਪਰ ਵਰਕ ਤੇ ਵੈਦਰ ਤਾਂ ਵੀ ਭਰੋਸਾ ਕਰਨਾ ਮੈਲਬਨ ਚ ਬਹੁਤ ਔਖਾ, ਇਹ ਤੁਹਾਨੂੰ ਵੀ ਪਤਾ ਹੈ।
ਹਾਂਜੀ ਹਾਂਜੀ, ਇੱਕ ਦਿਨ ਅਸੀਂ ਫੋਰ ਸੀਜ਼ਨ ਦੇ ਸਕਦੇ ਹਾਂ, ਚਾਰ ਚਾਰ ਡੱਤਾਂ ਇੱਕ ਦਿਨ ਚ ਆ ਸਕਦੀਆਂ ਇੱਥੇ।
ਹਾਂਜੀ ਹਾਂਜੀ
ਹਾਂਜੀ।
ਤੇ ਹਵਾ ਹਵਾ ਕਿੱਦਾਂ, ਹਵਾ ਵਗ ਰਹੀ ਹੈ ਪੂਰੀ ਮੈਲਬਨ ਦੇ ਵਿੱਚ?
ਹਵਾ ਹੈਗੀ ਆ ਥੋੜੀ ਥੋੜੀ, ਮਤਲਬ ਇੰਨੀ ਨੀ ਹੈਗੀ, ਪਰ ਹੈਗੀ ਆ ਜਿਵੇਂ, ਕਿਉਂਕਿ ਇੱਥੇ ਬਿਲਕੁਲ ਤਾਂ ਮੈਨੂੰ ਲੱਗਦਾ ਘੱਟ ਹੀ ਹੁੰਦਾ ਚਾਂਸ ਵੀ ਬਿਲਕੁਲ ਹਵਾ ਨਾ ਹੋਵੇ।
ਹਾਂਜੀ ਹਾਂਜੀ,
ਥੋੜਾ ਜਿਹਾ ਵਿੰਡੀ ਰਹਿੰਦਾ ਵੈਦਰ ਇੱਥੇ। ਤੇ
ਠੀਕ ਹੈ ਜੀ,
ਹਾਂਜੀ
ਠੀਕ ਹੈ। ਤੇ ਹੁਣ ਹੁਣੇ ਪਿੱਛੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਲੁਧਿਆਣੇ ਦੇ ਵਿੱਚ, ਤੇ ਉੱਥੇ ਲੋਕ ਇਨਸਾਫ਼ ਪਾਰਟੀ ਤੇ ਆਪ ਦਾ ਗੱਠਜੋੜ ਸੀ, ਤੇ ਉੱਥੇ ਕੋਈ ਵਧੀਆ ਪਰਫਾਰਮੈਂਸ ਨਹੀਂ ਦਿਖਾ ਸਕੀ ਸਪੈਸ਼ਲੀ ਲੋਕ ਇਨਸਾਫ਼ ਪਾਰਟੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
ਗੱਲ ਜੀ, ਪਹਿਲੀ ਗੱਲ ਤਾਂ ਜਦੋਂ ਤੱਕ ਹੁਣ ਤੱਕ ਮੇਰੀ ਉਮਰ ਹੋ ਗਈ 40 ਸਾਲ ਤੋਂ ਦੀ, ਤੇ ਮੈਂ ਤਾਂ ਦੇਖਿਆ ਨੀ ਵੀ ਜਿਹੜੀ ਵੀ ਸਰਕਾਰ ਹੁੰਦੀ ਹੈ ਤਕਰੀਬਨ ਉਹੀ ਜਾਵੇ ਉੱਥੇ ਜਿੱਦਾਂ ਪੰਜਾਬ ਚ, ਕਿਉਂਕਿ ਸਾਰਾ ਤੰਤਰ ਉਹਦੇ ਕੋਲ ਹੁੰਦਾ, ਸਰਕਾਰੀ ਤੰਤਰ, ਕਿਉਂਕਿ ਉਹ ਚੋਣਾਂ ਹੁੰਦੀਆਂ ਨੀ ਐਕਚੁਅਲ ਚ, ਮੈਂ ਤਾਂ ਦੇਖਿਆ ਨੀ ਚੋਣਾਂ, ਉਹਦਾ ਮਤਲਬ ਕਿ ਲੁੱਟੀ ਜਾਂਦੀ ਹੈ ਚੋਣ ਉੱਥੇ। ਆਪਣੇ ਕੋਲ ਵੀਡੀਓ ਸਾਹਮਣੇ ਕਿੰਨੇ ਆਏ ਆ ਸਰੇਆਮ ਵੀ, ਕਿਵੇਂ ਅੰਦਰ ਜਿਹੜੀ ਰੂਲਿੰਗ ਪਾਰਟੀ ਹੈ ਵੀ ਉਹ ਆਪਣੇ ਆਪ ਹੀ ਬਟਨ ਦਬਾਈ ਜਾਂਦੇ ਆ, ਤੇ ਮਤਲਬ ਕੋਈ ਹੈ ਨੀ ਉੱਥੇ, ਕੰਟਰੋਲ ਹੀ ਹੈ ਨੀ, ਕਿਉਂਕਿ ਜਿਹੜਾ ਚੋਣ ਕਮਿਸ਼ਨਰ ਉਹ ਵੀ ਕੋਈ ਸੈਂਟਰ ਨਹੀਂ ਹੁੰਦਾ ਗਾ, ਉਹ ਸਟੇਟ ਦਾ ਹੀ ਹੁੰਦਾ ਗਾ, ਸਾਰਾ ਕੁਛ ਸਟੇਟ ਦਾ ਹੁੰਦਾ, ਇਸ ਕਰਕੇ ਕੋਈ ਇੰਡੀਪੈਂਡ ਬਾਡੀ ਹੁੰਦੀ ਨੀਗੀ। ਤੇ ਜਿਵੇਂ ਫਿਰ ਜਿਹਦੇ ਕੋਲੇ ਮਤਲਬ ਜਿਸਕੀ ਲਾਠੀ ਉਸਕੀ ਬੈਂਸ, ਤੇ ਸਿਮਰਜੀਤ ਬੈਂਸ, ਮੈਂ ਖੁਦ ਲੁਧਿਆਣੇ ਰਹਿੰਦਾ, ਮੈਨੂੰ ਪਤਾ ਸਿਮਰਜੀਤ ਬੈਂਸ ਵਰਗਿਆਂ ਦੀ ਜਿਹੜੀ ਗਰਾਊਂਡ ਤੇ ਪੋਜੀਸ਼ਨ ਆ ਬਹੁਤ ਜ਼ਿਆਦਾ ਸਟਰੋਂਗ ਹੈ, ਪਰ ਇਸ ਦੇ ਬਾਵਜੂਦ ਵੀ ਇਸ ਤਰ੍ਹਾਂ ਰਿਜ਼ਲਟ ਆਉਣਾ, ਇਹ ਹੈਰਾਨੀਜਨਕ ਨਹੀਂ ਮਤਲਬ, ਪਰ ਲੋਕਾਂ ਨੂੰ ਤਾਂ ਵੈਸੇ ਪਤਾ ਹੀ ਹੈ ਇਹਦੀ ਕੋਈ ਕੋਈ ਮਤਲਬ ਇਹ ਲੁਕੀ ਹੋਈ ਗੱਲ ਨਹੀਂ ਵੀ ਇਹ ਕਿਵੇਂ ਚੋਣਾਂ ਸਾਰੀਆਂ ਕੰਡਕਟ ਹੋਈਆਂ। ਤੇ ਮਤਲਬ 7 ਸੀਟਾਂ ਲੈ ਕੇ, ਮੈਂ ਤਾਂ ਕਹਿੰਦਾ ਇਹ ਵੀ ਬਹੁਤ ਵੱਡੀ ਗੱਲ ਹੈ, ਪਤਾ ਨਹੀਂ ਕਿਵੇਂ ਛੱਡ ਗਏ 7 ਸੀਟਾਂ ਉਹ, ਤੇ ਪਰ ਮਤਲਬ ਹੁਣ ਲੁੱਟੀ ਗਈ ਹੈ ਪੂਰੀ ਤਰ੍ਹਾਂ, ਕੋਈ ਲੋਕਤੰਤਰ ਦਾ ਲੋਕਤੰਤਰ ਵੈਸੇ ਮੈਨੂੰ ਤਾਂ ਲੱਗਦਾ ਪਹਿਲਾਂ ਹੈ ਹੀ ਨਹੀਂ, ਤੇ ਇਹਦਾ ਹੋਰ ਵੀ ਮਤਲਬ ਕਰਲਿਆ ਨਹੀਂ ਹੋਇਆ ਉੱਥੇ ਲੋਕਤੰਤਰ ਦਾ।
ਇੱਕ ਨਾ ਥੋੜੀ ਜਿਹੀ ਇੱਥੇ ਗੱਲ ਆਪਾਂ ਕਰ ਲਈਏ ਵੀ ਨਗਰ ਕੌਂਸਲ ਦਾ, ਚਲੋ ਇਹ ਮੈਂ ਇੰਨਾ ਕੁ ਮਹੱਤਵਪੂਰਨ ਇਸ ਚੀਜ਼ ਨੂੰ ਮੰਨਦਾ ਵੀ ਨਗਰ ਕੌਂਸਲ ਦੇ ਵਿੱਚ ਇਹ ਹੁੰਦਾ ਵੀ ਲੋਕ ਜਿਹੜੇ ਕਹਿ ਲਈਏ ਇੱਕ ਕੌਂਸਲਰ ਦੇ ਥੱਲੇ ਥੋੜੀ ਪਾਪੂਲੇਸ਼ਨ ਆਉਂਦੀ ਆ, ਤੇ ਉਹ ਜੇ ਤੁਹਾਡੇ ਆਪਣੀ ਪਾਰਟੀ ਦੇ ਬੰਦੇ ਹੋਣ ਪਾਵਰ ਦੇ ਵਿੱਚ, ਕਹਿ ਲਈਏ ਕੌਂਸਲ ਚੁਣੇ ਜਾਣ, ਤੇ ਉਹ ਫਿਰ ਤੁਹਾਨੂੰ MLA ਦੀ ਜਦੋਂ ਚੋਣ ਆਉਂਦੀ ਨੇ ਉਹਦੇ ਵਿੱਚ ਤੁਹਾਨੂੰ ਬਹੁਤ ਹੈਲਪ ਕਰਦੇ ਨੇ, ਤੁਹਾਡਾ ਕੀ ਕਹਿਣਾ ਇਹਦੇ ਬਾਰੇ ਵੀ ਉਹ ਜਿਹੜਾ ਜਥੇਬੰਦੀ ਆਪਣੀ ਬਣਦੀ ਹੈ ਗਰਾਊਂਡ ਲੈਵਲ ਤੇ, ਉਹਦੇ ਵਿੱਚ ਕੌਂਸਲ ਦੀਆਂ ਚੋਣਾਂ ਦਾ ਕੋਈ ਰੋਲ ਹੈ ਕਿ ਨਹੀਂ ਹੈ?
ਬਿਲਕੁਲ ਜੀ, ਇਹ ਤਾਂ ਨਹੀਂ ਹੁੰਦੀ ਹਰ ਇੱਕ, ਮਤਲਬ ਇਹ ਲੋਕਲ ਬਾਡੀ ਜਿੱਦਾਂ ਹੀ ਅੱਗੇ ਆਪਾਂ ਡਿਵੈਲਪ ਕਰਦੇ ਹਾਂ ਉੱਪਰਲੀਆਂ ਸਰਕਾਰਾਂ, ਤੇ ਜਿਵੇਂ ਸਰਪੰਚੀ ਹੋ ਗਈ ਜਾਂ ਸ਼ਹਿਰਾਂ ਵਿੱਚ ਲੋਕਲ ਬਾਡੀ ਹੋ ਗਈਆਂ, ਉਹ ਤਾਂ ਹੈਗੀ ਹੈ, ਜਿਹੜਾ ਸਾਡਾ ਗ੍ਰਾਸਰੂਟ ਲੈਵਲ ਦਾ ਵਰਕਰ ਹੈ, ਜੇ ਉਹਦੇ ਕੋਲ ਪਾਵਰ ਹੋਊਗੀ ਜਾਂ ਉਹਦੇ ਕੋਲ ਕੋਈ ਕੰਮ ਕਰਨ ਦੀ ਕੋਈ ਹੋਊਗੀ ਮਤਲਬ ਪਾਵਰ, ਤਾਂ ਫੇਰ ਹੀ ਉਹ ਲੋਕਾਂ ਦੇ ਕੰਮ ਕਰਾਊਗਾ ਨਾ, ਤੇ ਉੱਥੇ ਹੀ ਉਹਦਾ ਪਾਰਟੀ ਦਾ ਬੇਸ ਬਣਨਾ ਹੁੰਦਾ ਹੈਗਾ, ਉਹ ਤਾਂ ਤਾਂ ਹੀ ਤਾਂ ਇਹ ਜਿਹੜੀਆਂ ਪਾਰਟੀਆਂ ਇੰਨਾ ਧੱਕੇ ਸਹੀ ਕਰਦੀਆਂ ਨੇ, ਜੇ ਇਹ ਇੰਨੀਆਂ ਇੰਪੋਰਟੈਂਟ ਨਾ ਹੋਣ ਤੇ ਫੇਰ ਇਹ ਆਪਣੀ ਬਦਨਾਮੀ ਵੀ ਕਿਉਂ ਕਰਾਉਣ ਇਹਨਾਂ ਇਹਨਾਂ ਚੋਣਾਂ ਵਿੱਚ, ਕਿਉਂਕਿ ਉਹਨਾਂ ਨੇ ਆਪਦੇ ਜਿਹੜੇ ਥੱਲੇ ਦੇ ਲੈਵਲ ਦੇ ਵਰਕਰ ਹੁੰਦੇ ਉਹਨਾਂ ਨੂੰ ਵੀ ਮਤਲਬ ਦੇਣੀ ਹੁੰਦੀ ਹੈ ਪਾਵਰ, ਕਿਉਂਕਿ ਉਹ ਵੀ, ਕਿਉਂਕਿ ਸਾਰੇ ਲੋਕ ਤਾਂ ਹੁੰਦੇ ਨੀ ਵੀ ਦੇਸ਼ ਭਗਤੀ ਐਸ ਜੀ ਆਏ ਹੁੰਦੇ ਆ, ਬਹੁਤੇ ਲੋਕ ਪਾਰਟੀਆਂ ਇਹੋ ਜੁੜੇ ਹੁੰਦੇ ਜਿਹਨਾਂ ਨੂੰ ਪਾਵਰ ਦੀ ਭੁੱਖ ਹੁੰਦੀ ਹੈ, ਫਿਰ ਉਹਨਾਂ ਨੂੰ ਵੀ ਉਹਨਾਂ ਨੇ ਸ਼ਾਂਤ ਕਰਨਾ ਹੁੰਦਾ ਹੈ ਨਾ, ਤਾਂ ਉਹ ਤਾਂ ਹੈਗਾ ਹੀ ਹੈ ਵੀ ਗਰਾਊਂਡ ਲੈਵਲ ਤੇ ਹੀ, ਜੇ ਤੁਹਾਡੀ ਗਰਾਊਂਡ ਤਿਆਰ ਹੋਊਗੀ ਚੰਗੀ ਤਰ੍ਹਾਂ ਫੇਰ ਹੀ ਤੁਸੀਂ ਅੱਗੇ ਬਿਲਡਿੰਗ ਵਧੀਆ ਤਿਆਰ ਕਰੋਗੇ।
ਇਸ ਲਈ ਵੀ ਕਾਂਗਰਸ ਨੇ ਇੰਨਾ ਜ਼ੋਰ ਲਾਇਆ ਇਸ ਜਿਹੜੀ ਨਗਰ ਕੌਂਸਲ ਦੀਆਂ ਸਾਰੀਆਂ ਜਿਹੜੀਆਂ ਚੋਣਾਂ ਹੋਈਆਂ ਲੁਧਿਆਣੇ ਦੀ ਲੇਟ ਹੋਈ ਬਾਕੀ ਸ਼ਹਿਰਾਂ ਨਾਲੋਂ, ਤੇ ਇਸ ਲਈ ਇਹਨਾਂ ਨੇ ਇੰਨਾ ਜ਼ੋਰ ਲਾਇਆ ਵੀ ਸਾਡੀ ਹੀ ਦੁਆਰਾ ਵੀ ਸਾਡਾ ਮੇਅਰ ਬਣੇ, ਸਾਡੇ ਹੀ ਕੌਂਸਲਰ ਉੱਥੋਂ ਜਿੱਤਣ, ਤੇ ਇਸ ਲਈ ਇਹਨਾਂ ਨੇ ਕੋਈ ਢਿੱਲ ਨੀ ਵਰਤੀ ਧੱਕਾ ਕਰਨ ਦੇ ਵਿੱਚ।
ਇਹਦੇ ਦੋ ਤਿੰਨ ਕਾਰਨ ਨੇ, ਇੱਕ ਤਾਂ 2019 ਵਿੱਚ ਇਲੈਕਸ਼ਨ ਆ ਰਹੀ ਹੈ, ਜਿਹਦੀ ਸਰਕਾਰ ਹੋਵੇ, ਜੇ ਸਰਕਾਰ ਦੇ ਹੁੰਦੇ ਹੀ ਕੋਈ ਪਾਰਟੀ ਹਾਰ ਜੇ, ਤੇ ਫੇਰ ਉਹਦੀਆਂ ਜਿਹੜੀਆਂ ਮਤਲਬ ਉਹਦਾ ਤਾਂ ਜਿਹੜਾ ਲੋਕਾਂ 'ਚ ਵਿਸ਼ਵਾਸ ਹੁੰਦਾ ਉਹ ਬਿਲਕੁਲ ਹੀ ਗੁਆਚ ਜੂਗਾ, ਤੇ 2019 ਦੀ ਇਲੈਕਸ਼ਨ ਨੇੜੇ ਆ ਰਹੀ ਹੈ, ਉਹਦੇ ਕਰਕੇ ਵੀ ਇਹਨਾਂ ਨੂੰ ਜ਼ਰੂਰੀ ਹੁੰਦਾ ਜਿੱਤਣਾ ਹਰ ਹੀਲੇ ਕੁਛ, ਮਤਲਬ ਬਾਏ ਹੁੱਕ ਬਾਏ ਕਰੁੱਕ ਇਹਨਾਂ ਨੂੰ ਜਿੱਤਣਾ ਹੁੰਦਾ ਇਲੈਕਸ਼ਨ ਨੂੰ, ਕੋਈ ਮਰਜ਼ੀ ਹੋ ਜੇ। ਤੇ ਦੂਜੀ ਗੱਲ ਹੈ ਵੀ ਇਹਨਾਂ ਕੋਲੇ ਹੁਣ ਜਿਵੇਂ 70 ਜਿੱਤ ਗਏ MLA, ਤੇ ਇਹਨਾਂ ਕੋਲੇ ਜਿਹੜੀਆਂ ਮੰਦ ਆਪਣੇ ਬਣਾਉਣੇ ਇਹਨਾਂ ਨੇ ਕੈਬਨਿਟ ਮਿਨਿਸਟਰ ਜਾਂ ਦੂਜੇ ਮਿਨਿਸਟਰ, ਉਹ ਸੀਟਾਂ ਲਿਮਿਟਡ ਹੁੰਦੀਆਂ, ਫਿਰ ਇਹਨਾਂ ਨੇ ਉਹਨਾਂ 'ਚ ਕੁਛ ਬੰਦੇ ਨੂੰ ਮੇਅਰ ਦਾ ਲਾਲਚ ਦੇਣਗੇ, ਤੁਹਾਨੂੰ ਮੇਅਰ ਬਣਾ ਦੇਣਾ, ਲੁਧਿਆਣੇ ਵਿੱਚ 4-5 ਕੈਂਡੀਡੇਟ ਹੈ, ਤਾਂ ਉਹਨਾਂ ਵਿੱਚੋਂ ਇੱਕ ਅੱਧੇ ਨੂੰ ਮੇਅਰ ਬਣਾ ਦੇਣਗੇ, ਉਹਨੂੰ ਉਹਦੀ ਵਰਕੀ ਪਾਉਣਗੇ, ਦੂਜਿਆਂ ਨੂੰ ਫਿਰ ਵਿੱਚੋਂ ਇੱਕ ਅੱਧੇ ਨੂੰ ਮਿਨਿਸਟਰ ਲੈਣਗੇ, ਇਸ ਤਰ੍ਹਾਂ ਵੀ ਇਹਨਾਂ ਨੇ ਐਡਜਸਟ ਕਰਨੇ ਹੁੰਦੇ ਬੰਦੇ ਆਪਣੇ, ਮਤਲਬ ਇਸ ਕਰਕੇ ਇਹਨਾਂ ਨੇ ਮਤਲਬ ਹਰ ਹੀਲਾ ਵਰਤਣਾ ਹੁੰਦਾ ਹੈਗਾ ਚੋਣ ਨੂੰ ਮਤਲਬ ਲੁੱਟਣ ਦਾ।
ਮੈਂ ਤਾਂ ਇਹ ਹਿਸਾਬ ਦਾ ਆਇਆ ਮਨਦੀਪ ਜੀ ਵੀ ਪੰਜਾਬ 'ਚ ਕੋਈ ਵੀ ਰਾਜਨੀਤਿਕ ਪਾਰਟੀ ਚਲਾਉਣੀ ਇੱਕ ਕਹਿ ਲਓ ਮਾਊਂਟ ਐਵਰੈਸਟ ਨੂੰ ਸਰ ਕਰਨ ਵਾਲਾ ਕੰਮ ਆ, ਕਿਉਂਕਿ ਹਰੇਕ ਹੀ ਬੰਦਾ ਮੈਂ ਹਿਸਾਬ ਲਾਇਆ ਵੀ ਅਹੁਦਾ ਭਾਲਦਾ ਵੀ ਮੈਨੂੰ ਕੋਈ ਨਾ ਕੋਈ ਪਾਵਰ ਮਿਲ ਜਾਵੇ, ਵੀ ਮੇਰੇ ਪਿੱਛੇ ਇੱਕ ਟੈਗ ਲੱਗ ਜਾਵੇ ਵੀ ਮੈਂ ਫਲਾਣਾ ਸਿੰਘ ਆ ਤੇ ਮੈਂ ਆਪ ਪ੍ਰਧਾਨ ਆ ਜੀ, ਜਾਂ ਮੈਂ ਜਨਰਲ ਸੈਕਟਰੀ ਆ, ਜਾਂ ਮੈਂ ਖਜਾਨਚੀ ਆ, ਜਾਂ ਮੈਂ ਆ ਜਾਂ ਮੈਂ ਉਹ ਆ, ਤੇ ਜੇ ਤੁਹਾਡੇ ਪਿੱਛੇ ਟੈਗ ਨਹੀਂ ਲੱਗਿਆ ਤੇ ਫੇਰ ਤੁਹਾਨੂੰ ਪਤਾ ਨੀ ਇਹ ਭੁਲੇਖਾ ਹੁੰਦਾ ਵੀ ਮੇਰੀ ਕਿਤੇ ਸੁਣੀ ਨੀ ਜਾਣੀ ਤੇ ਨਾ ਹੀ ਲੋਕਾਂ ਨੇ ਮੇਰੇ ਤੋਂ ਪ੍ਰਭਾਵਿਤ ਹੋਣਾ। ਤੇ ਇਹ ਜੋ ਜਿੱਦਾਂ ਹੁਣ ਆਮ ਆਦਮੀ ਪਾਰਟੀ ਆਈ ਸੀ ਪੰਜਾਬ ਦੇ ਵਿੱਚ ਵੀ ਹਜੇ ਵੀ ਉਹ ਕੰਮ ਕਰ ਰਹੇ ਨੇ, ਪਰ ਜਦੋਂ ਇਲੈਕਸ਼ਨ ਤੋਂ ਪਹਿਲਾਂ ਜੋ ਜਥੇਬੰਦੀ ਬਣੀ ਸਾਰੀ ਉਹਦੇ ਵਿੱਚ ਵੀ ਮੈਂ ਇਹ ਓਬਜ਼ਰਵ ਕੀਤਾ ਸੀ ਵੀ ਜਿਹਨੂੰ ਅਹੁਦਾ ਨਹੀਂ ਸੀ ਮਿਲ ਰਿਹਾ ਉਹ ਖਿਲਾਫ਼ ਹੋਈ ਜਾ ਰਿਹਾ ਸੀ। ਹੁਣ ਤੁਸੀਂ ਦੇਖੋ ਵੀ ਤੁਹਾਡਾ ਜਿਹੜਾ ਇੱਕ ਕਹਿ ਲਈਏ ਤੁਹਾਡੀ ਲਿਮਿਟ ਕਿੰਨੀ ਕੁ ਆ, ਵੀ ਇੱਕ ਤਾਂ ਤੁਸੀਂ ਇੱਕ ਐਂਟੀ ਕਰਪਸ਼ਨ ਪਾਰਟੀ ਨਾਲ ਜੁੜੇ ਹੋ, ਪਰ ਤੁਹਾਡੀ ਲਿਮਿਟ ਇਹ ਆ ਵੀ ਜੇ ਮੈਨੂੰ ਅਹੁਦਾ ਨਹੀਂ ਮਿਲਿਆ ਤੇ ਫਿਰ ਮੈਂ ਅਕਾਲੀਆਂ ਜਾਂ ਕਾਂਗਰਸ ਚੱਲ ਜਾਣਾ। ਤੇ ਇਹ ਹਿਸਾਬ ਨਾਲ ਮੈਂ ਉਦੋਂ ਹੀ ਥੋੜੀ ਜਿਹੀ ਪ੍ਰੈਡਿਕਸ਼ਨ ਕਰ ਦਿੱਤੀ ਸੀ ਵੀ ਇਹ ਬੜਾ ਔਖਾ ਕੰਮ ਹੋਣਾ ਆਮ ਆਦਮੀ ਪਾਰਟੀ ਲਈ, ਸਪੈਸ਼ਲੀ ਆਪਣੇ ਬੰਦਿਆਂ ਨੂੰ ਕੰਟਰੋਲ ਕਰਨਾ ਵੀ ਜਿਹਨੂੰ ਅਹੁਦਾ ਨਹੀਂ ਮਿਲਿਆ ਤੇ ਅਸੀਂ ਉਹਨੂੰ ਵੀ ਅੱਗੇ ਕਿੱਦਾਂ ਲੈ ਕੇ ਜਾਵਾਂਗੇ, ਨਹੀਂ ਤਾਂ ਉਹ ਫਿਰ ਤੁਹਾਨੂੰ ਕਹਿ ਲਈਏ ਰੈਨਸਮ ਕਹਿ ਲਈਏ ਜਾਂ ਇੱਕ ਤਰ੍ਹਾਂ ਬਲੈਕਮੇਲਿੰਗ ਸ਼ੁਰੂ ਹੋ ਜਾਂਦੀ ਸੀ। ਮੈਂ ਮੀਡੀਆ ਚੱਲ ਜਾਣਾ, ਪੀਟੀਸੀ ਵਾਲੇ ਤਾਂ ਉਦੋਂ ਤਿਆਰ ਹੀ ਬੈਠੇ ਹੁੰਦੇ ਸੀ, ਲੋਕਲ ਜ਼ੋਨ ਦੇ ਕਿਸੇ ਜਿਹੜਾ ਸਾਬਕਾ ਕੋਈ ਹੈਗਾ ਸੀ ਸੈਕਟਰੀ ਉਹਨੂੰ ਵੀ ਚੱਕ ਕੇ ਉਹ ਆਮ ਆਦਮੀ ਪਾਰਟੀ ਦੇ ਵਿਰੁੱਧ ਬੋਲਣ ਲਾ ਦਿੰਦੇ ਸੀ। ਤੁਸੀਂ ਕੀ ਕਹਿੰਦੇ ਉਹਦੇ ਬਾਰੇ ਵੀ ਇਹ ਜੋ ਆਮ ਆਦਮੀ ਪਾਰਟੀ ਦਾ ਆਪਾਂ ਨੂੰ ਆਸ ਸੀ ਵੀ ਸਰਕਾਰ ਬਣੂਗੀ, 22 ਸੀਟਾਂ ਆਈਆਂ, ਪਰ ਉਸ ਤੋਂ ਬਾਅਦ ਥੋੜੇ ਜਿਹੇ ਆਪਣੇ ਵੀ ਵਿਊ ਚੇਂਜ ਹੋਏ ਪੰਜਾਬ ਬਾਰੇ, ਵੀ ਆਪਣਾ ਵੀ ਨਜ਼ਰੀਆ ਚੇਂਜ ਹੋਇਆ ਪੰਜਾਬ ਬਾਰੇ। ਮੇਰਾ ਤਾਂ ਇਹ ਚੇਂਜ ਹੋਇਆ ਵੀ ਆਪਣੇ ਜਿਹੜੇ ਲੋਕ ਨੇ ਨਾ ਸਬਜ਼ੀ ਖਰੀਦਣ ਵੇਲੇ ਤਾਂ ਜਿਹੜਾ ਸਬਜ਼ੀ ਵੇਚਣ ਵਾਲਾ ਉਹਨਾਂ ਪੂਰਾ ਲੜਨਗੇ, ਪਰ ਜਦੋਂ ਅਸੀਂ ਵੋਟਾਂ ਪਾਉਣ ਜਾਣਾ ਆ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਅਸੀਂ ਉਹ ਜਿਹੜਾ ਸਾਡਾ ਕੈਂਡੀਡੇਟ ਖੜਾ ਹੋਇਆ ਉਹਦਾ ਮਾੜਾ ਜਿਹਾ ਅਸੀਂ ਥੋੜਾ ਜਿਹਾ ਉੱਥੇ ਰਿਸਰਚ ਕਰਕੇ ਜਾਈਏ, ਸਾਨੂੰ ਸਿਰਫ ਇਹ ਹੁੰਦਾ ਵੀ ਹਾਂ ਇਹ ਸਾਡੇ ਕੰਮ ਆਊਗਾ ਕਿ ਨਹੀਂ ਆਊਗਾ। ਸਾਡੇ ਕੰਮ ਦਾ ਮਤਲਬ ਇਹ ਨਹੀਂ ਹੈ ਵੀ ਉਹ ਵਧੀਆ ਬੰਦਾ ਵਧੀਆ ਹੋਊਗਾ, ਸਾਡੇ ਹਲਕੇ ਦੇ ਕੰਮ ਆਊਗਾ। ਅਸੀਂ ਇਸ ਗੱਲ ਤੇ ਬਿਲਕੁਲ ਰਿਸਰਚ ਕਰਕੇ ਨਹੀਂ ਜਾਂਦੇ ਤੇ ਨਾ ਅਸੀਂ ਇਹ ਦੇਖਦੇ ਵੀ ਉਹਨੇ ਸਾਨੂੰ ਪਿਛਲੇ 5 ਸਾਲਾਂ ਸਾਡੇ ਹਲਕੇ ਨੂੰ ਦਿੱਤਾ ਕੀ ਆ, ਅਸੀਂ ਵੋਟ ਪਾਉਂਦੇ ਹਾਂ ਤੇ ਉਹ ਜਦੋਂ ਵੋਟ ਪੈ ਗਈ ਫਿਰ ਅਸੀਂ ਉਹੀ ਕੰਮ ਭੰਡਣਾ ਨਿੰਦਿਆ, ਇਹਨਾਂ ਨੇ ਕੁਛ ਨੀ ਕਰਨਾ ਇਹਨਾਂ ਦੇ ਆ, ਫਿਰ ਅਸੀਂ ਧਰਨੇ ਮੁਜ਼ਾਹਰੇ ਵੀ ਲਾਉਂਦੇ ਹਾਂ। ਹੁਣ ਟੀਚਰਾਂ ਨੇ ਵੀ ਦੇਖੋ ਕਿੰਨਾ ਧੱਕਾ ਹੋ ਰਿਹਾ, ਜਦੋਂ ਭਗਵੰਤ ਮਾਨ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਟੀਚਰਾਂ ਨੂੰ ਕੰਮ ਕਰਨਾ ਪੈਣਾ ਉਦੋਂ ਟੀਚਰ ਸੜਕਾਂ ਤੇ ਆ ਗਏ ਸੀ। ਤੁਸੀਂ ਇਹਦੇ ਬਾਰੇ ਕੀ ਕਹੋਗੇ ਵੀ ਆਪਣੇ ਲੋਕਾਂ ਦੀ ਸਾਈਕੀ ਹਜੇ ਤੱਕ ਮੈਨੂੰ ਲੱਗਦਾ ਉੱਥੇ ਦੀ ਉੱਥੇ ਖੜੀ ਆ ਵੀ ਉਹ ਚੇਂਜ ਨਹੀਂ ਹੋ ਰਹੀ, ਮੇਰਾ ਤਾਂ ਇਹ ਆਬਜ਼ਰਵੇਸ਼ਨ।
ਬਿਲਕੁਲ ਤੁਸੀਂ ਸਹੀ ਕਿਹਾ, ਮੈਂ ਕਿਹਾ ਆਪਣੇ ਚਾਹੇ ਮੈਂ ਖੁਦ ਪੰਜਾਬੀ ਹਾਂ ਤੇ ਮੈਂ ਖੁਦ ਕਹਿੰਦਾ ਵੀ ਅਸੀਂ ਲੋਕ ਮੈਂ ਵੀ ਉਹਨੂੰ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਦਾ ਉਹ ਚੀਜ਼ ਉਹਨਾਂ ਲੋਕਾਂ 'ਚ, ਮਤਲਬ ਅਸੀਂ ਸਾਨੂੰ ਹੁਣ 70 ਸਾਲ ਤੋਂ ਜਿਹੜੀ ਸਾਡੀ ਸੋਚ ਬਣ ਚੁੱਕੀ ਆ ਸਾਡੇ ਪਿਤਾ ਪੁਰਖੀ ਬਈ ਅਸੀਂ ਧਿਰਾ ਬਣ ਚੁੱਕੇ ਹਾਂ, ਅਸੀਂ ਇਹ ਨਹੀਂ ਗੇ ਅਸੀਂ ਪੰਜਾਬੀ ਨਹੀਂ, ਅਸੀਂ ਅਕਾਲੀ ਹਾਂ, ਅਸੀਂ ਕਾਂਗਰਸੀ ਹਾਂ, ਅਸੀਂ ਆਮ ਆਦਮੀ ਪਾਰਟੀ ਵਾਲੇ ਹਾਂ, ਅਸੀਂ ਕਾਮਰੇਡ ਹਾਂ, ਮਤਲਬ ਅਸੀਂ ਵੋਟ ਪਾਉਂਦੇ ਹਾਂ ਧਿਰ ਵੇਖ ਕੇ, ਅਸੀਂ ਨੀ ਵੇਂਦੇ ਵੀ ਬੰਦਾ ਕਿਹੋ ਜਿਹਾ ਹਨਾ। ਜਦੋਂ ਤੱਕ ਅਸੀਂ ਐਜ ਏ ਵੋਟਰ ਸਾਡੇ ਸਾਡਾ ਅਸੀਂ ਅਸੀਂ ਸਿਰਫ ਸਾਨੂੰ ਹੁੰਦਾ ਚਾਹੀਦਾ ਵੀ ਅਸੀਂ ਵੋਟਰ ਹਾਂ, ਅਸੀਂ ਸਾਡੇ ਸਾਹਮਣੇ ਜਿੰਨੀਆਂ ਆਪਸ਼ਨਾਂ ਹੈਗੀਆਂ ਅਸੀਂ ਉਹਨਾਂ ਆਪਸ਼ਨਾਂ ਚੋਂ ਇੱਕ ਚੰਗੀ ਆਪਸ਼ਨ ਚਾਹੁੰਦੀ ਹਾਂ ਆਪਦੇ ਵਾਸਤੇ, ਆਪਦੇ ਬੱਚਿਆਂ ਵਾਸਤੇ, ਤੇ ਉਹ ਚਾਹੇ ਕਿਸੇ ਮਰਜ਼ੀ ਪਾਰਟੀ ਨਾ ਹੋਵੇ। ਜੇ ਅਸੀਂ ਉਹ ਸੋਚ ਕੇ ਚੱਲਾਂਗੇ ਤੇ ਫਿਰ ਨੇਚਰਲੀ ਆ ਵੀ ਆਪਣੇ ਆਪ ਚੰਗੇ ਬੰਦੇ ਚੁਣ ਕੇ ਆਉਣਗੇ, ਫਿਰ ਉਹ ਕਿਹੜੀ ਮਰਜ਼ੀ ਪਾਰਟੀ ਆਵੇ, ਠੀਕ ਹੈ ਨਾ, ਫਿਰ ਉਹ ਵਧੀਆ ਕੰਮ ਹੀ ਕਰਨਗੇ। ਪਰ ਜੇ ਅਸੀਂ ਮੈਂ ਕਈ ਲੋਕਾਂ ਨਾਲ ਮੇਰੀ ਵੀ ਗੱਲ ਹੁੰਦੀ ਆ ਤਾਂ ਮੈਂ ਬੇਸਿਕਲੀ ਮੈਂ ਕੱਟੜ ਅਕਾਲੀ ਫੈਮਿਲੀ ਨੂੰ ਬਿਲੋਂਗ ਕਰਦਾ ਸੀ, ਤੇ ਪਰ ਜਦੋਂ ਦੇਖਿਆ ਵੀ ਇਹਦਾ ਸਿਰ ਤੋਂ ਪਾਣੀ ਲੱਗ ਗਿਆ ਹਨਾ, ਤੇ ਵੀ ਫਿਰ ਚੰਗੀ ਆਪਸ਼ਨ ਵੀ ਮਿਲ ਗਈ, ਚਲੋ ਤਾਂ ਇਹਦਾ ਸਪੋਰਟ ਕਰਨ ਲੱਗ ਗਿਆ ਨਾ ਆਮ ਆਦਮੀ ਪਾਰਟੀ ਨੂੰ। ਤੇ ਪਰ ਗੱਲ ਹੁਣ ਕਈ ਲੋਕ ਇਹੋ ਜਿਹੇ ਵੀ ਹੈ ਜਿਹੜੇ ਕਹਿੰਦੇ ਯਾਰ ਨਾ ਯਾਰ ਮੈਂ ਹੁਣ ਆਪਦੇ ਪਿਓ ਦੇ ਅਗੇਂਸਟ ਜਾਵਾਂ, ਮੇਰਾ ਪਿਓ ਆ, ਮੇਰਾ ਦਾਦਾ, ਮੇਰਾ ਵਰਦਾਦਾ, ਅਸੀਂ ਅਕਾਲੀ ਹਾਂ, ਅਸੀਂ ਕਾਂਗਰਸੀ ਹਾਂ, ਅਸੀਂ ਹੁਣ ਉਹਨਾਂ ਦੇ ਅਗੇਂਸਟ ਜਾਈਏ, ਅਸੀਂ ਆਪਦੇ ਪਿਓ ਦੇ ਵਿਰੁੱਧ ਖੜ ਜਾਈਏ, ਤਾਂ ਮਤਲਬ ਉਹਨਾਂ ਦੀ ਸੋਚ ਆ ਵੀ ਜੇ ਅਸੀਂ ਵੋਟ ਨੂੰ ਲੱਖ ਵੱਧ ਚੰਗੀ ਬਾਹਰ ਬੰਦੇ ਨੂੰ ਪਾ ਜਾਵਾਂਗੇ, ਚੰਗੀ ਪਾਰਟੀ ਨੂੰ, ਤੇ ਮਤਲਬ ਅਸੀਂ ਵੱਧ ਹੋ ਜਾਵਾਂਗੇ ਪੰਜਾਬ ਦੀ। ਮਤਲਬ ਜ਼ਰੂਰੀ ਨਹੀਂ ਤੁਸੀਂ ਕਦੇ ਵੀ ਚੇਂਜ ਹੋ ਸਕਦੇ ਜ਼ਿੰਦਗੀ ਵਿੱਚ, ਤੁਹਾਨੂੰ ਕਦੇ ਵੀ ਚੰਗੀ ਚੀਜ਼ ਮਿਲੇ ਤਾਂ ਤੁਹਾਨੂੰ ਉਹ ਚੰਗੀ ਚੀਜ਼ ਅਡੋਪਟ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਇਹ ਨਹੀਂ ਗਿਆ ਵੀ ਅਸੀਂ ਜੇ ਅਸੀਂ ਇੱਕ ਥਾਂ ਖੜੇ ਹਾਂ ਤਾਂ ਉੱਥੇ ਖੜਾ ਤਾਂ ਗੰਦਾ ਪਾਣੀ ਵੀ ਗੰਦਾ ਹੋ ਜਾਂਦਾ ਹੈਗਾ, ਤੇ ਮਤਲਬ ਇਹ ਚੀਜ਼ ਆ ਵੀ ਜਦੋਂ ਤੱਕ ਇਹ ਚੀਜ਼ਾਂ ਤੋਂ ਅਸੀਂ ਉੱਪਰ ਨਹੀਂ ਉੱਠਦੇ ਗਏ, ਸਾਨੂੰ ਸਾਡੇ ਨਿੱਜੀ ਹਿੱਤ ਸਾਨੂੰ ਤਾਰੇ ਹੋ ਜਾਂਦੇ ਨਾ ਵੀ ਹਾਂ ਜੀ ਮੇਰੀ ਮੈਂ ਜਾਵਾਂ ਮੈਨੂੰ ਥਾਣੇ ਵਿੱਚ ਮੇਰਾ ਥਾਣੇਦਾਰ ਮੈਨੂੰ ਖੜ ਕੇ ਸਲੂਟ ਮਾਰੇ, ਤੇ ਮੈਂ ਫੋਨ ਕਰਾਂ ਮਿਲਣ ਮੇਰਾ ਫੋਨ ਚੱਕੇ, ਮਤਲਬ ਅਸੀਂ ਨਿੱਜੀ ਹਿੱਤਾਂ ਖਾਤਰ ਹੀ ਮਤਲਬ ਇੰਨੇ ਕੁ ਸੌੜੇ ਹੱਥ ਹੋ ਗਏ ਸਾਡੇ ਵੀ ਅਸੀਂ ਪੰਜਾਬ ਅਸੀਂ ਉਹ ਜਿਹੜੀਆਂ ਸਰਕਾਰਾਂ ਚਾਹੁੰਦੇ ਹਾਂ ਗੰਦੀਆਂ ਸਰਕਾਰਾਂ ਚੁਣ ਕੇ ਅਸੀਂ ਭਾਲਦੇ ਚੰਗੀਆਂ ਚੀਜ਼ਾਂ, ਉਹੀ ਹੈ ਨਾ ਜੀ, ਕਿੱਕਰਾਂ ਬੀਜ ਕੇ ਹੁਣ ਅਮਰੂਦ ਭਾਲਦੇ ਹਾਂ ਅਸੀਂ, ਕਦੇ ਪੋਸੀਬਲ ਨੀ ਹੁੰਦਾ। ਤੇ ਇਹ ਜਦੋਂ ਤੱਕ ਵੋਟਰ ਨੀ ਸੁਚੇਤ ਹੁੰਦਾ ਕਿੰਨੀਆਂ ਮਰਜ਼ੀ ਪਾਰਟੀਆਂ ਆ ਜਾਣ, ਵੋਟਰ ਅਕਸਰ ਤਾਂ ਬਟਨ ਦਾ ਵੋਟਰ ਨੀ ਦਬਾਉਣਾ ਹੈਗਾ ਹਨਾ, ਕਿਸੇ ਪਾਰਟੀ ਨੇ ਦਬਾਉਣਾ ਨਾ ਕਿਸੇ NRI ਨੇ ਦਬਾਉਣਾ, ਜਾ ਕੇ ਉੱਥੇ NRI ਤਾਂ ਸਿਰਫ ਸਪੋਰਟ ਕਰ ਸਕਦੇ ਆ ਇਕਨੋਮਿਕਲੀ ਹਨਾ, ਤੇ ਹੋਰ ਕੁਛ ਨੀ ਕਰ ਸਕਦੇ ਗੇ, ਠੀਕ ਹੈ ਨਾ। ਉਹ ਵੋਟਰ ਨੇ ਪਾਉਣੀ, ਵੋਟਰ ਜਿਹੜੇ ਉੱਥੋਂ ਦੇ ਲੋਕਲ, ਜੇ ਲੋਕ ਚਾਹੁੰਦੇ ਚੰਗੀ ਸਰਕਾਰ ਤਾਂ ਉਹਨਾਂ ਨੂੰ ਆਪ ਹੀ ਅੱਗੇ ਆਉਣਾ ਪਊਗਾ।
ਹਾਂਜੀ ਹਾਂਜੀ, ਇਹ ਦੇਖੋ ਇਹੀ ਚੀਜ਼ ਨੂੰ ਦੇਖੋ, ਅਸੀਂ ਅਸੀਂ ਸਾਰਿਆਂ ਨੇ ਜਿਹੜੇ ਦਰਦ ਰੱਖਦੇ ਨੇ ਪੰਜਾਬ ਦਾ, ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਿਉਂ ਚੁਣਿਆ ਸੀ, ਉਹਨਾਂ ਨੇ ਅਕਾਲੀਆਂ ਨੂੰ ਜਾਂ ਕਾਂਗਰਸ ਨੂੰ ਕਿਉਂ ਨੀ ਸੀ ਚੁਣਦੇ, ਹੈ ਨਾ। ਇਹ ਵੀ ਇੱਕ ਬਹੁਤ ਵੱਡਾ ਸਵਾਲ ਆ, ਪਰ ਉਹਦਾ ਜਵਾਬ ਇਹੀ ਆ ਵੀ ਜਿਹੜਾ ਸਿਸਟਮ ਅਸੀਂ ਇੱਥੇ ਹਟਾ ਰਹੇ ਹਾਂ, ਜਿੱਦਾਂ ਹੁਣ ਮੇਰਾ ਬੱਚਾ ਸਰਕਾਰੀ ਸਕੂਲ ਚ ਜਾ ਰਿਹਾ, ਤੁਹਾਡੀਆਂ ਦੋ ਬੇਟੀਆਂ ਨੇ ਉਹ ਵੀ ਸਰਕਾਰੀ ਸਕੂਲ ਚ ਜਾ ਰਹੀਆਂ ਨੇ, ਠੀਕ ਹੈ। ਤੁਹਾਨੂੰ ਕੋਈ ਫਿਕਰ ਨੀ ਹੈਗਾ ਵੀ ਉਹ ਉੱਥੇ ਜਾ ਕੇ ਕਿੱਥੇ ਬੈਠਣਗੀਆਂ, ਹਨਾ, ਜਾਂ ਉਹਨਾਂ ਦੇ ਟੀਚਰ ਕਿੱਦਾਂ ਦੇ ਨੇ, ਉਹਨਾਂ ਨੂੰ ਪੜ੍ਹਾਉਂਦੇ ਆ ਕਿ ਨਹੀਂ ਪੜ੍ਹਾਉਂਦੇ, ਹਨਾ। ਫਿਰ ਸਾਨੂੰ ਇੱਥੇ ਇੱਕ ਹਰਾ ਕਾਰਡ ਮਿਲਿਆ ਹੋਇਆ ਮੈਡੀ ਬੈਂਕ ਵਾਲਾ, ਠੀਕ ਹੈ। ਉਹਦਾ ਸਾਨੂੰ ਇਹ ਆ ਵੀ ਅਸੀਂ ਰੱਬ ਨਾ ਕਰੇ ਸਾਡੇ ਤੋਂ ਕੋਈ ਐਮਰਜੈਂਸੀ ਆ ਜਾਵੇ, ਤੇ ਜਾਂ ਸਾਨੂੰ ਕੋਈ ਮਾੜੇ ਮੋਟੇ ਵੀ ਬੁਖਾਰ ਹੋ ਜਾਵੇ ਜਾਂ ਕੁਛ ਹੋ ਜਾਵੇ, ਅਸੀਂ ਉਹ ਕਾਰਡ ਲੈ ਕੇ ਆਪਣੇ ਜਿਹੜਾ ਜੀਪੀ ਆ, ਜਨਰਲ ਪ੍ਰੈਕਟੀਸ਼ਨਰ, ਜਿਹੜਾ ਡਾਕਟਰ ਆਪਾਂ ਇੱਥੇ ਕਹਿੰਦੇ, ਉਹਨਾਂ ਕੋਲ ਚੱਲ ਜਾਂਦੇ ਆ। ਉਹ ਸਾਨੂੰ 15 ਮਿੰਟ ਦਿੰਦੇ ਨੇ, ਸਾਡੀ ਗੱਲਬਾਤ ਹੁੰਦੀ ਹੈ, ਦਵਾਈ ਲਿਖ ਕੇ ਦੇ ਦਿੰਦੇ ਨੇ, ਉਹ ਸਾਨੂੰ ਫੀ ਨੀ ਕੋਈ ਚਾਰਜ ਕਰਦੇ, ਉਹ ਜਿਹੜੀ ਫੀ ਆ ਸਰਕਾਰ ਨੂੰ ਚਾਰਜ ਹੁੰਦੀ ਹੈ, ਠੀਕ ਹੈ। ਕੈਨੇਡਾ, ਅਮਰੀਕਾ, ਬਾਹਰਲੇ ਮੁਲਕਾਂ ਤੋਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਿਉਂ ਮਿਲੀ ਸੀ? ਲੋਕ ਮਜ਼ਾਕ ਉਡਾਉਂਦੇ ਸੀ ਵੀ ਇਹ ਬਾਹਲੇ ਇਨਕਲਾਬੀ ਨੇ, ਇਹਨਾਂ ਕੀ ਪਤਾ, ਇਹ ਤਾਂ ਇੱਕ ਹਵਾ ਦੇ ਵਿੱਚ ਉੱਡ ਰਹੇ ਨੇ ਇਹਨਾਂ ਦੇ ਨਾਲ। ਮੈਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਵੀ ਜਿਹੜਾ ਸਿਸਟਮ ਅਸੀਂ ਇੱਥੇ ਹੰਢਾ ਰਹੇ ਹਾਂ, ਕੇਜਰੀਵਾਲ ਦਾ ਜਿਹੜਾ ਵਿਜ਼ਨ ਆ ਉਹ ਇਹੀ ਆ ਵੀ ਏਦਾਂ ਦਾ ਸਿਸਟਮ ਇੰਡੀਆ ਦੇ ਲੋਕਾਂ ਨੂੰ ਦਿੱਤਾ ਜਾਵੇ। ਤੇ ਉਹਨੇ ਪਿਛਲੇ 3 ਸਾਲਾਂ ਚ ਦਿੱਤਾ ਵੀ ਆ, ਉਹਦੇ ਵਿੱਚ ਦਿੱਲੀ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ, ਗਰੀਬਾਂ ਦੀ ਜਿਹੜੀ ਦਵਾਈਆਂ ਨੇ ਉਹ ਵੀ ਵੈਂਡਿੰਗ ਮਸ਼ੀਨ ਚੋਂ ਨਿਕਲ ਰਹੀਆਂ ਨੇ ਬਿਨਾਂ ਕੋਈ ਚਾਰਜ, ਤੇ MRI ਜਿਹੜੀ ਆ ਆਪਣੀ MRI CT ਸਕੈਨ ਸਾਰੇ ਟੈਸਟ ਫ੍ਰੀ ਨੇ। ਤੇ ਜੇ ਤੁਸੀਂ ਐਕਸੀਡੈਂਟ ਤੁਹਾਡਾ ਹੋ ਜਾਂਦਾ ਇੱਥੇ ਦਿੱਲੀ ਦੇ ਵਿੱਚ, ਤੇ ਉਹ ਤੁਹਾਡਾ ਸਾਰਾ ਇਲਾਜ ਫ੍ਰੀ ਆ। ਤੇ ਹੁਣ ਤੁਸੀਂ ਦੱਸੋ ਵੀ ਕਿਹੜਾ ਇੱਕ 29 ਸਟੇਟ ਨੇ, 29 ਸਟੇਟ ਦੇ ਵਿੱਚੋਂ ਦਿੱਲੀ ਨੂੰ ਛੱਡ ਕੇ 28 ਸਟੇਟਾਂ ਚ ਕਿੱਥੇ ਇਹ ਫੈਸਿਲਿਟੀਜ਼ ਦਿੱਤੀਆਂ ਜਾ ਰਹੀਆਂ ਨੇ? ਅਸੀਂ ਇਸੇ ਲਈ ਲੜ ਰਹੇ ਸੀ, ਪਰ ਜਿਹੜੇ ਸਿਆਣੇ ਨੇ ਉੱਥੋਂ ਦੇ ਪੰਜਾਬ ਦੇ, ਉਹ ਤਾਂ ਬਸ ਇਹ ਰੌਲਾ ਪਾ ਰਹੇ ਸੀ ਤਾਂ ਬਾਹਰਲੇ ਆ, ਤਾਂ ਬਾਹਰਲੇ ਆ, ਆਮ ਆਦਮੀ ਪਾਰਟੀ ਨੂੰ ਇਹ ਤਾਂ ਦਿੱਲੀ ਆਈ ਹੈ, ਇਹਨੇ ਪੰਜਾਬ ਦਾ ਕੀ ਸਵਾਲ ਦੇਣਾ? ਇਹਦੇ ਬਾਰੇ ਤੁਸੀਂ ਕੀ ਕਹੋਗੇ? ਜਿਹੜਾ ਇਹ ਸਭ ਤੋਂ ਵੱਡਾ ਮੁੱਦਾ ਉਠਾਇਆ ਜਾ ਰਿਹਾ ਸੀ ਵੀ ਟੋਪੀਆਂ ਵਾਲੇ ਨੇ ਜਾਂ ਦਿੱਲੀ ਵਾਲੇ ਨੇ, ਇਹਨਾਂ ਨੇ ਪੰਜਾਬ ਦਾ ਕੀ ਸਵਾਲ
ਖਿਆਲਿਆ? ਨਹੀਂ ਨਹੀਂ, ਚਲੋ ਚੱਲ, ਬਾਹਰਲੇ ਅਸੀਂ ਆਪਾਂ ਤਾਂ ਬਾਹਰਲੇ ਆ, ਠੀਕ ਹੈ। ਬਾਹਰਲਿਆਂ ਨੇ ਮਤਲਬ ਪਹਿਲੀ ਗੱਲ ਤਾਂ ਇਹ ਸੋਚਣ ਲਈ, ਬਾਹਰਲਿਆਂ ਨੇ ਮਤਲਬ ਕਰਨਾ ਕੀ ਆ? ਜੇ ਬਾਹਰਲਿਆਂ ਨੂੰ ਕੋਈ ਜੇ ਕੋਈ ਲਾਲਚ ਹੋਊਗਾ ਫੇਰ ਹੀ ਕਿਸੇ ਸਪੋਰਟ ਕਰਨਗੇ ਨਾ ਕਿਸੇ ਪਾਰਟੀ ਦੀ, ਪਰ ਬਾਹਰਲਿਆਂ ਨੇ ਤਾਂ ਉੱਥੇ ਜਾ ਕੇ ਪੰਜਾਬ ਦੀ ਇਲੈਕਸ਼ਨ ਵੀ ਲੜਨੀ ਗੀ, ਫਿਰ ਉਹਨਾਂ ਨੂੰ ਕੀ ਲਾਲਚ ਹੋ ਸਕਦਾ ਗਾ?
ਹਾਂਜੀ,
ਉਹਨਾਂ ਦਾ ਨਿੱਜੀ ਲਾਲਚ ਤਾਂ ਹੋ ਨੀ ਸਕਦਾ, ਨਾ ਵੀ ਉਹਦਾ ਪੈਸੇ ਦਾ ਲਾਲਚ ਹੋ ਸਕਦਾ ਉਹਨਾਂ ਨੂੰ, ਕਿਉਂਕਿ ਉਲਟੇ ਤਾਂ ਪੈਸੇ ਦੇ ਰਹੇ ਆ ਤੁਹਾਨੂੰ, ਹਨਾ, ਸਪੋਰਟ ਕਰ ਰਹੇ ਆ, ਤੇ ਮਤਲਬ ਉਹਨਾਂ ਦਾ ਕੋਈ ਲਾਲਚ ਨੀ ਆ, ਉਹ ਬਿਨਾਂ ਲਾਲਚ ਤੋਂ ਕਰ ਰਹੇ ਆ, ਇਟ ਮੀਨ ਜੋ ਉਹਨਾਂ ਨੂੰ ਅੰਦਰ ਇੱਕ ਪਿਆਰ ਆ ਆਪਦੀ ਜਨਮ ਭੂਮੀ ਨਾਲ, ਹਨਾ, ਜਿੱਥੋਂ ਕੋਈ ਵੀ ਬੰਦਾ ਹੁੰਦਾ ਜਿੱਥੋਂ ਵੀ ਚੱਲ ਕਿਤੇ ਪਹੁੰਚ ਜੇ, ਫਿਰ ਵੀ ਉਹ ਆਪਦੀ ਜਨਮ ਭੂਮੀ ਜਾਂ ਉਹਦੇ ਨਾਲ ਜੁੜਿਆ ਹੁੰਦਾ, ਤੇ ਉਹਦੇ ਫਿਰ ਵੀ ਦੁੱਖ ਹੁੰਦਾ ਉਹਨੂੰ, ਜੇ ਵੀ ਮਤਲਬ ਬਾਹਰ ਉਹਦੀ ਬਦਨਾਮੀ ਹੁੰਦੀ ਹੈ ਜਾਂ ਕਿਤੇ ਵੀ, ਜਾਂ ਉਹਦੇ ਆਪਦੇ ਜਿਹੜੇ ਰਿਸ਼ਤੇਦਾਰ ਜਾਂ ਯਾਰ ਦੋਸਤ ਆ ਉੱਥੇ, ਉਹ ਕੁਝ ਮਤਲਬ ਗਲਤ ਹੋ ਰਿਹਾ ਉਹਨਾਂ ਨਾ, ਤਾਂ ਕਰਕੇ ਸਪੋਰਟ ਕਰਦੇ ਬਾਹਰਲੇ। ਹੋਰ ਬਾਹਰਲੇ ਨੇ ਕਰਨ ਕੀ ਲੈਣਾ ਗਾ? ਉਹ ਇੱਕ ਉਹਨਾਂ ਨੇ ਹੰਭਲਾ ਮਾਰਿਆ ਸੀਗਾ, ਕੁਛ ਅੰਦਰ ਇੱਕ ਜਿਵੇਂ ਖੁੰਡ ਵੀ ਹੋ ਜਾਂਦੀ ਹੈ ਵੀ ਵਾਰ ਵਾਰ ਜਾਂ ਇਹੀ ਅਸੀਂ ਦੇਖੀ ਜਾ ਰਹੇ ਹਾਂ, 70 ਸਾਲ ਹੋ ਗਏ, ਹਨਾ, 70 ਸਾਲ ਤੋਂ ਸਾਡੇ ਦਾਦੇ ਪੜਦਾਦੇ ਇਹੀ ਹੰਢਾਉਂਦੇ ਆ ਰਹੇ ਆ ਵੀ ਫਿਰ ਇੱਕ ਫਿਰ ਵੀ ਬੰਦੇ ਦੇ ਗੁੱਸਾ ਤਾਂ ਆਉਂਦਾ ਹੀ ਹੈ ਨਾ ਵੀ ਇਹ ਕਰ ਕੀ ਰਹੇ, ਹਨਾ, ਵੀ ਇੰਨਾ ਬਸ ਲੋਕ ਇਹਨਾਂ ਨੂੰ ਇੰਨੀਆਂ ਵੋਟਾਂ ਪਾਪਾ ਜਿਤਾ ਰਹੇ ਹਨ, 2 ਵਾਰ ਅਕਾਲੀਆਂ ਸਰਕਾਰ ਬਣਾ ਤੀ, ਲੋਕਾਂ ਨੇ ਉਹਨਾਂ ਦੀ ਰਿਸਪੈਕਟ ਕੀਤੀ ਨਾ ਪਹਿਲੀ 5 ਸਾਲ ਤੋਂ, ਪਰ ਉਹਨਾਂ ਨੇ ਲੋਕਾਂ ਨੂੰ ਕੀ ਦਿੱਤਾ? ਲੋਕਾਂ ਦੀ ਵੋਟਾਂ ਦਾ ਮੁੱਲ ਮੋੜਿਆ ਉਹਨਾਂ ਨੇ? ਨਹੀਂ, ਮਤਲਬ ਉਹੀ ਹੈ ਵੀ ਜਦੋਂ ਤੱਕ ਲੋਕਾਂ ਨੂੰ ਹੀ ਕਰਨਾ ਪਊ, ਹੁਣ ਬਾਹਰਲੇ ਨੇ ਵਿਚਾਰਨ ਕੀ ਕਰਨਾ, ਬਾਹਰਲੇ ਤਾਂ ਇੱਕ ਵਾਰੀ ਹੰਭਲਾ ਮਾਰ 2 ਵਾਰੀ ਮਾਰ ਦੇਣਗੇ, ਪਰ ਆਖਰ ਨੂੰ ਤਾਂ ਲੋਕਾਂ ਨੇ ਹੀ ਕਰਨਾ ਪੈਣਾ ਸਾਰਾ।
ਹਾਂਜੀ, ਉਹ ਤਾਂ
ਬਾਕੀ ਜਿਹੜੀ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਦਿੱਲੀ ਦਾ ਸਿਸਟਮ ਤਾਂ ਇੱਥੋਂ ਨਾਲ ਵੀ ਐਡਵਾਂਸ ਹੈ ਦੇਖਿਆ ਜਾਵੇ। ਇੱਥੇ ਆਪਾਂ ਨੂੰ ਜੇ ਸਰਕਾਰੀ ਹਸਪੀਟਲ ਜੀ ਨਾ ਦਿੰਦੇ ਆ ਫ੍ਰੀ, ਪ੍ਰਾਈਵੇਟ ਜਾਣਾ ਪਵੇ ਤਾਂ ਸਾਨੂੰ ਆਪਣੀ ਇੰਸ਼ੋਰੈਂਸ ਲੈਣੀ ਪੈਂਦੀ ਹੈ ਨਾ ਅਲੱਗ।
ਹਾਂਜੀ,
ਤੇ ਫਿਰ ਉੱਥੇ ਵੇਟਿੰਗ ਲਿਸਟ ਕਿੰਨੀ ਆ ਨਾ ਇੱਥੇ, ਜੇ ਆਪਾਂ ਸਰਕਾਰੀ ਜਾਣਾ ਗਾ ਤਾਂ ਕਈ ਵਾਰ 1-1.5 ਸਾਲ ਵੇਟ ਕਰਨੀ ਪੈ ਜਾਂਦੀ ਹੈ ਜਿਹੜੀਆਂ ਵੇਟਿੰਗ ਪ੍ਰੋਬਲਮ ਆ ਦੇ
ਬਿਲਕੁਲ,
ਤੇ ਪਰ ਉੱਥੇ ਕਹਿੰਦੇ ਵੀ ਤੁਹਾਨੂੰ ਜੇ ਵੇਟਿੰਗ ਕਰਨੀ ਪੈਂਦੀ ਹੈ, ਮਹੀਨੇ ਦੀ ਵੇਟਿੰਗ ਵੀ ਹੈ ਤੁਹਾਨੂੰ, ਤਾਂ ਤੁਸੀਂ ਪ੍ਰਾਈਵੇਟ ਜਾ ਕੇ ਕਰਾਓ ਇਲਾਜ, ਤੇ ਗਵਰਨਮੈਂਟ ਬਿੱਲ ਪੇ ਕਰੂਗੀ। ਮਤਲਬ ਤਾਂ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਨਾ, ਇਦੋਂ ਜ਼ਿਆਦਾ ਐਡਵਾਂਸ ਹੋ ਗਿਆ, ਠੀਕ ਹੈ ਨਾ।
ਉਹ ਵੀ ਇੰਡੀਆ ਵਰਗੇ ਗਰੀਬ ਮੁਲਕ ਦੇ ਵਿੱਚ ਇੰਨਾ ਜ਼ਿਆਦਾ ਵੀ ਤੁਸੀਂ ਸਹੂਲਤਾਂ ਦੇ ਰਹੇ ਹੋ, ਤੇ ਉਹ ਗਰੀਬਾਂ ਨੇ ਸਹੂਲਤਾਂ ਜਿਹੜੇ ਜਿਹਨਾਂ ਨੂੰ ਇੰਡੀਆ ਦੇ ਵਿੱਚ, ਇਹ ਮੈਂ ਦੇਖਿਆ ਜੀ, ਇੰਡੀਆ ਦੇ ਵਿੱਚ ਤੁਸੀਂ ਲੋਕਾਂ ਨੂੰ ਸਾਹ ਲੈਣ ਦਾ ਵਧੀਆ ਮੌਕਾ ਦੇ ਦੂੰਗੇ ਨਾ, ਲੋਕ ਆਪਣੇ ਆਪ ਹੀ ਅੱਗੇ ਵਧਣਾ ਸ਼ੁਰੂ ਕਰ ਦੇਣਗੇ। ਮੇਰਾ ਸਾਹ ਲੈਣ ਦਾ ਮਤਲਬ ਇਹ ਹੈ ਵੀ ਹੁਣ ਜੇ ਤੁਸੀਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੱਕ ਲੂੰਗੇ, ਉਹਨਾਂ ਦੀ ਸਿਹਤ ਦੀ ਸੰਭਾਲ ਦਾ ਖਰਚਾ ਚੱਕ ਲੂੰਗੇ, ਹੋਰ ਇਹ 2 ਵੱਡੇ ਖਰਚੇ ਨੇ, ਇਹ ਤੁਹਾਡੇ ਕਹਿ ਲਓ ਖਜ਼ਾਨੇ, ਤੁਹਾਡੇ ਬੈਂਕ ਅਕਾਊਂਟ ਖਾਲੀ ਕਰ ਦਿੰਦੇ ਨੇ ਜਦੋਂ ਕਿਸੇ ਹੁਣ ਇਹ ਦੋ ਹੀ ਤੁਸੀਂ ਸੰਭਾਲਦੇ ਨੇ ਵੀ ਦਵਾਈਆਂ ਦਵਾਈਆਂ ਦੇਖੋ ਆਪਾਂ ਨੂੰ ਤਾਂ ਚਲੋ ਬਾਹਰਲੇ ਗਏ ਆ ਆਪਾਂ ਨੂੰ ਤਾਂ ਲੱਗਦਾ ਵੀ $2-3 ਦੀ ਦਵਾਈ ਆ ਪਰ ਜਿਹਨੂੰ $200 ਦਾ ਪੱਤਾ ਆ ਰਿਹਾ $300 ਦਾ ਪੱਤਾ ਆ ਰਿਹਾ ਕਿ ਦਿਹਾੜੀਦਾਰ ਵਿਚਾਰਾ ਬੰਦਾ ਆਇਆ ਜਿਹੜਾ ਜਿਹਦੀ ਦਿਹਾੜੀ ₹500 ਆ ਤੇ ਉਹਦਾ ਬੱਚਾ ਬਿਮਾਰ ਆ ਜਾਂ ਉਹਦੀ ਘਰ ਵਾਲੀ ਬਿਮਾਰ ਆ ਤੇ ਉਹ ਇੰਨੇ ਦੇ ਦਵਾਈਆਂ ਖਰੀਦ ਕੇ ਲੈ ਕੇ ਜਾ ਰਿਹਾ ਉਹ ਦਵਾਈ ਖਰੀਦੂਗਾ ਕਿ ਘਰ ਦਾ ਰਾਸ਼ਨ ਖਰੀਦੂਗਾ ਪਰ ਹੁਣ ਜੇ ਦਿੱਲੀ ਵਿੱਚ ਤੁਸੀਂ ਬਿਮਾਰ ਹੋ ਜਾਂਦੇ ਹੋ ਉੱਥੇ ਦੇਖੋ ਤੁਹਾਨੂੰ ਡਾਕਟਰ ਦਿੱਤਾ ਇੱਕ ਨਰਸ ਦਿੱਤੀ ਮੁਹੱਲਾ ਕਲੀਨਿਕ ਦੇ ਵਿੱਚ ਤੇ ਤੁਹਾਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਵਿਘਨ ਨਾ ਪਵੇ ਤੇ ਅਸੀਂ ਤੁਹਾਨੂੰ ਸਪੋਰਟ ਕਰ ਰਹੇ ਇਸ ਮਾਮਲੇ ਚ।
ਹਾਂਜੀ
ਤੁਸੀਂ ਇਹਦੇ ਬਾਰੇ ਕੀ ਕਹੋਗੇ?
ਬਿਲਕੁਲ, ਮੈਂ ਤਾਂ ਆਪ ਕਹਿੰਦਾ ਮੈਂ ਤਾਂ ਮੇਰੇ ਪਿੱਛੇ ਫਾਦਰ ਸਾਹਿਬ ਬਿਮਾਰ ਹੋਏ ਡੇਂਗੂ ਹੋ ਗਏ ਇਹਨਾਂ ਨੂੰ, ਮੈਂ ਤਾਂ ਖੁਦ ਐਕਸਪੀਰੀਅੰਸ ਮੈਂ ਉਦੋਂ ਹੀ ਫੀਲ ਕੀਤਾ ਤੇ ਚਲੋ ਅਸੀਂ ਚਲੋ ਅਫੋਰਡ ਕਰ ਸਕਦੇ ਸੀਗੇ ਤੇ ਅਸੀਂ ਮਤਲਬ 4 ਦਿਨਾਂ ਵਿੱਚ ₹1.5 lakh ਕੱਲਾ ਡੇਂਗੂ ਬੁਖਾਰ ਤੇ ਲੱਗ ਗਿਆ, ਤੁਸੀਂ ਦੇਖੋ ਸੋਚੋ ਗੱਲ ਤੇ ਜਿਹੜੇ ਬੰਦੇ ₹1.5 lakh ਤੇ ਮਤਲਬ ਕਿ ਜਿਹੜੇ ਉਹ ਚੜਾਉਂਦੇ ਆ ਉਹ ਜਿਹੜੇ ਉਹ ਸੈੱਲ ਚੜਾਉਂਦੇ ਆ ਬਹੁਤ ਮਹਿੰਗੇ ਹੁੰਦੇ ਆ, ਉਹਨਾਂ ਨੂੰ ਕੱਢ ਕੇ ਉਹ ਕਰਨਾ ਕਾਫੀ ਕੋਸਟਲੀ ਹੁੰਦੀ ਆ। ਮੈਂ ਕਹਿੰਦਾ ਵੀ ਜੇ ਮਤਲਬ ਚਲੋ ਜਿਹੜੇ ਗਰੀਬ ਬੰਦੇ ਕਈ ਬੰਦੇ ਮਹੀਨੇ ਦਾ ਪੰਜ ਹਜ਼ਾਰ ਵੀ ਕਮਾਉਂਦੇ ਹੋਣੇ ਉੱਥੇ, ਇਹੋ ਜਿਹੇ ਲੋਕ ਵੀ
ਨਹੀਂ ਕਮਾਉਂਦੇ
ਤੇ
14 ਸੈਂਟਰ ਵਾਲਿਆਂ ਨੂੰ ਹਜ਼ਾਰ ਦਿੰਦੇ ਸੀ ਦੇਖ ਲੋ
ਤੇ ਉਹ ਬੰਦੇ ਕਿਵੇਂ ਸੋਚ ਸਕਦੇ ਆ ਇਹੋ ਜਿਹੇ ਮਹਿੰਗੇ ਇਲਾਜ ਨੂੰ? ਠੀਕ ਹੈ ਨਹੀਂ, ਇੱਕ ਆਮ ਬਿਮਾਰੀ ਦੇ ਮਤਲਬ ਹੋ ਹੀ ਨੀ ਸਕਦਾ ਪੋਸੀਬਲ। ਸਰਕਾਰਾਂ ਨੂੰ ਚਾਹੀਦਾ ਵੀ ਕੋਈ ਸਿਸਟਮ ਕ੍ਰੀਏਟ ਕਰਨ, ਸਿਸਟਮ ਇੱਥੇ ਵੀ ਸਿਸਟਮ ਹੀ ਕ੍ਰੀਏਟ ਕੀਤੀ ਆ ਹੋਰ ਕੀ ਆ। ਤੁਸੀਂ ਜੇ ਲੈਣੇ ਦਾ ਚੰਗੇ ਲੋਕ ਆ ਜਿਹੜੇ ਉੱਥੋਂ ਲੋਕ ਹੈਗੇ ਉਹਨਾਂ ਤੋਂ ਉਹਨਾਂ ਦੀ ਇੰਸ਼ੋਰੈਂਸ ਪਾਲਿਸੀ ਸ਼ੁਰੂ ਕਰੋ, ਕੋਈ ਮਿਨੀਮਮ ਕੁਛ ਲੈ ਲਓ ਹਨਾ, ਮਿਨੀਮਮ ਪੈਸੇ ਲੈ ਕੇ ਜਿਹੜੇ ਅਲੱਗ ਅਲੱਗ ਲੈਵਲ ਬਣਾ ਦਿਓ, ਜਿਹੜੇ ਗਰੀਬ ਆ ਉਹਨਾਂ ਵਾਸਤੇ ਫ੍ਰੀ ਕਰ ਦਿਓ, ਜਿਹੜੇ ਮੀਡੀਅਮ ਹੈਗੇ ਉਹਨਾਂ ਨਾਲ ਉਸ ਲਾ ਦਿਓ, ਜਿਹੜੇ ਉਦੋਂ ਅਮੀਰ ਉਹਨੂੰ ਹੋਰ ਲਾ ਦਿਓ। ਕੀਤਾ ਜਾ ਸਕਦਾ ਪਰ ਨੀਤੀ ਚਾਹੀਦੀ ਨਾ, ਨੀਅਤ ਨੀਅਤ ਚੰਗੀ ਹੋਵੇ, ਨੀਅਤ ਚੰਗੀ ਹੋ ਫੇਰ ਚੰਗੀ ਨੀਤੀ ਬਣੂਗੀ। ਜੋ ਤੱਕ
ਨੀਤੀ ਵੀ ਚਾਹੀਦੀ, ਦਿਮਾਗ ਵੀ ਚਾਹੀਦਾ।
ਦਿਮਾਗ ਤਾਂ ਬਹੁਤ ਹੈਗੇ, ਦਿਮਾਗ ਤਾਂ ਇਹਨਾਂ ਦੇ ਆਪ ਯੂਜ਼ ਕਰਨੇ ਹੁੰਦੇ, ਇਹਨਾਂ ਦੇ ਦਿਮਾਗ ਜਦੋਂ ਇੰਨੇ ਘਪਲੇ ਕਰਨਾ ਚੱਲ ਸਕਦੇ ਆ ਤੇ ਗੱਲ ਦਿਮਾਗ ਤਾਂ ਹਰੇਕ ਕੋਲ ਹੁੰਦਾ, ਦਿਮਾਗ ਨੂੰ ਚਲਾਉਣਾ ਕਿਹੜੇ ਪਾਸੇ ਆ, ਇਹ ਲੋਕ ਬੰਦੇ ਦੀ ਨੀਅਤ ਹੁੰਦੀ ਹੈ ਤੇ ਦਿਮਾਗ ਤਾਂ ਇਹਨਾਂ ਨੇ, ਇਹਨਾਂ ਕੋਲ ਕਿਹੜਾ IAS ਅਫਸਰ ਹੈ ਨੀਗੇ ਬੈਠੇ, ਜਦੋਂ ਤੱਕ ਉਹਨਾਂ ਨੇ ਨੀਤੀਆਂ ਉਹਨਾਂ ਨੇ ਬਣਾਉਣੀਆਂ ਹੁੰਦੀਆਂ, ਇਹਨਾਂ ਨੇ ਕਿਹੜਾ ਆਪ ਨੂੰ ਬਣਾਉਣੀਆਂ ਨੀਤੀਆਂ, ਹੁਣ ਇਹ ਕਿਹੜਾ ਕੈਪਟਨ ਸਾਹਿਬ ਨੇ ਆਪ ਨੀਤੀ ਬਣਾਉਣੀ ਹੈ।
ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਹੁਣ ਨਾ ਇੱਕ ਆਪਣਾ ਟਾਈਮ ਹੋ ਗਿਆ ਜੀ ਬ੍ਰੇਕ ਲੈਣ ਦਾ, ਤੇ ਸਰੋਤਿਆਂ ਨੂੰ ਥੋੜੀ ਜਿਹੀ ਬ੍ਰੇਕ ਦਈਏ ਅਸੀਂ ਸਾਡੀਆਂ ਗੱਲਾਂ ਬਾਤਾਂ ਤੋਂ, ਤੇ ਅਸੀਂ ਵੀ ਥੋੜੀ ਜਿਹੀ ਬ੍ਰੇਕ ਲੈ ਲਈਏ ਤੇ ਸਰੋਤਿਓ ਅਸੀਂ ਐਗਜੈਕਟ 10 ਵਜੇ ਤੁਹਾਡੇ ਕੋਲ ਫੇਰ ਦੁਬਾਰਾ ਵਾਪਸ ਆਉਂਦੇ ਹਾਂ ਤੇ ਇੱਕ ਨਿੱਕੀ ਜਿਹੀ ਬ੍ਰੇਕ ਤੇ ਦੁਬਾਰਾ ਮਿਲਦੇ ਹਾਂ।
ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟੀਆ ਦਾ ਦੀਵਾ ਹੈ। ਕਿਸੇ ਜੋਗੀ ਦੀ ਧੂਣੀ ਹੈ, ਕਿਸੇ ਕੁਟੀਆ ਦਾ ਦੀਵਾ ਹੈ। ਕਿਸੇ ਰਾਂਝੇ ਦੀ ਵੰਜਲੀ ਹੈ ਤੇ ਹੌਕੇ ਦੀ ਕਥਾ ਪਾਤਰ। ਪੜੇ ਜੋ ਵੀ ਇਹੀ ਆਖੇ, ਇਹ ਮੇਰੇ ਦੁੱਖ ਦਾ ਚਿਹਰਾ ਹੈ। ਡੁਬੋ ਕੇ ਖੂਨ ਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਡੁਬੋ ਕੇ ਖੂਨ ਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ। ਮਨੁੱਖੀ ਮਨ ਅੰਦਰ ਛੁਪੇ ਹੋਏ ਅਹਿਸਾਸ ਜਦੋਂ ਕੋਮਲ ਅਲਫਾਜ਼ਾਂ ਦਾ ਰੂਪ ਧਾਰਨ ਕਰਦੇ ਨੇ ਤਾਂ ਕਵਿਤਾ ਜਨਮ ਲੈਂਦੀ ਹੈ, ਗੀਤ ਜਨਮ ਲੈਂਦੇ ਨੇ। ਇਸੇ ਲਈ ਮਹਾਨ ਕਵੀਆਂ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਵੀ ਕਿਹਾ। ਅਹਿਸਾਸਾਂ ਚ ਭਿੱਜੇ ਸ਼ਬਦ ਤੇ ਸ਼ਬਦਾਂ ਚ ਗੁੰਦੇ ਜਜ਼ਬਾਤ। ਕਦੇ ਮੁਹੱਬਤ ਦੀ ਬਾਤ ਪਾਉਂਦੀ ਕਵਿਤਾ, ਕਦੇ ਉਦਾਸੀ ਦੇ ਨਗਮੇ ਗਾਉਂਦੀ ਕਵਿਤਾ, ਤੇ ਕਦੇ ਕੁਦਰਤ ਨਾਲ ਸੰਵਾਦ ਰਚਾਉਂਦੀ ਕਵਿਤਾ। ਕਵਿਤਾ ਰਾਹੀਂ ਰੂਹਾਂ ਦੀ ਬੋਲੀ ਦਾ ਸਿਲਸਿਲਾ ਬਹੁਤ ਜਲਦ ਮੈਲਬਨ ਤੋਂ ਕਰਾਂਗੇ ਤੁਹਾਡੀ ਨਜ਼ਰ ਪ੍ਰੋਗਰਾਮ ਦਿਲ ਤੋਂ ਮੈਲਬਨ ਰਾਹੀਂ, ਜਿਸ ਵਿਚ ਆਪਣੇ ਅੰਦਾਜ਼ ਚ ਕਵਿਤਾ ਅਤੇ ਗੀਤਾਂ ਦੀ ਛਹਿਬਰ ਲਾਉਣਗੇ ਇੱਥੋਂ ਦੇ ਕੁਝ ਖਾਸ ਚਿਹਰੇ, ਤੇ ਨਾਲ ਹੀ ਆਨੰਦ ਮਾਣੋਗੇ ਮਿੱਠੇ ਅਤੇ ਮਨਮੋਹਕ ਸੰਗੀਤ ਦਾ। ਪ੍ਰੋਗਰਾਮ ਦਿਲ ਤੋਂ ਮੈਲਬਨ ਵਿਚ
ਪੈਂਦੀ ਧਮਕ ਨਗਾਰੇ ਮੌਤ ਕੰਬੇ ਨਾਲੇ ਚਾਸ਼ਨੀ ਡੋਲੀ ਜਾਂਦੀ ਆ ਓਏ, ਦੰਦਾਂ ਬੁੱਲਾਂ ਤੇ ਨੱਚਦੀ ਨਹੀਂ ਕੱਲਾ, ਇਹ ਤਾਂ ਢਿੱਡ ਚੋਂ ਬੋਲੀ ਜਾਂਦੀ ਆ ਓਏ।
ਮੱਲਾ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਿਖਾਵੇ,
ਜਿੱਥੇ ਜਗਦੀ ਨੀ ਅੱਖ ਉੱਥੇ ਆਲਣਾ ਬਣਾਵੇ।
ਹੋ ਮੱਲਾ ਜਿੱਥੇ ਡਿੱਗਿਆ ਤੇ ਉੱਠ ਜਰਾ ਚੱਲ ਕੇ ਵਖਾ,
ਜਿੱਥੇ ਜੱਗ ਦੀਣੀ ਆਖੇ ਉੱਥੇ ਆਲਣਾ ਬਣਾਵੇ।
ਹੋ ਪੈ ਜਾਵੇ ਰੋਣਾ ਬਣ ਜਾਵੇ ਜਜ਼ਬਾਤੀ ਬੰਦਾ,
ਛੱਡ ਕੇ ਰਸਾਨਾ ਬਾਜੀ ਇਸ਼ਕਾਂ ਦੀ ਖੇਲਣੀ।
ਹੋ ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ।
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ।
ਹੋ ਘੜੀਆਂ ਦੀ ਟਿਕ ਟਿਕ ਸੌਣ ਹੀ ਨਾ ਦੇਵੇ ਤੈਨੂੰ, ਰੱਖ ਲੈ ਹਿਸਾਬ ਜਰਾ ਇੱਕ ਇੱਕ ਪਲ ਦਾ। ਟਿਕ ਟਿਕ ਸੌਣ ਹੀ ਨਾ ਦੇਵੇ ਤੈਨੂੰ, ਰੱਖ ਲੈ ਹਿਸਾਬ ਜਰਾ ਇੱਕ ਪਲ ਦਾ। ਲੋਕਾਂ ਦੇ ਸਹਾਰੇ ਕੰਮ ਚੱਲਣਾ ਨੀ ਬਹੁਤਾ ਚਿਰ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ। ਸੋਈਏ ਤੇ ਕਦੀ ਸ਼ਰਾਣਾ ਵੈਰ ਮਾੜਾ ਚੌਖਾ, ਵੈਰ ਘਰ ਦੀ ਜਨਾਨੀ ਨਾਲ ਪਾਈਏ ਨਾ,
ਹੋਰ ਵੈਰ ਪਾਉਣਾ ਮਾੜਾ ਸੂਰਮੇ ਪੁਲਿਸ ਨਾਲ, ਸੱਤਵੀਂ ਗਵਾਂਢੀਆਂ ਦੇ ਨਾਲ ਵਿਗੜਾਈਏ ਨਾ।
ਅੱਠ ਜਰਮਾਣੇ ਨਾਲ, ਸੱਜਣ ਪੁਰਾਣੇ ਨਾਲ, ਦਸਵੇਂ ਮਕਾਨ ਪਾਏ ਨਾ ਜਾਣਾ ਗਵਾਈਏ ਨਾ।
ਹੁਣ ਤੇ ਜਵਾਈ ਨਾਲ ਗਿਆਰਵੇਂ ਵਧਾਣੀਏ ਨਾ, ਬਾਰਵੇਂ ਵਿਰਤ ਹੋ ਕੇ ਸ਼ਾਦੀ ਕਰਵਾਈਏ ਨਾ।
ਦੁਸ਼ਮਣਾਂ ਦੀ ਦਿੰਦਿਆਂ ਨੂੰ ਨਾ ਚਿਰ ਕਰੀਏ ਨਾ, ਜਿੰਨਾ ਚਿਰ ਮਾਰ ਕੇ ਤੇ ਜਾਣ ਤੋਂ ਗਵਾਈਏ ਨਾ।
ਕਦੇ ਗੱਲ ਕਰੀਏ ਪਰਾਈ ਵਿੱਚ ਸੱਸ ਦੇ, ਨਾ ਹੋਵੇ ਜੇ ਕਿਸੇ ਨਾ ਦੁੱਖ ਖਾਈਏ
ਨਾ। ਮਾਸ ਤੇ ਸ਼ਰਾਬ ਵਾਲੀ ਕਾਲੀਆਂ ਨੂੰ, ਸਿੱਖਾਂ ਨੂੰ ਤੰਬਾਕੂ ਵਾਲਾ ਝੂਠ ਬਦਲਾਈਏ ਨਾ।
ਜਿੱਥੇ ਹੋਵੇ ਰੱਖਣ ਵਾਲੇ ਹਾਜ ਕੁਝ ਦੇਰ ਤਾਈ, ਉੱਥੇ ਲੈਣ ਦੇਣ ਦਾ ਵਿਹਾਰ ਬਹੁਤਾ ਪਾਈਏ ਨਾ।
ਅੰਨ ਪਾਣੀ ਹੈ ਛਕਾਉਣਾ ਮਾੜਾ, ਥਾਕਾ ਸਨ ਬੰਦਾ ਨੇ ਚੋਰ ਨੂੰ ਲਜਾਈਏ ਨਾ।
ਮਾਰੀ ਬਾਪ ਤਾਈ ਗਾਲ ਕੱਢਣੀ ਹੈ ਬਹੁਤ ਮਾੜੀ, ਹਾਣ ਪਰਿਵਾਰ ਬਿਨਾਂ ਲੜਕੀ ਵਿਆਹੀਏ ਨਾ।
ਹਾਣ ਪਰਿਵਾਰ ਬਿਨਾਂ ਲੜਕੀ ਵਿਆਹੀਏ ਨਾ ਜੀ, ਹਾਣ ਪਰਿਵਾਰ ਬਿਨਾਂ ਲੜਕੀ ਵਿਆਹੀਏ ਨਾ ਜੀ, ਹਾਣ ਪਰਿਵਾਰ ਬਿਨਾਂ ਲੜਕੀ ਵਿਆਹੀਏ ਨਾ।
ਹੋ ਦੀਵੇ ਵਾਂਗੂ ਜਾਗ ਕਰ ਚਾਨਣ ਲੋਕਾਂ ਨੂੰ, ਯੁਗਾ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ।
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ।
ਹੋ ਦੀਵੇ ਵਾਂਗੂ ਜਾਗ ਕਰ ਚਾਨਣ ਲੋਕਾਂ ਨੂੰ, ਯੁਗਾ ਯੁਗਾਂ ਤੱਕ ਵੇਖ ਲਈ ਜ਼ਿਕਰ ਹੋਣਗੇ।
ਹਿੰਮਤ ਹਾਰੀ ਨਾ ਬਸ ਰਸਤੇ ਤੇ ਚੱਲੀ ਚੱਲ, ਮੰਜ਼ਿਲਾਂ ਨੂੰ ਤੇਰੇ ਹੀ ਫਿਕਰ ਹੋਣਗੇ।
ਹੋ ਗੱਲ ਕਿਹੜੀ ਮਰਦਾ ਤੇ ਆਉਂਦੇ ਦਿਨ ਔਖੇ ਸੌਖੇ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ।
ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ।
ਹੋ ਮਾਪਿਆਂ ਦੇ ਦਿਨ ਅਜੇ ਕਰਜ਼ ਬਥੇਰੇ ਵੇਖੀ, ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ। ਕਰਜ਼ ਬਥੇਰੇ ਵੇਖੀ, ਟੀਚਰਾਂ ਦੇ ਵਿਸ਼ੇ ਵਾਲੀ ਬਾਤ ਹੀ ਨਾ ਹੋ ਜਾਵੇ। ਹਿੰਮਤ ਜੁਟਾ ਕੇ ਭੱਜ ਦੁਗਣੀ ਤੇਜ਼ੀ ਦੇ ਨਾਲ, ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮੇਲਣੀ। ਹੱਥਾਂ ਵਿੱਚ ਫੜ ਹੱਲ ਪੂਰਨੇ ਆ, ਉੱਤੇ ਚੱਲ ਕਰ ਲੈ ਕਿਰਤ ਜ਼ਰਾ ਹੱਕ ਸੱਚ ਦੀ। ਹੱਥਾਂ ਵਿੱਚ ਫੜ ਹੱਲ ਪੂਰਨੇ ਆ, ਉੱਤੇ ਚੱਲ ਕਰ ਲੈ ਕਿਰਤ ਜ਼ਰਾ ਹੱਕ ਸੱਚ ਦੀ। ਲਾਉਂਦੇ ਨੇ ਬਹਾਨੇ ਕਹਿੰਦੇ ਚੰਗਾ ਕੋਈ ਸੋਹਣੇ ਦਾ ਨੀ ਆਵੇ, ਨਾ ਲਿਖਾਰੀਆਂ ਨੂੰ ਧੁੱਪ ਕੋਈ ਮਿਲਣੀ। ਚੜ੍ਹਦੇ ਸੂਰਜ ਦੀਆਂ ਅੱਖਾਂ ਵਿੱਚ ਅੱਖ ਪਾਉਣੀ, ਨਾਲ ਦਰਿਆਵਾਂ ਰਫਤਾਰ ਸਿੱਖ ਮਿਲਣੀ।
ਹਾਂਜੀ ਬਹੁਤ ਬਹੁਤ ਸਵਾਗਤ ਹੈ ਜੀ ਸਰੋਤਿਆਂ ਦਾ ਫੇਰ ਬ੍ਰੇਕ ਤੋਂ ਬਾਅਦ ਤੇ ਮੈਸੇਜ ਲੈ ਲਈਏ ਜੀ ਜਿਹੜੇ ਸਾਨੂੰ ਆਏ ਨੇ ਸੁਰਜੀਤ ਸਿੰਘ ਢਿੱਲੋਂ ਉਹਨਾਂ ਦਾ ਮੈਸੇਜ ਆਇਆ ਸੀ ਅੱਧਾ ਘੰਟਾ ਪਹਿਲਾਂ ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ ਜੀ ਤੇ ਸਾਰੇ ਲਿਸਨਰ ਨੂੰ ਵੀ ਗੁੱਡ ਮਾਰਨਿੰਗ ਬੁਲਾਈ ਹੈ ਜੀ ਸੁਰਜੀਤ ਭਾਅ ਜੀ ਤੁਹਾਨੂੰ ਵੀ ਗੁੱਡ ਮਾਰਨਿੰਗ ਆਸ ਕਰਦੇ ਹਾਂ ਤੁਹਾਡਾ ਐਤਵਾਰ ਬਹੁਤ ਵਧੀਆ ਨਿਕਲੇ ਤੇ ਗੁਰਵਿੰਦਰ ਸਿੰਘ ਉਹਨਾਂ ਦਾ ਮੈਸੇਜ ਆਇਆ ਵੀ ਉਹ ਕਹਿੰਦੇ ਨੇ ਵੀ ਮੈਂ ਜੱਟ ਨੀ ਹੈਗਾ ਪਰ ਮੈਂ ਤੁਹਾਡੇ ਜਿਹੜੇ ਵਿਚਾਰ ਨੇ ਉਹਨਾਂ ਨਾਲ 100% ਸਹਿਮਤ ਆ ਵੀ ਜਿਹੜੇ ਪੰਜਾਬੀ ਸਿੰਗਰ ਜੱਟ ਸ਼ਬਦ ਦੀ ਦੁਰਵਰਤੋਂ ਕਰਦੇ ਨੇ ਰਵੀ ਰਠੌਰ ਉਹਨਾਂ ਦਾ ਮੈਸੇਜ ਆਇਆ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਮਹਿੰਦਰ ਸਿੰਘ ਹਾਂਸ ਉਹਨਾਂ ਦਾ ਮੈਸੇਜ ਆਇਆ ਤੇ ਉਹਨਾਂ ਨੇ ਕਿਹਾ ਵੀ ਡਿਸਕਸ਼ਨ ਵਧੀਆ ਚੱਲ ਰਹੀ ਆ ਤੇ ਉਹਨਾਂ ਨੇ ਮਿੰਟੂ ਬਾਈ ਜੀ ਨੂੰ ਵਧਾਈ ਦਿੱਤੀ ਆ ਅਨਮੋਲ ਵੀਰ ਦੀ ਮੰਗਣੀ ਦੇ ਉੱਤੇ ਸਰੋਤੇ ਨਾਲ ਅਸੀਂ ਖਬਰ ਸ਼ੇਅਰ ਕਰ ਦਈਏ ਮੇਰੇ ਖਿਆਲ ਨਾਲ ਪਹਿਲੋਂ ਵੀ ਪ੍ਰੈਜੈਂਟਰ ਸ਼ੇਅਰ ਕਰ ਚੁੱਕੇ ਹੋਣਗੇ ਵੀ ਅਨਮੋਲ ਵੀਰ ਮਿੰਟੂ ਬਰਾੜ ਉਹਨਾਂ ਦੇ ਪ੍ਰਜੰਡ ਉਹਨਾਂ ਦੀ ਮੰਗਣੀ ਹੋਈ ਹੈ ਜੀ ਪਿਛਲੇ ਹਫ਼ਤੇ ਤੇ ਹਰਮ ਰੇਡੀਓ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਤੇ ਜੋਗਿੰਦਰ ਹੁਣਾਂ ਦਾ ਮੈਸੇਜ ਆਇਆ ਵੀ ਉਹਨਾਂ ਨੇ ਕਿਹਾ ਵੀ ਗੁੱਡ ਕਨਵਰਸੇਸ਼ਨ ਤੇ ਸਾਡੇ ਇੱਕ ਬਾਈ ਜੀ ਨੇ ਕੁਲਵਿੰਦਰ ਢਿੱਲੋਂ ਉਹਨਾਂ ਦਾ ਮੈਸੇਜ ਆਇਆ ਜੀ ਵੀ ਉਹਨਾਂ ਨੇ ਪੁੱਛਿਆ ਤੁਸੀਂ ਖ਼ਬਰਾਂ ਤੇ ਕਦੋਂ ਗੱਲ ਕਰਨੀ ਹੈ ਤੁਸੀਂ ਆਪ ਦਾ ਪ੍ਰਚਾਰ ਕਰ ਰਹੇ ਹੋ ਤੇ ਇੱਕ ਗੱਲ ਉਹਨਾਂ ਨੇ ਹੋਰ ਪੁੱਛੀ ਹੈ ਵੀ ਲੁਧਿਆਣੇ 'ਚ 4 ਆਜ਼ਾਦ ਮੈਂਬਰ ਜਿੱਤ ਗਏ ਉਮੀਦਵਾਰ ਪਰ ਆਪ ਦਾ ਇੱਕ ਹੀ ਜਿੱਤਿਆ ਤੇ ਉਹਨਾਂ ਨੇ ਇਸ ਗੱਲ ਤੇ ਪੁੱਛਿਆ ਵੀ ਕਿਉਂ ਹੋਇਆ ਤੇ ਇਹਦਾ ਆਪਾਂ ਸਵਾਲ ਇਹ ਫਾਰਵਰਡ ਕਰਦੇ ਹਾਂ ਆਪਣੇ ਨਾਲ ਜੁੜੇ ਹੋਏ ਜਿਹੜੇ ਸਾਡੇ ਵੀਰ ਨੇ ਮੈਲਬੌਰਨ ਤੋਂ ਅਮਰਜੀਤ ਬਰਾੜ ਬਾਜਾ ਖਾਨਾ ਹਾਂਜੀ ਅਮਰਜੀਤ ਬਰਾੜ ਜੀ ਦੱਸੋ ਵੀ 4 ਦਾ ਜਹਾਜ ਜਿੱਤ ਗਏ ਆਪ ਦਾ ਇੱਕ ਕਿਉਂ ਜਿੱਤਿਆ
ਆਹੋ 90 ਦੇ 4 ਜਿੱਤ ਕੇ ਬਹੁਤ ਵੱਡੀ ਜਿੱਤ ਹੋਈ ਕਿਉਂਕਿ ਇਹ ਜ਼ਰੂਰੀ ਨੀ ਹੁੰਦਾ ਵੀ ਹਰ ਜਗ੍ਹਾ ਮਤਲਬ ਕਈ ਵਾਰੀ ਬੰਦਾ ਕਹਿੰਦੀ ਤੇ ਬਜਾਰ ਇੰਨੇ ਸਟਰੋਂਗ ਹੁੰਦੇ ਆ ਤੁਸੀਂ ਧੱਕਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਨਹੀਂ ਤੋੜ ਸਕਦੇ ਗੇ ਜਾਂ ਬੰਦੇ ਦਾ ਆਪਦੇ ਕੋਈ ਇੰਨੇ ਮਤਲਬ ਕੰਟਰੋਲ ਕੀਤਾ ਹੁੰਦਾ ਹੈਗਾ ਵਧੀਆ ਮੈਨੇਜਮੈਂਟ ਕੀਤੀ ਹੁੰਦੀ ਹੈ ਬੂਥ ਲੈਵਲ ਤੇ ਤੇ ਨਾਲੇ ਹਰ ਚੀਜ਼ ਨੂੰ ਇਹੋ ਜਿਹੇ 2-4 ਕੇਸਾਂ ਨੂੰ ਆਪਾਂ ਪੂਰਾ ਜਰਨਲਾਈਜ਼ ਨਹੀਂ ਕਰ ਸਕਦੇ ਨਾ ਵੀ ਹਾਂ ਵੀ ਬਹੁਤ ਹੀ ਵਧੀਆ ਹੋਈ ਹੈ ਨਾਲੇ ਪਰੂਫ ਉੱਥੇ ਕਿਹੜਾ ਇਹ ਕਿਹੜਾ ਵੀ ਅਸੀਂ ਘਰੋਂ ਬਣਾ ਕੇ ਗੱਲਾਂ ਕਰ ਰਹੇ ਹਾਂ ਨਾ ਜੇ ਤੁਹਾਡੇ ਸਾਹਮਣੇ ਪਰੂਫ ਹੈ ਸੋਸ਼ਲ ਮੀਡੀਆ ਦੇ ਪਰੂਫ ਸਾਹਮਣੇ ਆ ਰਹੇ ਆ ਤਾਂ ਕਿਵੇਂ ਉੱਥੇ ਲੋਕ ਭੱਜ ਰਹੇ ਆ ਕਿਵੇਂ ਬੂਥਾਂ ਦੇ ਕਬਜ਼ੇ ਹੋ ਰਹੇ ਆ ਕਿਵੇਂ ਉੱਥੇ ਵੀਡੀਓ ਆ ਰਹੀ ਸਾਹਮਣੇ ਹੈ ਨਾ ਪਰ ਜੇ ਅਸੀਂ ਪੰਜਾਬੀ ਆ ਜੇ ਅਸੀਂ ਪੰਜਾਬ ਦੇ ਨਾਲ ਜੁੜੇ ਆ ਸਾਡਾ ਪੰਜਾਬ ਨਾਲ ਪਿਆਰ ਆ ਫੇਰ ਸਾਨੂੰ ਪਾਰਟੀ ਹੈੱਡ ਤੋਂ ਉੱਪਰ ਉੱਠ ਕੇ ਪਹਿਲਾਂ ਪੰਜਾਬ ਸਾਡੇ ਪਹਿਲਾਂ ਪੰਜਾਬ ਆ ਫੇਰ ਪਾਰਟੀ ਹੈ ਹਨਾ ਪਹਿਲਾਂ ਪੰਜਾਬ ਜੀ ਸਾਡੇ ਨਾਲ ਹੈ ਨਾ ਫਿਰ ਸਾਨੂੰ ਇਹ ਚੀਜ਼ਾਂ ਡੈਮੋਕਰੇਸੀ ਦੇ ਘਰ ਜਿਹੜਾ ਹੋ ਰਿਹਾ ਘਾਣੇ ਦੇ ਖਿਲਾਫ਼ ਬੋਲਣ ਲੱਗਾ ਜਿਹੜਾ ਕੋਈ ਮਰਜ਼ੀ ਪਾਰਟੀ ਹੋਵੇ ਠੀਕ ਹੈ ਸਾਡਾ ਜਿਹੜਾ ਮਤਲਬ ਸਾਨੂੰ ਕਲਚਰ ਸਾਡਾ ਜਿਹੜਾ ਸਾਡਾ ਧਾਰਮਿਕ ਵਿਰਸਾ ਸਾਡਾ ਸਾਨੂੰ ਸਿਖਾਉਂਦੇ ਹੀ ਇਹ ਆ ਵੀ ਤੁਸੀਂ ਜਬਰ ਜ਼ੁਲਮ ਦੇ ਖਿਲਾਫ਼ ਖੜਨਾ ਤੇ ਜਿਹੜੇ ਵਿਕਟਮ ਆ ਜਿਹੜੇ ਪੀੜਤ ਆ ਉਹਨਾਂ ਦੇ ਨਾਲ ਖੜਨਾ ਬਸ ਸਿੱਧੀ ਗੱਲ ਆ ਇਹੀ ਫੰਡਾ ਲੈ ਜੇ ਅਸੀਂ ਇਹ ਚੀਜ਼ ਨੂੰ ਲੈ ਕੇ ਚੱਲ ਪਈਏ ਤਾਂ ਸਾਰਾ ਸੁਧਾਰ ਹੋ ਜੂਗਾ
ਉਹੀ ਗੱਲ ਹੈ ਜੀ ਦੇਖੋ ਜਦੋਂ ਜਦੋਂ ਜਿਹੜੇ ਧਾਰਵੀ ਹੁੰਦੇ ਸੀ ਕਿੱਥੋਂ ਤੁਰਕੀ ਤੋਂ ਆਏ ਸੀ ਈਰਾਨ ਤੋਂ ਕਿੱਥੋਂ ਤੱਕ ਆਏ ਨੇ ਉਹ ਪੰਜਾਬ ਦੇ ਵਿੱਚੋਂ ਲੰਘ ਕੇ ਗਏ ਨੇ ਤੇ ਉਹਨਾਂ ਨੇ ਦਿੱਲੀ ਨੂੰ ਜਾ ਕੇ ਲੁੱਟਿਆ ਪਰ ਜਦੋਂ ਪੰਜਾਬੀ ਖੜੇ ਹੋਏ ਨੇ ਵੀ ਨਹੀਂ ਇਹ ਕੰਮ ਹੁਣ ਅਸੀਂ ਰੋਕਣਾ ਆ ਤੇ ਉਹਨਾਂ ਨੇ ਜਦੋਂ ਵਾਪਸ ਜਾਂਦੇ ਸੀ ਆਪਣੇ ਜਿਹੜੇ ਧਾੜਵੀ ਸੀ ਆਪਣੇ ਮੁਲਕ ਨੂੰ ਸਾਰਾ ਕੁਛ ਲੁੱਟ ਲੁਟਾ ਕੇ ਤੇ ਪੰਜਾਬੀ ਉਹਨਾਂ ਨੂੰ ਪੂਰੀ ਟੱਕਰ ਦਿੰਦੇ ਸੀ ਜਾਣ ਵੇਲੇ ਵੀ ਜਦਕਿ ਪੰਜਾਬ ਵਾਲਿਆਂ ਨਾਲ ਕੋਈ ਇੰਨਾ ਜ਼ਿਆਦਾ ਧੱਕਾ ਨਹੀਂ ਸੀ ਹੁੰਦਾ ਹੁੰਦਾ ਜਾ ਕੇ ਦਿੱਲੀ ਵਿੱਚ ਹੀ ਸੀ ਪਰ ਇਹ ਸੀ ਵੀ ਉਹ ਪੰਜਾਬ ਨੂੰ ਵਰਤਦੇ ਸੀ ਪੰਜਾਬ ਦੇ ਰਾਹ ਨੂੰ ਵਰਤਦੇ ਸੀ ਫਿਰ ਅਹਿਮਦ ਸ਼ਾਹ ਅਬਦਾਲੀ ਉਹਨਾਂ ਨੇ ਵੀ ਇਹ ਕੰਮ ਕੀਤੇ ਨੇ ਪੰਜਾਬੀ ਖੜੇ ਹੋਏ ਨੇ ਸਿਰਫ ਆਪਣੀ ਇੱਕ ਕਹਿ ਲਈਏ ਜਿਹੜੀ ਕਹਿ ਲਈਏ ਨਾ ਇੱਕ ਇੱਜ਼ਤ ਨੂੰ ਹੁੰਦੀ ਆ ਆਪਣੀ ਇੱਕ
ਸਾਨੂੰ ਵਿਰਾਸਤ ਚ ਮਿਲਿਆ ਨਾ ਸਾਡਾ ਇਤਿਹਾਸ ਜਿਹੜੀ ਪੰਜਾਬੀ ਸਿੱਖ ਉਹਦੀ ਹੋਏ ਉਹਦੀ ਨੀਂਹ ਉੱਥੇ ਰੱਖੀ ਗਈ ਨਾ ਉਹਦੀ ਵੀ ਪੀੜਤ ਜਿਹੜੇ ਜ਼ੁਲਮ ਦੇ ਖਿਲਾਫ਼ ਖੜਨਾ ਬਸ ਦੈਟ ਇੱਥੋਂ ਹੀ ਇਹੀ ਚੀਜ਼ ਆ ਮੇਨ ਚੀਜ਼ ਹੀ ਇਹ ਆ ਸਿੱਖ ਜਿੱਥੋਂ ਸ਼ੁਰੂ ਹੋਇਆ ਆਪਣਾ
ਉਹੀ ਨਾ ਫਿਰ ਬਈ ਆਪਣੇ ਦੇ ਵਿੱਚ ਤੇ ਕਬੂਤਰ ਦੇ ਵਿੱਚ ਕੀ ਫਰਕ ਹੋ ਜਾਊਗਾ ਵੀ ਜੇ ਅਸੀਂ ਕੁਛ ਗਲਤ ਜਿਹੜਾ ਹੋ ਰਿਹਾ ਉਹਨੂੰ ਦੇਖ ਕੇ ਆਪਾਂ ਬੋਲਦੇ ਨੀ ਹੈਗੇ ਤੇ ਕਬੂਤਰ ਦਾ ਵੀ ਇਹੀ ਹਾਲ ਹੁੰਦਾ ਉਹ ਬਿੱਲੀ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਵੀ ਸ਼ਾਇਦ ਬਿੱਲੀ ਜਲ ਜੂਗੀ ਪਰ ਬਿੱਲੀ ਜਾਂਦੀ ਨੀ ਨਾ ਬਿੱਲੀ
ਗੱਲ ਹੈ ਨਾ ਪਹਿਲੀ ਇੱਕ ਦੇਖਣ ਲੁਧਿਆਣੇ ਦੀ ਇਲੈਕਸ਼ਨ ਲੱਗ ਕੇ ਕਰਾਈ ਗਈ ਹੈ ਪਹਿਲੀ ਦਾ ਇਹੀ ਸਵਾਲ ਵੀ ਬਾਕੀ ਇਲੈਕਸ਼ਨ ਦੇ ਨਾਲ ਕਿਉਂ ਨੀ ਗਏ ਲੁਧਿਆਣੇ ਦੀ ਇਹੀ ਚੀਜ਼ ਸੀ ਇਹੀ ਕਾਰਨ ਸੀ ਨਾ ਕਿਉਂਕਿ ਲੁਧਿਆਣੇ ਵਿੱਚ ਬੈਂਸ ਬਰਦਰ ਦਾ ਕਾਫ਼ੀ ਬਹੁਤ ਜ਼ਿਆਦਾ ਹੋਲਡ ਸੀ ਉਹਨੂੰ ਪਤਾ ਸੀਗਾ ਵੀ ਜੇ ਮੈਨੇਜ ਨਹੀਂ ਕਰ ਸਕਣੀ ਜੀ ਉਹ ਇਸ ਤਰ੍ਹਾਂ ਵੀ ਜੇ ਕੱਠੀ ਕਰਾ ਲਈ ਤਾਂ ਵੀ ਹੁਣ ਇਹਨੂੰ ਕੱਲੇ ਤੌਰ ਤੇ ਨਜਿੱਠਾਂਗੇ ਤੇ ਨਾਲੇ ਇਹ ਕਹਿਣ ਦੀ ਗੱਲ ਨੀ ਗੀ ਜੇ ਬੈਂਸ ਭਰਾ ਜਿਹੜਾ ਕੰਮ ਕਰ ਰਹੇ ਲੁਧਿਆਣੇ ਵਿੱਚ ਮੈਂ ਨੀ ਗਾ ਮੈਂ ਮੇਰੇ ਕਹਿਣ ਨਾਲ ਨੀ ਹੁੰਦਾ ਗਾ ਵੀ ਮੈਂ ਕੱਲੇ ਨੇ ਕਹਿਤਾ ਬਹਿ ਕੇ ਰੇਡੀਓ ਤੇ ਤੇ ਜੀ ਬੈਂਸ ਭਰਾ ਦੀ ਚੜਾਈ ਹੋ ਗਈ ਹੈ ਨਾ ਲੋਕ ਬੋਲਦੇ ਆ ਮੂੰਹੋਂ ਬੋਲਦੇ ਕੰਮ ਨਾਲ ਆਪਾਂ ਨੂੰ ਕਿਵੇਂ ਨਿਕਾਰ ਸਕਦੇ ਆ ਠੀਕ ਹੈ ਨਾ
ਹਾਂਜੀ 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 ਤੇ ਆਪਾਂ ਥੋੜਾ ਖਬਰਾਂ ਤੇ ਕਰ ਲਈਏ ਥੋੜਾ ਜਿਹਾ ਤਬਸਰਾ ਸਰੋਤੇ ਕਾਫੀ ਵੇਟ ਕਰ ਰਹੇ ਨੇ ਮਾਫ਼ੀ ਚਾਹੁੰਦੇ ਹਾਂ ਅਸੀਂ ਥੋੜਾ ਜਿਹਾ ਆਪ ਵੱਲ ਨੂੰ ਚੱਲ ਗਏ ਕਿਉਂਕਿ ਦੋਨੇ ਹੀ ਆਪ ਦੇ ਮੈਂਬਰ ਆ ਆਪ ਦੇ ਮੈਂਬਰ ਵੀ ਕਾਹਨੂੰ ਕਾਹਨੂੰ ਕੋਈ ਚੰਗੀ ਆਪ ਤੋਂ ਵੀ ਚੰਗੀ ਪਾਰਟੀ ਆ ਜਾਵੇ ਜਿਹੜਾ ਕੋਈ ਰਿਕਾਰਡ ਹੋਵੇ ਜਿਹਨਾਂ ਨੇ ਕੰਮ ਕੀਤੇ ਹੋਣ ਤੇ ਅਸੀਂ ਤਾਂ ਉਹਨਾਂ ਦੀ ਸਪੋਰਟ ਕਰਾਂਗੇ ਮੈਂ ਕਹਿੰਦਾ ਵੀ ਕੱਲ ਨੂੰ ਅਕਾਲੀ ਦਲ ਵਾਲੇ ਚੰਗੇ ਕੰਮ ਕਰ ਲਾ ਆਪਣ ਇੰਨੀਆਂ ਇਹਨਾਂ ਨੇ ਸੀਟਾਂ ਚਲੋ ਜਿੰਨੀਆਂ ਸੀਟਾਂ ਇੰਨਾ ਹੈਗੀਆਂ ਉਹਦੇ ਵਿੱਚ ਹੀ ਚੰਗੇ ਕੰਮ ਕਰ ਲਾ ਆਪਣ ਕਾਂਗਰਸ ਵਾਲੇ ਚੰਗੇ ਕਰ ਲਾ ਕੰਮ ਕਰ ਲਾ ਆਪਣ ਅਸੀਂ ਇਸ ਰੇਡੀਓ ਸ਼ੋਅ ਤੇ ਹੀ ਕਾਂਗਰਸ ਦੀ ਤਾਰੀਫ ਕਰਾਂਗੇ ਪਰ ਪ੍ਰੋਬਲਮ ਇਹ ਆ ਵੀ ਕੰਮ ਤਾਂ ਕਰਨ ਕੋਈ ਸਾਨੂੰ ਕੁਛ ਦੇਣ ਤਾਂ ਸਹੀ ਗੱਲ ਕਰਨ ਲਈ ਹੁਣ ਅਸੀਂ ਕਾਂਗਰਸ ਤੇ ਗੱਲ ਕਰਾਂਗੇ ਥੋੜੇ ਚਿਰ ਪਹਿਲਾਂ ਪਰ ਅਸੀਂ ਜਿਹੜੀ ਮੇਨ ਖਬਰ ਅੱਜ ਚੱਲ ਰਹੀ ਹੈ ਮੀਡੀਆ ਦੇ ਵਿੱਚ ਉਹ ਚੱਲ ਰਹੀ ਹੈ ਵੀ ਤ੍ਰਿਪੁਰਾ ਦੇ ਵਿੱਚ ਕਮਲ ਖਿਲਿਆ ਜੀ ਭਾਜਪਾ ਨੇ 43 ਸੀਟਾਂ ਜਿੱਤੀਆਂ ਸੀਪੀਐਮ ਜਿਹੜੀ ਪਾਵਰ ਦੇ ਵਿੱਚ ਸੀ ਉਹਨੇ 16-25 ਸਾਲ ਤੋਂ ਹੋ ਗਏ ਸੀ ਵੀ ਸੀਪੀਐਮ ਨੂੰ ਪਾਵਰ ਦੇ ਵਿੱਚ ਤੇ ਪਰ ਉਹ ਇਹ ਵਾਲੀਆਂ ਚੋਣਾਂ ਹਾਰ ਗਈ ਆ ਤੇ ਨਾਲ ਮੇਘਾਲਿਆ ਦੇ ਵਿੱਚ ਚੋਣਾਂ ਹੋਈਆਂ ਸੀ ਉੱਥੇ ਕਾਂਗਰਸ 21 ਸੀਟਾਂ ਲੈ ਗਈ ਹੈ ਜੀ 59 ਸੀਟਾਂ ਦੇ ਵਿੱਚੋਂ ਤੇ UDP ਉੱਥੋਂ ਦੀ ਲੋਕਲ ਪਾਰਟੀ ਉਹਨੇ 8 ਸੀਟਾਂ ਭਾਜਪਾ 2 ਤੇ NPP ਉਹ 19 ਲੈ ਗਈ ਹੈ ਜੀ 19 ਸੀਟਾਂ NPP ਲੈ ਗਈ ਉਹ ਵੀ ਲੋਕਲ ਪਾਰਟੀ ਉੱਥੋਂ ਦੀ ਤੋ ਮੇਰੇ ਖਿਆਲ ਨਾਲ ਕਾਂਗਰਸ ਤੇ NPP ਇਕੱਠੇ ਹੋ ਕੇ ਸਰਕਾਰ ਬਣਾ ਲੈਣਗੇ ਮੇਘਾਲਿਆ ਦੇ ਵਿੱਚ ਨਾਗਾਲੈਂਡ ਦੇ ਵਿੱਚ ਭਾਜਪਾ 29 ਸੀਟਾਂ ਲੈ ਕੇ ਗਈ ਹੈ ਤੇ NPF 27 ਤੇ ਮੈਨੂੰ ਲੱਗਦਾ ਵੀ ਜਿਹੜੇ 4 ਆਜ਼ਾਦ ਦੇ ਨੇ ਉਹ ਕੱਲ ਹੀ 2-3 ਆਜ਼ਾਦ ਨੇ ਤਾਂ ਪਹਿਲਾਂ ਹੀ ਸਪੋਰਟ ਕਰ ਦਿੱਤੀ ਭਾਜਪਾ ਨੂੰ ਤੇ ਨਾਗਾਲੈਂਡ ਤੇ ਤ੍ਰਿਪੁਰਾ ਦੇ ਵਿੱਚ ਭਾਜਪਾ ਆਪਣੀ ਸਰਕਾਰ ਬਣਾਏਗੀ ਤੇ ਅਮਰਜੀਤ ਜੀ ਤੁਸੀਂ ਕੀ ਕਹਿ ਰਹੇ ਹੋ ਕਹੋਗੇ ਇਸ ਬਾਰੇ ਕਿਉਂਕਿ ਸਾਨੂੰ ਇਹ ਆਸ ਸੀ ਵੀ 4 ਸਾਲ ਦੀ ਜਿਹੜੀ ਕਾਰਗੁਜ਼ਾਰੀ ਮੋਦੀ ਦੀ ਹੈ ਇੰਨੇ ਲੋਕ ਪੈਸਾ ਲੈ ਕੇ ਭੱਜ ਗਏ ਲੋਕਲ ਇਕਾਨਮੀ ਨੂੰ ਮੋਦੀ ਉਹਨਾਂ ਨੇ ਕਾਫੀ ਖਰਾਬ ਕੀਤਾ ਜਿਹੜੀ ਉਹ ਨੋਟਬੰਦੀ ਕੀਤੀ ਸੀ ਤੇ ਕੋਈ ਏਦਾਂ ਦਾ ਕੋਈ ਕੰਮ ਹੋਇਆ ਨੀ ਵੀ ਜਿਹਦੇ ਨਾਲ ਆਪਾਂ ਕਹਿ ਲਈਏ ਵੀ ਹਾਂ ਵੀ ਮੋਦੀ ਉਹਨਾਂ ਨੇ ਆ ਕੇ ਇੰਡੀਆ ਨੂੰ ਬਦਲਤਾ ਜਾਂ ਜਿਹੜੀਆਂ ਪਾਲਿਸੀਆਂ ਸਹੀ ਚੱਲ ਰਹੀਆਂ ਸੀ ਉਹਨਾਂ ਨੂੰ ਕੰਟੀਨਿਊ ਕੀਤਾ ਪਰ ਫੇਰ ਵੀ ਉਹ 2 ਸਟੇਟਾਂ ਦੇ ਵਿੱਚ 3 ਵਿੱਚ 2 ਸਟੇਟਾਂ ਦੇ ਵਿੱਚ ਆਪਣੀ ਸਰਕਾਰ ਬਣਾਉਣਗੇ ਉੱਤਰ ਪੂਰਬ ਦੇ ਵਿੱਚ ਤੁਸੀਂ ਇਹਦੇ ਬਾਰੇ ਕੀ ਕਹੋਗੇ
ਨਹੀਂ ਉਹ ਤਾਂ ਚਲੋ ਨੋ ਡਾਊਟ ਆ ਵੀ ਕੇਂਦਰ ਦੀ ਸਰਕਾਰ ਨੇ ਜੋ ਕੀਤਾ ਸਾਰੇ ਸਾਹਮਣੇ ਹੈ ਪਰ ਕਈ ਵਾਰੀ ਸਟੇਟ ਲੈਵਲ ਤੇ ਸਰਕਾਰਾਂ ਇੰਨੀਆਂ ਗਲਤ ਕੰਮ ਕਰ ਦਿੰਦੀਆਂ ਜਿਵੇਂ ਹੁਣ ਪੰਜਾਬ ਦਾ ਸੀਗਾ ਤੇ ਚਾਹੇ ਮੋਦੀ ਸਾਰੇ ਕੰਟਰੀ ਜਿੱਤਿਆ ਪਰ ਪੰਜਾਬ ਚ ਆ ਕੇ ਹਾਰਿਆ ਨਾ ਉਹ ਕਿਉਂਕਿ ਉੱਥੇ ਆਲਰੇਡੀ ਜਿਹੜਾ ਅਕਾਲੀ ਦਲ ਤੇ ਬੀਜੇਪੀ ਦੀ ਸੀਗੀ ਆਪਣੇ ਪੰਜਾਬ ਚ ਆਲਰੇਡੀ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਸੀਗੀ ਲੋਕਾਂ ਨੇ ਫਿਰ ਉਹਨੂੰ ਬੇਸ ਬਣਾਉਂਦੇ ਆ ਲੋਕ ਸਭ ਤੋਂ ਪਹਿਲਾਂ ਆਪਦੀ ਲੋਕਲ ਸਰਕਾਰ ਦੇ ਆਧਾਰ ਤੇ ਵੋਟ ਪਾਉਂਦੇ ਆ ਸੈਂਟਰ ਦਾ ਬਾਅਦ ਚ ਆਇਆ ਨੀ ਸੈਂਟਰ ਨਾਲ ਉਹਨਾਂ ਦਾ ਡਾਇਰੈਕਟ ਲਿੰਕ ਕਿੰਨਾ ਹੁੰਦਾ ਫਿਰ ਲੋਕਾਂ ਦਾ ਉਹ ਜਿਹੜੀ ਸਟੇਟ ਲੈਵਲ ਦੀ ਸਰਕਾਰ ਆ ਉਹ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਉਹਨਾਂ ਕੋਲ ਜ਼ਿਆਦਾ ਪਾਲਿਸੀਆਂ ਉੱਥੇ ਹੋਣੀਆਂ ਹੁੰਦੀਆਂ ਉਹਨਾਂ ਨੂੰ ਸੈਂਟਰ ਤੋਂ ਸਿਰਫ ਫੰਡ ਆਉਣੇ ਹੁੰਦੇ ਆ ਸਟੇਟ ਨੂੰ ਉਹ ਅੱਗੇ ਸਟੇਟ ਨੇ ਮੈਨੇਜ ਕਰਨੇ ਹੁੰਦੇ ਆ ਤੇ ਇਹ ਨਾ ਹੀ ਲੋਕਾਂ ਨੂੰ ਬਾਹਲਾ ਕੋਈ ਜਿਹੜੇ ਆਮ ਲੋਕਾਂ ਉਹਨਾਂ ਨੂੰ GST ਜਾਂ ਇਹਦੇ ਨਾਲ ਕੋਈ ਬਾਹਲਾ ਟੱਲਕ ਰੱਖਦਾ ਹੈਗਾ ਵਪਾਰੀ ਵਰਗ ਹੁੰਦਾ ਹੈਗਾ ਹਨਾ GST ਨਾਲ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ GST ਦਾ ਕੀ ਪ੍ਰਭਾਵ ਪੈ ਰਿਹਾ ਜਾਂ ਨੋਟਬੰਦੀ ਨਾਲ ਉਹ ਚੀਜ਼ਾਂ ਮਤਲਬ ਉਹ ਚੀਜ਼ ਕਰਕੇ ਵੀ ਉਹ ਉੱਥੇ ਲੋਕਲ ਸਰਕਾਰ ਜਿਹੜੀਆਂ ਉਹ ਇੰਨੀਆਂ ਮਾੜੀਆਂ ਹੋਣ ਵੀ ਉਹਨਾਂ ਨੇ ਬੀਜੇਪੀ ਨੂੰ ਚੁਣ ਲਿਆ ਠੀਕ ਹੈ ਕੁਛ ਪ੍ਰਚਾਰ ਜਿਹੜਾ ਆਪਣਾ ਨੈਸ਼ਨਲ ਮੀਡੀਆ ਉਹ ਪੂਰੀ ਤਰ੍ਹਾਂ ਹੁਣ ਤੁਹਾਨੂੰ ਮੋਦੀ ਕਰਦਾ ਦਿਖ ਰਿਹਾ ਤੇ ਲੋਕਾਂ ਦੇ ਇਹ ਵੀ ਪ੍ਰਭਾਵ ਪੈਂਦਾ ਹੈਗਾ ਹਨਾ ਤੇ ਬਾਕੀ ਮੋਦੀ ਜਿਹਦੇ ਕੋਲੇ ਪੈਸਾ ਉਹਨੂੰ ਚੋਣ ਮੈਨੇਜ ਵੀ ਕਰਨੀ ਆਉਂਦੀ ਹੈ ਠੀਕ ਹੈ ਨਾ ਜੀ ਸਾਰਾ ਕੁਛ ਰਲ ਮਿਲ ਕੇ ਫਿਰ ਵੋਟ ਪੋਲਰਾਈਜੇਸ਼ਨ ਹੋ ਜਾਂਦੀ ਹੈ ਧਰਮ ਦੇ ਨਾਂ ਤੇ ਇਹ ਸਾਰੇ ਫੈਕਟਰ ਰਲ ਕੇ ਫਿਰ ਮੋਦੀ ਦੇ ਪੱਖ ਚ ਜਾਂਦੇ ਆ ਤੇ ਦੇਖੋ
ਮੈਂ ਇੱਥੇ ਜਿਹੜੇ ਸੀਤਾਰਾਮ ਜੇਤਲੀ ਆ ਮਾਰਕਸੀ ਪਾਰਟੀ ਨੇ ਉਹਨਾਂ ਨੇ ਬਿਆਨ ਦਿੱਤਾ ਵੀ ਭਾਜਪਾ ਨੇ ਧਨ ਅਤੇ ਤਾਕਤ ਦੀ ਵਰਤੋਂ ਕਰਕੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ ਅਸੀਂ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ ਇਸ ਤੋਂ ਬਾਅਦ ਅਮਿਤ ਸ਼ਾਹ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਕਿ ਟਿਪੀਕਲ ਬਿਆਨ ਹੁੰਦਾ ਸਾਰਿਆਂ ਦਾ ਵੀ ਚੋਣ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜਨਤਾ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੀ ਹੈ ਖੱਬੇ ਪੱਖੀ ਦੇਸ਼ ਦੇ ਕਿਸੇ ਹਿੱਸੇ ਚ ਪ੍ਰਸੰਗਿਕ ਨਹੀਂ ਰਹਿ ਗਏ ਹਨ ਖੱਬੇ ਪੱਖੀ ਦਾ ਮਤਲਬ ਵੀ ਕਾਮਰੇਡ ਤੇ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਜਿਹੜੇ ਉਹਨਾਂ ਦਾ ਬਿਆਨ ਆਇਆ ਵੀ ਘਰ ਬਣਾਉਣ ਚ ਵੀ ਵਸਤੂ ਦੇ ਲਿਹਾਜ਼ ਨਾਲ ਉੱਤਰ ਪੂਰਬ ਦਾ ਹਿੱਸਾ ਸਭ ਤੋਂ ਅਹਿਮ ਹੁੰਦਾ ਹੈ ਅੱਜ ਮੈਨੂੰ ਖੁਸ਼ੀ ਹੈ ਦੇਸ਼ ਦਾ ਉੱਤਰ ਪੂਰਬ ਹੁਣ ਮਜ਼ਬੂਤ ਹੋ ਗਿਆ ਹੈ ਇਹ ਹੁਣ ਇਹ ਬਿਆਨ ਇਹਨਾਂ ਦਾ ਜਿਹੜਾ ਉਹ ਵਸਤੂ ਸ਼ਾਸਤਰ ਨਹੀਂ ਹੁੰਦਾ ਜਿਹੜੇ ਆਪਾਂ ਨੂੰ ਕਈ ਵਾਰੀ ਕਹਿੰਦੇ ਹੁੰਦੇ ਵੀ ਉੱਤਰ ਪੂਰਬ ਨੂੰ ਸਹੀ ਰੱਖੋ ਨਾ ਮੋਦੀ ਸਾਹਿਬ ਨੇ ਉਸ ਤਰੀਕੇ ਨਾਲ ਬਿਆਨ ਦਿੱਤਾ ਪਰ ਭਾਜਪਾ ਨੂੰ ਵਧਾਈ ਹੋਵੇ ਜੀ ਵੀ ਜੇ ਇਹ ਕਾਫੀ ਵੱਡਾ ਇਹਨਾਂ ਨੇ ਗੜ ਤੋੜਿਆ, ਪਰ ਹੁਣ ਜਿਹੜੇ ਪੋਲੀਟੀਕਲ ਅਨੈਲਿਸਿਸ ਜਿਹੜੇ ਕਰਦੇ ਨੇ ਉਹ ਕਹਿ ਰਹੇ ਵੀ ਪੱਛਮ ਬੰਗਾਲ ਚ ਕਾਫੀ ਅਸਰ ਪਊਗਾ, ਕਿਉਂਕਿ ਤ੍ਰਿਪੁਰਾ ਦੀ ਵੱਡੀ ਜਿਹੜੀ ਆਬਾਦੀ ਨਾ ਉਹ ਬੰਗਾਲੀ ਆ, ਤੇ ਹੁਣ ਮਮਤਾ ਬੈਨਰਜੀ ਨੂੰ ਇਸ ਜਿੱਤ ਤੋਂ ਥੋੜਾ ਜਿਹਾ ਵੀ ਉਹਨੂੰ ਨੋਟਿਸ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ?
ਨਹੀਂ, ਨੋਟਿਸ ਤਾਂ ਚਲੋ ਹਰ ਲੈਣੇ ਚਾਹੀਦਾ ਹੁੰਦਾ ਜਿੱਤ ਹਾਰਦਾ, ਪਰ ਮੈਨੂੰ ਲੱਗਦਾ ਵੀ ਮੈਂ ਉਹੀ ਕਹਿੰਦਾ ਵੀ ਡਿਪੈਂਡ ਕਰਦਾ ਵੀ ਮਮਤਾ ਬੈਨਰਜੀ ਦੀ ਸਰਕਾਰ ਕਿਵੇਂ ਚਲਾ ਰਹੀ ਹੈ। ਜੇ ਮਮਤਾ ਬੈਨਰਜੀ ਉੱਥੇ ਖੁਸ਼ ਆ ਸਰਕਾਰ ਤੋਂ, ਫਿਰ ਬੀਜੇਪੀ ਕੁਛ ਮਰਜ਼ੀ ਕਰ ਲੇ, ਫਿਰ ਮਮਤਾ ਬੈਨਰਜੀ ਨਹੀਂ ਰਹਾ ਦੇ, ਜੇ ਉਹਦੇ ਕੰਮ ਨਹੀਂ ਚੰਗੇ ਤਾਂ ਫਿਰ ਲੋਕ ਹਰਾਉਣਗੇ। ਪਰ ਗੱਲ ਆ ਵੀ ਮਮਤਾ ਬੈਨਰਜੀ ਮੈਨੂੰ ਲੱਗਦਾ ਵੀ ਵਧੀਆ, ਮੇਰੇ ਜਿੱਥੇ ਤੱਕ ਮੈਨੂੰ ਉਮੀਦ ਆ ਵਧੀਆ ਕੰਮ ਕਰ ਰਹੀ ਹੈ ਬਾਕੀ ਸਰਕਾਰ ਉਹਨਾਂ ਨੂੰ, ਤਾਂ ਹੀ ਉਹ ਕਾਮਯਾਬ ਲਗਾਤਾਰ ਹੋ ਰਹੀ ਹੈ। ਤੇ ਦੇਖੋ ਬਾਕੀ ਇਹਨਾਂ ਹੁਣ ਬੀਜੇਪੀ ਕੋਲੇ ਤਾਂ ਆਪਣਾ ਪਤਾ ਹੀ ਹੈ ਮੋਦੀ ਕੋਲੇ, ਤੇ ਜਿਵੇਂ ਪੈਸਾ ਵੀ ਹੈਗਾ ਤੇ ਮੀਡੀਆ ਵੀ ਹੈਗਾ ਤੇ ਹੋਰ ਦੇ ਕੋਲੇ, ਕਿਉਂਕਿ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਆ, ਇੱਕ ਇਹਨਾਂ ਦੀ ਕੋਈ ਮਤਲਬ ਮਰਿਆਦਾ ਨੀ ਹੈਗੀ ਡੈਮੋਕ੍ਰੇਸੀ ਦੀ, ਇਹ ਕਿਸੇ ਲੈਵਲ ਤੱਕ ਵੀ ਜਾ ਸਕਦੇ ਆ ਕਿਸੇ ਵੀ ਇਲੈਕਸ਼ਨ ਨੂੰ ਜਿੱਤਣ ਲਈ। ਤੇ ਮਮਤਾ ਬੈਨਰਜੀ ਜਾਂ ਕੇਜਰੀਵਾਲ ਵਰਗੇ ਤਾਂ ਇਹਦੇ ਖਾਸ ਮਤਲਬ ਕੱਟੜ ਵਿਰੋਧੀ ਹੈ, ਜਿਹਨਾਂ ਨੂੰ ਤਾਂ ਖਤਮ ਕਰਨਾ ਚਾਹੁੰਦੇ ਬਿਲਕੁਲ, ਉਹ ਉਹਦੇ ਲਈ ਤਾਂ ਕੁਛ ਵੀ ਕਰ ਸਕਦੇ, ਬਾਕੀ ਉਹ ਹੋ ਸਕਦਾ ਕੁਛ ਹੋਰ ਵੀ ਧੱਕਾ ਕਰ ਜਾਣ। ਪਰ ਬਾਕੀ ਤਾਂ ਮੇਨ ਲੋਕਲ ਸਰਕਾਰਾਂ ਨੇ ਡਿਪੈਂਡ ਕਰਦਾ, ਲੋਕਲ ਸਰਕਾਰਾਂ ਕਿੰਨਾ ਕੰਮ ਕਰ ਰਹੀਆਂ ਤਾਂ ਫਿਰ ਥੋੜਾ ਔਖਾ ਹੋ ਜੂ ਬੀਜੇਪੀ ਨੂੰ। ਹੁਣ ਗੁਜਰਾਤ ਵਿੱਚ ਇਲੈਕਸ਼ਨ ਜਿਹੜੀ ਹੋਈ ਹੈ ਉਹ ਚੱਲ ਚਾਹੇ ਬੀਜੇਪੀ ਜਿੱਤੀ ਗਈ ਹੈ, ਪਰ ਕੋਈ ਜਿੱਤ ਨੀ ਹੈਗੀ ਉਹਦੀ। ਜੇ ਦੇਖਿਆ ਜਾਵੇ ਵੀ ਇੱਕ ਪੀ ਗੁਜਰਾਤ ਚੋਂ ਦਾ ਮੁੱਖ ਮੰਤਰੀ ਉੱਥੋਂ ਉੱਠ ਕੇ ਪੀਐਮ ਬਣ ਗਿਆ,
ਉਹਦੇ ਬਾਵਜੂਦ ਫਰਕ ਸੀ ਸਾਰਾ,
ਉਦੋਂ ਬਾਅਦ ਧੱਕਾ ਕਰਕੇ ਹੋ ਗਏ ਨਾ ਉੱਥੇ, ਉਦੋਂ ਬਾਅਦ ਧੱਕਾ ਕਰਕੇ ਹੋਣੀ ਇਹ, ਮਤਲਬ
ਕਿਉਂਕਿ 10 ਸੀਟਾਂ ਦੇ ਵਿੱਚ ਵੀ ਕਈ ਇਹਨਾਂ ਨੇ ਸੀਟਾਂ ਜਿਹੜੀਆਂ ਜਿੱਤੀਆਂ ਨੇ ਨਾ ਉਹਦੇ ਵਿੱਚ 1000 ਤੋਂ ਵੀ ਘੱਟ ਵੋਟਾਂ ਦਾ ਫਰਕ ਹੈ।
ਹਾਂਜੀ ਹਾਂ,
ਤੇ ਉਹੀ ਫਰਕ ਉੱਪਰ ਥੱਲੇ ਹੁੰਦਾ ਤੇ ਕਾਂਗਰਸ ਦੀ ਸਰਕਾਰ ਉੱਥੇ ਆ ਜਾਣੀ ਸੀ। ਤੇ ਆਪਾਂ ਦੇਖੋ ਜੀ, ਇੱਕ ਜਿਹੜਾ ਤੁਸੀਂ ਬੀਜੇਪੀ ਨੂੰ ਕਿਹਾ ਵੀ ਇਹ ਪੈਸਾ ਬਹੁਤ ਵਰਤਦੇ ਆ, ਇਹ ਇਹਦੇ ਨਾਲ ਇਸ ਗੱਲ ਨਾਲ ਤਾਂ ਮੈਂ ਵੀ ਸਹਿਮਤ ਹੈ, ਕਿਉਂਕਿ ਜਿਹੜੇ ਅੰਬਾਨੀ ਨੇ ਤੇ ਜਿਹੜੇ ਆ ਨੀਰਵ ਮੋਦੀ ਹੋਣੇ ਨੇ, ਨੀਰਵ ਮੋਦੀ ਬਾਰੇ ਦੱਸ ਦਈਏ ਵੀ ਉਹ 12-1300 ਕਰੋੜ ਰੁਪਇਆ ਲੈ ਕੇ ਪੰਜਾਬ ਨੈਸ਼ਨਲ ਬੈਂਕ ਦਾ ਉਹ ਭੱਜ ਗਿਆ,
12-13 ਹਜ਼ਾਰ
ਸੋਰੀ 12-13 ਹਜ਼ਾਰ ਕਰੋੜ, ਜਦਕਿ ਇਹ ਬਿਲੀਅਨ ਡਾਲਰ ਦੇ ਵਿੱਚ ਇਹ ਸਕੈਮ ਆ ਰਿਹਾ ਜੀ। ਜਦੋਂ ਇੱਥੇ ਬਾਹਰਲੇ ਮੁਲਕਾਂ ਚ ਕੋਈ ਗੱਲ ਮਿਲੀਅਨ ਚ ਆ ਜਾਂਦੀ ਨਾ, ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ, 1-2 ਮਿਲੀਅਨ 3 ਮਿਲੀਅਨ, ਤੇ ਜੇ ਗੱਲ ਬਿਲੀਅਨ ਚ ਪਹੁੰਚ ਜਾਵੇ ਤੇ ਉਹ ਤਾਂ ਫਿਰ ਸਰਕਾਰਾਂ ਹਿੱਲਣ ਵਾਲੀ ਗੱਲ ਆ ਜਾਂਦੀ। ਈਵਨ ਕਿ ਫਾਈਨੈਂਸ ਮਿਨਿਸਟਰ ਟ੍ਰੈਜਰੀ ਵਾਲੇ ਅਸਤੀਫਾ ਦੇਣ ਦੇ ਨੇ ਵੀ ਨਹੀਂ ਇਹ ਮੇਰੀ ਗਲਤੀ ਆ, ਵੀ ਮੇਰੇ ਕੋਲ ਕੰਟਰੋਲ ਨਹੀਂ ਹੋਇਆ ਜਾਂ ਸਾਡੇ ਕੋਲ ਦੇਖ ਨਹੀਂ ਹੋਇਆ ਤੇ ਅਸੀਂ ਅਸਤੀਫਾ ਦਿੰਦੇ ਹਾਂ ਨਾ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਹੁਣ ਨੀਰਵ ਮੋਦੀ ਬਾਰੇ ਥੋੜਾ ਜਿਹਾ ਦੱਸ ਦਈਏ ਵੀ ਇਹਨੇ 250 ਕਰੋੜ ਭਾਜਪਾ ਨੂੰ ਫੰਡ ਦਿੱਤਾ ਸੀ, ਇਹਦੇ ਬਾਰੇ ਵੀ ਤੱਥ ਸਾਹਮਣੇ ਆਏ ਆ, ਤੇ ਇਸ ਕਰਕੇ ਇਹਨੂੰ ਪੂਰੀ ਐਸ਼ ਕਰਨ ਦਿੱਤੀ ਆ ਵੀ ਜਿਹੜੇ ਇਹਨੇ ਲੋਨ ਆਪਣੇ ਅਪਰੂਵਲ ਲਏ ਨੇ ਉਹ ਸਿਰਫ 3-4 ਬੰਦਿਆਂ ਨੇ ਲੋਨ ਅਪਰੂਵ ਕੀਤੇ ਨੇ ਇਹਦੇ। ਦੇਖੋ ਏਡਾ ਤਕੜਾ ਤੁਸੀਂ ਲੋਨ ਅਪਲਾਈ ਕਰ ਰਹੇ ਹੋ ਪੰਜਾਬ ਨੈਸ਼ਨਲ ਬੈਂਕ ਨੂੰ, ਤੇ ਸਿਰਫ 3-4 ਬੰਦੇ ਉਸ ਅਪਰੂਵਲ ਦੇ ਵਿੱਚ ਹੈਗੇ ਨੇ, ਜਦਕਿ ਪ੍ਰੋਸੈਸ ਹੋ ਰਿਹਾ, ਪ੍ਰੋਸੈਸ ਮੈਨੇਜਰ ਤੋਂ ਲੈ ਕੇ ਜਨਰਲ ਮੈਨੇਜਰ ਡਾਇਰੈਕਟਰ ਫਿਰ ਬੋਰਡ ਮੈਂਬਰ ਏਡੇ ਵੱਡੇ ਲੋਨ ਨੂੰ ਅਪਰੂਵ ਕਰਦੇ ਨੇ, ਪਰ ਨੀਰਵ ਮੋਦੀ ਦੇ ਮਾਮਲੇ 'ਚ ਇਹ ਹੋਇਆ ਵੀ ਸਿਰਫ 4-5 ਬੰਦੇ ਅਪਰੂਵ ਕਰ ਰਹੇ ਸੀ, ਤੇ ਉਹਦਾ ਲੋਨ ਅਪਰੂਵ ਹੁੰਦੇ ਗਏ, ਜਿਹੜੀ ਚੀਜ਼ ਉਹਨੇ ਕਹੀ ਸੀ ਮੈਂ ਲੈਣੀ ਆ ਜਾਂ ਇਨਵੈਸਟ ਕਰਨੀ, ਉਹਨੇ ਉਹ 'ਚ ਕਿਸੇ 'ਚ ਇਨਵੈਸਟ ਨਹੀਂ ਕੀਤਾ, ਕਿਉਂਕਿ ਇਨਵੈਸਟਮੈਂਟ ਤੋਂ ਬਾਅਦ ਹੀ ਇੰਟਰਸਟ ਦੇ ਰੂਪ ਦੇ ਵਿੱਚ ਬੈਂਕ ਨੂੰ ਕਮਾਈ ਹੁੰਦੀ ਆ, ਤੇ ਉਹ ਦੇਖ ਲਓ ਜੀ ਉਹ ਬਾਹਰ ਭੱਜ ਗਿਆ। ਅਮਰਜੀਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇੰਡੀਆ 'ਚੋਂ ਬਾਹਰ ਭੱਜਣਾ ਇੰਨਾ ਜ਼ਿਆਦਾ ਸੌਖਾ, ਕਿਉਂਕਿ ਜਦੋਂ ਆਪਾਂ ਇਮੀਗ੍ਰੇਸ਼ਨ ਕਰਾਉਂਦੇ ਹਾਂ ਦਿੱਲੀ ਦੇ ਏਅਰਪੋਰਟ 'ਤੇ, ਉੱਥੇ ਤਾਂ CRPF ਵੀ ਖੜੀ ਹੁੰਦੀ ਆ, ਉੱਥੇ ਤਾਂ ਉਹ ਕੁੱਤੇ ਲੈ ਕੇ ਵੀ ਖੜੇ ਹੁੰਦੇ ਵੀ ਤੁਹਾਡੇ ਸਮਾਨ ਦੇ ਵਿੱਚ ਕੀ ਹੈ, ਉਹ ਤਾਂ ਸਾਡੇ ਕੀ ਕਹਿੰਦੇ ਅਚਾਰ ਤੇ ਘਿਓ ਵੀ ਕਢਾ ਲੈਂਦੇ ਆ। ਤੇ ਇਹ ਲੋਕ ਜਿਹੜੇ 12-12 ਹਜ਼ਾਰ ਕਰੋੜ ਕਢਾ ਕੇ ਇੰਡੀਆ ਤੋਂ ਭੱਜ ਗਏ ਆ, ਇਹਨਾਂ ਨੂੰ ਰੋਕਣ ਵਾਲਾ ਕੋਈ ਨੀ ਹੈਗਾ ਏਅਰਪੋਰਟ ਦੇ ਉੱਤੇ?
ਰੋਕੂ ਤਾਂ ਜੀ ਇਹਨਾਂ ਦੇ ਖਿਲਾਫ਼ ਕੋਈ ਰਿਪੋਰਟ ਹੋਊਗੀ, ਉਹ ਪਹਿਲੇ ਦੱਸ ਦਿੰਦੇ ਨਾ ਜੀ ਭੱਜੋ, ਹੁਣ ਅਸੀਂ ਤੁਹਾਡਾ ਮਾੜਾ ਜਿਹਾ ਡਰਾਮਾ ਕਰਨਾ ਹੈਗਾ, ਪਹਿਲਾਂ ਹੀ ਭੱਜੋ ਵੀ ਹੁਣ ਤੁਹਾਡਾ ਵੀ ਹੁਣ ਪਤਾ ਲੱਗ ਗਿਆ ਜਾ ਰਿਪੋਰਟ ਖੁੱਲ ਗਈ ਹੈ ਵੀ ਹੁਣ ਤੁਹਾਡੇ ਕੰਟਰੋਲ ਤੋਂ ਬਾਹਰ ਵੀ ਭੱਜ ਚਲੋ, ਪਹਿਲਾਂ ਤਾਂ ਕਰ ਲਓ ਬੰਦੋਬਸਤ। ਬਾਕੀ ਉਹ ਇਹਨਾਂ ਲੋਕਾਂ ਨੂੰ ਕੀ ਹੁੰਦਾ, ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ, ਇਹ ਤਾਂ ਆਪਾਂ ਲੋਕ ਬਹਿ ਕੇ ਰੇਡੀਓ ਚਰਚਾ ਕਰ ਲਾਂਗੇ, ਬਸ ਠੀਕ ਹੈ, ਇਹਨਾਂ ਨੂੰ ਕੋਈ ਨੀ ਫਰਕ ਪੈਣ ਲੱਗਿਆ, ਇਹ ਇੱਕ ਮੋਦੀ ਨੀ, ਕਦੇ ਕਿੰਨੇ ਮੋਦੀ ਤੁਰੇ ਫਿਰਦੇ ਇੱਥੇ।
ਉਹ ਬੜੀਆਂ ਰਿਪੋਰਟਾਂ ਆ ਰਹੀਆਂ ਜੀ, ਮੈਂ ਉਹ ਪਿੱਛੇ ਜੇ ਹੁਣ ਰਿਪੋਰਟ ਆਈ ਕੱਲ ਪਰਸੋਂ ਹੀ ਵੀ ਜਿਹੜਾ ਕੇਨਰਾ ਬੈਂਕ ਹੈ ਉਹਦੇ ਵਿੱਚੋਂ ਪੈਸੇ ਕਢਾ ਜੂਗਾ ਭੱਜ ਗਿਆ, ਤੇ ਹੋਰ ਵੀ ਇੱਕ ਅੱਧਾ ਬੈਂਕ ਹੈਗਾ ਸਰਕਾਰੀ ਬੈਂਕਾਂ ਚੋਂ ਵੀ ਪੈਸੇ ਕਢਾਏ ਜਾ ਰਹੇ, ਪ੍ਰਾਈਵੇਟ ਵਾਲੇ ਤਾਂ ਹੱਥ ਵੀ ਨੀ ਲਾਉਣ ਦਿੰਦੇ ਵੀ HDFC ਹੋ ਗਿਆ ਜਾਂ ICICI ਹੋ ਗਿਆ, IDMB ਹੋ ਗਿਆ, ਉਹ IDBI ਹੋ ਗਿਆ, ਉਹ ਤਾਂ ਹੱਥ ਉਹਨਾਂ ਦਾ ਕੋਈ ਮਸਲਾ ਨੀ ਇੱਦਾਂ ਦਾ ਆ ਰਿਹਾ, ਇਹ ਸਿਰਫ ਸਰਕਾਰੀ ਜਿਹੜੇ ਬੈਂਕ ਨੇ ਉਹਨਾਂ ਤੋਂ ਹੀ ਪੈਸੇ ਕਢਾਏ ਜਾ ਰਹੇ ਨੇ, ਇਹ ਕੋਈ ਇਹਦੇ ਬਾਰੇ ਤੁਹਾਨੂੰ ਕੋਈ ਨੌਲੇਜ ਹੈ ਵੀ ਸਿਰਫ ਸਰਕਾਰੀ ਬੈਂਕ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ?
ਜਿਹਦੇ ਜਿਹੜੇ ਜਿਹੜਾ ਕੰਮ ਸਰਕਾਰ ਦੇ ਥੱਲੇ ਹੋਊਗਾ ਉਹ ਸੌਖਾ ਹੋ ਜਾਂਦਾ ਹੈਗਾ, ਪਰ ਬਾਹਰਲੇ ਤੋਂ ਕਿਵੇਂ ਪ੍ਰਾਈਵੇਟ ਤੋਂ ਕਿਵੇਂ ਕਰਾ ਲੈਣਗੇ? ਠੀਕ ਹੈ, ਸਰਕਾਰ ਤੋਂ ਬਿਨਾਂ ਕੁਛ ਨੀ ਹੋ ਸਕਦਾ ਜੀ. ਏਡੇ ਵੱਡੇ ਏਡੇ ਲੱਖ ਰੁਪਏ ਦਾ ਲੋਨ ਲੈਣਾ ਹੋਵੇ ਤਾਂ ਉਹਦੇ ਕਿਸ਼ਤੀਆਂ ਕਰਾ ਦਿੰਦੇ ਬੈਂਕਾਂ ਵਾਲੇ, ਤੇ ਏਡੇ ਵੱਡੇ ਲੋਨ ਤੁਸੀਂ ਸੋਚਦੇ ਵੀ ਸਰਕਾਰਾਂ ਨੇ ਏਡੇ ਵੱਡੇ ਲੋਨ ਬੈਂਕਾਂ ਐ ਨੀ ਦੇ ਦਿੰਦੀਆਂ ਵੀ ਹਾਂ ਥੱਲੇ ਕੱਲਾ ਥੱਲੜਾ ਅਧਿਕਾਰੀ ਦੇ ਦੂਗਾ, ਇਹ ਤਾਂ ਕਹਿਣ ਦੀਆਂ ਗੱਲਾਂ ਥੱਲੇ ਅਧਿਕਾਰੀ ਨੇ ਉੱਤੋਂ ਜੇ ਹਿਲਦਾ ਗਾ ਕਮਾਂਡ ਤੇ ਫੇਰ ਹੀ ਆਉਂਦੇ ਆ, ਹਾਂ ਠੀਕ ਆ ਮੋਹਰੇ ਬਣਾ ਦਿੰਦੇ ਮੂਹਰੇ ਥੱਲੇ ਅਧਿਕਾਰੀਆਂ ਨੂੰ, ਠੀਕ ਆ ਉਹਨਾਂ ਨੂੰ ਹੁਣ 11-12 ਹਜ਼ਾਰ ਕਰੋੜ ਤੋਂ ਜੇ ਉਹਨਾਂ ਨੂੰ 100 ਕਰੋੜ ਦਿੱਤਾ ਹੋਊਗਾ ਤਾਂ ਕੀ ਅਗਲਿਆਂ ਨੂੰ ਕੀ ਹੈ ਲੱਗਣ ਦਾ 100 ਕਰੋੜ ਸਾਰੀ ਜ਼ਿੰਦਗੀ ਨਹੀਂ ਕਮਾਉਣਾ ਹੈਗਾ ਤੇ ਕੀ ਹੋਜੂਗਾ? ਕਾਨੂੰਨੀ ਕਾਰਵਾਈਆਂ ਭੈਣ ਉਹਦੇ ਨੂੰ ਮਰ ਜਾਂਗੇ, ਜਦੋਂ ਫੈਸਲੇ ਆਉਣੇ ਆ 34 ਸਾਲ ਹੋ ਗਏ ਸਾਡੇ 84 ਦਾ ਇਹਦਾ ਕਿੰਨੀ ਇਨਸਾਫ਼ ਮਿਲਿਆ, ਇਹਨਾਂ ਦਾ ਕੀ ਹੈ ਅੱਗੇ ਤੇ ਅੱਗੇ ਪਾਈ ਜਾਂਦੇ ਆ, ਜਿਹੜਾ ਉਹ ਮਤਲਬ 60 ਸਾਲ ਦਾ ਹੋ ਗਿਆ ਤੇ ਉਹਨੇ 20-25 ਸਾਲ ਨੂੰ ਮਰ ਜਾਣਾ ਤੇ 20-25 ਸਾਲ ਦਾ ਕੇਸ ਚੱਲੀ ਜਾਊ, 100 ਕਰੋੜ ਆਦਿ ਪਰਿਵਾਰ ਨੂੰ ਬਣਾ ਕੇ ਦੇ ਗਿਆ, ਅਲੱਗ ਹੀ ਮੁੱਦਿਆਂ ਲੁੱਟ ਗਿਆ।
ਉਹ ਕੱਢਣਾ ਵੀ ਬੜਾ ਔਖਾ ਹੋ ਜਾਂਦਾ, ਕਿਉਂਕਿ ਮੈਨੂੰ ਹਜੇ ਤੱਕ ਯਾਦ ਹੈ ਜਦੋਂ ਅਸੀਂ ਮੈਂ ਇੱਥੇ ਆਉਣਾ ਸੀ ਤੇ ਐਜੂਕੇਸ਼ਨ ਲੋਨ ਕਰਾਉਣਾ ਸੀ, ਕਿਉਂਕਿ ਉਹਨੂੰ ਦਿਖਾਉਣਾ ਹੁੰਦਾ ਸੀ ਆਪਣੇ ਅੰਬੈਸੀ ਵਾਲਿਆਂ ਨੂੰ ਵੀ ਖਰਚਾ ਕਿੱਦਾਂ ਚੱਕਣਾ, ਤੇ ਉਹ ਐਜੂਕੇਸ਼ਨ ਲੋਨ ਇੱਕ ਸੌਖਾ ਤਰੀਕਾ ਹੁੰਦਾ ਦਿਖਾਉਣ ਦਾ, ਤੇ ਉਹ ਵੀ ਕਨਫਰਮੇਸ਼ਨ ਹੁੰਦੀ ਸੀ ਵੀ ਹਾਂ ਵੀ ਤੁਸੀਂ ਖਰਚਾ ਚੱਕ ਸਕਦੇ ਹੋ ਨਾ, ਵੀ ਤੁਹਾਨੂੰ ਕੋਈ ਪਿੱਛੋਂ ਬੈਕਅਪ ਦੇ ਰਿਹਾ, ਤੇ ਉਹ ਸਾਡੀਆਂ ਤਾਂ ਵੀ ਕਹਿ ਲਓ ਜੁੱਤੀਆਂ ਦਿਖਾਤੀਆਂ ਸੀ ਗੇੜੇ ਮਰਵਾ ਕੇ ਬੈਂਕ ਆਫ ਬੜੌਦਾ ਵਾਲਿਆਂ ਨੇ ਵੀ ਆਹ ਵੀ ਲੈ ਕੇ ਆਓ ਉਹ ਵੀ ਲੈ ਕੇ ਆਓ, ਤੇ ਉਹ ਲੋਨ ਵੀ ਕਿੰਨੇ ਦਾ ਹੋਊਗਾ? ਵੱਧ ਤੋਂ ਵੱਧ $15,000 ਦਾ ਹਨਾ, ਤੇ ਦੇਖੋ ਵੀ $15,000 ਇੰਡੀਆ ਦਾ ਆਪਾਂ ਕਹਿ ਲਈਏ 20 ਲੱਖ ਦੇ ਨੇੜੇ ਤੇੜੇ ਆਪਾਂ ਕਹਿ ਲਈਏ ਬਣਦਾ, ਤੇ ਉਹਦੇ ਲਈ ਸਾਡੇ ਇੰਨਾ ਸਾਨੂੰ ਹਰੇਕ ਪੇਪਰ ਜੇ ਫਾਰਮ ਤੇ ਆਹ ਤੇ ਸਾਰਾ ਕੁਛ ਲੱਗਾ ਸਾਡਾ, ਤੇ ਇਹ ਬੰਦਾ 12,000 ਕਰੋੜ ਦਾ ਘਪਲਾ ਕਰ ਗਿਆ, ਤੇ ਘਪਲਾ ਵੀ ਇਹ 2011 ਤੋਂ ਕਰ ਰਿਹਾ ਸੀ, ਤੇ ਇਹਨੂੰ ਦੇਖ ਲਓ ਕਿਸੇ ਨੇ ਰੋਕਿਆ ਨੀ, ਤੇ ਮੈਂ ਤਾਂ ਨੀ ਮੰਨਦਾ ਵੀ ਜੇ ਬੈਂਕ ਵਾਲਿਆਂ ਦੀ ਮਿਲੀ ਭੁਗਤ ਨਹੀਂ ਸੀ ਤੇ ਇਹ ਬੰਦਾ ਕੰਮ ਕਰ ਗਿਆ ਇੰਨਾ ਤਗੜਾ।
ਸਾਰੇ ਲੈਵਲ ਤੇ ਹੋਈ ਹੈ, ਬੈਂਕ ਤੋਂ ਲੈ ਕੇ ਉੱਪਰ ਤੱਕ ਸਾਰੀ ਮਿਲੀ ਭੁਗਤ ਹੋਈ ਹੈ। ਬਾਕੀ ਗੱਲ ਲੱਗਦਾ ਮੈਨੂੰ ਜਿਹੜਾ ਨੋਟਬੰਦੀ ਦਾ ਕਾਰਨ ਲੱਗਦਾ, ਨੋਟਬੰਦੀ ਦਾ ਕਾਰਨ ਹੀ ਮੈਨੂੰ ਇਹੀ ਲੱਗਦਾ ਵੀ ਬੈਂਕਾਂ ਖਾਲੀ ਹੋ ਚੁੱਕੀਆਂ ਸੀਗੀਆਂ, ਕਿਉਂਕਿ ਸਾਰਾ ਪੈਸਾ ਤਾਂ ਇਹਨਾਂ ਕੋਲੇ ਪਿਆ, ਮੋਦੀ ਅੰਬਾਨੀ ਮਾਲੀਆ ਕੋਲੇ ਹਨਾ, ਤੇ ਪੈਸਾ ਹੁਣ ਬੈਂਕਾਂ ਦੇ ਅਕਸਰ ਲੋਕਾਂ ਦੀ ਆਉਂਦਾ ਨਾ, ਇਹਨਾਂ ਨੇ ਸੋਚਿਆ ਵੀ ਸਾਰਾ ਬੈਂਕਾਂ ਲੋਕਾਂ ਤੋਂ ਕਢਾ ਲਓ ਪੈਸਾ, ਬੈਂਕਾਂ ਦਾ ਵੀ ਬੈਂਕਾਂ ਹੋਣਗੀਆਂ ਵੀ ਅਸੀਂ ਬੈਂਕਾਂ ਰੌਲਾ ਪਾਉਂਦੀਆਂ ਹੋਣਗੀਆਂ ਵੀ ਸਾਡੇ ਕੋਲ ਤਾਂ ਪੈਸੇ ਖਤਮ ਹੋ ਗਏ ਅੱਗੇ ਹੀ ਕਰਗੀ, ਤਾਂ ਫਿਰ ਉਹਨਾਂ ਨੇ ਨੋਟਬੰਦੀ ਦਾ ਬਹਾਨਾ ਫੜ ਕੇ ਉਹ ਪੈਸੇ ਬੈਂਕਾਂ 'ਚ ਮੰਗਾ ਲਏ ਵਾਪਸ ਲੋਕਾਂ ਤੋਂ, ਤੇ ਹੁਣ ਉਹ ਅੱਗੇ ਲੈਲਾ ਭੱਜੀ ਜਾਂਦੇ ਆ। ਮੋਦੀ ਆ ਕੇ ਪਹਿਲੇ ਉਹ ਲੜਾਈ ਲੈ ਚੁੱਕੇ ਸੀਗੇ, 9,000 ਕਰੋੜ ਮਾਲੀਆ ਲੈ ਗਿਆ, 12,000 ਇਹ ਲੈ ਗਿਆ, ਤੇ ਹੋਰ ਪਤਾ ਨੀ ਕਿੰਨੇ ਕਹਿ ਇਹੋ ਜਿਹੇ
ਜਿਹੜੇ। ਹਾਂਜੀ ਉਹੀ ਗੱਲ ਹੈ ਨਾ ਵੀ ਜੇ ਤੁਸੀਂ 9,000 ਕਰੋੜ ਜਦੋਂ ਮਾਲੀਆ ਲੈ ਕੇ ਭੱਜ ਗਿਆ, ਉਹ ਵੀ ਡਿਪਲੋਮੈਟਿਕ ਪਾਸਪੋਰਟ ਤੇ ਲੈ ਕੇ ਭੱਜਿਆ,
ਹਾਂਜੀ
ਹਨਾ, ਤੇ ਤੁਸੀਂ ਉਦੋਂ ਹੀ ਟਾਈਟ ਕਰ ਦੋ ਵੀ ਅਸੀਂ ਹੁਣ ਇਹਦੇ ਵਿੱਚ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ, ਨਵੇਂ ਕਾਨੂੰਨ ਲੈ ਕੇ ਆ ਰਹੇ ਵੀ ਕੋਈ ਦੇਸ਼ ਛੱਡ ਨੀ ਸਕਦਾ ਨਾ ਇਸ ਚੀਜ਼ ਤੇ, ਪਰ ਕਿਸੇ ਨੇ ਕੋਈ ਇਸ ਚੀਜ਼ ਤੇ ਕੀਤਾ ਨੀ, ਐਕਸ਼ਨ ਨੀ ਲਿਆ।
ਨੀਰਵ ਮੋਦੀ ਅੰਬਾਨੀਆਂ ਦਾ ਰੈਸਟ ਯਾਰ, ਉਹਨਾਂ ਦੀ ਮੈਨੂੰ ਲੱਗਦਾ ਸਿਸਟਮ ਦਾ ਦਵਾਈ ਹੈ,
ਹਾਂਜੀ ਹਾਂਜੀ ਹਾਂਜੀ,
ਤੇ ਫਿਰ ਉਹਨਾਂ ਨੂੰ ਕਿਵੇਂ ਰੋਕਣਗੇ ਜੇ ਅੰਬਾਨੀਆਂ ਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਹੱਥ ਪਾਉਣਾ, ਮੋਦੀ ਦੀ ਇੰਨੀ ਔਕਾਤ ਨੀ ਹੈਗੀ ਸਮਝ ਗੱਲ।
ਤੁਸੀਂ ਦੇਖੋ ਨਾ ਸਵਿਟਜ਼ਰਲੈਂਡ ਦੇ ਜਿਹੜਾ ਕੁਛ ਜੇ ਦਾਵਸ ਮੇਰੇ ਖਿਆਲ ਨਾਲ ਸ਼ਹਿਰ ਸੀ, ਉਹਦੇ ਵਿੱਚ ਕੋਈ ਇਹਨਾਂ ਦੀ ਹੋਈ ਸੀ ਅੰਤਰਰਾਸ਼ਟਰੀ ਪੱਧਰੀ ਕੋਈ ਕਨਵੈਨਸ਼ਨ ਜਾਂ ਕਾਨਫਰੰਸ ਹੋਈ ਸੀ, ਉਹਦੇ ਵਿੱਚ ਉਹ ਬੰਦਾ ਮੋਦੀ ਦੇ ਨਾਲ ਫੋਟੋ ਖਿਚਾ ਰਿਹਾ, ਭਗੌੜਾ ਬੰਦਾ,
ਹਾਂ ਉਹਦੇ ਨਾਲ ਫੋਟੋ ਖਿਚਾ ਰਿਹਾ। ਜਿਹੜਾ ਦੂਜਾ ਸੀਗਾ ਇੱਕ ਹੋਰ ਇਹਨਾਂ ਪਾਰਟਨਰ ਜਿਹੜਾ, ਉਹ ਉਹਨੂੰ ਮੋਦੀ ਉਹਦਾ ਨਾਂ ਲੈ ਕੇ ਉਹਨੂੰ ਕਹਿ ਰਿਹਾ, ਦੇਖ ਉਹਦਾ ਬੈਠਾ ਆਪਣੇ ਲੈਕਚਰ, ਜਿਹੜਾ ਬੰਦਾ ਨਾਂ ਲੈ ਰਿਹਾ ਕਿ ਨਹੀਂ ਮੋਦੀ ਦੇ ਬਿਲਕੁਲ ਕਲੋਜ਼ ਆ ਨਾ, ਪਰ ਮੋਦੀ ਮੇਰੇ ਤੇ ਨਾਂ ਹੀ ਲੈ ਦਿੰਦਾ।
ਹਾਂਜੀ 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 ਹਾਂਜੀ,
ਬੰਦਾ ਉਹਦੇ ਲੈਂਦਾ ਨਾ ਜੀ।
ਇਹ ਤਾਂ ਮੈਂ ਤਾਂ ਪਹਿਲਾਂ ਸਲਾਹ ਦੇ ਚੁੱਕਾ ਵੀ ਜੇ ਤੁਸੀਂ FDs ਕਰਾਈਆਂ ਹੋਈਆਂ ਬੈਂਕਾਂ ਦੇ ਵਿੱਚ, ਤੇ ਮੈਨੂੰ ਲੱਗਦਾ ਉਹ ਟਾਈਮ ਆ ਗਿਆ ਕਢਾਉਣ ਦਾ, ਨਹੀਂ ਤਾਂ ਬੈਂਕਾਂ ਨੇ ਤਾਂ ਬਿਲਕੁਲ ਹੀ ਇਸ ਵੇਲੇ ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਕਿਹਾ ਵੀ ਜਿਹੜੇ ਡਿਫਾਲਟਰ ਨੇ ਵੱਡੇ ਡਿਫਾਲਟਰ ਨੇ ਉਹਨਾਂ ਦੇ ਨਾਂ ਰਿਲੀਜ਼ ਕਰੋ, ਤੇ ਹੁਣ ਤੁਸੀਂ ਇਹ ਵੀ ਦੇਖੋ RBI ਦਾ ਜਿਹੜਾ ਗਵਰਨਰ ਆ ਪਟੇਲ ਉਹਦਾ ਨਾਂ ਹੈ ਕੁਛ, ਉਹ ਵੀ ਮੋਦੀ ਨੇ ਹੀ ਲਾਇਆ ਗੁਜਰਾਤ ਚੋਂ ਲਿਆ ਕੇ, ਤੇ ਉਹਨੂੰ 0 ਐਕਸਪੀਰੀਅੰਸ ਆ ਵੀ ਐਡੀ ਵੱਡੀ ਆਰਗਨਾਈਜੇਸ਼ਨ ਨੂੰ ਹੈਂਡਲ ਕਰਨ ਦਾ, ਇਹ ਉਹਨਾਂ ਨੇ ਨਾਂ ਕਰ ਦਿੱਤੀ ਹੈ ਜੀ। ਸੁਪਰੀਮ ਕੋਰਟ ਦਾ ਆਰਡਰ ਨਹੀਂ ਮੰਨਿਆ ਵੀ ਤੁਸੀਂ ਡਿਫਾਲਟਰਾਂ ਦੇ ਜਿਹੜੇ ਨਾਂ ਆ ਉਹ ਜਨਤਕ ਕਰੋ। ਹੁਣ ਨਾਂ ਜਨਤਕ ਕਰਨ ਦੇ ਵਿੱਚ ਕੀ ਪ੍ਰੋਬਲਮ ਹੋ ਸਕਦੀ?
ਨਾ ਸਿੱਧੀ ਗੱਲ ਹੈ, ਜਿਹਦੇ ਨਾਂ ਕੌਣ ਹੈ, ਨਾਂ ਹੈਗੀ ਦੇ ਆ ਜਿਹੜਾ ਬੰਦੇ ਜਿਹੜੇ ਰਾਜ ਕਰ ਰਹੇ ਉਹਨਾਂ ਦੀ ਲੋਕਾਂ ਦੇ ਨਾਂ ਹੈ, ਉਹ ਚੋਰ ਕਦੋਂ ਆਪਦੇ ਨਾਂ ਕਰੂਗਾ? ਚੋਰ ਥੋੜੀ ਦਊਗਾ ਮੈਂ ਚੋਰੀ ਕੀਤੀ ਹੈ ਜਾਂ ਉਹਨੂੰ ਬਦਨਾਮੀ ਕਰਾਊਗਾ।
ਹਾਂਜੀ,
ਜਦੋਂ ਬੰਦੇ ਹੀ ਉਹਨਾਂ ਦੇ ਖਾਸ, ਠੀਕ ਹੈ ਨਾ, ਇਹ ਇਕੱਲਾ ਨੀਰਵ ਮੋਦੀ ਥੋੜੀ ਜਾ ਰਿਹਾ ਬਣਾ ਗਿਆ, ਕਿੰਨਾ ਹਿੱਸਾ ਕਿੱਥੇ ਕਿੱਥੇ ਗਿਆ ਹੋਊਗਾ? ਤੇ ਸਾਰਾ ਤੰਤਰ ਮਿਲਿਆ ਹੋਇਆ ਸਾਰੇ ਅਫਸਰ ਲੈਵਲ ਤੇ ਪੋਲੀਟੀਕਲ ਲੈਵਲ ਤੇ ਤਾਂ ਕਰਕੇ ਮਤਲਬ ਇਹ ਤਾਂ ਜਿਵੇਂ ਕਾਲੀ ਲਿਸਟ ਜਿਵੇਂ ਆਪਣਾ ਕਾਲਾ ਧਨ ਵਾਪਸ ਆ ਗਿਆ ਉਵੇਂ ਆ ਜਾਣਗੇ ਤੇ ਬਸ ਫਿਰ 15 ਲੱਖ ਆਇਆ ਸੀਗਾ ਵੀ ਆਊਗਾ ਮੈਨੂੰ ਲੱਗਦਾ ਲੋਕਾਂ ਨੂੰ
ਉਹ ਮੈਂ ਇੱਕ ਚੁਟਕਲਾ ਪੜਿਆ ਕਹਿੰਦੇ ਵੀ ਮੈਨੂੰ ਲੱਗਦਾ ਵੀ ਨਰਿੰਦਰ ਮੋਦੀ ਨੇ ਜਿਹੜਾ ਪਾਇਲਟ ਰੱਖਿਆ ਨਾ ਕਾਲਾ ਤਨ ਦੇ ਆਉਣ ਵਾਲਾ ਜਹਾਜ਼ ਦੇ ਵਿੱਚ ਉਹਨੂੰ ਭੁਲੇਖਾ ਲੱਗ ਗਿਆ ਵੀ ਕਾਲੇ ਤਨ ਵਾਲੇ ਬਾਹਰ ਛੱਡ ਕੇ ਆ ਰਿਹਾ ਉਹ ਦੇਖੋ ਇਹ ਹੁਣ ਇੱਕ ਜਿਹੜੀ ਗੱਲ ਹੈ ਨਾ ਇਹ ਚਾਹ ਵਾਲਾ ਕਹਿ ਕੇ ਕਹਿੰਦੇ ਮੋਦੀ ਨੂੰ ਬੜਾ ਗਲੈਮਰ ਕਰਦੇ ਵੀ ਮੋਦੀ ਚਾਹ ਵਾਲਾ ਬੀਸੀ ਦੇ ਪ੍ਰਧਾਨ ਮੰਤਰੀ ਬਣ ਗਿਆ ਇੱਥੇ ਅਸੀਂ ਸਰੋਤਿਆਂ ਨੂੰ ਦੱਸਦੇ ਵੀ ਜਿਹੜੇ ਸਰਦਾਰ ਮਨਮੋਹਨ ਸਿੰਘ ਸੀ ਨਾ ਠੀਕ ਹੈ ਮਾੜੀ ਪਾਰਟੀ ਦੇ ਰੀਪ੍ਰੈਜੈਂਟੇਟਿਵ ਸੀ ਪਰ ਉਹ ਇੱਕ ਚੰਗੇ ਲੀਡਰ ਸੀ ਉਹਨਾਂ ਦੀਆਂ ਪਾਲਿਸੀਆਂ ਕਰਕੇ ਹੀ ਜਿਹੜੀ ਇਸ ਵੇਲੇ ਭਾਰਤ ਦੇ ਵਿੱਚ ਬੂਮ ਆਇਆ ਉਦੋਂ ਮੈਂ 10 ਸਾਲ ਦਾ ਸੀ ਜਦੋਂ ਇਹਨਾਂ ਨੇ ਉਹ ਸਾਰੀਆਂ ਜਿਹੜੀਆਂ ਆਪਣੇ ਇੰਪੋਰਟ ਤੇ ਜਿਹੜੀਆਂ ਪਾਲਿਸੀਆਂ ਲੱਗੀਆਂ ਸੀ ਉਹ ਤੋੜੀਆਂ ਸੀ ਤੇ ਲੋਕਾਂ ਨੂੰ ਇਨਕਰੇਜ ਕੀਤਾ ਸੀ ਵੀ ਤੁਸੀਂ ਬਾਹਰੋਂ ਸਮਾਨ ਲਿਆਓ ਤੇ ਇੱਥੇ ਇੰਡੀਆ ਜਾ ਕੇ ਵੇਚੋ ਉਹ ਬਹੁਤ ਗਰੀਬ ਪਰਿਵਾਰ ਤੋਂ ਉਹਨਾਂ ਦੇ ਉਹਨਾਂ ਦਾ ਜਨਮ ਬਹੁਤ ਗਰੀਬ ਪਰਿਵਾਰ ਦੇ ਵਿੱਚ ਹੋਇਆ ਤੇ ਉਹ ਜਿਹੜੀ ਸੜਕ ਦੇ ਉੱਤੇ ਜਿਹੜੀ ਉਹ ਪੋਸਟ ਜਿਹੜੀ ਲੈਂਪ ਲੱਗਿਆ ਹੁੰਦਾ ਸਟਰੀਟ ਲਾਈਟ ਉਹਦੇ ਥੱਲੇ ਉਹ ਪੜ੍ਹਦੇ ਰਹੇ ਨੇ ਤੇ ਉਹਨਾਂ ਨੇ 2 PhD ਕੀਤੀਆਂ ਮਾਸਟਰਸ ਕੀਤੀ ਇਕਨੋਮਿਕਸ ਦੇ ਵਿੱਚ ਬੈਚਲਰ ਆਫ ਕੋਰਸ ਕੀਤੀ ਹੈ ਤੇ ਉਹ ਦੇਖੋ ਇੱਕ ਕਿਸੇ ਵੀ ਧਰਮ ਦਾ ਕਾਰਡ ਨਹੀਂ ਪਲੇ ਕੀਤਾ ਉਹਨਾਂ ਨੇ ਨਾ RSS ਜੁਆਇਨ ਕੀਤੀ ਇਹਨਾਂ ਨੇ ਉਹ ਆਪਣੀ ਕਹਿ ਲਓ ਬਲ ਦੇ ਉੱਤੇ ਆਪਣੀ ਤਾਕਤ ਆਪਣੇ ਜ਼ੋਰ ਦੇ ਉੱਤੇ ਉਹ ਵੀ ਭਾਰਤ ਵਰਗੇ ਇੱਕ ਵੱਡੇ ਮੁਲਕ ਜਿੱਥੇ ਵੀ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਕਹਿ ਲਓ ਪੂਰੇ ਹੱਕ ਨਹੀਂ ਦਿੱਤੇ ਜਾਂਦੇ ਤੇ ਉੱਥੋਂ ਦੇ ਉਹ 2 ਵਾਰੀ ਪ੍ਰਧਾਨ ਮੰਤਰੀ ਬਣੇ ਨੇ ਤੇ ਉਹਨਾਂ ਦੇ ਕਹਿ ਲਓ ਨਾ ਪੰਜਾਬੀ ਗਾਣੇ ਵਾਂਗੂ ਵੀ ਬੱਲੀਏ ਸਾਡੇ ਰਿਕਾਰਡ ਬੋਲਦੇ ਉਹਨਾਂ ਦੇ ਰਿਕਾਰਡ ਹਜੇ ਤੱਕ ਬੋਲਦੇ ਨੇ ਵੀ ਉਹਨਾਂ ਨੇ ਭਾਰਤ ਨੂੰ ਕੀ ਦਿੱਤਾ ਤੇ ਇਹ ਜਿਹੜਾ ਚਾਹ ਵਾਲਾ ਜਿਹੜਾ ਇਹ ਕਾਰਡ ਪਲੇ ਕਰਦੇ ਨੇ ਇਹ ਵੀ ਸਾਡਾ ਚਾਹ ਵਾਲਾ ਪ੍ਰਧਾਨ ਮੰਤਰੀ ਆ ਵੀ ਬੜਾ ਥੱਲਿਓਂ ਆਇਆ ਮੈਨੂੰ ਲੱਗਦਾ ਵੀ ਜਿਹੜੀ ਕਾਂਗਰਸ ਆ ਇੱਥੇ ਫੇਲ ਹੋਈ ਆ ਵੀ ਇਹਨੂੰ ਕਾਊਂਟਰ ਅਟੈਕ ਨਹੀਂ ਕਾਂਗਰਸ ਕੋਲ ਹੋ ਸਕਿਆ ਇਸ ਕਰਕੇ 2014 ਦੀ ਇਲੈਕਸ਼ਨ ਆ ਰਹੇ ਨੇ ਤੇ ਮੈਨੂੰ ਲੱਗਦਾ 2019 ਦੀਆਂ ਵੀ ਇਹ ਹਾਰਨ ਤੇ ਜੋ ਹਾਲ ਇਸ ਵੇਲੇ ਚੱਲ ਰਿਹਾ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਅਮਰਜੀਤ ਜੀ ਇਸ ਬਾਰੇ
ਨਹੀਂ ਉਹ ਬਿਲਕੁਲ ਸਹੀ ਹੈ ਜੀ ਜਿਹੜਾ ਚਾਹ ਵਾਲਾ ਉਹ ਉਨੇ ਕੁ ਲੈਵਲ ਦੀ ਗੱਲ ਹੀ ਕਰ ਰਿਹਾ ਨਾ ਚਾਹ ਵਾਲਾ ਬੰਦਾ ਹੁਣ ਚਾਹੇ ਆਪਾਂ ਉਹਦੇ ਕੰਮ ਨੀ ਕਹਿੰਦੇ ਕੰਮ ਤਾਂ ਹਾਲ ਵਧੀਆ ਪਰ ਹੁਣ ਵਿਚਾਰਾ ਚਾਹ ਵਾਲਾ ਬੰਦਾ ਉਹੀ ਚਾਹ ਬਣਾਊਗਾ ਨਾ ਜਿਹਦੇ ਕੋਲ ਵਿਚਾਰੇ ਕੋਲ ਐਜੂਕੇਸ਼ਨ ਚੰਗੀ ਨੀ ਹੈਗੀ ਹਨਾ ਜਿਹੜਾ ਵਿਚਾਰਾ ਹਾਲਾਤਾਂ ਦਾ ਮਾਰਿਆ ਹੋਇਆ ਹੁਣ ਜੇ ਚਾਹ ਵਾਲੇ ਬੰਦੇ ਨੂੰ ਤੁਸੀਂ ਦੇਸ਼ ਫਸਾ ਦਿਓਗੇ ਤੇ ਉਹਨੇ ਫਿਰ ਉਵੇਂ ਜਿਵੇਂ ਚਾਹ ਵਾਲਾ ਖੋਖਾ ਚਲਾਊਗਾ ਉਵੇਂ ਦੇਸ਼ ਚਲਾਊਗਾ ਇੱਕ ਹੁਣ ਇੱਕ ਪਾਸੇ ਮਨਮੋਹਨ ਸਿੰਘ ਆ ਜਿਹੜੇ ਹਾਈਲੀ ਕੁਆਲੀਫਾਈਡ ਆ ਨਾ ਵਧੀਆ ਮਤਲਬ ਉਹਨਾਂ ਦੀਆਂ ਪੋਲੀ ਉਹਨੂੰ ਪਤਾ ਹੈਗਾ ਐਕਸਪਰਟ ਦੁਨੀਆਂ ਦੇ ਮੰਨੇ ਹੋਏ ਪਰ ਮੰਨੇ ਅਰਥ ਸ਼ਾਸਤਰੀ ਆ ਉਹ ਹਨਾ ਤੇ ਇੱਕ ਪਾਸੇ ਉਹ ਹੋਣਗੇ ਤੇ ਇੱਕ ਪਾਸੇ ਜਦੋਂ ਪ੍ਰਾਈਮ ਮਿਨਿਸਟਰ ਖੁਦ ਫਾਈਨਾਂਸ ਬਾਰੇ ਜਾਣਦਾ ਹੋਵੇ ਨਾ ਫਿਰ ਉਹਦੇ ਨਾਲ ਕੋਈ ਚਲਾਕੀ ਨੀ ਖੇਡ ਸਕਦਾ ਹੈਗਾ ਨਾ ਹੀ ਉਹਦੇ ਥੱਲੇ ਕੋਈ ਜਿਹੜੇ ਲੋਕਾਂ ਨੂੰ ਭਰਮਾ ਸਕਦੇ ਹਨਾ ਹੁਣ ਮੋਦੀ ਆ ਮੋਦੀ ਕੋਲ ਆਪਦੀ ਜਿਹੜੀ ਨੌਲੇਜ ਹੈ ਉਹਨੂੰ ਕੀ ਪਤਾ ਵੀ ਕੀ ਹੁੰਦੀ ਹੈ ਫਾਈਨਾਂਸ ਪੋਲਿਸੀ ਹੁਣ ਜਿਵੇਂ ਥੱਲਿਓਂ ਜਿਵੇਂ ਉਹਦੇ ਕੈਬਨਿਟ ਮਿਨਿਸਟਰ ਜਾਂ ਜਿਵੇਂ ਉਹਨੂੰ ਅਫਸਰ ਕਹਿ ਹੁੰਦੇ ਆ ਉਹ ਉਵੇਂ ਬਸ ਆ ਕੇ ਬੋਲ ਦਿੰਦਾ ਗਾ ਇਹ ਚੀਜ਼ ਬਾਕੀ ਮਨਮੋਹਨ ਸਿੰਘ ਖੁਦ ਚਾਹੇ ਉਹ ਪਾਰਟੀ ਉਹਦੀ ਮਾੜੀ ਸੀਗੀ ਥੱਲੇ ਉਹਦੇ ਪਰ ਉਹ ਖੁਦ ਇਮਾਨਦਾਰ ਸੀਗਾ ਤੇ ਉਹ ਚਾਹੁੰਦਾ ਸੀਗਾ ਚੱਲ ਜਿੰਨਾ ਵੀ ਉਹਨੇ ਕਰ ਸਕਿਆ ਉਹ ਕੀਤਾ ਉਹਨੇ ਸੀਗਾ ਉਹ ਇੱਕ ਲੀਡਰ ਨੀ ਕਿਹਾ ਆਪਣਾ ਲੀਡਰ ਚੰਗਾ ਨੀ ਨਿਬੜਿਆ ਪਰ ਉਹ ਚੰਗਾ ਫਾਈਨਾਂਸ ਮਿਨਿਸਟਰ ਤਾਂ ਹੈਗਾ ਹੀ ਇਹ ਚ ਕੋਈ ਨੋ ਡਾਊਟ ਹੈ ਚਾਹੇ ਅਸੀਂ ਕਾਂਗਰਸ ਦੇ ਮਤਲਬ ਵਿਰੋਧੀ ਹਾਂ ਪਰ ਫਿਰ ਵੀ ਅਸੀਂ ਜਿਹੜੀ ਚੰਗੀ ਗੱਲ ਉਹਨੂੰ ਚੰਗੀ ਕਵਾਂਗੇ ਤੇ ਪਰ ਹਾਂ ਵੀ ਪਾਰਟੀ ਜ਼ਰੂਰ ਉਹਦੀ ਗਲਤ ਸੀਗੀ ਤੇ ਪਾਰਟੀ ਕਰਕੇ ਉਹਨੂੰ ਅੱਜ ਪਾਰਟੀ ਵੀ ਉਹ ਅੱਜ ਜਵਾਨ ਡਾਊਨਫਾਲ ਚਲੀ ਗਈ ਜਿਹਦੇ ਉਹਦੇ ਬਈ ਕੰਟਰੋਲ ਕਿਤੋਂ ਹੋਰ ਹੋ ਰਿਹਾ ਸੀਗਾ ਗਾਂਧੀ ਪਰਿਵਾਰ ਤੋਂ ਕੰਟਰੋਲ ਹੋ ਰਿਹਾ ਸੀ ਉਹ ਗਾਂਧੀ ਪਰਿਵਾਰ ਦੀਆਂ ਗਲਤੀਆਂ ਦਾ ਫਿਰ ਭੁਗਤੇ ਕਾਂਗਰਸ
ਹਾਂਜੀ ਹਾਂਜੀ ਪਰ ਫਿਰ ਵੀ ਦੇਖ ਲਓ ਵੀ ਇੱਕ ਇੱਕ ਮਾੜੀ ਪਾਰਟੀ ਦਾ ਲੀਡਰ ਹੋਣ ਦੇ ਬਾਵਜੂਦ ਉਹਦੇ ਉੱਤੇ ਕੋਈ ਅਟੈਕ ਈਵਨ ਕਿ ਵਿਰੋਧੀ ਵੀ ਨਹੀਂ ਕਰ ਰਹੇ ਈਵਨ ਕਿ ਜਿਹੜੇ ਅਰਥ ਸ਼ਾਸਤਰੀ ਜਿਹੜੇ ਮੋਦੀ ਹੋਣਾਂ ਦਾ ਪਾਣੀ ਭਰਦੇ ਨੇ ਉਹ ਵੀ ਉੱਥੇ ਅਟੈਕ ਨਹੀਂ ਕਰਦੇ ਕਿਉਂਕਿ ਉਹਦੀਆਂ ਪਾਲਿਸੀਆਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਕਹਿ ਲਓ ਨਾ ਰੱਦ ਨਹੀਂ ਕਰ ਸਕਦੇ ਉਹਦੀਆਂ ਪਾਲਿਸੀਆਂ ਨਾ ਹੀ ਇੰਡੀਆ ਇਸ ਵੇਲੇ ਪਿਛਲੇ ਜਿਹੜੇ ਕਹਿ ਲਈਏ 15 ਸਾਲਾਂ ਵਿੱਚ ਵੀ ਜਿਹੜੀ ਇੰਨੀ ਵੱਡੀ ਇਨਵੈਸਟਮੈਂਟ ਹੋਈ ਆ ਇੰਡੀਆ ਦੇ ਵਿੱਚ ਉਹਦੀਆਂ ਪਾਲਿਸੀਆਂ ਕਰਕੇ ਹੀ ਹੋਈ ਸੀ ਤੇ ਆਪਾਂ ਥੋੜਾ ਭਾਰਤ ਨੂੰ ਥੋੜੀ ਜਿਹੀ ਇਸ ਵੇਲੇ ਰੈਸਟ ਦੇਣੇ ਆ ਸਾਡੇ ਕੋਲ ਮੈਸੇਜ ਆਇਆ ਬਲਰਾਜ ਸਿੰਘ ਹੋਣਾ ਦਾ ਨਾ ਤੇ ਉਹ ਕਹਿ ਰਹੇ ਨੇ ਵੀ ਅਸੀਂ ਦਿਲ ਵਾਲੀ ਗੱਲ ਇੰਜੋਏ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਦੋਨੇ ਨਵੇਂ ਬੰਦਿਆਂ ਨੂੰ ਤੁਸੀਂ ਇੰਜੋਏ ਕਰ ਰਹੇ ਉਹਨਾਂ ਨੇ ਜਤਿੰਦਰ ਪੰਨੂ ਜੀ ਦੀ ਕੋਈ ਗੱਲ ਕਹੀ ਹੈ ਵੀ ਕੈਪਟਨ ਕੋ ਸਿਰਫ 1 ਸਾਲ ਆ ਸਰਕਾਰ ਦਾ ਕਿਉਂਕਿ ਮੋਦੀ ਨੇ ਅਗਲੇ ਸਾਲ ਇੱਕ ਦੇਸ਼ ਇੱਕ ਚੋਣ ਲਾਗੂ ਕਰ ਦੇਣੀ ਹੈ ਤੇ ਉਹ ਇਹ ਰਾਜ ਸਰਕਾਰ ਤੋਂ ਮਤਾ ਪਾਸ ਕਰਵਾ ਰਹੇ ਨੇ ਤੇ ਮੈਜੋਰਿਟੀ ਆਫ ਗਵਰਨਮੈਂਟ ਜਿਹੜੀ ਸਟੇਟ ਗਵਰਨਮੈਂਟ ਆ ਉਹ
ਇਸ ਵੇਲੇ ਬੀਜੇਪੀ ਦੇ ਅੰਦਰ ਹੈ, ਤੇ ਜੇ ਰਾਜ ਸਰਕਾਰਾਂ ਨੇ ਮਤਾ ਪਾਸ ਕਰਾਤਾ ਵੀ ਲੋਕ ਸਭਾ ਚੋਣਾਂ ਤੇ ਰਾਜ ਸਭਾ ਵਿਧਾਨ ਸਭਾ ਚੋਣਾਂ ਇੱਕੋ ਦਿਨ ਹੋਣੀ ਚਾਹੀਦੀਆਂ ਜਾਂ ਇੱਕ ਟਾਈਮ ਤੇ ਹੋਣੀਆਂ ਚਾਹੀਦੀਆਂ, ਤੇ ਇਹ ਫਿਰ 2019 ਦੇ ਵਿੱਚ ਦੁਬਾਰਾ ਫਿਰ ਚੋਣਾਂ ਹੋਣਗੀਆਂ। ਉਹਨਾਂ ਦਾ ਕਹਿਣ ਦਾ ਮਤਲਬ ਵੀ ਪੰਜਾਬ ਦੇ ਵਿੱਚ ਅਗਲੇ ਸਾਲ ਮਾਰਚ ਦੇ ਜਾਂ ਅਪ੍ਰੈਲ ਦੇ ਰਾਉਂਡ ਫਿਰ ਇਲੈਕਸ਼ਨ ਹੋ ਸਕਦੀਆਂ ਨੇ। ਤੁਸੀਂ ਇਹਦੇ ਬਾਰੇ ਕੀ ਕਹੋਗੇ ਅਮਰਜੀਤ?
ਹਾਂ, ਕਾਫੀ ਚਰਚਾ ਵਿੱਚ ਇਹ ਗੱਲ ਮੈਂ ਸੁਣੀ ਸੀ ਪੰਨੂ ਸਾਹਿਬ ਦੀ ਡਿਬੇਟ ਤੇ ਹੈ ਤਾਂ ਇਹ ਬਹੁਤ ਵਧੀਆ ਸਟੈਪ ਹੈ, ਮਤਲਬ ਜੇ ਇਹ ਹੋ ਜੇ, ਮਤਲਬ ਕਿਉਂਕਿ ਤੁਸੀਂ ਹੁਣ ਦੇਖੋ ਇੰਡੀਆ ਕਦੇ ਵੀ ਇਲੈਕਸ਼ਨ ਮੋਡ ਤੋਂ ਬਾਹਰ ਹੀ ਨਹੀਂ ਆਉਂਦਾ ਗਾ, ਇਲੈਕਸ਼ਨ ਮੋਡ ਤੋਂ ਕਦੇ ਬਾਹਰ ਨਹੀਂ ਆਉਂਦਾ ਗਾ। ਤੇ ਅੱਜ ਆਹ ਇਲੈਕਸ਼ਨ ਦੀ, ਅੱਜ ਆਹ ਇਲੈਕਸ਼ਨ, ਮਤਲਬ ਕਿ 24 ਘੰਟੇ ਇੱਕ ਦੂਜੇ ਦੇ ਦੂਸ਼ਣਬਾਜ਼ੀ ਚੱਲੀ ਜਾਂਦੀ, ਕੰਮ ਸਰਕਾਰਾਂ ਕੰਮ ਕਰਦੀਆਂ ਹੀ ਨੀ, ਸਿਰਫ ਇੱਕ ਦੂਜੇ ਦੇ ਤੇ ਕੰਟਰੋਲ ਕਰੀ ਜਾਂਦੀਆਂ, ਤੇ ਮਤਲਬ ਲੋਕਾਂ ਦਾ ਉਹ ਫਿਰ ਖਰਚਾ ਕਿੰਨਾ ਹੋ ਗਿਆ ਹਰ ਇਲੈਕਸ਼ਨ ਤੇ। ਹੁਣ ਜੇ MP ਇਲੈਕਸ਼ਨ ਤੇ MLA ਇਲੈਕਸ਼ਨ ਅਲੱਗ ਹੁੰਦੀ ਹੈ, ਡਬਲ ਖਰਚਾ ਹੋ ਗਿਆ, ਠੀਕ ਹੈ ਨਾ, ਉਹ ਖਰਚਾ ਬਚੂਗਾ, ਫਿਰ ਲੋਕਾਂ ਸਰਕਾਰਾਂ ਕੋਲ ਟਾਈਮ ਬਚੂਗਾ, ਜੇ ਉਹਨੇ ਕੁਛ ਕਰਨਾ ਦੇਣਾ, ਮਤਲਬ ਨਹੀਂ ਤਾਂ ਹੁਣ ਤੱਕ ਹੀ ਆ, ਹਰ ਸਟੇਟ ਦੀ ਇਲੈਕਸ਼ਨ ਆ ਜਾਂਦੀ ਹੈ ਮਹੀਨੇ ਬਾਅਦ, 2 ਮਹੀਨੇ ਬਾਅਦ, ਤੇ ਸਾਰਾ 5 ਸਾਲ ਆਈ ਲੰਘ ਜਾਂਦੇ ਆ। ਹੈ ਤਾਂ ਬਹੁਤ ਵਧੀਆ ਚੀਜ਼ ਹੈ ਜੇ ਇਹ ਲਾਗੂ ਹੋ ਜਾਏ ਇੰਡੀਆ ਵਿੱਚ, ਠੀਕ ਹੈ। ਇੱਕ ਵਾਰ ਤਾਂ ਉਥਲ ਪੁਥਲ ਹੋਊਗੀ, ਇੱਕ ਵਾਰ ਤਾਂ ਜਿਹੜੀਆਂ ਹੁਣ ਤਿਰਪੁਰਾ ਵਾਲੀ ਸਰਕਾਰ ਨਵੀਂ ਬਣੀ 6 ਮਹੀਨੇ, ਇਹਨੂੰ ਤਾਂ ਟਾਈਮ ਹੀ ਨਹੀਂ ਮਿਲਣਾ ਹੈਗਾ ਨਾ। ਤੇ ਗੱਲ ਹੈ ਵੀ ਇੱਕ ਵਾਰ ਤਾਂ ਹੋਣੀ ਆ, ਪਰ ਮੇਨ ਗੱਲ ਪ੍ਰੋਬਲਮ ਜਿਵੇਂ ਇੱਕ ਇਸ਼ੂ ਇਹ ਹੈ ਵੀ ਜੇ ਸਰਕਾਰ ਹੁਣ ਮੰਨ ਲਓ ਕੋਈ ਮੈਜੋਰਿਟੀ ਸਰਕਾਰ ਨਹੀਂ ਬਣਦੀ, ਕਿਤੇ ਗੱਠਜੋੜ ਬਣ ਕੇ ਬਣਦੀ ਹੈ, ਕਈ ਰੈਂਸ ਟੁੱਟ ਜਾਂਦੇ ਆ ਅੱਧ ਚਾਲੇ ਵੀ ਹਾਂ ਸਰਕਾਰ ਬਣੀ 6 ਮਹੀਨੇ ਬਾਅਦ, ਸਾਲ ਬਾਅਦ, ਜਾਂ 2 ਸਾਲ ਟੁੱਟ ਗਈ, ਉਹ ਉਸ ਕੇਸ ਵਿੱਚ ਕੀ ਕਰਨਾ ਪਊਗਾ ਸਰਕਾਰ ਨੂੰ, ਇਹ ਦੇਖਣਾ ਪਊਗਾ ਨਾ। ਉੱਥੇ ਪਾਲਿਸੀ ਬਣਾਉਣੀ ਪਊਗੀ, ਜਾਂ ਤਾਂ ਫਿਰ ਮਤਲਬ ਕਿ ਉੱਥੇ ਗਵਰਨਰ ਰਾਜ ਲਾਗੂ ਹੋਊਗਾ, ਪਰ ਇੰਨਾ ਤਾਂ ਗਵਰਨਰ ਰਾਜ ਲਾਗੂ ਹੋਊਗਾ, ਸਟੇਟ ਪਿੱਛੇ ਪੈ ਜੂਗੀ ਕੋਈ ਵੀ, ਜੇ ਸਾਲ ਬਾਅਦ ਸਰਕਾਰ ਟੁੱਟ ਜਾਂਦੀ ਹੈ,
ਪੰਜਾਬ ਦਾ ਸਿਸਟਮ ਰਿਹਾ ਇਸ ਚੀਜ਼ ਦਾ ਬਹੁਤ ਚਿਰ ਸਿਸਟਮ,
ਹਾਂ ਮਤਲਬ ਫਿਰ ਉਹ ਚੀਜ਼ਾਂ ਹੋ ਜਾਣੀਆਂ, ਉਹਦੇ ਵਾਸਤੇ ਵੀ ਇਹਨਾਂ ਨੂੰ ਕੋਈ ਪਾਲਿਸੀ ਬਣਾਉਣੀ ਪਊਗੀ ਵੀ ਹਾਂ ਜੀ ਸਰਕਾਰ ਟੁੱਟਦੀ ਹੈ। ਫਿਰ ਜਾਂ ਐਂ ਹੋ ਸਕਦਾ ਵੀ ਜੇ ਸਾਲ ਬਾਅਦ ਟੁੱਟ ਗਈ ਤਾਂ ਜਿਹੜਾ ਰੈਸਟ ਆਫ ਪੀਰੀਅਡ ਆ, ਗੱਲ ਹੁਣ 28 ਸਟੇਟਾਂ ਹੋ ਗਈਆਂ ਵਿੱਚੋਂ, ਹਰੇਕ ਸਟੇਟ ਤਾਂ ਹੋਣੀ, 2-4 ਸਟੇਟਾਂ ਚ ਹੋ ਸਕਦੀ ਹੈ, ਪ੍ਰੋਬਲਮ ਆ ਸਕਦੀ ਹੈ, ਤਾਂ ਉਹਨਾਂ ਦਾ ਰਹਿੰਦੇ ਪੀਰੀਅਡ ਵਾਸਤੇ ਵੋਟਾਂ ਪੈ ਜਾਣ, ਠੀਕ ਹੈ। ਇਸ ਤਰ੍ਹਾਂ ਦਾ ਹੋ ਸਕਦਾ ਇਹ ਪਾਲਿਸੀ ਕੀਤੀ ਆ ਸਕਦੀ ਹੈ ਵੀ ਜੇ 5 ਸਾਲ ਦੀ ਸਰਕਾਰ ਚੁਣੀ ਹੈ, ਸਾਲ ਬਾਅਦ ਟੁੱਟ ਗਈ ਤਾਂ 4 ਸਾਲਾਂ ਬਾਅਦ ਦੁਬਾਰਾ, ਚਲੋ ਉਨੇ ਖਿੱਤੇ ਵਿੱਚ ਇਕੱਲੀ ਇਲੈਕਸ਼ਨ ਹੋਵੇ ਤਾਂ ਫਿਰ ਕੋਈ ਜ਼ਿਆਦਾ ਖਰਚਾ ਵੀ ਨਹੀਂ ਹੁੰਦਾ ਤੇ ਜ਼ਿਆਦਾ ਪ੍ਰਭਾਵ ਨਹੀਂ ਹੁੰਦਾ ਆਪਣਾ ਸਿਸਟਮ, ਹੈ ਨਾ। ਤੇ ਪਰ ਹੈ ਵਧੀਆ, ਪਰ ਪਤਾ ਨੀ ਹੁਣ ਇਹ, ਕਿਉਂਕਿ ਇਹਦੇ ਵਾਸਤੇ 2/3 ਮੈਜੋਰਟੀ ਚਾਹੀਏ, ਇਹ ਸੰਵਿਧਾਨਕ ਸੋਧ ਹੈ, ਇੱਕ ਸੰਵਿਧਾਨਕ ਸੋਧ ਵਾਸਤੇ, ਇਹ ਕੋਈ ਨੋਟਬੰਦੀ ਨਹੀਂ ਹੈਗੀ ਵੀ ਹਾਂ ਤੁਸੀਂ ਕਰਤਾ ਫੈਸਲਾ ਰਾਤੋ ਰਾਤ, ਨਾ ਤਾਂ ਐਂ ਨਹੀਂ ਹੋ ਸਕਦਾ ਮੈਨੂੰ ਲੱਗਦਾ, ਇਹ ਸੰਵਿਧਾਨਕ
ਸੰਵਿਧਾਨਕ ਸੋਧ ਲਈ ਨਾ ਰਾਜ ਸਭਾ ਦੀ ਵੀ ਅਪਰੂਵਲ ਤਾਂ ਪੱਕੀ ਚਾਹੀਦੀ ਹੈ, ਰਾਜ ਸਭਾ ਦੇ ਵਿੱਚ ਭਾਜਪਾ ਦੇ ਮੈਂਬਰ ਹੈ ਨਹੀਂ ਗੇ, ਵੀ ਮੈਜੋਰਟੀ ਭਾਜਪਾ ਕੋਲ ਹੈ ਨੀ ਗੀ ਰਾਜ ਸਭਾ ਦੇ ਵਿੱਚ,
ਹਾਂ 2/3 ਚਾਹੀਦੀ ਆਪਣੇ, 2/3 ਤਾਂ 2/3 ਚਾਹੀਦੀ ਮੈਜੋਰਟੀ ਨਾ,
ਰਾਜ ਸਭਾ ਚ ਇੰਨਾ ਕੋਈ ਹੈ ਨੀ ਗੀ, ਲੋਕ ਸਭਾ ਚ ਚਲੋ ਹੈਗੀ ਆ, ਤੇ ਇਹਨਾਂ ਨੇ ਜ਼ੋਰ ਹੀ ਬੜਾ ਲਾਇਆ ਸੀ ਗੁਜਰਾਤ ਦੇ ਵਿੱਚ, ਇਹਨਾਂ ਨੇ ਕਾਫੀ ਹੋਰਸ ਟ੍ਰੇਡਿੰਗ ਕੀਤੀ ਸੀ, ਹੋਰਸ ਟ੍ਰੇਡਿੰਗ ਦਾ ਮਤਲਬ ਇਹ ਆ ਵੀ ਦੱਸਦੇ ਵੀ ਖਰੀਦੋ ਫਰੋਖਤ ਕਾਫੀ ਕੀਤੀ ਸੀ, ਪਰ ਇਹਨਾਂ ਕੋਲ ਗੁਜਰਾਤ ਚੋਂ ਜਿਹੜਾ ਅਹਿਮਦ ਪਟੇਲ ਜਿਹੜਾ ਹੈਗਾ ਸੀ, ਉਹਨੂੰ ਇਹਨਾਂ ਦੀ ਪੂਰੀ ਕੋਸ਼ਿਸ਼ ਸੀ ਵੀ ਇਹ ਨਾ ਆਵੇ ਲੋਕ ਸਭਾ ਰਾਜ ਸਭਾ ਦੇ ਵਿੱਚ, ਪਰ ਫੇਰ ਵੀ ਆਇਆ। ਤੇ ਹੁਣ ਇਹ ਕਈ ਜਿਹੜੇ ਹੈਗੇ ਨੇ ਪੋਲੀਟੀਕਲ ਸਾਇੰਟਿਸਟ ਕਹਿ ਲਈਏ, ਉਹ ਇਹੀ ਗੱਲ ਕਹਿੰਦੇ ਨੇ ਵੀ ਇਹ ਜਿਹੜਾ ਇਹ ਇਹਨਾਂ ਦਾ ਮੇਨ ਇਹ ਹੈ ਵੀ ਹੁਣ ਦੇਖੋ 18 ਜਾਂ 19 ਸਟੇਟਾਂ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਇਸ ਵੇਲੇ ਨਾ ਭਾਜਪਾ ਦੀ, ਹੁਣ ਖਤਰਾ ਅਗਲਾ ਇਹ ਆ ਰਿਹਾ ਵੀ ਇਹ ਕੌਨਸਟੀਟਿਊਸ਼ਨ ਚੇਂਜ ਕਰਨਗੇ ਆਉਂਦੇ 3-4 ਸਾਲ ਦੇ ਵਿੱਚ, ਜਦੋਂ ਕਿਉਂਕਿ ਸਾਰੇ ਜਿੱਦਾਂ ਹੁਣ ਤ੍ਰਿਪੁਰਾ ਜਿੱਤੇ ਆ ਜਾਂ ਇਹ ਗੁਜਰਾਤ ਦੁਆਰਾ ਜਿੱਤੇ ਆ, ਤੇ ਉੱਥੋਂ ਵੀ ਹੁਣ 6 ਸਾਲ ਬਾਅਦ ਬੰਦੇ ਉੱਥੋਂ ਸਿਲੈਕਟ ਕੀਤੇ ਜਾਂਦੇ ਨੇ ਰਾਜ ਸਭਾ ਦੇ, ਉਹਨਾਂ ਦਾ 5 ਸਾਲ ਦਾ ਪੀਰੀਅਡ ਨਹੀਂ ਹੁੰਦਾ, ਤੇ ਹੁਣ ਇਹ ਕਹਿ ਰਹੇ ਵੀ ਕੌਨਸਟੀਟਿਊਸ਼ਨ ਚੇਂਜ ਕਰਨਗੇ, ਸੋ ਹੁਣ ਜਿਹੜੀ ਇਹ ਸੰਵਿਧਾਨਕ ਸੋਧ ਆ, ਤੇ ਹੁਣ ਮੀਡੀਆ ਦੀ ਜਿਹੜੀ ਖਬਰਾਂ ਆ ਰਹੀਆਂ ਵੀ 1 ਸਾਲ ਰਹਿ ਗਏ ਕੈਪਟਨ ਦੇ ਕੋਲੋਂ, ਉਹਦੇ ਵਿੱਚ ਦੇਖੋ ਜੀ ਮੋਦੀ ਨੇ ਕੈਪਟਨ ਦੀ ਕੂਟਨੀਤੀ ਤੇ ਟਿੱਪਣੀ ਕੀਤੀ ਆ, ਉਹਨਾਂ ਨੇ ਕਿਹਾ ਵੀ ਰਾਹੁਲ ਤੇ ਕੈਪਟਨ ਦੇ ਵਿੱਚ ਕੋਈ ਇੰਨੀ ਵੱਡੀ ਵੀ ਅੰਡਰਸਟੈਂਡਿੰਗ ਹੈ ਨੀ ਗੀ, ਕੈਪਟਨ ਹੋਰ ਕੰਮ ਕਰਨਾ ਚਾਹੁੰਦਾ ਤੇ ਦੂਜਾ ਅਮਰਿੰਦਰ ਸਿੰਘ ਹੋਰ ਕੰਮ ਕਰਨਾ ਚਾਹੁੰਦਾ, ਤੇ ਉਹਨਾਂ ਨੇ ਇੱਕ ਹੋਰ ਜਿਹੜੀ ਟਿੱਪਣੀ ਕੀਤੀ, ਉਹਨਾਂ ਨੇ ਕਿਹਾ ਵੀ ਪੌਂਡੇਚੇਰੀ ਦਾ ਜਿਹੜਾ ਮੁੱਖ ਮੰਤਰੀ ਆ, ਮੁਲਕ ਵਿੱਚ ਕਾਂਗਰਸ ਦਾ ਆਖਰੀ ਮੁੱਖ ਮੰਤਰੀ ਹੋਊਗਾ ਜੂਨ ਮਹੀਨੇ ਤੋਂ ਬਾਅਦ, ਤੇ ਇਹਦਾ ਹੁਣ ਟਿੱਪਣੀ ਤੋਂ ਆਪਾਂ ਕੀ ਅੰਦਾਜ਼ਾ ਲਾਈਏ ਜੀ ਆਉਂਦੇ ਜੂਨ ਮਹੀਨੇ ਤੋਂ ਬਾਅਦ?
ਟਿੱਪਣੀ ਵਧੀਆ ਵੀ, ਕਿਉਂਕਿ ਆਪਾਂ ਜਦੋਂ ਪਹਿਲਾਂ ਸੁਣਦੇ ਸੀਗੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਪ੍ਰਧਾਨ ਨੀ ਬਣਾਇਆ ਸੀ ਕੈਪਟਨ ਸਾਹਿਬ ਨੂੰ, ਤੇ ਇਹਨਾਂ ਦੀ ਗੱਲਬਾਤ ਹੋ ਚੁੱਕੀ ਜਾ ਰਹੀ ਅੰਮ੍ਰਿਤ ਸਿੰਘ ਨਾਲ, ਤੇ ਮਤਲਬ ਉਹ ਮਤਲਬ ਕੈਪਟਨ ਸਾਹਿਬ ਦਾ ਕਿਰਦਾਰ ਇਹੀ ਰਿਹਾ ਹਮੇਸ਼ਾ ਵੀ ਉਹ ਪਾਵਰ ਵਾਸਤੇ ਕੁਛ ਵੀ ਕਰ ਸਕਦੇ ਆ ਨਾ, ਉਹ ਪਾਵਰ ਹੰਗਰੀ ਹੈ, ਮਤਲਬ ਆਪਦੀ ਪਾਰਟੀ ਦੇ ਬਰਦਾ, ਹੁਣ ਪਾਰਟੀ ਨੇ ਪ੍ਰਤਾਪ ਬਾਜਵਾ ਨੂੰ ਪ੍ਰਧਾਨ ਬਣਾ ਤਾ, ਤੇ ਇਹ ਤੋਂ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਜਦੋਂ ਕਿ ਇਹਨਾਂ ਨੂੰ ਪਾਰਟੀ ਪ੍ਰਧਾਨ ਬਣਾਇਆ ਤਾਂ ਪਾਰਟੀ ਨੇ ਸਵੀਕਾਰ ਕੀਤਾ ਪੂਰੀ ਨੇ, ਪਰ ਜਦੋਂ ਦੋ ਤਿੰਨ ਹਾਰਾਂ ਤੋਂ ਬਾਅਦ ਇਹਨਾਂ ਨੂੰ ਬਦਲ ਕੇ ਉਹਨਾਂ ਨੂੰ ਬਣਾਤਾ, ਇਹਨਾਂ ਤੋਂ ਬਰਦਾਸ਼ਤ, ਮਤਲਬ ਇਹ ਪਾਵਰ ਤੋਂ ਬਾਅਦ ਇਹ ਜਦੋਂ ਪਾਵਰ ਤੋਂ ਬਾਹਰ ਆ ਹੀ ਨਹੀਂ ਸਕਦੇ ਗੇ, ਫਿਰ ਇਹ ਪਹਾੜਾਂ ਚਲੇ ਜਾਂਦੇ ਆ।
ਤੇ ਉਹ ਫਿਰ ਅਸਲੀ ਰਾਜੇ ਕਹਿ ਲਈ ਨਾ ਵੀ ਰਾਜ ਚਾਹੀਦਾ ਚਾਹੀਦਾ,
ਪਰ ਮਤਲਬ ਬਿਲਕੁਲ ਕਹਿੰਦੇ ਆਪੋਜੀਸ਼ਨ ਦਾ ਮਤਲਬ ਨਹੀਂ ਯਾਰ, ਕੋਈ ਰਿਸਪੋਂਸੀਬਿਲਟੀ ਨਹੀਂ ਹੁੰਦੀ ਆਪੋਜੀਸ਼ਨ ਦੀ। ਤਾਂ
ਮੈਂ ਤਾਂ ਕਹਿੰਦਾ ਵੀ ਕੈਪਟਨ ਸਾਹਿਬ ਦੀ ਗੱਲ ਮੰਨ ਲੈਣੀ ਚਾਹੀਦੀ ਵੀ ਜਿੰਨੇ ਆਪੋਜੀਸ਼ਨ ਚ ਹੁੰਦੇ ਨਾ MLA, ਉਹਨਾਂ ਨੇ ਸਾਰਿਆਂ ਦੀ ਤਨਖਾਹ ਬੰਦ ਕਰ ਦੇਣੀ ਚਾਹੀਦੀ, ਉਹਨਾਂ ਤੋਂ ਗੱਡੀਆਂ ਗੁੱਡੀਆਂ ਵਾਪਸ ਲੈ ਲੈਣੀ ਚਾਹੀਦੀ, ਤੁਹਾਡਾ ਤਾਂ ਕੋਈ ਕੰਮ ਹੀ ਹੈ ਨੀਗਾ। ਕਿਉਂਕਿ 10 ਸਾਲ ਕਾਂਗਰਸੀਆਂ ਨੇ ਇਹੀ ਕੀਤਾ, 10 ਸਾਲ ਕਾਂਗਰਸੀ ਨੇ ਜੇ ਪੰਜਾਬ ਨੂੰ ਅਕਾਲੀ ਦਲ ਨੇ ਲੁੱਟਿਆ ਆ ਜਾਂ ਜਿਹੜੇ ਇੰਨੇ ਸਟੈਂਡ ਆਏ ਨੇ, ਤੇ ਕਾਂਗਰਸੀਆਂ ਨੇ ਕਿਹੜਾ ਰੋਕ ਲਿਆ? ਕਾਂਗਰਸੀਆਂ ਨੇ 45 ਇਹਨਾਂ ਦੇ MLA ਸੀ ਪਿਛਲੀ ਸਰਕਾਰ ਦੇ ਵਿੱਚ, ਤੇ ਉਦੋਂ ਇਹਨਾਂ ਨੇ ਕਿਹੜਾ ਰੋਕ ਲਿਆ ਉਹਨਾਂ ਨੂੰ? ਇਹ ਕੈਪਟਨ ਸਾਹਿਬ ਦੀ ਗੱਲ ਸਹੀ ਹੈ ਵੈਸੇ, ਜੇ ਓਪਨਲੀ ਨਹੀਂ ਕਹਿੰਦੇ ਪਰ ਇਹਨਾਂ ਦੀ ਹਰਕਤਾਂ ਤੋਂ ਆਪਾਂ ਨੂੰ ਪਤਾ ਲੱਗਦਾ। ਆਪਾਂ ਹੁਣ ਯੋਗੇਸ਼ ਠਾਕਰ ਜੀ ਦਾ ਮੈਸੇਜ ਆਇਆ, ਉਹਨਾਂ ਨੇ ਭਾਜਪਾ ਦੀ ਇਸ ਵੇਲੇ ਸਥਿਤੀ ਦੱਸੀ ਹੈ ਵੀ ਭਾਜਪਾ ਕਿੱਥੇ ਕਿੱਥੇ ਰਾਜ ਕਰ ਰਹੀ ਆ। ਯੋਗੇਸ਼ ਠਾਕਰ ਜੀ ਨੂੰ ਵਧਾਈਆਂ ਜੀ, ਭਾਜਪਾ ਕਾਫੀ ਅੱਗੇ ਵੱਧ ਰਹੀ ਆ ਇੰਡੀਆ ਦੇ ਵਿੱਚ। ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਵੀ ਵਧੀਆ ਕੰਮ ਕਰੋ, ਵੀ ਅਸੀਂ ਇਹ ਤਾਂ ਹੈ ਨੀ ਵੀ ਅਸੀਂ ਕ੍ਰਿਟੀਸਿਜ਼ਮ ਹੀ ਕਰਨਾ, ਪਰ ਜੇ ਹੁਣ ਜੇ ਨੀਰਵ ਮੋਦੀ ਵਰਗੇ 12,000 ਕਰੋੜ ਰੁਪਇਆ, ਵਿਜੇ ਮਾਲਿਆ ਵਰਗੇ 9,000 ਕਰੋੜ ਰੁਪਇਆ ਲੈ ਕੇ ਭੱਜ ਗਏ, ਤੇ ਉਹਦੇ ਬਾਰੇ ਆਪਾਂ ਨੂੰ ਕੋਈ ਧਿਆਨ ਰੱਖਣਾ ਚਾਹੀਦਾ। ਤੇ ਅਮਰਜੀਤ ਬਰਾੜ ਜੀ, ਆਪਣਾ ਕਾਫੀ ਪਿਛਲੀ ਵਾਰੀ ਜ਼ੋਰ ਲੱਗਾ ਹੋਇਆ ਸੀ ਆਹੀ ਤਰੀਕਾ ਨੇ, 4 ਮਾਰਚ ਆ ਤੇ ਹਫਤਾ ਰਹਿ ਗਿਆ ਸੀ ਇਲੈਕਸ਼ਨ ਨੂੰ, ਤੇ ਹੁਣ ਤੁਸੀਂ ਮੈਨੂੰ ਦੱਸੋ ਵੀ 51 ਹਫਤੇ ਹੋ ਗਏ ਆ ਸਰਕਾਰ ਚੁਣੀ ਨੂੰ ਪੰਜਾਬ ਦੇ ਵਿੱਚ, ਤੇ ਤੁਸੀਂ ਆਪਣੇ ਰਾਜਾ ਸਾਹਿਬ, ਕਈ ਕਾਂਗਰਸ ਦੇ ਵਰਕਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਹਿੰਦੇ ਆ, ਪਰ ਕਾਂਗਰਸ ਦੇ ਵਰਕਰਾਂ ਦਾ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਚ ਜਾਣਾ ਬੈਨ ਹੈ ਵੀ ਇੱਕ ਹਾਸੋਹੀਣ ਗੱਲ ਆ। ਰਾਜਾ ਸਾਹਿਬ ਦੀ ਜਿਹੜੀ ਸਰਕਾਰ ਆ ਉਹਨੂੰ ਤੁਸੀਂ ਦਸਾਂ ਚੋਂ ਕਿੰਨੇ ਨੰਬਰ ਦਿੰਦੇ ਆ ਜੀ, 1 ਸਾਲ ਦੀ ਪਰਫਾਰਮੈਂਸ ਦੇ ਆਪਾਂ ਜੇ ਦੇਖੀਏ?
-5 ਜੀ।
-5 ਤਾਂ ਨੰਬਰ ਹੈ ਹੀ ਨੀ ਜੀ,
ਨੰਬਰ ਆਏ ਨੇ ਜੀ। ਮਤਲਬ ਮੈਨੂੰ ਤਾਂ ਹੁਣ, ਮੈਂ ਹੁਣ ਜਿਵੇਂ ਵੇਹਣਾ ਗਾ, ਮਤਲਬ ਮੈਂ ਤਾਂ ਇਹ ਦੇਖਣ ਲੱਗਦੇ ਵੀ ਇਹਨਾਂ ਨੇ 11 ਮਹੀਨਿਆਂ ਵਿੱਚ ਵੀ ਕਾਲੀ ਚੰਗੇ ਕਹਿਣ ਲੱਗਦੇ ਲੋਕਾਂ ਨੂੰ, ਲੋਕ ਇਹ ਕਹਿਣ ਲੱਗ ਗਏ ਵੀ ਇਹਨਾਂ ਨੂੰ ਤਾਂ ਕਾਲੀ ਚੰਗੇ ਸੀਗੇ। ਬਸ ਇੱਕ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਕੈਪਟਨ ਸਰਕਾਰ ਦੀ, ਜਿਹੜਾ 11 ਮਹੀਨਿਆਂ ਵਿੱਚ ਹੀ ਮਤਲਬ ਜਿਹਨਾਂ ਤੋਂ ਲੋਕ ਤੰਗ ਸੀਗੇ ਉਹਨਾਂ ਨੂੰ ਚੰਗੇ ਕਹਿਣ ਲੱਗਦਾ ਲੋਕਾਂ ਨੂੰ, ਠੀਕ ਹੈ ਨਾ ਜੀ। ਹਲੇ ਉਹ ਕਹਿੰਦੇ ਸੀ ਜੇ ਮਰਦੀ ਸੀਗੇ ਹੈਂ, ਕੁੱਟਦੇ ਸੀ ਕਰਦੇ ਸੀ, ਪਰ ਘੱਟੋ ਘੱਟ ਕੰਮ ਤਾਂ ਹੁੰਦੇ ਸੀ।
ਹਾਂਜੀ,
ਇਹਨਾਂ ਨੇ ਤਾਂ ਮਤਲਬ ਕਿ ਮੇਰਾ ਖੁਦ ਦਾ ਰਿਸ਼ਤੇਦਾਰ ਹੈ ਇੱਕ ਬੰਦਾ, ਉਹਨੂੰ 6 ਮਹੀਨੇ ਹੋ ਗਿਆ ਰਿਟਾਇਰ ਹੋਏ ਨੂੰ, ਤੇ ਉਹ ਵਿਚਾਰਾ ਆਪਦੀ ਲਾਸਟ ਉਮਰ ਵਿੱਚ ਬੜਾ ਵੇਟ ਕਰ ਰਿਹਾ ਵੀ ਮੇਰਾ ਜਿਹੜਾ ਜੀਵੀ ਫੰਡ ਉਹਨੂੰ ਮਿਲ ਜੇ ਹੈਂ, ਕਿਉਂਕਿ ਅਗਲੇ ਨੇ ਆਪਦੀ ਕਬੀਲਦਾਰੀ ਲਾਉਣੇ ਹੁੰਦੇ ਆ, ਬਿਮਾਰੀ ਹੁੰਦੀ ਆ, ਕੋਈ ਹੁੰਦੀ ਆ, ਉਹ 11-6 ਮਿੰਟ ਵੇਟ ਕਰ ਰਿਹਾ, ਹਜੇ ਉਹਨੂੰ ਲਾਰੇ ਲਾ ਕੇ ਲੱਗੇ ਜੇ। ਮਤਲਬ ਇਹੋ ਜਿਹੀ ਹਾਲਾਤ ਆ ਉੱਥੇ ਪੰਜਾਬ ਚ। ਮੈਂ ਹੁਣ ਦੱਸ ਦਿੰਦਾ ਵੀ ਇਹਨਾਂ ਨੇ ਕੀ ਕੰਮ ਕੀਤੇ ਹੁਣ ਤੱਕ। ਇਹਨਾਂ ਨੇ ਇੱਕ ਤਾਂ ਜੀ ਗੁੰਡਾ ਟੈਕਸ ਵਸੂਲ ਲਿਆ ਰਿਫਾਇਨਰੀ ਤੋਂ, ਆਪਣੇ ਜਿਹੜੇ ਫਾਈਨਾਂਸ ਮਿਨਿਸਟਰ ਬਾਦਲ ਸਾਹਿਬ, ਮਨਪ੍ਰੀਤ ਬਾਦਲ ਸਾਹਿਬ, ਉਹਨਾਂ ਦੇ ਜਿਵੇਂ ਸਾਲਾ ਸਾਹਿਬ ਦਾ ਨਾਂ ਆ ਰਿਹਾ ਵਿੱਚ ਇਹਦੇ, ਤੇ ਮਤਲਬ ਉਹ ਇਹ ਇਹਨਾਂ ਨੂੰ ਪਤਾ ਨੀ ਬਾਰ ਦੁਆਰ ਨੂੰ ਆਰਤੀ ਹੈ ਵੀ ਸਾਰਿਆਂ ਨੂੰ ਅੱਗੇ ਲਿਆਉਂਦੇ ਆ ਇਹ ਜਦੋਂ ਪਾਵਰ ਚਾਹੁੰਦੇ ਆ ਉੱਥੋਂ। ਤੇ ਦੂਜੀ ਗੱਲ, ਇਹਨਾਂ ਨੇ ਸਕੂਲ ਬੰਦ ਕਰਤੇ ਜੀ, ਕਹਿੰਦੇ ਇਹ ਦੇਖੋ ਜੀ ਕਿੰਨੀ ਨੈਗੇਟਿਵ ਅਪਰੋਚ ਆ। ਮਤਲਬ ਕਿ ਇੱਕ ਪਾਸੇ ਸਕੂਲਾਂ ਨੂੰ ਸੁਧਾਰ ਲਿਆ ਕੇ ਉਹਨਾਂ ਨੂੰ ਹੋਰ ਮਤਲਬ ਸਟਰੋਂਗ ਬਣਾਉਣ ਦੀ ਬਜਾਏ ਉਹ ਸਕੂਲ ਬੰਦ ਕਰਦੇ, ਠੀਕ ਹੈ ਨਾ।
ਹਾਂਜੀ,
ਤੀਜਾ ਕਹਿੰਦੇ ਥਰਮਲ ਪਲਾਂਟ ਬੰਦ ਕਰ ਦਿਓ, ਠੀਕ ਹੈ ਨਾ ਜੀ। ਜਿਹੜੇ ਥਰਮਲ ਪਲਾਂਟ ਚੋਂ ਧੂੰਆਂ ਕੱਢਦੇ ਸੀਗੇ ਦੋ ਸਾਲ ਪਹਿਲਾਂ ਮਨਪ੍ਰੀਤ ਬਾਦਲ ਸਾਹਿਬ, ਤੇ ਉਦੋਂ ਕਿੰਨੇ ਭੋਲੇ ਸੀ ਵਿਚਾਰੇ, ਉਦੋਂ ਇਹਨਾਂ ਨੇ ਪਤਾ ਨੀ ਸੀਗਾ ਥਰਮਲ ਪਲਾਂਟ ਚ ਘਾਟੇ ਚ ਜਾ ਰਿਹਾ ਜਾਂ ਇਹਦੀ ਤਾਂ ਇੰਨੀ ਕੋਸਟ ਪੈ ਰਹੀ ਹੈ। ਤੇ ਜਦੋਂ ਹੀ ਵਿਚਾਰੇ, ਕਿਉਂਕਿ ਨਾਲੇ ਉਹ ਕੋਈ ਆਮ ਬੰਦੇ ਨੇ, ਉਹ ਐਕਸਪਰਟ ਟੈਕ, ਮਤਲਬ ਉਹਨਾਂ ਨੇ 10 ਸਾਲ ਆਪਦੇ ਘੱਟੋ ਘੱਟ ਐਜ ਏ ਫਾਈਨਾਂਸ ਮਿਨਿਸਟਰ ਰਹੇ ਆ ਉਹ, ਤੇ ਉਹਨਾਂ ਨੂੰ ਐਕਸਪੀਰੀਅੰਸ ਹੈ। ਉਹ ਬਾਅਦ ਚ ਕਹਿੰਦੇ ਜੀ ਇਹ ਘਾਟੇ ਚ, ਮਤਲਬ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਵੀ ਤੁਹਾਨੂੰ ਪਹਿਲਾਂ ਨੀ ਪਤਾ ਸੀ ਘਾਟੇ ਚ ਇਹ, ਠੀਕ ਹੈ ਨਾ।
ਤੇ ਪਹਿਲੋ ਇੱਕ ਮਿੰਟ ਮੈਂ ਤੁਹਾਨੂੰ ਰੋਕਦਾ, ਇਹਨਾਂ ਦੇ ਦੇਖੋ ਜਿਹੜੇ ਸੋਸ਼ਲ ਮੀਡੀਆ ਨਾ, ਸੋਸ਼ਲ ਮੀਡੀਆ ਦੇ ਲੋਕ ਕਹਿੰਦੇ ਫੇਸਬੁੱਕ ਦਾ ਕੀ ਅਸਰ ਹੈ, ਚਲੋ ਮੰਨ ਲੈਂਦੇ ਅਸੀਂ ਫੇਸਬੁੱਕ ਦੇ ਹੈਗੇ ਆ, ਪਰ ਗੱਲ ਇਹ ਹੈ ਜੀ ਵੀ ਫੇਸਬੁੱਕ ਦੇ ਜਿਹੜੇ ਤੁਹਾਨੂੰ ਸਬੂਤ ਮਿਲਦੇ ਨੇ ਨਾ, ਉਹ ਤੋਂ ਜਿਹੜੇ ਇਹੀ ਲੀਡਰ ਨੇ ਇਹ ਭੱਜਦੇ ਨੇ। ਜਦੋਂ 2 ਵੀਡੀਓ ਤੁਸੀਂ ਸ਼ੇਅਰ ਕਰਦੇ ਨਾ, ਉਦੋਂ ਜਦੋਂ ਮਨਪ੍ਰੀਤ ਬਾਦਲ ਇੱਕ ਠੋਕ ਕੇ ਕਹਿ ਰਿਹਾ ਵੀ ਮੈਂ ਇਹ ਬੰਦ ਨੀ ਹੋਣ ਦਊਂਗਾ ਆਪਣੇ ਜਿਹੜੇ ਪਲਾਂਟ ਨੇ ਥਰਮਲ ਪਲਾਂਟ, ਵੋਟਾਂ
ਉਦੋਂ ਪਹਿਲਾਂ ਉਰਦੂ ਦਾ ਸਹੀ ਬੋਲੂਗਾ ਬੁੱਕਰ ਨੇ।
ਉਰਦੂ ਤਾਂ ਚਲੋ ਪਿਆਰ ਹੈ ਜੀ, ਉਰਦੂ ਨਾਲ ਤਾਂ ਸਾਰੀ ਸਰਕਾਰ ਦੇ ਪਿਆਰ ਹੈ ਆਪਾਂ ਨੂੰ ਪਤਾ, ਤੇ ਸਾਰੀ ਸਰਕਾਰ ਦਾ ਪਿਆਰ ਆ। ਪਰ ਹੁਣ ਦੂਜੀ ਵੀਡੀਓ ਚ ਇਹ ਆ ਰਿਹਾ ਵੀ
ਨਹੀਂ ਇਹ ਸਾਨੂੰ ਬੰਦ ਕਰਨੇ ਪੈ ਰਹੇ ਆ। ਹੁਣ ਮੈਂ ਇਹ ਦੇਖੋ ਸਵਾਲ ਇਹ ਆ ਵੀ ਜਦੋਂ ਤੁਸੀਂ ਏਦਾਂ ਦੇ ਬਿਆਨ ਚੱਕਵੇਂ ਜੇ ਬਿਆਨ ਦੇਣੇ ਹੋ ਉਦੋਂ ਤੁਹਾਨੂੰ ਪਤਾ ਨੀ ਹੁੰਦਾ ਵੀ ਮੈਂ ਕੀ ਬਿਆਨ ਦੇ ਰਿਹਾ। ਤੇ ਦੂਜਾ ਸਵਾਲ ਇਹ ਆ ਵੀ ਜੇ ਤੁਸੀਂ ਇਹ ਜਾਣ ਬੁੱਝ ਕੇ ਬਿਆਨ ਦੇ ਰਹੇ ਹੋ ਇਹ ਤਾਂ ਤੁਹਾਡਾ ਕਿਰਦਾਰ ਇੰਨਾ ਕੁ ਵੀ ਤੁਸੀਂ ਥੱਲੇ ਲੈ ਕੇ ਜਾ ਰਹੇ ਹੋ ਵੀ ਤੁਸੀਂ ਝੂਠ ਬੋਲ ਰਹੇ ਹੋ ਔਨ ਕੈਮਰਾ, ਤੁਸੀਂ ਝੂਠ ਬੋਲ ਰਹੇ ਹੋ ਲੋਕਾਂ ਨੂੰ ਇੱਕ ਫਾਲਸ ਹੋਪ ਦੇ ਕੇ। ਤੁਸੀਂ ਕਹਿ ਰਹੇ ਵੀ ਮੈਨੂੰ ਵੋਟਾਂ ਪਾਓ, ਮੈਂ ਤੁਹਾਡੇ ਇਹ ਪਲਾਂਟ ਤੁਹਾਡੀ ਜੋਬਸ ਮੈਂ ਸੇਵ ਕਰੂੰਗਾ, ਪਰ ਜੋ ਤੁਸੀਂ ਆਉਂਦੇ ਹੋ ਤੁਸੀਂ ਕਹਿੰਦੇ ਵੀ ਨਹੀਂ ਇਹ ਤਾਂ ਮੈਂ ਕਦੀ ਕਿਹਾ ਹੀ ਨਹੀਂ ਹੈਗਾ। ਇਹ ਵੀ ਮਨਪ੍ਰੀਤ ਬਾਦਲ ਨੇ ਕਿਹਾ ਵੀ ਇਹ ਤਾਂ ਕਦੀ ਮੈਂ ਕਿਹਾ ਹੀ ਨਹੀਂ, ਪਰ ਜਦੋਂ ਵੀਡੀਓ ਸ਼ੇਅਰ ਹੋਈ ਹੈ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਮੀਡੀਆ ਵੀ ਇੰਨਾ ਕੁ ਹੈ ਨੀਗਾ ਵੀ ਦਲੇਰ ਕਹਿ ਲਈਏ ਵੀ ਜਿਹੜਾ ਪੁੱਛੇ, ਕਿਉਂਕਿ ਇਹ ਤਾਂ ਫਿਰ ਪੱਤਰਕਾਰਾਂ ਨੂੰ ਵੀ ਢਾਉਣਾ ਸ਼ੁਰੂ ਕਰ ਦਿੰਦੇ ਨੇ। ਪਰ ਤੁਸੀਂ ਆਪਣੀ ਆਪਣਾ ਜਿਹੜਾ ਪਰਫਾਰਮੈਂਸ ਰਿਵਿਊ ਆ ਸਰਕਾਰ ਦਾ ਜਾਰੀ ਰੱਖੋ ਜੀ।
ਹਾਂਜੀ, ਦੂਜੀ ਫਿਰ ਇਹਨਾਂ ਨੇ ਹੁਣ ਤਾਜ਼ਾ ਬਿਆਨ ਹੀ ਆਇਆ, ਕਹਿੰਦੇ ਜੀ ਮਤਲਬ ਜਿਹੜੇ ਟੀਚਰ ਲੱਗੇ ਹੋਏ ਆ ਉਹਨਾਂ ਦੀ ਤਨਖਾਹ ਕਟੌਤੀ ਕਰਨੀ 75%। ਮਤਲਬ ਕਿੱਦਾਂ ਤਕੜਾ, ਮਤਲਬ ਕਿੱਡੀ ਤਕੜੀ ਪਾਲਿਸੀ ਹੈ ਖਜ਼ਾਨਾ ਭਰਨ ਦੀ। ਮਤਲਬ ਖਜ਼ਾਨਾ ਸਰਕਾਰਾਂ ਭਰਦੀਆਂ ਹੁੰਦੀਆਂ ਚੰਗੀਆਂ ਨੀਤੀਆਂ ਨਾਲ, ਚੰਗੀ ਕੋਈ ਤੁਸੀਂ ਖੇਤੀਬਾੜੀ ਨੀਤੀ ਲੈ ਕੇ ਆਉਂਦੀ ਹੈ ਪੰਜਾਬ ਚ, ਕੋਈ ਚੰਗੀ ਉਦਯੋਗ ਨੀਤੀ ਲੈ ਕੇ ਆਉਂਦੀ ਹੈ ਵੀ ਹੋਰ ਉਦਯੋਗ ਆਉਣ, ਕਿਸੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈਗਾ। ਤੁਸੀਂ ਉਲਟਾ ਜਿਹੜੇ ਲੋਕਾਂ ਦੀ ਜੇਬਾਂ, ਇਹ ਤਾਂ ਸਭ ਤੋਂ ਸੌਖਾ ਤਰੀਕਾ ਖਜ਼ਾਨਾ ਭਰਨ ਦਾ, ਲੋਕਾਂ ਦੇ ਟੈਕਸ ਲਾ ਦਿਓ, ਲੋਕਾਂ ਦੀ ਜੇਬਾਂ ਪੈਸਾ ਘੱਟ ਕਰਕੇ ਖਜ਼ਾਨੇ ਚ ਭਰ ਲਓ ਬਸ। ਮਤਲਬ ਇਹ ਇੱਕ ਤਰੀਕਾ ਹੋ ਗਿਆ ਖਜ਼ਾਨਾ ਭਰਨ ਦਾ। ਮੋਦੀ ਪਕੌੜੇ ਵੇਚਣ ਲਾ ਰਹੇ ਚਾਹੇ,
ਉਹਨੇ ਪਕੌੜਿਆਂ ਦੇ ਰੇਟ ਚੱਕ
ਰਹੇ ਖਜ਼ਾਨਾ ਭਰਿਆ ਗਿਆ ਸੌਖਾ ਤਰੀਕਾ। ਮਤਲਬ ਫਿਰ ਤੁਹਾਡੇ ਫਾਈਨਾਂਸ ਮਿਨਿਸਟਰ ਹੋਣ ਦਾ ਕੀ ਫਾਇਦਾ ਹੈਗਾ ਇੰਨਾ ਐਕਸਪੀਰੀਅੰਸ ਦਾ? ਤੇ ਮਾਈਨਿੰਗ ਜੋ ਦੇਖ ਲੋ, ਮਾਈਨਿੰਗ ਵੀ ਉਵੇਂ ਚੱਲ ਰਹੀ ਹੈ, ਇਲੀਗਲ ਮਾਈਨਿੰਗ ਉਵੇਂ ਚੱਲ ਰਹੀ ਹੈ, ਠੀਕ ਹੈ ਨਾ ਜੀ।
ਅਮਰਜੀਤ ਮੈਨੂੰ ਇੱਕ ਗੱਲ ਦੱਸੋ, ਮੈਂ ਇੱਥੇ ਇੱਕ ਪੋਸਟ ਵੀ ਪਾਈ ਸੀ, ਤੁਹਾਨੂੰ ਪਤਾ ਵੀ ਆਪਣੇ ਜਿਹੜਾ ਵੈਸਟਰਨ ਆਸਟ੍ਰੇਲੀਆ ਆ ਪਰਥ, ਉਹ ਬਹੁਤ ਵੱਡਾ ਇਲਾਕਾ ਆ ਉਹ ਵੀ। ਮੈਂ ਉੱਥੇ ਪੋਸਟ ਪਾਈ ਸੀ ਪੂਰੀ ਡਿਟੇਲ ਦੇ ਵਿੱਚ, ਤੇ ਉਹਦੇ ਕੋਲ ਸਿਰਫ 2500 ਪੁਲਿਸ ਵਾਲੇ ਨੇ ਸਾਰੇ ਇਲਾਕੇ ਦੇ ਵਿੱਚ, ਤੇ ਪੰਜਾਬ ਦੇ ਵਿੱਚ ਘੱਟੋ ਘੱਟ 70,000 ਪੁਲਿਸ ਆ, ਘੱਟੋ ਘੱਟ, ਹਨਾ, ਪੀ ਏ ਪੀ ਨੂੰ ਵਿੱਚ ਇਨਕਲੂਡ ਕਰ ਲਈਏ। ਤੇ ਪੰਜਾਬ ਕਹਿ ਲਈਏ ਪਰਥ ਤੇ ਦੋ ਤਿੰਨ ਹੋਰ ਨਾਲ ਵਾਲੇ ਸ਼ਹਿਰ ਮੰਗਾ ਲਈਏ ਵੀ ਵੈਸਟਰਨ ਆਸਟ੍ਰੇਲੀਆ ਦੇ ਪਹੁੰਚੇ ਜਿੰਨਾ ਵੀ ਹੈ ਨੀ ਗਾ ਪੰਜਾਬ, ਤੇ ਉੱਥੇ ਇਲੀਗਲ ਮਾਈਨਿੰਗ ਕਿੱਦਾਂ ਹੋ ਸਕਦੀ? ਵੀ ਉੱਥੇ ਕੀ ਪੁਲਿਸ ਵਾਲਿਆਂ ਨੂੰ ਪਤਾ ਨੀ ਲੱਗਦਾ, ਜਾਂ ਪੁਲਿਸ ਵਾਲੇ ਜਾਂ ਕੋਈ ਦੇਖਣਾ ਨੀ ਚਾਹੁੰਦਾ, ਜਾਂ ਉਹ ਮੰਨਦੇ ਨੀ ਹੈਗੇ ਵੀ ਇਲੀਗਲ ਮਾਈਨਿੰਗ ਵਰਗਾ ਕੋਈ ਵਰਡ ਵੀ ਹੁੰਦਾ ਹੈ?
ਪਤਾ ਕੀ ਹੈ, ਪੁਲਿਸ ਵਾਲੇ ਵਿਚਾਰੇ ਕੀ ਕਰਨ, ਉਹ ਆਪਣੇ ਅਰਗੇ ਪਰਿਵਾਰਾਂ ਚੋਂ ਗਏ ਹੋਏ ਆ ਨਾ ਵਿਚਾਰੇ, ਉਹਨਾਂ ਨੇ ਕੀ ਲੈਣਾ ਪੰਗਾ ਲੈ ਕੇ ਵੱਡੇ ਇਹਨਾਂ ਨਾਲ। ਪੁਲਿਸ ਵਾਲੇ ਦੀ ਕੀ ਕਾਤ ਆ ਨਾ ਪੋਲੀਟੀਕਲ, ਉਸ ਸਿਸਟਮ ਵਿੱਚ ਉਹ ਸਾਰਾ ਪੋਲੀਟੀਕਲ ਪ੍ਰੈਸ਼ਰ ਪੈਂਦਾ ਹੈਗਾ ਉਹਨਾਂ ਦੇ, ਉਵੇਂ ਉਹਨਾਂ ਨੂੰ ਕਹਿਣਾ ਪੈਂਦਾ ਵਾਲਾ ਨੀ ਚੱਕ ਕੇ ਉਹ ਖੂੰਜੇ ਲਾ ਦੇਣਗੇ, ਠੀਕ ਹੈ ਨਾ। ਹਰ ਇੱਕ ਬੰਦਾ ਆਪਦੇ ਪਹਿਲਾ ਬੰਦੇ ਵਾਸਤੇ ਪਰਿਵਾਰ ਆ ਆਪਦੇ ਵਾਸਤੇ,
ਸਹੀ ਗੱਲ
ਹੈ, ਇਹਨੇ ਕੀ ਲੈਣਾ ਗਾ ਕੀ ਪੰਗਾ ਲੈ ਕੇ, ਆਪਦਾ ਪਰਿਵਾਰ ਨੀ ਪਾਲਣਾ, ਉਹਨਾਂ ਦੇ ਬੱਚੇ ਨੀ ਪਾਲਣੇ। ਪੁਲਿਸ ਵਾਲੇ ਸਾਰੇ ਮਾੜੇ ਨੀ ਹੈਗੇ, ਬਹੁਤ ਜ਼ਿਆਦਾ ਚੰਗੇ ਆ, ਸਿਰਫ ਉੱਪਰਲੇ ਲੈਵਲ ਚ ਕਹਿ ਸਕਦੇ ਆ ਜਿਹੜੇ ਇਹਨਾਂ ਦੇ ਪੈਸਾ ਲਾਉਣ ਦੀ ਖਾਤਰ ਕਰਦੇ, ਪਰ ਜਿਹੜੇ ਵਿਚਾਰੇ ਨੀਚੇ ਲੈਵਲ ਤੇ ਉਹਨਾਂ ਦੀ ਕੋਈ ਪਾਵਰ ਹੀ ਹੈ ਨੀ।
ਪੁਲਿਸ ਵਾਲੇ ਤਾਂ ਗੱਲ ਕਰਦਾ ਨਾ, ਜਦੋਂ ਕੁਛ ਵੀ ਇਲੀਗਲ ਕੰਮ ਹੁੰਦਾ ਕਿਸੇ ਵੀ ਜਗ੍ਹਾ ਤੇ, ਆਪਣੇ ਹਮੇਸ਼ਾ ਇਹ ਇੱਕ ਵਰਡ ਯੂਜ਼ ਕੀਤਾ ਜਾਂਦਾ, ਲਾਅ ਐਂਡ ਆਰਡਰ, ਵੀ ਲਾਅ ਐਂਡ ਆਰਡਰ ਕਿੱਥੇ ਹੈ ਨਾ, ਵੀ ਕਿਉਂਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ, ਉਹਨੂੰ ਚਲਾ ਕੇ ਰੱਖਣਾ, ਉਹਨੂੰ ਸਹੀ ਤਰੀਕੇ ਨਾਲ ਰੱਖਣਾ, ਉਹ ਪੁਲਿਸ ਵਾਲਿਆਂ ਦੀ ਕਹਿ ਲਈਏ ਤੇ ਜਾਂ ਫਿਰ ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਹੁੰਦੀ ਆ। ਹੁਣ ਜਿਹੜਾ ਇਹ ਲਾਅ ਐਂਡ ਆਰਡਰ ਨੂੰ ਸਿੱਕੇ ਟੰਗ ਕੇ ਇਹ ਮਾਈਨਿੰਗ ਇਨਲੀਗਲ ਮਾਈਨਿੰਗ ਹੋ ਰਹੀ ਆ, ਸਰੋਤੇ ਨੇ ਦੱਸ ਦਈਏ ਵੀ ਜਿਹੜਾ ਖਜ਼ਾਨਾ ਖਾਲੀ ਰੌਲਾ ਪਾਉਂਦੇ ਆ ਨਾ, ਇਹ ਜਿਹੜੀ ਇਲੀਗਲ ਮਾਈਨਿੰਗ ਤੋਂ ਜਿਹੜੀ ਰੋਇਲਟੀਜ਼ ਆਉਂਦੀਆਂ ਨੇ ਉਹ ਤੋਂ ਪੰਜਾਬ ਸਰਕਾਰ ਮਿਸ ਕਰ ਰਹੀ ਆ, ਤੇ ਉਹ ਜਿਹੜਾ ਪੈਸਾ ਉਹ ਖਜ਼ਾਨੇ ਚ ਪੈਣਾ। ਪਰ ਪ੍ਰੋਬਲਮ ਇਹ ਹੈ ਵੀ ਜਦ ਆਪਣੇ ਮੰਤਰੀ ਹੀ ਗਲਤ ਤਰੀਕੇ ਨਾਲ ਖੱਡਾਂ ਖਰੀਦ ਰਹੇ ਨੇ, ਗਲਤ ਉਹ ਉੱਥੇ ਜਿਹੜਾ ਬੰਦਾ ਖੱਡ ਚਲਾ ਰਿਹਾ ਉਹ ਕਿੰਨਾ ਕੁ ਤਕੜਾ ਹੋਊਗਾ ਵੀ ਜਿਹੜੇ ਸਾਰੇ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਦੇ ਸਾਰੇ ਪ੍ਰਸ਼ਾਸਨ ਨੂੰ ਛਿੱਕੇ ਤੰਗ ਕੇ ਧੱਕੇ ਨਾਲ ਰੇਤਾ ਕੱਢ ਕੇ ਲੈ ਕੇ ਜਾ ਰਿਹਾ, ਧੱਕੇ ਨਾਲ ਉੱਥੋਂ ਕ੍ਰੈਸ਼ਰ ਦੇ ਜਿਹੜਾ ਆਪਣਾ ਪੱਥਰ ਕੱਢ ਕੇ ਲੈ ਕੇ ਜਾ ਰਿਹਾ, ਉਹਨੂੰ ਰੋਕਣ ਵਾਲਾ ਕੋਈ ਨੀ ਹੈਗਾ, ਉਹ ਬੰਦਾ ਦੇਖੋ ਕਿੰਨਾ ਕੁ ਤਕੜਾ ਹੋਊਗਾ ਤੇ ਉਹ ਸਰਕਾਰ ਨੂੰ 0 ਰੁਪਈਆ ਦਿੰਦਾ ਆ, ਉੱਥੋਂ ਤੁਹਾਡੇ ਹੀ ਜ਼ਮੀਨ ਦੇ ਵਿੱਚੋਂ, ਸਰਕਾਰ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਦੇ ਵਿੱਚੋਂ ਮਾਈਨਿੰਗ ਕਰਨ ਦਾ 0 ਰੁਪਈਆ ਦਿੰਦਾ ਆ, ਹੁਣ ਖਜ਼ਾਨਾ ਫਿਰ ਕਿੱਥੋਂ ਭਰ ਜੂਗਾ ਜੀ?
ਹਾਂ ਉਹੀ ਤਾਂ ਨੀ, ਜਿਹੜੀ ਪਬਲਿਕ ਮਨੀ ਆ ਉਹ ਡਿਵਰਟ ਹੋ ਰਹੀ ਹੈ ਸਿੱਧੀ ਆਪਣੇ ਪੋਲੀਟੀਸ਼ੀਅਨ ਦੇ ਅਕਾਊਂਟ ਵਿੱਚ, ਤੇ ਪਬਲਿਕ ਮਨੀ ਖਜ਼ਾਨੇ ਜਾਊਗੀ ਫੇਰ ਹੀ ਖਜ਼ਾਨੇ ਭਰਨਗੇ।
ਸਹੀ ਗੱਲ ਹੈ, ਸਹੀ ਗੱਲ ਹੈ ਜੀ, ਅਧਿਆਪਕ ਤਾਂ ਹੈਗੇ ਹੀ ਆ
ਅਧਿਆਪਕ,
ਇਸ ਤੋਂ ਬਾਅਦ ਇਹ ਨੀ ਹੈ ਵੀ ਅਧਿਆਪਕਾਂ ਦੇ ਜੇ ਆ ਗਿਆ ਤੇ ਡਾਕਟਰ ਦੇ ਜਾਂ ਹੋਰ ਸਰਕਾਰੀ ਜਿਹੜੇ ਬਾਕੀ ਨੇ ਜਿੱਦਾਂ ਮੇਰੇ ਫਾਦਰ ਸਾਹਿਬ ਪਟਵਾਰੀ ਰਹਿ ਚੁੱਕੇ ਨੇ ਉਹ ਕਹਿ ਦੇਣਗੇ ਵੀ ਲੈ ਅਸੀਂ ਤਾਂ ਬਚ ਗਏ। ਇਹ ਨੀ ਹੈ ਵੀ ਖਜ਼ਾਨਾ ਨਾ ਪੂਰਾ ਭਰਿਆ ਤੇ ਫਿਰ ਮੈਨੂੰ ਲੱਗਦਾ ਬਾਕੀਆਂ ਦੇ ਵੀ ਫਿਰ ਇਹ ਜਿਹੜੀ ਤਲਵਾਰ ਹੈ ਸਿੱਟੀ ਜਾਊਗੀ ਕਿਉਂਕਿ ਜਿਹੜੇ ਆਪਣੇ ਮਨਪ੍ਰੀਤ ਬਾਦਲ ਆਪਣੇ ਫਾਈਨੈਂਸ ਮਿਨਿਸਟਰੀ / ਉਰਦੂ ਦੇ ਮਹਾਨ ਕਵੀ, ਉਹਨਾਂ ਨੇ ਤਾਂ ਏਦਾਂ ਦੀਆਂ ਪਾਲਿਸੀਆਂ ਲੈ ਕੇ ਆਉਣੀਆਂ ਨੇ, ਤੇ ਇਹ ਦੇਖ ਲਓ ਸਾਲ ਨੀ ਹੋਇਆ ਤੇ ਇਹਨਾਂ ਨੇ ਕੀ ਕਹਿੰਦੇ ਹੁੰਦੇ ਆ ਵੀ ਓਦਾਂ ਦੀਆਂ ਪਾਲਿਸੀਆਂ ਲੈ ਕੇ ਆ ਰਹੇ ਨੇ ਜਿਹੜੀਆਂ ਆਪਾਂ ਕਦੀ ਸੋਚੀਆਂ ਵੀ ਨੀ ਸੀ ਤੇ ਨਾ ਹੀ ਕਦੀ ਹੋਈਆਂ ਨੇ ਪਹਿਲੋਂ ਏਦਾਂ ਦੀਆਂ, ਕਦੀ ਮੈਂ ਨੀ ਸੁਣਿਆ। ਈਵਨਿੰਗ ਮੈਂ ਤਾਂ ਕਹਿੰਦਾ ਅਕਾਲੀ ਫੇਰ ਵੀ ਇਸ ਤੋਂ ਚੰਗੇ ਸੀ, ਮੈਨੂੰ ਵੀ ਇਹ ਵਰਡ ਕਹਿਣਾ ਪੈ ਰਿਹਾ ਵੀ ਘੱਟੋ ਘੱਟ ਸਰਕਾਰੀ ਮੁਲਾਜ਼ਮੀ ਤਨਖਾਹਾਂ ਨੂੰ ਕੱਟ ਕੇ, ਉਹ ਵੀ 75% ਜਾਂ 65% ਦੇ ਕਰੀਬ ਕੱਟ ਕੇ, ਉਹਨਾਂ ਦੇ ਖਜ਼ਾਨਾ ਭਰਨ ਦੇ ਕਦੀ ਉਹਨਾਂ ਦੇ ਦਿਮਾਗ ਦੇ ਵਿੱਚ ਆਈਡੀਆ ਸ਼ਾਇਦ ਆਏ ਵੀ ਹੋਣ, ਪਰ ਉਹਨਾਂ ਨੇ ਕਦੀ ਏਦਾਂ ਲੋਕਾਂ ਦੇ ਨਾਲ ਸਾਂਝੇ ਨਹੀਂ ਸੀ ਕੀਤੇ ਵੀ ਅਸੀਂ ਏਦਾਂ ਕਰ ਸਕਦੇ ਹਾਂ। ਪਰ ਮਨਪ੍ਰੀਤ ਬਾਦਲ ਨੂੰ ਕਹਿ ਲਓ ਹੈਟਸ ਆਫ ਆ ਵੀ ਸਲਾਮ ਹੈ ਵੀ ਉਹਨਾਂ ਨੇ ਏਦਾਂ ਤਗੜਾ ਬਿਆਨ ਦੇ ਦਿੱਤਾ, ਤੇ ਹੁਣ ਲੋਕ ਤਾਂ ਥੂ ਥੂ ਕਰਨਗੇ ਤੇ ਹੋ ਵੀ ਰਹੀ ਆ। ਪਰ ਆਪਾਂ ਇੱਕ ਚੰਗੀ ਖਬਰ ਵੀ ਸਰੋਤਿਆਂ ਨੇ ਸ਼ੇਅਰ ਕਰ ਲਈ, ਸਪੈਸ਼ਲੀ ਮਾਲਵੇ ਦੇ, ਤੁਸੀਂ ਵੀ ਮਾਲਵੇ ਤੋਂ ਤੇ ਉੱਥੋਂ ਮਾਲਵੇ ਦੀ ਖਬਰ ਇਹ ਆ ਰਹੀ ਹੈ ਵੀ ਮੋਗੇ ਦੇ ਵਿੱਚ ਮੁੱਖ ਡਾਕ ਘਰ ਆ ਉਹਦੇ ਵਿੱਚ ਜਿਹੜਾ ਉੱਥੇ ਪਾਸਪੋਰਟ ਸੇਵਾ ਕੇਂਦਰ ਦੀ ਸ਼ੁਰੂਆਤ ਹੋ ਗਈ ਆ, ਤੇ ਇਹ ਜੀ ਉੱਥੋਂ ਦੇ ਲੋਕ ਸਭਾ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਉਹਨਾਂ ਨੇ ਦੇ ਜਿਹੜੇ ਕਹਿ ਲਓ ਉਹਨਾਂ ਨੇ ਐਫਰਟ ਸੀ, ਉਹਨਾਂ ਦੇ ਉੱਦਮ ਸੀ, ਉਹਦੇ ਕਰਕੇ ਹੋਇਆ। ਤੇ ਹੁਣ ਮੋਗੇ ਵਾਲਿਆਂ ਨੂੰ ਹੋਰ ਕਿਤੇ ਜਾਣ ਦੀ ਲੋੜ ਨੀ ਹੈਗੀ ਪਾਸਪੋਰਟ ਬਣਾਉਣ ਲਈ, ਕਿਉਂਕਿ ਹੁਣ ਮੋਗੇ ਦੇ ਵਿੱਚ ਹੀ ਤੁਹਾਡਾ ਪਾਸਪੋਰਟ ਬਣੂਗਾ। ਤੇ ਇਹ ਮੈਂ ਕਹਿੰਦਾ ਇੱਕ ਬਹੁਤ ਵਧੀਆ ਤੋਹਫਾ ਦਿੱਤਾ ਆਪਣੇ ਪ੍ਰੋਫੈਸਰ ਸਾਧੂ ਸਿੰਘ ਉਹਨਾਂ ਨੇ। ਇਹ ਦੇਖ ਲਓ ਅਮਰਜੀਤ ਜੀ, ਜਿਹਨਾਂ ਨੇ ਕੰਮ ਕਰਨੇ ਹੁੰਦੇ ਨੇ ਉਹ ਕਰਦੇ ਨੇ, ਹੁਣ ਫੇਰ ਵੀ ਕਈ ਸਰੋਤਿਆਂ ਨੇ ਕਹਿਣਾ ਵੀ ਆਪ ਦੀ ਤਾਰੀਫ ਹੋ ਰਹੀ ਆ, ਪਰ ਅਸੀਂ ਤਾਰੀਫ ਉਹਨਾਂ ਦੀ ਕਰਨੀ ਹੈ ਜਿਹੜੇ ਕੰਮ ਕਰ ਰਹੇ ਆ, ਅਸੀਂ ਉਹਨਾਂ ਦੀ ਤਾਰੀਫ ਨਹੀਂ ਕਰ ਸਕਦੇ ਵੀ ਜਿਹੜੇ ਲੁੱਟ ਵੀ ਰਹੇ ਆ ਤੇ ਸਰਕਾਰ ਦੇ ਵਿੱਚ ਨੇ। ਅਮਰਜੀਤ ਜੀ, ਮੈਨੂੰ ਇੱਕ ਗੱਲ ਦੱਸੋ ਵੀ ਰਾਣਾ ਗੁਰਜੀਤ ਨੇ ਪੰਜਾਬ ਦੇ ਨਾਲ ਵੀ ਕੀ ਇਹਦਾ ਹੈ ਵੈਰ, ਵੀ ਇੰਨੀ ਲੁੱਟ ਖਸੁੱਟ ਇਹਨਾਂ ਨੇ ਕਿਉਂ ਮਚਾਈ ਹੋਈ ਹੈ ਰਾਣਾ ਗੁਰਜੀਤ ਦੇ ਪਰਿਵਾਰ ਨੇ ਤੇ ਰਾਣਾ ਗੁਰਜੀਤ ਨੂੰ?
ਗੱਲ ਆਉਣਾ ਜੀ, ਪਹਿਲਾਂ ਕੈਪਟਨ ਕੋਲੇ ਪਿਛਲੀ ਸਰਕਾਰ ਵਾਲੇ ਇੱਕ ਬੰਦਾ ਹੁੰਦਾ ਸੀ, ਜਾ ਰਿਹਾ ਵੀ ਉਹਦਾ ਨਾਂ ਕੀ ਸੀਗਾ ਜਿਹੜਾ ਸਭ ਕੁਝ ਡੀਲ ਕਰਦਾ ਸੀਗਾ?
ਜਿਹੜਾ ਪੌਂਟੀ ਚੱਡੇ ਦੇ ਨਾਲ ਸੀ?
ਨਹੀਂ, ਭਰਤਿੰਦਰ ਚਾਹਲ
ਸਾਹਿਬ
ਅੱਜ ਕੱਲ ਵੀ ਹੈਗੇ ਇਹਨਾਂ ਦੇ ਸਲਾਹਕਾਰ। ਮਤਲਬ ਤੁਸੀਂ ਐਂ ਦੇਖੋ ਵੀ ਜਿਹੜੇ ਬੰਦੇ ਨੇ, ਮਤਲਬ ਜਦੋਂ ਕੈਪਟਨ ਦੀ ਸਰਕਾਰ ਹੁੰਦੀ ਸੀ 2002 ਤੋਂ ਲੈ ਕੇ 2007 ਤੱਕ, ਉਹ ਬੰਦੇ ਨੇ ਇੰਨੀ ਆਤਮਚਾਈ ਸੀ ਨਾ ਜੀ, ਮਤਲਬ ਜਿਹੜੇ ਆਫਿਸਰ ਸੀ, ਜਿਹੜੇ ਹਾਈਲੀ ਕੁਆਲੀਫਾਈਡ ਆਫਿਸਰ ਹੁੰਦੇ ਸੀ, ਉਹ ਉਹਨਾਂ ਦੀ ਬੇਇੱਜ਼ਤੀ ਕਰਦਾ ਸੀ, ਗਾਲਾਂ ਕੱਢ ਗੱਲ ਕਰਦੇ ਉਹਨਾਂ ਨਾਲ। ਤੇ ਉਹ ਤੋਂ ਜਿੰਨੀ ਡੀਲ ਹੁੰਦੀ ਸੀਗੀ, ਮਤਲਬ ਉਹਦੇ ਥਰੂ ਹੁੰਦੀ ਸੀਗੀ ਸਾਰੀ ਕੈਪਟਨ ਸਾਹਿਬ ਦੀ। ਤੇ ਅੱਜ ਕੱਲ ਵੀ ਉਹ ਸਲਾਹਕਾਰ ਹੈਗੇ ਇਹਨਾਂ ਦੇ, ਚਲੋ ਅੱਜ ਕੱਲ ਉਹ ਥੋੜਾ ਜਿਹਾ ਮਤਲਬ ਐਕਟਿਵ ਰੋਲ ਨੀ ਕਰ ਰਹੇ ਉਵੇਂ, ਅੱਜ ਕੱਲ ਇਹਨਾਂ ਨੇ ਚੇਂਜ ਕਰ ਲਿਆ ਉਹਦਾ ਮਤਲਬ ਮਿਲਦਾ ਡੀਲਰ, ਤੇ ਹੁਣ ਅੱਜ ਕੱਲ ਰਾਣਾ ਗੁਰਜੀਤ ਸਾਹਿਬ ਕੰਮ ਕਰ ਰਹੇ ਆ ਇਹ, ਹੈਨਾ ਵੀ ਜਿੰਨੇ ਸਕੈਮ ਹੋ ਰਿਹਾ ਰਾਣਾ ਗੁਰਜੀਤ ਦੇ, ਇਹਨੂੰ ਐਂ ਹੁੰਦਾ ਚਲ ਇੱਕ ਬੰਦਾ ਬਦਨਾਮ ਹੋ ਜੇ ਸਾਰੀ ਟੀਮ ਨਾ ਬਦਨਾਮ ਹੋ ਸਾਡੀ, ਇੱਕ ਬੰਦਾ ਚਲ ਬਦਨਾਮ ਹੋ ਕੋਈ ਚੱਕਰ ਨੀ, ਸਾਰਾ ਫਰਕ ਨੀ ਪੈਂਦਾ ਇੱਕ ਬੰਦੇ ਨਾਲ, ਕਹਿ ਰਹੇ ਠੀਕ ਹੈ ਜੀ ਇਹ ਸਾਰੀਆਂ ਪਾਰਟੀਆਂ 'ਚ ਮਾੜੇ ਬੰਦੇ ਹੁੰਦੇ ਹੀ ਹੈ ਜੀ, ਹੈਨਾ ਇੱਕ ਬੰਦੇ ਦੇ ਉਹ ਚੀਜ਼। ਹੁਣ ਰਾਣਾ ਗੁਰਜੀਤ ਨੇ ਜਿਵੇਂ ਕੀਤਾ ਗਾ ਹੁਣ ਇੱਕ ਆਪਦੇ ਰਸੋਈਏ ਨੂੰ, ਮੈਂ ਸੋਚਦਾ ਸੀ ਆਸਟ੍ਰੇਲੀਆ ਹੀ ਕਰਨਾ ਸੀ ਰਾਣਾ ਗੁਰਜੀਤ ਦਾ ਰਸੋਈਆ ਲੱਗ ਜਾਂਦਾ,
ਸਹੀ ਗੱਲ ਹੈ ਰਸੋਈਆ ਕੀ ਬੰਦਾ ਹੋਰ ਕੁਛ ਵੀ, ਰਾਣਾ ਜੀ ਦੀ ਗੱਡੀ ਦੇ ਕੱਪੜਾ ਮਾਰਨ ਵਾਲੇ ਲੱਗ
ਜਾਂਦਾ, ਸਾਨੂੰ ਵੀ ਛੱਬੀ ਕਰੋੜ ਰੁਪਇਆ ਸਾਡੇ ਅਕਾਊਂਟ 'ਚ ਵੀ ਆ ਜਾਂਦਾ,
ਸਹੀ
ਉਹ ਹੋ ਗਿਆ। ਤੇ ਹੁਣ ਰਾਣਾ ਗੁਰਜੀਤ ਦਾ ਭਰਾ ਭਤੀਜਾ ਮਿਲਣ ਲੱਗਾ,
ਭਤੀਜਾ ਭਰਾ ਤੇ ਭਤੀਜਾ ਦੋਨੇ,
ਹਾਂ ਭਰਾ ਤੇ ਭਤੀਜਾ, ਉਹਨਾਂ ਨੇ ਇੱਕ ਚਲੋ ਸਰਕਾਰਾਂ ਨੇ ਠੱਗੀ ਤਾਂ ਮਾਰਦੇ ਦੇਖੀ ਆ, ਚਲੋ ਸਿਸਟਮ ਦੇ ਲੂਪ ਹੋਲ ਲਿਖ ਦੇਖੀ ਆ ਪੋਲਿਟਿਕਸ, ਉਹਨਾਂ ਨੇ ਇੱਕ ਨਿੱਜੀ ਠੱਗੀ ਮਾਰ ਲਈ ਸਾਰੇ ਗਰੀਬ, ਮਤਲਬ ਕਿਸੇ ਬੰਦਿਆਂ ਤੋਂ ਜ਼ਮੀਨ ਵੇਚ
2 ਕਰੋੜ ਦੀ ਜੀ,
ਹਾਂ ਤੇ ਉਹ ਤੇ 19 ਕਰੋੜ ਦਾ ਲੋਨ ਖੜਾ ਸੀਗਾ, ਤੇ ਉਹ ਜਦੋਂ ਹੁਣ ਪਤਾ ਲੱਗਿਆ ਉਹ ਬੈਂਕ ਵਾਲੇ ਕਹਿੰਦੇ ਸਾਡੀ ਜ਼ਮੀਨ ਆ ਤੁਸੀਂ ਕਿਹੜੇ ਫਿਰਦੇ ਹੋ, ਤੇ ਉਹ ਵਿਚਾਰੇ ਹੁਣ ਲੜ ਰਹੇ ਆ ਕਾਨੂੰਨੀ ਲੜਾਈ ਵੀ 2 ਕਰੋੜ ਰੁਪਈਆ ਵੀ ਦੇਦਾ, ਤੇ ਉਹ ਜ਼ਮੀਨ ਵੀ ਨਹੀਂ
ਮਿਲੀ। ਸਰੋਤਿਆਂ ਨੂੰ ਦੱਸ ਦਿੰਦਾ ਵੀ ਇਹ ਦੋਨੇ ਇਸ ਵੇਲੇ ਗ੍ਰਿਫ਼ਤਾਰ ਨੇ ਤੇ ਪੁਲਿਸ ਰਿਮਾਂਡ ਦੇ ਵਿੱਚ ਨੇ, ਆਪਣੇ ਰਾਣਾ ਗੁਰਜੀਤ ਸਾਬਕਾ ਕੈਬਨਿਟ ਮਿਨਿਸਟਰ ਦਾ ਭਰਾ ਤੇ ਭਤੀਜਾ, 2.25 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਤੇ ਉਹਦੇ ਵਿੱਚ ਇਹ ਦੋਨੇ ਹੁਣ ਇਸ ਵੇਲੇ ਜੇਲ੍ਹ ਦੇ ਵਿੱਚ ਨੇ। ਆਸ ਕਰਦੇ ਹਾਂ ਜੀ ਸ਼ਾਇਦ ਇਨਸਾਫ਼ ਹੋ ਜਾਵੇ, ਪਰ ਇੱਥੇ ਹੁਣ ਅਸੀਂ ਇੱਕ ਗੱਲ ਕਰ ਦਈਏ, ਅਸੀਂ ਜਿਹੜੇ ਸਾਨੂੰ ਸਰੋਤੇ ਕਹਿ ਰਹੇ ਸੀ ਵੀ ਅਸੀਂ ਆਪ ਦਾ ਗੁਣਗਾਨ ਕਰਦੇ ਹਾਂ, ਰਾਣਾ ਗੁਰਜੀਤ ਦਾ ਜੇ ਕੈਬਨਿਟ ਮਿਨਿਸਟਰੀ ਜੇ ਗਈ ਆ, ਇਹਦਾ ਸਭ ਤੋਂ ਵੱਡਾ ਕਾਰਨ ਸੁਖਪਾਲ ਸਿੰਘ ਖਹਿਰਾ ਹੈ ਜੀ, ਤੁਸੀਂ ਇਹਦੇ ਨਾਲ ਸਹਿਮਤ ਹੋ ਅਮਰਜੀਤ ਜੀ?
ਬਿਲਕੁਲ ਜੀ, ਮੈਂ ਮੇਰੇ ਸਹਿਮਤ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨੀ ਪੈਂਦਾ ਗਾ, ਮਤਲਬ ਤੁਸੀਂ ਆਖੋ ਦਾ ਅੰਦਾਜ਼ਾ ਲਾ ਲਓ ਵੀ ਰਾਣੇ ਗੁਰਜੀਤ ਦੇ ਖਿਲਾਫ਼ ਜਿਹੜੀ ਮੁਹਿੰਮ ਵੱਡੀ ਸਭ ਤੋਂ ਵੱਧ ਕੌਣ ਇੱਕ ਹੀ ਬੰਦੇ ਨੇ ਵਿਧੀ ਹੈ ਮਤਲਬ ਹੋਰ ਹੋਰ ਸਿਰਫ ਬਿਆਨਬਾਜ਼ੀ ਕਰਦੇ ਸੀ ਅਕਾਲੀ ਜਾਂ ਹੋਰ ਲੀਡਰ ਕਿਹੜੇ ਮਰਜ਼ੀ ਸਿਰਫ ਬਿਆਨ ਦੇ ਹਾਂ ਜੀ ਇਹਨੂੰ ਇਹਦੇ ਕਾਨੂੰਨੀ ਕਾਰਵਾਈ ਚਾਹੀਦੀ ਹੈ ਪਰ ਉਹ ਬੰਦੇ ਨੇ ਮਤਲਬ ਮਤਲਬ ਰਿਸ਼ਤੇ ਦਾ ਪੂਰਾ ਲੈ ਕੇ ਸਰਕਾਰ ਦੇ ਖਿਲਾਫ਼ ਜਾ ਕੇ ਉਹਨੇ ਉਹਨੇ ਉਹੀ ਹੈ ਮਤਲਬ ਜਿਹਨੇ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਤੇ ਫਿਰ ਰਾਹੁਲ ਗਾਂਧੀ ਨੂੰ ਉਹ ਆਪਦਾ ਥੋੜਾ ਜਿਹਾ ਫੇਸ ਬਚਾਉਣ ਦੀ ਖਾਤਰ ਦਬਾਅ ਬਣਾ ਪਿਆ ਕੈਪਟਨ ਦੇ ਵੀ ਇਹਨੂੰ ਕੱਢ ਬਾਹਰ ਹਨਾ ਨਹੀਂ ਤਾਂ ਕੈਪਟਨ ਤਾਂ ਕਲੀਨ ਚਿੱਟ ਦੇ ਦੋ ਕਈ ਕਲੀਨ ਚਿੱਟਾਂ ਦਾ ਬਾਸ ਹੈਗਾ ਨਾ ਕੈਪਟਨ ਦਾ
ਅਸੀਂ ਵੀ ਲੈ ਲਿਆ ਕਰਨੀ ਜੇ ਸਾਡੇ ਤੇ ਕੋਈ ਐਕਸ਼ਨ ਲਵੋਗੇ ਨਾ ਕਿਸੇ ਗੱਲ ਤਾਂ ਸਾਨੂੰ ਐਲੀਗੇਟ ਕਰੂਗਾ ਜਿੱਦਾਂ ਵੀ ਕਹਿ ਰਹੇ ਵੀ ਆਪ ਦੇ ਪੈਸੇ ਕਿਤੇ ਚਲ ਗਏ ਜਾਂ ਕਿਤੇ ਚਲ ਗਏ ਜਿਹੜਾ ਫੰਡ ਇਕੱਠਾ ਹੋਇਆ ਸੀ ਅਸੀਂ ਵੀ ਆਪਣੇ ਅਮਰਿੰਦਰ ਸਿੰਘ ਉਹਨਾਂ ਤੋਂ ਟਵਿੱਟਰ ਤੋਂ ਕਲੀਨ ਚਿੱਟ ਲੈ ਲੈਣੀ ਤੇ ਫਿਰ ਸਾਡੇ
ਤੇ ਉਹੀ ਗੱਲ ਕਰਦਾ ਜੀ ਵੀ ਉਹ ਖਹਿਰਾ ਸਾਹਿਬ ਦਾ ਹੀ ਜਾਂਦਾ ਪੂਰਾ ਸਿਹਰਾ ਉਹਦੇ ਵਿੱਚ ਤੇ ਉਹਦੇ ਕਰਕੇ ਮਤਲਬ ਉਹਨਾਂ ਨੂੰ ਮਨਿਸਟਰੀ ਤੋਂ ਹੱਥ ਧੋਣਾ ਪਿਆ ਤੇ ਸ਼ਾਇਦ ਹੁਣ ਜਿਹੜਾ ਹੁਣ ਵੀ ਕਾਰਵਾਈ ਹੋਈ ਆ ਹੁਣ ਵੀ ਇਹ ਤਾਂ ਹੀ ਹੋਈ ਹੈ ਜੇ ਪਹਿਲੇ ਉਦੋਂ ਮਿਨਿਸਟਰ ਨਾ ਜੇ ਮਿਨਿਸਟਰ ਹੁੰਦਾ ਅੱਜ ਹੀ ਤੇ ਫਿਰ ਸ਼ਾਇਦ ਇਹ ਵੀ ਪੋਸੀਬਲ ਨਹੀਂ ਸੀ ਕਿਉਂਕਿ ਇਹਦਾ ਪ੍ਰਭਾਵ ਚੱਲਣਾ ਸੀਗਾ
ਜਦੋਂ ਤੱਕ ਇਹਦਾ ਭਰਾ ਮੈਂ ਤਾਂ ਹੈਰਾਨ ਆ ਜੀ ਵੀ ਭਰਾ ਤੇ ਭਤੀਜਾ ਤੇ ਗ੍ਰਿਫਤਾਰ ਹੋ ਗਏ ਆ ਕਿਉਂਕਿ ਉੱਥੇ ਤਾਂ ਜੇ ਤੁਸੀਂ ਈਵਨ ਕਿ ਮੰਤਰੀ ਦੇ ਡਰਾਈਵਰ ਵੀ ਹੋ ਤਾਂ ਤੁਹਾਡੇ ਤੇ ਕੋਈ ਹੱਥ ਨਹੀਂ ਪਾ ਸਕਦਾ ਤੁਸੀਂ ਭਰਾ ਤੇ ਤੁਹਾਡਾ ਭਤੀਜਾ ਗ੍ਰਿਫਤਾਰ ਹੋ ਗਿਆ ਸੋ ਖਹਿਰਾ ਸਾਹਿਬ ਦਾ ਇਸ ਚੀਜ਼ ਤੇ ਬਿਆਨ ਆਇਆ ਸੁਖਪਾਲ ਸਿੰਘ ਖਹਿਰਾ ਦਾ ਵਿਰੋਧੀ ਧਿਰ ਪੰਜਾਬ ਜਿਹੜੀ ਹੈਗੀ ਉਹਨਾਂ ਦੇ ਲੀਡਰ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਬਿਆਨ ਆਇਆ ਵੀ ਇਹ ਯੂਪੀ ਤੋਂ ਪੰਜਾਬ ਨੂੰ ਲੁੱਟਣ ਹੀ ਆਇਆ ਵੀ ਰਾਣਾ ਗੁਰਜੀਤ ਤੇ ਉੱਥੇ ਵੀ 200 ਕਰੋੜ ਤਾਂ ਉੱਥੇ ਵੀ ਇਹ ਦੱਬ ਕੇ ਆਇਆ ਹੁਣ ਦੇਖੋ ਅਸੀਂ ਜਿਹੜਾ ਰੌਲਾ ਪਾਉਂਦੇ ਨਾ ਵੀ ਤੁਸੀਂ ਕਿਸੇ ਬੰਦੇ ਨੂੰ ਆਪਣੀ ਕੈਬਨਿਟ ਦੇ ਵਿੱਚ ਲੈ ਰਹੇ ਹੋ ਉਹਦਾ ਘੱਟੋ ਘੱਟ ਹੁਣ ਸਾਡੇ ਇੱਥੇ ਕੋਈ ਵੀ ਕੰਮ ਕਰਾਉਣਾ ਹੋਵੇ ਅਗਲਾ ਡਰਾਈਵਰ ਹਿਸਟਰੀ ਮੰਗ ਲੈਂਦਾ ਤੁਹਾਡੀ ਠੀਕ ਹੈ ਵੀ ਘੱਟੋ ਘੱਟ ਪਤਾ ਤਾਂ ਹੋਵੇ ਵੀ ਇਹਨਾਂ ਦੇ ਬੰਦੇ ਦਾ ਕਿਰਦਾਰ ਕੀ ਹੈ ਤੇ ਕੈਪਟਨ ਸਾਹਿਬ ਤੋਂ ਪਤਾ ਨੀ ਕਿਹੜੀ ਹਿਸਟਰੀ ਮੰਗ ਰਹੇ ਵੀ ਤੁਸੀਂ ਅਗਲਾ ਜਿੱਤ ਗਿਆ ਜਿੱਤਣਾ ਇੱਕ MLA ਜਿੱਤਣਾ ਠੀਕ ਹੈ ਅਗਲਾ ਪੈਸੇ ਲਾ ਕੇ ਜਿੱਤ ਗਿਆ ਜਿੱਦਾਂ ਪਿਆਰ ਕਰਦੇ ਲੋਕ ਜਿੱਤ ਗਏ ਜੋ ਮਰਜ਼ੀ ਹੈ ਪਰ ਘੱਟੋ ਘੱਟ ਤੁਸੀਂ ਇਹਨੂੰ ਕੈਬਨਿਟ ਮਿਨਿਸਟਰੀ ਦੇਣੀ ਆ ਕੈਬਨਿਟ ਮਿਨਿਸਟਰੀ ਦੇ ਹੁੰਦਾ ਵੀ ਸਾਰਾ ਸਟੇਟ ਦੇ ਜਿਹੜੇ ਪੋਲਿਸੀਜ਼ ਨੇ ਉਹ ਬਣਦੀਆਂ ਨੇ ਇੱਕ ਬੰਦੇ ਨੂੰ ਇੱਕ ਪੂਰਾ ਪ੍ਰੋਫਾਈਲ ਦਿੱਤਾ ਜਾਂਦਾ ਪ੍ਰੋਫਾਈਲ ਦਿੱਤਾ ਜਾਂਦਾ ਵੀ ਤੂੰ ਆਹ ਕੰਮ ਕਰਨਾ ਤੇ ਤੁਸੀਂ ਇੱਦਾਂ ਦੇ ਇੱਕ ਬੰਦੇ ਨੂੰ ਦੇ ਰਹੇ ਹੋ ਵੀ ਜਿਹੜਾ ਆਪ ਉੱਥੋਂ ਪਹਿਲਾਂ ਭੱਜਿਆ ਯੂਪੀ ਤੋਂ ਭੱਜ ਕੇ ਆ ਗਏ ਫਿਰ ਉਹ ਇੱਥੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਿਹਾ ਸੋ ਇਹ ਕੋਈ ਦੂਰਅੰਦੇਸ਼ੀ ਵਾਲਾ ਤਾਂ ਹੈ ਨੀ ਵੀ 72-73 ਸਾਲ ਦੀ ਉਮਰ ਹੋ ਗਈ ਹੈ ਤੇ ਤੁਹਾਨੂੰ ਬੰਦੇ ਤਾਂ ਮੈਂ ਕਹਿੰਦਾ ਵੀ ਤੁਹਾਨੂੰ ਪਿੱਕ ਕਰਨੇ ਆਉਣੇ ਚਾਹੀਦੇ ਆ ਨਾ ਵੀ ਮੈਂ ਕਿਹੜੇ ਬੰਦੇ ਨੂੰ ਕੈਬਨਿਟ ਦੇ ਵਿੱਚ ਰੱਖਣਾ
ਗੱਲ ਇਹ ਯਾਰ ਬਿਲਕੁਲ ਉਹੀ ਹੈ ਨਾ ਵੀ ਕੈਪਟਨ ਸਾਹਿਬ ਤਾਂ ਖੁਦ ਘਟਾ ਲੈਣੀ ਕੋਈ ਸਿਟੀ ਸੈਂਟਰ ਸਕੈਮ ਤੇ ਬਾਕੀ ਅੰਮ੍ਰਿਤਸਰ ਅੰਬੂਰ ਹੁਣ ਮੈਂ ਜੇ ਖੁਦ ਮਤਲਬ ਚੋਰ ਆਉਂਦੇ ਮੈਂ ਤੈਨੂੰ ਕਿਵੇਂ ਸਿੱਧੀ ਗੱਲ ਆ ਇਹ ਕੋਈ ਮਤਲਬ ਇਹ ਨੀ ਅਸੀਂ ਆਮ ਆਦਮੀ ਪਾਰਟੀ ਕਰਕੇ ਬੋਲ ਰਹੇ ਹਾਂ ਉਹ ਮਤਲਬ ਖੁੱਲੇ ਸੱਚ ਆ ਜਿਹੜੇ ਲੋਕਾਂ ਨੂੰ ਪਤਾ ਹੀ ਹੈ ਤੇ ਜਿੱਤਣ ਹਾਰ ਨੂੰ ਕੋਈ ਪੈਮਾਨਾ ਨੀ ਹੁੰਦਾ ਕਿਸੇ ਦੀ ਉਹ ਇਮਾਨਦਾਰੀ ਦਾ ਇਮਾਨਦਾਰ ਬੰਦਾ ਹੋ ਗਿਆ ਪੰਜਾਬ ਦਾ
ਹੈ ਨੀ ਉਹ ਦੇਖੋ ਜਿਹੜੀ ਮੁੱਕ ਦੀ ਗੱਲ ਆਪਾਂ ਕਹਿ ਲਈਏ ਆਪਣੇ ਕੋਲ ਮਿੰਟ ਵੀ ਥੋੜੇ 5 ਕੀ ਰਹਿ ਗਏ ਨੇ ਮੁੱਕ ਦੀ ਗੱਲ ਇਹ ਹੈ ਜੀ ਵੀ ਸਾਨੂੰ ਵੀ ਆਸ ਸੀ ਸਾਨੂੰ ਮੈਨੂੰ ਆਸ ਸੀ ਵੀ ਕਾਂਗਰਸ ਸਰਕਾਰ ਆਈ ਹੈ ਵੀ ਘੱਟੋ ਘੱਟ ਕਿਸਾਨੀ ਨੂੰ ਇੱਕ ਵਾਰੀ ਲੀਹਾਂ ਤੇ ਲੈ ਆਵੇ ਨਾ ਕਿਸਾਨੀ ਨੂੰ ਲੀਹਾਂ ਤੇ ਲੈ ਆਵੇ ਚੰਗੀਆਂ ਪਾਲਿਸੀਆਂ ਲੈ ਆਵੇ ਜਿਹੜੇ ਕਿਸਾਨ ਕਰਜ਼ੇ ਚ ਫਸੇ ਨੇ ਉਹਨਾਂ ਨੂੰ ਇੱਕ ਉਪਦੇਸ਼ ਦੇਣ ਨਾਲੋਂ ਉਹਨਾਂ ਨੂੰ ਕੋਈ ਆਪਸ਼ਨ ਦਿੱਤੀਆਂ ਜਾਣ ਵੀ ਤੁਹਾਡੇ ਕੋਲ ਆਹ ਚੋਇਸਿਸ ਨੇ ਤੁਸੀਂ ਆਹ ਕਰ ਸਕਦੇ ਹੋ ਹੁਣ ਮਨਪ੍ਰੀਤ ਬਾਦਲ ਵਰਗੇ ਜਾਂ ਹੋਰ ਕੋਈ ਉਪਦੇਸ਼ ਤਾਂ ਦੇ ਹੀ ਦਿੰਦੇ ਨੇ ਠੀਕ ਹੈ ਵੀ ਆਹ ਨੀ ਹੋਗਾ ਤੁਸੀਂ ਇੱਦਾਂ ਨੀ ਐਂ ਕਰ ਲਓ ਇਹ ਵਿਆਹਾਂ ਦੇ ਖਰਚੇ ਕਰਦੇ ਨੇ ਟਰੈਕਟਰ ਮਹਿੰਗੇ ਲੈ ਲੈਂਦੇ ਨੇ ਠੀਕ ਹੈ ਤੇ ਪਰ ਜਦੋਂ ਫਸਲ ਚਿੱਟਣੀ ਹੁੰਦੀ ਆ ਉਦੋਂ ਕੋਈ ਹੱਥ ਨਹੀਂ ਫੜਦਾ ਹੁਣ ਜਿਹੜਾ ਤੋਤਾ ਸਿੰਘ ਆ ਤੋਤਾ ਸਿੰਘ ਕਿਹੜਾ ਜੇਲ੍ਹ ਚ ਬੈਠਾ ਜੀ ਤੋਤਾ ਸਿੰਘ ਬਾਹਰ ਹੀ ਤੁਰਿਆ ਫਿਰਦਾ ਉਹਨੇ ਸਭ ਤੋਂ ਵੱਡਾ ਘੁਟਾਲਾ ਕੀਤਾ ਸੀ ਹੁਣ ਜੇ ਤੁਸੀਂ ਦਵਾਈਆਂ ਦੇ ਕਿੰਨਾ ਪੈਸਾ ਦਵਾਈਆਂ ਤੇ ਲੱਗਦਾ ਜਿਹੜੀ ਆਪਾਂ ਸਪਰੇਅ ਕਰਦੇ ਹਾਂ ਜੇ ਤੁਸੀਂ ਉਹੀ ਨਕਲੀ ਵੇਚੀ ਜਾਓਗੇ ਕਿਸਾਨ ਕੇਸ ਕਿੱਥੋਂ ਆਪਣੇ ਪੈਰਾਂ ਤੇ ਖੜਾ ਹੋਜੂਗਾ ਕਿੰਨਾ ਕੁ ਤੁਹਾਡੇ ਕੋਲ ਐਕਸਟਰਾ ਪੈਸਾ ਪਿਆ ਹੁੰਦਾ ਵੀ ਜਿਹੜਾ ਤੁਸੀਂ ਦੌਰਾ ਲਾ ਕੇ ਆਪਣੀ ਉਸੇ ਫਸਲ ਨੂੰ ਪਹਿਲੋਂ ਨਕਲੀ ਲੈ ਆਓ ਫਿਰ ਅਸਲੀ ਲੈ ਆਓ ਵੀ ਕਿੰਨਾ ਕੁ ਤੁਹਾਡੇ ਕੋਲ ਪ੍ਰੋਫਿਟ ਮਾਰਜਿਨ ਜੇ ਆਪਾਂ ਇੰਗਲਿਸ਼ ਚ ਕਹਿ ਲਈਏ ਕਿੰਨਾ ਕੁ ਹੁੰਦਾ ਵੀ ਜਿਹੜਾ ਤੁਸੀਂ ਵਾਪਸ ਵੀ ਕਰਨਾ ਆੜਤੀਆਂ ਦਾ ਤੇ ਤੁਸੀਂ ਆਪਣੇ ਖਰਚੇ ਵੀ ਚਲਾਉਣੇ ਆ ਤੁਹਾਡਾ ਕੈਸ਼ ਫਲੋ ਵੀ ਹੋਣਾ ਚਾਹੀਦਾ ਉਹ ਉੱਥੇ ਕੋਈ ਪਾਲਿਸੀ ਨਹੀਂ ਹੈਗੀ
ਪਰ ਪਾਲਿਸੀ ਇਸ ਤੇ ਆ ਵੀ ਉਪਦੇਸ਼ ਕਿੱਦਾਂ ਦੇਣੇ ਨੇ ਤੇ ਉਸ ਤੇ ਮੈਨੂੰ ਬੜੀ ਨਿਰਾਸ਼ਾ ਹੋਏਗੀ ਕੈਪਟਨ ਸਾਹਿਬ ਤੋਂ ਇਹਨਾਂ ਨੇ ਕੋਈ ਉਸ ਚੀਜ਼ ਤੇ ਅਮਲ ਨਹੀਂ ਕੀਤਾ ਨਾ ਇਹਨਾਂ ਨੇ ਕੋਈ ਭਵਿੱਖ ਦੀ ਪਲੈਨਿੰਗ ਦੱਸੀ ਤੁਸੀਂ ਭਵਿੱਖ ਚ ਕੀ ਕਰਦੇ ਹੋ
ਦੋ ਤਿੰਨ ਗੱਲ ਹੈਗੀ ਮਤਲਬ ਇੱਕ ਤਾਂ ਜਿਹੜੇ ਹੁਣੇ ਕਹਿੰਦੇ ਆ ਵੀ ਮਾਮੀ ਬਾਲ ਸਾਹਿਬ ਸਭ ਤੋਂ ਵੱਧ ਸਬਸਿਡੀਆਂ ਦੇ ਖਿਲਾਫ਼ ਬੋਲਦੇ ਸੀ ਜਦੋਂ ਪੀਪੀ ਬਣਾਈ ਸੀ ਇਹਨਾਂ ਨੇ ਉਦੋਂ ਵੀ ਇਹ ਕਹਿੰਦੇ ਸੀਗੇ ਵੀ ਮੈਂ ਬਾਲ ਸਾਹਿਬ ਵੀ ਅਕਾਲੀਆਂ ਵਿਰੁੱਧ ਸੀਗਾ ਵੀ ਸਬਸਿਡੀਆਂ ਦੇ ਖਿਲਾਫ਼ ਸੀਗਾ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਵੀ ਮਨਪ੍ਰੀਤ ਬਾਦਲ ਖੁਦ ਸਬਸਿਡੀ ਲੈ ਲਿਆ ਠੀਕ ਹੈ ਨਾ ਤੇ ਮਤਲਬ ਤੁਸੀਂ ਜੇ ਤੁਸੀਂ ਲੀਡ ਬਾਏ ਐਗਜ਼ਾਮਪਲ ਕਰੋ ਨਾ ਤੁਸੀਂ ਜੇ ਹੁਣ ਸੁਖਪਾਲ ਖਹਿਰਾ ਹੈ ਸੁਖਪਾਲ ਖਹਿਰਾ ਨੂੰ ਕਿੰਨਾ ਮਰਜ਼ੀ ਕਹੀ ਹੈ ਨਾ ਸੁਖਪਾਲ ਖਹਿਰਾ ਕੱਲਾ ਕੱਲ ਇੱਕੋ ਇੱਕ ਲੀਡਰ ਹੈ ਪੰਜਾਬ ਦਾ ਜਿਹਨੇ ਆਪਦੀ ਸਬਸਿਡੀ ਛੱਡੀ ਹੋਈ ਹੈ ਠੀਕ ਹੈ ਨਾ ਤੇ ਦੂਜੇ ਪਾਸੇ ਜਿਹੜੇ ਸਭ ਤੋਂ ਵੱਧ ਮਤਲਬ ਖਿਲਾਫ਼ ਕਰਦੇ ਇਹਦੀ ਉਹ ਮਨਪ੍ਰੀਤ ਬਾਦਲ ਸਾਹਿਬ ਉਹ ਉਹਨਾਂ ਨੂੰ ਮਤਲਬ ਉਹ ਲੈ ਰਹੇ ਸਬਸਿਡੀ
ਇਹ ਵੀ ਮੈਂ ਸੁਣਿਆ ਵੀ ਪਤਾ ਨੀ 4 ਕਰੋੜ ਜਾਂ 5 ਕਰੋੜ ਦੇ ਕਰੀਬ ਇਹ ਸਬਸਿਡੀ ਲੈ ਚੁੱਕੇ ਨੇ ਇੰਨੇ
ਬਿਲਕੁਲ ਇਹਨਾਂ ਵੱਡੇ ਜ਼ਿਮੀਦਾਰ ਹੈ ਕਿਹੜਾ ਵੀ ਮਤਲਬ ਆਮ ਜ਼ਿਮੀਦਾਰ ਹੈ ਇਹਨਾਂ ਦੀਆਂ ਤਾਂ ਮੋਟਰਾਂ ਹੀ ਪਤਾ ਨੀ ਕਿੰਨੀਆਂ ਹੋਣੀਆਂ ਤੇ ਦੂਜੀ ਗੱਲ ਇਹ ਹੈ ਵੀ ਇਹ ਤਨਖਾਹ ਦੀ ਕੋਸ਼ਿਸ਼ ਕਰਦੇ ਹਨ ਤਨਖਾਹ ਆਪਦੀਆਂ ਤਨਖਾਹ ਘੱਟ ਕਰਦੇ ਨੇ ਕੈਬ ਇਹਨਾਂ ਨੇ ਇੱਕ ਓ ਐਸ ਡੀ ਦੀ ਪੂਰੀ ਫੌਜ ਖੜੀ ਕੀਤੀ ਹੋਈ ਹੈ ਜਿਹਦੀਆਂ ਤਨਖਾਹਾਂ ਮਤਲਬ ਕਿ ਇਹਨਾਂ ਦੇ ਆਪਦੀ ਤਨਖਾਹ ਦੀ ਵੱਧ ਹੈ ਇਹਨਾਂ ਦੀਆਂ ਤੋਂ ਤੇ ਉਹਨਾਂ ਦੇ ਖਰਚੇ ਕਿੰਨੇ ਪੈ ਰਹੇ ਆ ਠੀਕ ਹੈ ਨਾ ਉਹ ਖਰਚੇ ਘੱਟ ਕਰਨ ਬਾਕੀ ਗੱਲ ਹੈ ਵੀ ਜੇ ਚਾਹੁੰਦੇ ਆ ਚਲੋ ਇਹ ਕਹਿੰਦੇ ਸਾਡੇ ਕੋਲ ਪੈਸਾ ਨੀ ਹੈਗਾ ਚਲੋ ਮੰਨ ਲਿਆ ਵੀ ਪੈਸੇ ਦੀ ਕਮੀ ਹੋ ਸਕਦੀ ਹੈ ਪਰ ਕਈ ਚੀਜ਼ ਉਹ ਇਹੋ ਜਿਹਾ ਕੰਮ ਹੀ ਸਾਨੂੰ ਦੱਸਦੇ ਨੇ ਜਿਹਦਾ ਇਹਨਾਂ ਨੇ ਬਿਨਾਂ ਪੈਸੇ ਵਾਲੇ ਕੰਮ ਬਹੁਤ ਹੈ ਜਿਵੇਂ ਜਿਹੜੇ ਪ੍ਰਸ਼ਾਸਨਿਕ ਸੁਧਾਰ ਆ ਉਹ ਤਾਂ ਬਿਨਾਂ ਪੈਸੇ ਹੋ ਸਕਦੇ ਨਾ ਕਿਹੜਾ ਪੈਸਾ ਖਰਚ ਹੋਣਾ ਗਾ ਤੇ ਕੋਈ ਨੀਤੀ ਬਣਾਉਣੀ ਆ ਕੋਈ ਐਗਰੀਕਲਚਰ ਨੀਤੀ ਬਣਾਉਣੀ ਆ ਉਹ ਤੇ ਕਹਦਾ ਪੈਸਾ ਐਗਰੀਕਲਚਰ
ਪਰ ਮੀਟਿੰਗਾਂ ਤੇ ਜਿਹੜੇ ਸਮੋਸੇ ਤੇ ਬਿਸਲੇਰੀ ਦੀਆਂ ਬੋਤਲਾਂ ਲੱਗਣੀ ਮੈਨੂੰ ਲੱਗਦਾ ਉਹਦੇ ਲਈ ਪੈਸੇ ਨੀ ਹੋਣਗੇ ਤਾਂ ਕਰਕੇ ਮੀਟਿੰਗਾਂ ਨੀ ਕਰ ਰਹੇ
ਪਰ 1 ਕਰੋੜ ਰੁਪਏ ਬੰਬੇ ਦੇ ਟੂਰ ਤੇ ਖਰਚਾ ਦਿਆ ਦੋਵੇਂ ਟੂਰ ਤੇ ਇਹਨਾਂ ਨੇ 1 ਕਰੋੜ ਰੁਪਏ ਖਰਚਤਾ ਤੇ ਉਹ
ਪ੍ਰਾਈਵੇਟ ਜੈਟ ਵੀ ਇਹਨਾਂ ਨੇ ਵਰਤੇ ਨੇ ਹੈਲੀਕਾਪਟਰ ਵੀ ਵਰਤੇ ਨੇ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਵਰਤੇ ਨੇ ਇਹਨਾਂ ਨੇ
ਨਾਲੇ ਭੱਠਲ ਦਾ 85 ਲੱਖ ਖਰਚ ਮਾਫ਼ ਕਰ ਸਕਦੇ ਆ ਉਹ ਮੀਟਿੰਗ ਨੀ ਕਰ ਸਕਦੇ ਵਿਚਾਰੇ ਤੇ ਪਰ ਗੱਲ ਇਹ ਹੈ ਵੀ ਨੀਯਤ ਤੋਂ ਬਿਨਾਂ ਨੀਤੀ ਨੀ ਬਣਦੀਗੀ ਤੇ ਜਦੋਂ ਤੱਕ ਜਿਹੜੇ ਕੰਮ ਬਿਨਾਂ ਹੁਣ ਗੁੰਡਾ ਟੈਕਸ ਜਿਹੜਾ ਸੂਟ ਰਹੇ ਸੀ ਸਪੈਂਡਰੀ ਚ ਉਹਦੇ ਵਾਸਤੇ ਕਿਹੜਾ ਪੈਸਾ ਚਾਹੀਦਾ ਜੀ
ਸੱਤਿਆ ਜਾਂ ਹੋਰ ਏਦਾਂ ਦੀ ਉਹਦੇ ਵਿੱਚ ਜਿੱਦਾਂ ਪ੍ਰੋਟੈਕਸ਼ਨ ਮਨੀ ਵਾਂਗੂ ਮੈਨੂੰ ਇਹ ਨਾ ਲੱਗ ਰਿਹਾ ਵੀ ਮੈਂ ਗਲਤ ਹਾਂ ਜੀ ਇੱਥੇ ਗੁੰਡਾ ਟੈਕਸ ਹੈ ਕੀ ਹੈ ਵੈਸੇ
ਗੁੰਡਾ ਟੈਕਸ ਇਹ ਹੈ ਜੀ ਟਰੱਕ ਐਂਟਰ ਕਰਦਾ ਰਿਫਾਇਨਰੀ ਵਿੱਚ ਠੀਕ ਹੈ ਨਾ ਪਹਿਲਾਂ 40 ਸਰਕਾਰ ਵੇਲੇ ਸੀਗਾ ਉਹ 5000 ਲੈਂਦੇ ਸੀ ਉਹ ਤੇ ਇਹ ਕਹਿੰਦੇ ਹੁਣ ਮਹਿੰਗਾਈ ਵੱਧ ਗਈ ਹੈ ਕਹਿੰਦੇ ਤੇ ਉਹਦੇ ਕਰਕੇ ਵੀ ਹੁਣ ਇਹ 20000 ਲੱਗ ਜੂਗਾ ਹੁਣ ਇਹ 20000 ਰੁਪਇਆ ਪਰ ਟਰੱਕ ਲੈ ਰਹੇ ਸੀਗੇ ਤੁਸੀਂ ਦੇਖੋ 20000 ਪਰ ਟਰੱਕ ਪਰ ਕਿੰਨੇ ਟਰੱਕ ਐਂਟਰ ਕਰਦੇ ਆ ਉੱਥੇ ਤੇ
ਲੀਗਲ ਲੈ ਰਹੇ ਨੇ ਸਰਕਾਰ ਵੱਲੋਂ
ਨਾ ਨਾ ਕੋਈ ਲੀਗਲ ਨੀ ਆ ਕੋਈ ਲੀਗਲ ਨੀ ਹੈਗਾ ਉਹ ਤਾਂ ਜੇ ਲੀਗਲ ਹੁੰਦਾ ਫੇਰ ਇਹ ਡਿਪੈਂਡ ਨਾ ਕਰਦੇ ਆ ਕੇ ਉੱਥੇ ਤੇ ਲੀਗਲ ਹੁੰਦਾ ਤਾਂ ਫੇਰ ਡਿਫੈਂਡ ਨਾ ਕਰਦੇ ਉਹ ਇਲੀਗਲ ਹੀ ਸੀਗਾ ਉਹ ਬੰਦੇ ਉਹੀ ਸੀਗੇ ਜਿਹੜੇ ਕੰਮ ਕਰਦੇ 40000 ਵੇਲੇ ਤੇ ਬਸ ਜਿਹੜੇ ਬਦਲ ਗਏ ਜਿਵੇਂ ਉਹਨਾਂ ਦਾ ਕੰਟਰੋਲ ਬਦਲ ਗਿਆ ਠੀਕ ਹੈ ਨਾ ਕੰਟਰੋਲ ਉਹ ਮਤਲਬ ਜਿਹੜੇ ਯਾਰ ਇਹ ਕੰਮ ਕਰਨ ਵਾਲੇ ਲੋਕ ਹੁੰਦੇ ਆ ਉਹਨਾਂ ਉਹ ਜਿਹੜੀ ਸਰਕਾਰ ਆਉਂਦੀ ਆ ਉਹਨੂੰ ਬਸ ਹਿੱਸਾ ਦੇਣ ਲੱਗ ਪੈਂਦੇ ਆ ਦੈਟਸ ਇਟ ਹੋਰ ਕੁਛ ਨਹੀਂ ਚੇਂਜ ਹੁੰਦਾ ਗਾ ਉੱਤੋਂ ਪਰਦਾ ਵੱਜ ਜਾਂਦੀਆਂ
ਖਜ਼ਾਨਾ ਵੀ ਭਰਨਾ ਜੀ ਖਜ਼ਾਨਾ ਵੀ ਭਰਨਾ ਸੋ ਗੁੰਡਾ ਟੈਕਸ ਤੇ ਆਹ ਟੈਕਸ ਦੇ ਮੈਨੂੰ ਲੱਗਦਾ ਟੈਕਸ ਹੁਣ ਇੱਕ ਇਹਨਾਂ ਦੇ ਮੰਤਰੀ ਦਾ ਬਿਆਨ ਆਇਆ ਸੀ ਵੀ ਅਸੀਂ ਹੋਰ ਟੈਕਸ ਨਹੀਂ ਲਵਾਂਗੇ ਤੇ ਮੈਂ ਮੈਨੂੰ ਲੱਗਿਆ ਵੀ ਟੈਕਸ ਬਚਿਆ ਕਿਹੜਾ ਵੀ ਇਹ ਵੀ ਦੱਸ ਦੋ ਨਾ ਵੀ ਜਿਹੜਾ ਹੋਰ ਨਹੀਂ ਲਾਉਂਗੇ ਵੀ ਟੈਕਸ ਬਚਿਆ ਕਿਹੜਾ ਇੰਨੇ ਤਾਂ ਟੈਕਸ ਲਾ ਦਿੱਤੇ ਨੇ ਮੈਂ ਥੋੜੀ ਜਿਹੀ ਆਪਾਂ ਸਮਾਪਤ ਕਰਦਾ
ਬਾਕੀ ਇੱਕ ਪੁਆਇੰਟ ਹੋ ਰਿਹਾ ਸੀ ਵੀ ਇਹਨੇ ਬੜਾ ਰੌਲਾ ਪਾਇਆ ਸੀ ਅਸੀਂ ਆਉਣ ਸਾਲ ਟਰਾਂਸਪੋਰਟ ਦਾ ਉਹ ਕਰਾਂਗੇ ਜਿਹੜੀਆਂ ਬੱਸਾਂ ਚੱਲ ਰਹੀਆਂ ਬਾਦ ਲਾਉਣੀਆਂ ਆਹ ਕਰਾਂਗੇ ਉਹ ਕਰਾਂਗੇ ਉਹ ਬੱਸਾਂ ਵੀ ਤੁਰੀਆਂ ਚੱਲਦੀਆਂ ਬਾਦ ਲਾਉਣੀਆਂ ਕੋਈ ਇਹਨਾਂ ਦੀ ਕੁਛ ਨੀ
ਆਪਾਂ ਚਲੋ ਇੱਕ ਇਹਨਾਂ ਨੂੰ ਦੱਸ ਦਈਏ ਵੀ PRTC ਨੇ ਵੈਸੇ ਵੀ ਫੇਰ ਵੀ ਕਾਫੀ ਸਾਡੇ ਸੱਜਣ ਹੈਗੇ ਨੇ ਉਹ ਖਬਰਾਂ ਸ਼ੇਅਰ ਕਰਦੇ ਹੁੰਦੇ ਨੇ PRTC ਨੇ ਇਹ ਮੁਨਾਫ਼ਾ ਕਮਾਇਆ ਤੋ ਇਹ ਤੁਹਾਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਦੇ ਵਿੱਚ ਆਉਣ ਨਾਲ PRTC ਦੀ ਦਸ਼ਾ ਥੋੜੀ ਜਿਹੀ ਸੁਧਰ ਰਹੀ ਹੈ ਕਿ ਨਹੀਂ
ਉਹ ਸ਼ੁਰੂ ਚ ਖਬਰ ਆਈ ਸੀ ਪਰ ਹੁਣ ਤਾਂ ਮੈਨੂੰ ਲੱਗਦਾ ਉਹ ਵੀ ਹੁਣ ਤਾਂ PRTC ਵਾਲੇ ਆਪ ਮੁਜ਼ਾਹਰੇ ਕਰ ਰਹੇ ਆ ਇਹਨਾਂ ਖਿਲਾਫ਼ ਗਟਾਲ ਖਿਲਾਫ਼ ਵੀ ਇਹ ਹੁਣੀ ਪਿੱਛੇ ਜੇ ਮਜਾਇਆ ਕਿਉਂਕਿ ਉਹ ਪਤਾ ਨੀ ਸਰਕਾਰ ਸ਼ੁਰੂ ਚ ਖਬਰ ਮੈਂ ਹੀ ਪੜ੍ਹੀ ਸੀਗੀ ਪਤਾ ਨੀ ਉਹ ਚ ਕਿੰਨੀ ਸੱਚਾਈ ਹੈ ਚਲੋ ਜੇ ਮੰਨ ਵੀ ਰਹੀ ਹੈ ਪਰ ਉਹ ਸ਼ੁਰੂ ਚ ਸੀਗੀ ਹੁਣ ਤਾਂ PRTC ਵਾਲੇ ਖੁਦ ਜਿਹੜੇ ਮੁਲਾਜ਼ਮ ਉਹ ਮੁਜ਼ਾਹਰੇ ਕਰਦੇ ਆ ਵੀ ਇਹ ਮਿਸ ਮੈਨੇਜਮੈਂਟ ਹੋ ਰਹੀ ਹੈ ਸਾਰੀ PRTC ਦੀ ਸਰਕਾਰੀ ਬੱਸਾਂ ਦਾ ਤਾਂ ਰੂਟਾਂ ਉੱਪਰ ਪ੍ਰਾਈਵੇਟ ਚਲਾ ਰਹੀਆਂ, ਬੁਰੇ ਬੁਰੇ ਲਾਈਆਂ ਜਾ ਰਹੀਆਂ।
ਇੱਕ ਨਾ ਹੁਣ ਆਪਾਂ ਅਮਨਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਾਂ ਜਾਂਦੇ ਜਾਂਦੇ ਇੱਕ ਨਾ ਬੜੀ ਇੰਟਰਸਟਿੰਗ ਇੱਕ ਬੜੀ 2005-2002 ਤੋਂ ਲੈ ਕੇ 5-7 ਤੱਕ ਜਿਹੜਾ ਅਮਰਿੰਦਰ ਸਿੰਘ ਦਾ ਰਾਜ ਲੋਕ ਯਾਦ ਕਰਦੇ ਨੇ, ਉਸੇ ਕਰਕੇ ਇਹਨਾਂ ਨੇ 2017 ਦੇ ਵਿੱਚ ਇਲੈਕਟ ਕੀਤਾ ਅਮਰਿੰਦਰ ਸਿੰਘ ਹੋਣਾਂ ਨੂੰ। ਉਸ ਰਾਜ ਦੇ ਵਿੱਚ ਨਾ ਇੱਕ ਮੈਂ ਨਾਂ ਨਹੀਂ ਲਊਂਗਾ ਪਰ ਬੜੇ ਤਕੜੇ ਆਪਣੇ ਇਕਨੋਮਿਕਸ ਪੋਲਸੀ ਮੇਕਰ ਨੇ, ਉਹਨਾਂ ਨੇ ਪੋਲਸੀ ਬਣਾਈ ਖੇਤੀ ਦੇ ਉੱਤੇ, ਤੇ ਉਦੋਂ ਮਿਨਿਸਟਰ ਸੀ ਲਾਲ ਸਿੰਘ, ਉਹਨਾਂ ਨੇ ਉਹਨਾਂ ਨੂੰ ਪੋਲਸੀ ਭੇਜੀ ਤੇ ਲਾਲ ਸਿੰਘ ਨੇ ਕਿਹਾ ਜੀ, ਲਾਲ ਸਿੰਘ ਬਾਰੇ ਦੱਸਦਾ ਜੀ, ਫਾਈਨੈਂਸ ਮਿਨਿਸਟਰ ਸੀ 10ਵੀਂ ਪਾਸ, ਇਹ ਬੰਦੇ ਚੁਣਨ ਦਾ ਵੀ ਤੁਹਾਡੇ ਕੋਲ ਟੈਲੈਂਟ ਹੋਣਾ ਚਾਹੀਦਾ ਵੀ ਕਿਹਨੂੰ ਕੀ ਮਹਿਕਮਾ ਦੇਣਾ, 10ਵੀਂ ਪਾਸ ਨੂੰ ਤੁਸੀਂ ਫਾਈਨੈਂਸ ਮਿਨਿਸਟਰ ਬਣਾ ਰਹੇ ਹੋ। ਤੇ ਉਹਨਾਂ ਕੋਲ ਪੋਲਸੀ ਭੇਜੀ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਪੋਲਸੀ ਨੀ ਚੱਲਣੀ, ਵੀ ਇਹ ਲਾਗੂ ਨੀ ਹੋ ਸਕਦੀ, ਇਹਦੇ ਵਿੱਚ ਹੈ ਨੀ ਕੁਛ। ਤੇ ਜਿਹੜੇ ਬੁੱਧੀਜੀ ਆਪਣੇ ਇਕਨੋਮਿਕਸ ਸੀ, ਜਿਹੜੇ ਬੁੱਧੀਜੀਵੀ ਹੈਗੇ ਸੀ, ਉਹਨਾਂ ਨੇ ਇਹ ਕਟਾਸ਼ ਕੀਤਾ ਵੀ ਕਹਿੰਦੇ ਪੋਲਸੀ ਇੰਗਲਿਸ਼ ਸੀ, ਤੁਸੀਂ ਪੜ੍ਹੀ ਵੀ ਹੈ ਕਿ ਨਹੀਂ। ਇਹ ਥੋੜਾ ਜਿਹਾ ਹੈ ਇਸ ਵੇਲੇ ਹਾਲਾਤ, ਹਾਲਾਤ ਇਹ ਆ ਜੀ, ਗੱਡੀ ਦਾ ਮਾਡਲ ਹੈਗਾ 70 ਤੇ ਸਪੀਡ ਹੈਗੀ 100 ਦੀ, ਤੇ ਡਰਾਈਵਰ ਵੀ ਆਪਣਾ ਬਾਹਲਾ ਬਜ਼ੁਰਗ ਆ ਤੇ ਪਰਫੋਰਮੈਂਸ ਆਪਾਂ ਨੂੰ ਨਹੀਂ ਮਿਲ ਸਕਦੀ। ਤੋ ਆਸ ਕਰਦੇ ਹਾਂ ਪੰਜਾਬ ਵਸਦਾ ਰਹੇ, ਖੁਸ਼ਹਾਲ ਰਹੇ, ਚੰਗੇ ਲੀਡਰ ਮਿਲਣ ਪੰਜਾਬ ਦੇ ਲੋਕਾਂ ਨੂੰ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ ਅੱਜ, ਮੇਰਾ ਵੀ 1.5 ਘੰਟਾ ਤੁਸੀਂ ਸਾਡਾ ਬੰਨੇ ਲਵਾਇਆ, ਨਹੀਂ ਤਾਂ ਪ੍ਰੋਗਰਾਮ ਕਰਦੇ ਮੈਨੂੰ ਆਸ ਨਹੀਂ ਸੀ। ਤੇ ਬਹੁਤ ਬਹੁਤ ਧੰਨਵਾਦ ਜੀ ਅਮਰਜੀਤ ਜੀ।
ਧੰਨਵਾਦ ਜੀ ਸਾਰਿਆਂ ਨੂੰ ਤੁਹਾਡਾ, ਬਹੁਤ ਧੰਨਵਾਦ ਮੈਨੂੰ ਮੌਕਾ ਦਿੱਤਾ ਤੁਸੀਂ ਬੋਲਣ ਦਾ, ਪੜਾ ਕਰਨ ਦਾ।
ਹਾਂਜੀ ਅੱਗੇ ਤੋਂ ਵੀ ਤੁਹਾਨੂੰ ਲੈ ਕੇ ਆਵਾਂਗੇ, ਅੱਗੇ ਤੋਂ ਵੀ ਲੈ ਕੇ ਆਵਾਂਗੇ,
ਠੀਕ ਹੈ।
ਤੇ ਹਾਂਜੀ, ਤੇ ਸਰੋਤੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੁਹਾਨੂੰ, ਤੁਸੀਂ ਬੜੇ ਠਰਮੇ ਹੋ ਸਾਡਾ ਪ੍ਰੋਗਰਾਮ ਸੁਣਿਆ, ਆਪਣੀ ਫੀਡਬੈਕ ਜ਼ਰੂਰ ਦਿਓ। ਤੇ ਹੋਪਫੁਲੀ ਨੈਕਸਟ ਵੀਕ ਅਮਨਦੀਪ ਸਿੰਘ ਸਿੱਧੂ ਹੋਣੀ ਜੀ ਪ੍ਰੋਗਰਾਮ ਕਰਨਗੇ, ਤੇ ਜੇ ਮੌਕਾ ਮਿਲਿਆ ਤੁਹਾਡੇ ਨਾਲ ਫੇਰ ਜੁਆਇਨ ਕਰਾਂਗੇ। ਬਹੁਤ ਬਹੁਤ ਧੰਨਵਾਦ।
ਸਬਰ ਸਬੂਰੀ ਹਿੱਸਾ ਬਰੀ ਤਿੰਨਾਂ ਦੀ ਨਹੀਂ ਬਰਾਬਰੀ, 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 ਕਦੇ ਗੁਰੂਆਂ ਦੇ ਕਦੇ ਪੀਰਾਂ ਦੇ ਕਦੇ ਸਿੱਧਾਂ ਦੇ ਕਦੇ ਨਾਥਾਂ ਦੇ ਕਦੇ ਜੱਤੀਆਂ ਦੇ ਕਦੇ ਸਤੀਆਂ ਦੇ ਕਦੇ ਕੀਤੇ ਦਾਣੀਆਂ ਨਾਥਾਂ ਦੇ, ਇੱਕ ਥਾਂ ਤੇਰਾ ਯਕੀਨ ਨਾ ਬਣਿਆ ਨਾ ਉੱਥੇ ਨਾ ਇੱਥੇ, ਫਿਰ ਕਹਿੰਦਾ ਮੈਨੂੰ ਕੁਛ ਨੀ ਮਿਲਿਆ, ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਸਬਰ ਸਬੂਰੀ ਹਿੱਸਾ ਬਰੀ ਤਿੰਨਾਂ ਦੀ ਨਹੀਂ ਬਰਾਬਰੀ, ਸਬਰ ਸਬੂਰੀ ਹਿੱਸਾ ਬਰੀ ਤਿੰਨਾਂ ਦੀ ਨਹੀਂ ਬਰਾਬਰੀ, ਮੱਥਾ ਟੇਕਦਾ ਕੇ ਰੱਬ ਤੇ ਅਹਿਸਾਨ ਕਰਦੇ, ਮੱਥਾ ਟੇਕਦਾ ਕੇ ਰੱਬ ਤੇ ਕਰਦੇ, ਸਾਰੀ ਦੁਨੀਆ ਦੇ ਦਾਨੀ ਨੂੰ ਕਿਦਾਨ ਕਰਦੇ, ਸਾਰੀ ਦੁਨੀਆ ਦੇ ਦਾਨੀ ਨੂੰ ਕਿਦਾਨ ਕਰਦੇ, ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ, ਨਾ ਸਲੀਕਾ ਨਾ ਕੋਈ ਕਹਿੰਦਾ ਦਾਨ ਦੇਣ ਦਾ ਕੀ ਫਾਇਦਾ, ਜੇ ਹੰਕਾਰ ਹੋਇਆ ਪੈਦਾ ਸਖੀ ਮੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ।